ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਦਿਲ ਕਹਿੰਦਾ, ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਹੀ ਬਣਦਾ। ਖੂਬਸੂਰਤ ਆਵਾਜ਼ ਦੀ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ, ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਨਾਲ, ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਹਰਮਨ ਰੇਡੀਓ ਤੇ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਜੀ, ਅਮਰਦੀਪ ਕੌਰ, ਤੁਹਾਡੀ ਖਿਦਮਤ ਦੇ ਵਿਚ ਪ੍ਰੋਗਰਾਮ ਲਹਿਰਾਂ ਲੈ ਕੇ। ਤੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਿਨ ਹਮੇਸ਼ਾ ਵਾਂਗ ਮੰਗਲਵਾਰ ਤੇ 3 ਮੰਗਲਵਾਰ ਮੈਂ ਮਿਸ ਕਰ ਚੁੱਕੀ ਹਾਂ ਤੇ ਇਹਦੇ ਲਈ ਮੈਂ ਮਾਫ਼ੀ ਵੀ ਚਾਹੁੰਦੀ ਹਾਂ। ਤੇ ਇਸ ਮੰਗਲਵਾਰ ਫੇਰ ਇੱਕ ਵਾਰ ਤੁਹਾਡਾ ਤੇ ਸਾਡਾ ਜਿਹੜਾ ਸਾਥ ਹੈ ਉਹ ਬਣਨ ਜਾ ਰਿਹਾ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਆਪਾਂ ਦਿਨ ਦੀ ਗੱਲ ਕਰਦੇ ਆ, ਮੰਗਲਵਾਰ ਤੇ ਅੱਜ ਸਾਲ 2017 ਦੇ ਅਗਸਤ ਮਹੀਨੇ ਦੀ 1 ਤਰੀਕ ਹੋ ਗਈ ਆ। ਸਮਾਂ ਜਿਹੜਾ ਜੀ ਉਹ ਕਿੰਨੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਤੇ ਆਪਾਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਕਦੋਂ ਜਨਵਰੀ ਚੜ੍ਹਦੀ ਆ ਤੇ ਕਦੋਂ ਅਗਸਤ ਮਹੀਨਾ ਜਿਹੜਾ ਉਹ ਆ ਗਿਆ ਤੇ ਬਸ ਫਿਰ ਸਤੰਬਰ, ਅਕਤੂਬਰ, ਨਵੰਬਰ ਤੇ ਦਸੰਬਰ, ਹਨਾ, ਸਾਲ ਜਿਹੜਾ ਉਹ ਕਿੰਨੀ ਛੇਤੀ ਛੇਤੀ ਮੁੱਕ ਜਾਂਦਾ ਤੇ ਇਹ ਸਮਾਂ ਜਿਹੜਾ ਇੰਨਾ ਕੁ ਬਲਵਾਨ ਹੈ ਜਿਹਨੂੰ ਅਸੀਂ ਆਪਣੇ ਹੱਥ ਚ ਆਪਣੇ ਕਾਬੂ ਚ ਨਹੀਂ ਰੱਖ ਸਕਦੇ, ਹਨਾ। ਤੇ ਸਮੇਂ ਦੇ ਹਿਸਾਬ ਦੇ ਨਾਲ ਸਾਨੂੰ ਚਲਾਉਣਾ ਪੈਂਦਾ ਆਪਣੇ ਆਪ ਨੂੰ ਤੇ ਚੱਲਣਾ ਬਹੁਤ ਜ਼ਰੂਰੀ ਆ ਕਿਉਂਕਿ ਸਮਾਂ ਜਿਹੜਾ ਉਹ ਕਿਸੇ ਦੀ ਮੰਨਦਾ ਨਹੀਂ। ਸੋ ਸਮੇਂ ਦੀ ਅਸੀਂ ਮੰਨੀਏ ਇਹ ਵੀ ਬਹੁਤ ਜ਼ਰੂਰੀ ਆ ਤੇ ਅਸੀਂ ਆਪਣਾ ਵੀ ਸਮਾਂ ਦੇਖਦੇ ਹਾਂ, ਪਰ ਉਸ ਤੋਂ ਪਹਿਲਾਂ ਅਸੀਂ ਨਾਨਕਸ਼ਾਹੀ ਸੰਵਤ ਜਿਹੜਾ ਇਸ ਵੇਲੇ ਚੱਲ ਰਿਹਾ 549 ਉਹਦੇ ਸਾਵਣ ਮਹੀਨੇ ਦੀ 17 ਤਰੀਕ ਹੋ ਚੁੱਕੀ ਹੈ ਤੇ ਇਹਦੇ ਬਾਬਤ ਗੱਲ ਕਰਨੀ ਵੀ ਜ਼ਰੂਰੀ ਬਣਦੀ ਸੀ। ਤੇ ਸਮੇਂ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜਾ ਸਮਾਂ ਇਸ ਵੇਲੇ ਮੈਲਬਨ ਦੇ ਵਿੱਚ ਹੋਇਆ ਜੀ ਉਹ ਹੈਗਾ 8:03 ਸਿਡਨੀ ਦੇ ਵਿੱਚ, ਮੈਲਬਨ ਦੇ ਵਿੱਚ ਤੇ ਬ੍ਰਿਸਬੇਨ ਦੇ ਵਿੱਚ ਲਗਭਗ ਇੱਕੋ ਜਿਹਾ ਸਮਾਂ। ਤੇ ਇਸੇ ਤਰ੍ਹਾਂ ਕੈਨਬਰਾ ਦੇ ਵਿੱਚ ਵੀ 8:03 ਹੋਏ ਨੇ, ਪਰਥ ਦੇ ਵਿੱਚ 6:03 ਨੇ, ਇਸ ਵੇਲੇ ਸਾਡੇ ਤੋਂ ਥੋੜਾ ਜਿਹਾ ਪਿੱਛੇ ਪਰਥ ਦਾ ਜਿਹੜਾ ਸਮਾਂ। ਤੇ ਐਡੀਲੇਡ ਦੇ ਵਿੱਚ 7:33 ਇਸ ਵੇਲੇ ਹੋਏ ਨੇ ਆਸਟ੍ਰੇਲੀਅਨ ਸਮੇਂ ਦੇ ਮੁਤਾਬਕ। ਤੇ ਇਸ ਤੋਂ ਬਾਅਦ ਅਸੀਂ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ 10:03 ਇਸ ਵੇਲੇ ਹੋ ਚੁੱਕਿਆ। ਤੇ ਸਾਡੇ ਤੋਂ ਨਿਊਜ਼ੀਲੈਂਡ ਵਾਲੇ ਜੀ ਉਹ ਹੋਰ ਵੀ ਐਡਵਾਂਸ ਨੇ, 2 ਘੰਟੇ ਸਾਡੇ ਤੋਂ ਅੱਗੇ ਨੇ। ਤੇ ਇਸ ਤੋਂ ਵੀ ਵਾਰ ਤੁਹਾਡੇ ਮੁਲਕਾਂ ਦੋਸਤੋ ਚੱਲਦੇ ਆ ਤੇ ਤੁਹਾਡੇ ਮੁਲਕਾਂ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਵਿੱਚ 1 ਅਗਸਤ ਚੜ ਚੁੱਕੀ ਹੈ, ਉਹਨਾਂ ਦਾ ਜ਼ਿਕਰ ਵੀ ਕਰਦੇ ਆ। ਕੁਛ ਮੁਲਕਾਂ ਦੇ ਵਿੱਚ ਅਜੇ ਵੀ 31 ਜੁਲਾਈ ਚੱਲ ਰਹੀ ਹੈ, ਉਹਨਾਂ ਦਾ ਜ਼ਿਕਰ ਵੀ ਕਰਦੇ ਆ। ਸੋ 1 ਅਗਸਤ ਕਿਹੜੇ ਕਿਹੜੇ ਦੇਸ਼ ਦੇ ਵਿੱਚ ਚੜ ਚੁੱਕੀ ਹੈ, ਦੁਬਈ ਦੇ ਵਿੱਚ ਵੀ 1 ਅਗਸਤ ਦਿਨ ਮੰਗਲਵਾਰ ਚੜ ਚੁੱਕਿਆ ਜੀ, 2:04 ਵੱਡੇ ਤੜਕੇ ਦੇ ਹੋਏ ਆ ਉੱਥੇ। ਇਟਲੀ ਦੇ ਵਿੱਚ ਵੀ ਹੁਣੇ ਹੁਣੇ 1 ਅਗਸਤ ਯਾਨੀ ਮੰਗਲਵਾਰ ਦਾ ਦਿਨ ਚੜੇ ਆ, 12:04 ਪਹਿਲਾਂ ਹੀ ਉੱਥੇ ਚੜੇ ਆ ਜੀ। ਚੀਨ ਦੇ ਵਿੱਚ ਵੀ ਮੰਗਲਵਾਰ ਹੈ ਤੇ 1 ਅਗਸਤ ਚੜ ਚੁੱਕੀ ਹੈ, 6:04 ਦਾ ਸਮਾਂ ਲਗਭਗ ਜਿਹੜਾ ਸਮਾਂ ਪਰਥ ਦੇ ਵਿੱਚ ਆਸਟ੍ਰੇਲੀਆ ਚ ਹੁੰਦਾ ਉਹੀ ਸਮਾਂ ਉੱਥੇ ਹੈ ਜੀ। ਪਰ ਅਜੇ ਕੁਝ ਦੇਸ਼ਾਂ ਦੇ ਵਿੱਚ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ 1 अगस्त चढ़ चुकी है। मंगलवार का दिन 3:34 का समा पर कुछ देशों दे अजे 31 जुलाई चल रही है। सो कैनेडा दे विच अजे 31 जुलाई सोमवार की शाम पई हुई है। कैलगरी शहर दे विच 4:05 शाम दे उत्थे होए हुए है। ते कैनेडा दे वैनकूवर शहर दे विच भी 31 जुलाई सोमवार की बाद दुपहर चल रही है। 3:05 उत्थे होए हुए है। कैनेडा दे टोरंटो शहर दे विच शाम दे 6:01 31 जुलाई दिन सोमवार। इसे तरह कुछ होर मुल्कां दे विच भी 31 जुलाई चल रही है। सो अमेरिका की गल करिए यूएसए के मियामी शहर दे विच 6:05 सोमवार दी शाम उत्थे भी पई हुई है जी। ते इसे तरह यूएसए दे ही कुछ होर शहर जिहड़े आ जी लॉस एंजल्स उत्थे भी 3:05 बाद दुपहर दे होए हुए आ। 31 जुलाई सोमवार की बाद दुपहर चल रही है। सो दोस्तों जिस भी मुल्क तो जिस भी धरती तो जिस भी दुनिया के कोने तो तुसी इस आवाज के सफर दे विच प्रोग्राम लहरां दे विच शामिल होंदे हो हरमन रेडियो दे इस मंच दे राही ते असी थोड़ा तह दिल तो एक बार फिर प्रोग्राम दे विच स्वागत करदे हां। प्रोग्राम च अज की होण जा रहे दे बाबत गल करदे हां जरूर। प्रोग्राम च खबरां दे सिलसिले दे विच हमेशा वांग एडिलेड तो मेरा साथ देणगे जी मिंटू बराड हुरी। अज दीआं खास खबरां ते एक नजर मारांगे ते इस तों बिना अज गल्लां बातां दा जिहड़ा सिलसिला जी ओह वी चलदा रहेगा। पर अज असीं अपने एक खास लिसनर क्योंकि असीं गाहे बगाहे जिहड़े वख वख विशे आ उहनां दे उत्ते कोई ना कोई डिस्कशन जां विचार चर्चा जिहड़ी ओह करदे रहिंदे आ। जिहड़े ਵਿਸ਼ੇ ਸਾਡੇ ਸਮਾਜ ਦੇ ਵਿਚ ਜਾਂ ਸਾਡੀ ਸੋਸਾਇਟੀ ਦੇ ਵਿਚ ਆਮ ਤੌਰ ਤੇ ਸਾਨੂੰ ਵੇਖਣ ਨੂੰ ਮਿਲਦੇ ਆ ਜਾਂ ਜਿਨ੍ਹਾਂ ਨੂੰ ਫੇਸ ਕਰਨਾ ਪੈਂਦਾ। ਸੋ ਅਸੀਂ ਪਿੱਛੇ ਜੇ ਵੀ ਇੱਕ ਵਿਚਾਰ ਚਰਚਾ ਕੀਤੀ ਸੀ ਕਿ ਜਿਹੜੇ ਕਪਲਸ ਇੱਥੇ ਆਉਂਦੇ ਆ ਜਦੋਂ ਚਾਹੇ ਉਹ ਸਟੂਡੈਂਟ ਵੀਜ਼ਾ ਤੇ ਆਉਂਦੇ ਆ ਚਾਹੇ ਉਹ ਪੀਆਰ ਲੈ ਕੇ ਆਉਂਦੇ ਆ ਜਿਹੜਾ ਸ਼ੁਰੂਆਤੀ ਸਮਾਂ ਹੁੰਦਾ ਉਹਨਾਂ ਦੇ ਲਈ ਕਾਫੀ ਸਟਰਗਲਿੰਗ ਹੁੰਦਾ ਤੇ ਇਸੇ ਕਈ ਵਾਰ ਬੇਬੀ ਪਲਾਨ ਕਰਦੇ ਹੋ ਕਾਫੀ ਦੇਰ ਕਰ ਦਿੰਦੇ ਆ ਤੇ ਜਿਹਦੇ ਤੋਂ ਬਾਅਦ ਫੇਰ ਕਾਫੀ ਪਰੇਸ਼ਾਨੀਆਂ ਵੀ ਆਉਂਦੀਆਂ। ਸੋ ਉਹ ਡਰ ਜਿਹੜਾ ਕੀ ਹੁੰਦਾ ਕਿਉਂ ਨਹੀਂ ਉਹ ਬੇਬੀ ਪਲਾਨ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਅਜੇ ਅਸੀਂ ਆਪਣੀ ਪੜ੍ਹਾਈ ਕੰਪਲੀਟ ਕਰਨੀ ਆ ਜਦੋਂ ਤੱਕ ਪੀਆਰ ਨਹੀਂ ਮਿਲਦੀ ਹਨਾ ਸਾਡੇ ਹੋਰ ਖਰਚੇ ਬਹੁਤ ਨੇ। ਸੋ ਇਸ ਤਰ੍ਹਾਂ ਦਾ ਇੱਕ ਅਨੁਭਵ ਜਿਹੜਾ ਸਾਡੇ ਇੱਕ ਸਰੋਤੇ ਜਸਪ੍ਰੀਤ ਕੌਰ ਹੁਰੀ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਸੀ। ਸੋ ਅੱਜ ਉਹ ਸਾਡੇ ਨਾਲ ਆਨ ਏਅਰ ਹੋਣਗੇ ਪ੍ਰੋਗਰਾਮ ਦੌਰਾਨ ਤੇ ਉਹਨਾਂ ਤੋਂ ਅਸੀਂ ਜਾਣਕਾਰੀ ਲਵਾਂਗੇ ਕਿ ਜੇ ਤੁਸੀਂ ਬੇਬੀ ਪਲਾਨ ਕਰਦੇ ਹੋ ਤਾਂ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਨੇ ਜਿਹੜੀਆਂ ਮੈਡੀਕਲ ਇੰਸ਼ੋਰੈਂਸ ਤੁਹਾਨੂੰ ਦਿੰਦੀਆਂ ਉਹ ਤੁਹਾਨੂੰ ਕਿਸ ਤਰ੍ਹਾਂ ਕਵਰ ਕਰਦੀਆਂ ਕਿਸ ਤਰ੍ਹਾਂ ਤੁਸੀਂ ਹੈਲਪ ਉਹਦੀ ਲੈ ਸਕਦੇ ਹੋ ਕਿਉਂਕਿ ਉਹਨਾਂ ਨੂੰ ਆਪ ਇਹ ਜਿਹੜਾ ਤਜਰਬਾ ਜੀ ਆਪਣੇ ਬੇਬੀ ਦੇ ਵੇਲੇ ਹੋਇਆ ਔਰ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਸਹੂਲਤਾਂ ਹੈਗੀਆਂ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਹੁੰਦਾ ਪਰ ਜੇ ਸਾਨੂੰ ਪਤਾ ਹੋਵੇ ਤਾਂ ਤੁਹਾਨੂੰ ਜ਼ਰੂਰ ਉਹਦੀ ਮਦਦ ਜਿਹੜੀ ਜ਼ਰੂਰ ਮਿਲ ਸਕਦੀ ਹੈ। ਤੇ ਦੋਸਤੋ ਇਸ ਤੋਂ ਇਲਾਵਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮਹਿਮਾਨ ਸਾਡੇ ਹੋਣਗੇ। ਸੋ ਉਹ ਖਾਸ ਮਹਿਮਾਨ ਜਿਹੜਾ ਜੀ ਇੱਕ ਸਿੱਖ ਐਕਟਰ ਡਾਇਰੈਕਟਰ ਯਾਨੀ ਇੱਕ ਅਦਾਕਾਰ ਵੀ ਹੈ ਨਿਰਮਾਤਾ ਵੀ ਹੈ ਨਿਰਦੇਸ਼ਕ ਵੀ ਹੈ। ਸੋ ਵਿਰਾਸਤ ਫਿਲਮਸ ਤੋਂ ਸਾਡੇ ਨਾਲ ਅੱਜ ਸਿੱਧੀ ਗੱਲਬਾਤ ਜਿਹੜੀ ਆ ਰੇਡੀਓ ਤੇ ਕਰਨ ਦੇ ਲਈ ਸ਼ਾਮਲ ਹੋਣਗੇ ਜਰਨੈਲ ਸਿੰਘ ਜੀ। ਸੋ ਜਰਨੈਲ ਸਿੰਘ ਜਿਨ੍ਹਾਂ ਨੂੰ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈ ਤੇ ਉਹਨਾਂ ਦੇ ਬਾਬਤ ਆਪਾਂ ਬਹੁਤ ਸਾਰੀ ਜਾਣਕਾਰੀ ਉਹਨਾਂ ਤੋਂ ਹੀ ਲਵਾਂਗੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ। ਬਹੁਤ ਸਾਰੇ ਸਿੱਖ ਕਰੈਕਟਰਸ ਦੇ ਵਿੱਚ ਤੁਸੀਂ ਉਹਨਾਂ ਨੂੰ ਦੇਖਦੇ ਆਏ ਹੋ। ਸੋ ਬਹੁਤ ਸਾਰੇ ਜਿਹੜੇ ਸਿੱਖੀ ਬੇਸਡ ਗੀਤ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਐਕਟ ਵੀ ਕੀਤਾ ਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਸ਼ਾਰਟ ਵੀਡੀਓਜ਼ ਨੇ ਸ਼ਾਰਟ ਮੂਵੀਜ਼ ਨੇ ਉਹ ਉਹਨਾਂ ਨੇ ਪ੍ਰੋਡਿਊਸ ਵੀ ਕੀਤੀਆਂ ਨੇ ਡਾਇਰੈਕਟ ਵੀ ਕੀਤੀਆਂ ਨੇ ਤੇ ਆਪ ਉਹਦੇ ਵਿੱਚ ਅਦਾਕਾਰ ਦੇ ਤੌਰ ਤੇ ਆਏ ਨੇ ਤੇ ਇਸ ਤੋਂ ਇਲਾਵਾ ਵੀ ਵਿਰਾਸਤ ਫਿਲਮ ਵੱਲੋਂ ਉਹ ਬਹੁਤ ਸਾਰੀਆਂ ਵੱਡੇ ਪੱਧਰ ਦੀਆਂ ਜਿਹੜੀਆਂ ਪੰਜਾਬੀ ਫਿਲਮਾਂ ਨੇ ਉਹਦੇ ਵਿੱਚ ਲਾਈਨ ਪ੍ਰੋਡਕਸ਼ਨ ਦਾ ਕੰਮ ਜਿਹੜਾ ਉਹ ਸੰਭਾਲਦੇ ਆ ਰਹੇ ਆ ਤੇ ਕਿਸ ਮਕਸਦ ਦੇ ਨਾਲ ਉਹਨਾਂ ਦਾ ਆਸਟ੍ਰੇਲੀਆ ਦਾ ਇਹ ਜਿਹੜਾ ਦੌਰਾ ਜਾਂ ਛੋਟੀ ਜਿਹੀ ਫੇਰੀ ਜਿਹੜੀ ਆ ਉਹ ਇਸ ਦੌਰਾਨ ਪਹੁੰਚੇ ਆ ਉਹਦੇ ਬਾਬਤ ਵੀ ਉਹਨਾਂ ਤੋਂ ਜਾਣਕਾਰੀ ਲਵਾਂਗੇ। ਸੋ ਜਰਨੈਲ ਸਿੰਘ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਜੁੜਨਾ ਕਰਨਗੇ ਪ੍ਰੋਗਰਾਮ ਚ ਸ਼ਾਮਲ ਹੋਣਗੇ ਤੇ ਕਰਾਂਗੇ ਬਹੁਤ ਸਾਰੀਆਂ ਗੱਲਾਂ ਬਾਤਾਂ। ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਜੀ ਉਹ ਵੀ ਚੱਲਦਾ ਰਹੇਗਾ ਤੇ ਸਭ ਤੋਂ ਅਹਿਮ ਹੁੰਦੇ ਆ ਸਾਡੇ ਲਈ ਤੁਹਾਡੇ ਸੁਨੇਹੇ। ਸਾਡੇ ਤੱਕ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਪਹੁੰਚ ਵੀ ਚੁੱਕੇ ਨੇ ਈਮੇਲ ਦੇ ਜ਼ਰੀਏ ਵੀ ਤੇ ਨਾਲ ਹੀ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ। ਰਾਜਮਹਿੰਦਰ ਸਿੰਘ ਹੋਰਾਂ ਨੇ ਵੀ ਸਾਂਝ ਪਾਤੀ ਆ ਆਪਾਂ ਜੀ ਆਇਆਂ ਨੂੰ ਕਹਿੰਦੇ ਰਾਜਮਹਿੰਦਰ ਸਿੰਘ ਹੋਰਾਂ ਨੂੰ ਵੀ ਏਦੇ ਨਾਲ ਹੀ ਕੁਛ ਦੋਸਤ ਈਮੇਲ ਦੇ ਜ਼ਰੀਏ ਜੁੜੇ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਦੇ ਵਿਚ ਨਿੱਘੀ ਜੀ ਆਇਆਂ ਨੂੰ ਜੀ ਤੇ ਹੁਣ ਪ੍ਰੋਗਰਾਮ ਦੇ ਵਿਚ ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਲੈਂਦੇ ਜਾਵਾਂਗੇ ਪਰ ਇੱਕ ਗੀਤ ਜਿਹੜਾ ਜੀ ਉਹ ਆਪਾਂ ਜ਼ਰੂਰ ਤੁਹਾਨੂੰ ਸੁਣਾਉਣਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਤੇ ਗੀਤ ਤੋਂ ਬਾਅਦ ਫੇਰ ਆਪਾਂ ਥੋੜਾ ਜਿਹਾ ਮੌਸਮ ਦਾ ਜਿਹੜਾ ਹਾਲ ਚਾਲ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ ਸੁਖਵਿੰਦਰ ਸੁੱਖੀ ਦੀ ਆਵਾਜ਼ ਤੁਹਾਡੀ ਨਜ਼ਰ
ਤਨ ਮਨ ਪਾਕ ਪਵਿੱਤਰ ਕਰਕੇ ਉੱਠ ਕੇ ਰੋਜ ਸਵੇਰੇ ਤੜਕੇ ਤਨ ਮਨ ਪਾਕ ਪਵਿੱਤਰ ਕਰਕੇ ਨਿਤ ਗੁਰੂ ਦੁਆਰੇ ਆਇਆ ਕਰ ਹੋ ਜੂ ਕਿਰਪਾ ਬਾਬੇ ਨਾਨਕ ਦੀ
ਕਿਰਪਾ ਬਾਬੇ ਨਾਨਕ ਦੀ ਹੋ ਜੂ ਕਿਰਪਾ ਬਾਬੇ ਨਾਨਕ ਦੀ
ਤੂੰ ਰੱਬ ਦਾ ਨਾਮ ਤੇ ਆਇਆ ਕਰ ਹੋ ਜੂ ਕਿਰਪਾ ਬਾਬੇ ਨਾਨਕ ਦੀ
ਕਿਰਪਾ ਬਾਬੇ ਨਾਨਕ ਦੀ ਹੋ ਜੂ ਕਿਰਪਾ ਬਾਬੇ ਨਾਨਕ ਦੀ
ਹੋ ਜੂ ਕਿਰਪਾ ਬਾਬੇ ਨਾਨਕ ਦੀ ਬੰਦਗੀ ਕਰਕੇ ਤੂੰ ਮੂੰਹ ਮੰਗੀਆਂ ਮੁਰਾਦਾਂ ਪਾਲੇਗਾ ਘਰ ਤੇਰੇ ਵਿੱਚ ਰੌਣਕ ਹੋ ਜੂ ਜੀਵਨ ਸਫਲ ਬਣਾ ਲੇਗਾ
ਜੀਵਨ ਸਫਲ ਬਣਾ ਲੇਗਾ ਜੀਵਨ ਸਫਲ ਬਣਾ ਲੇਗਾ
ਸ਼ਰਤਾਂ ਨਾਲ ਸੀਸ ਝੁਕਾਇਆ ਕਰ ਹੋ ਜੂ ਕਿਰਪਾ ਬਾਬੇ ਨਾਨਕ ਦੀ
ਕਿਰਪਾ ਬਾਬੇ ਨਾਨਕ ਦੀ ਕਿਰਪਾ ਬਾਬੇ ਨਾਨਕ ਦੀ
ਤੂੰ ਰੱਬ ਦਾ ਨਾਮ ਤੇ ਆਇਆ ਕਰ ਹੋ ਜੂ ਕਿਰਪਾ ਬਾਬੇ ਨਾਨਕ ਦੀ
ਕਿਰਪਾ ਬਾਬੇ ਨਾਨਕ ਦੀ ਹੋ ਜੂ ਕਿਰਪਾ ਬਾਬੇ ਨਾਨਕ ਦੀ
ਹੋ ਜੂ ਕਿਰਪਾ ਬਾਬੇ ਨਾਨਕ ਦੀ ਕਿਰਪਾ ਬਾਬੇ ਨਾਨਕ ਦੀ
ਕਿਰਪਾ ਬਾਬੇ ਨਾਨਕ ਦੀ ਕਿਰਪਾ ਬਾਬੇ ਨਾਨਕ ਦੀ
ਤੂੰ ਰੱਬ ਦਾ ਨਾਮ ਧਿਆਇਆ ਕਰ ਹੋ ਜੂ ਕਿਰਪਾ ਬਾਬੇ ਨਾਨਕ ਦੀ
ਕਿਰਪਾ ਬਾਬੇ ਨਾਨਕ ਦੀ ਕਿਰਪਾ ਬਾਬੇ ਨਾਨਕ ਦੀ
ਹੋ ਜੂ ਕਿਰਪਾ ਬਾਬੇ ਨਾਨਕ ਦੀ ਕਿਰਪਾ ਬਾਬੇ ਨਾਨਕ ਦੀ
ਕਿਰਪਾ ਬਾਬੇ ਨਾਨਕ ਦੀ ਕਿਰਪਾ ਬਾਬੇ ਨਾਨਕ ਦੀ
ਨਿਤ ਗੁਰੂ ਦੁਆਰੇ ਆਇਆ ਕਰ ਹੋ ਜੂ ਕਿਰਪਾ ਬਾਬੇ ਨਾਨਕ ਦੀ
ਕਿਰਪਾ ਬਾਬੇ ਨਾਨਕ ਦੀ ਕਿਰਪਾ ਬਾਬੇ ਨਾਨਕ ਦੀ
ਹੋ ਜੂ ਕਿਰਪਾ ਬਾਬੇ ਨਾਨਕ ਦੀ
जी दोस्तो सुखविंदर सुखी होरां दी आवाज़ दे विच प्रोग्राम दा पहला गीत तुसीं सुन रहे सी ते उम्मीद करदे हां जी जरूर पसंद आया होना है क्योंकि बिलकुल किरपा बाबे नानक दी तां ही हो सकदी है जे वाकई सच्चे मन दे नाल सच्ची नीयत दे नाल असीं उहनूं ध्याईए है ना। और जड़ा आम तौर ते जड़ा साडा जीवन ढंग आ ओह भी सच्चा सुच्चा होवे सच्ची नीयत दे नाल जिंदगी जीए तां वाकई किरपा जड़ी आ परमात्मा दी साडे ते हमेशा बनदी है। सो इसी जी एक गीत ते गीत तों बाद एक बार फिर स्वागत करदे आ साडे सारे ही लिसनर्स दा सारे दोस्तां दा जिहड़े इस वेले प्रोग्राम सुन रहे आ ते साडे नाल जुड़े होए आ जी। ਆਪਾਂ ਥੋੜੀ ਜਿਹੀ ਛੋਟੀ ਜਿਹੀ ਇੱਕ ਝਾਤ ਜਿਹੜੀ ਆ ਉਹ ਮੌਸਮ ਤੇ ਜ਼ਰੂਰ ਮਾਰ ਲਈਏ ਤੇ ਫਿਰ ਉਸ ਤੋਂ ਬਾਅਦ ਸ਼ੁਰੂ ਕਰਦੇ ਹਾਂ ਜੀ ਖਬਰਾਂ ਦਾ ਸਿਲਸਿਲਾ ਕਿਉਂਕਿ ਇਸ ਵੇਲੇ ਮਿੰਟੂ ਬਰਾੜ ਸਾਹਿਬ ਵੀ ਸਾਡੇ ਨਾਲ ਐਡੀਲੇਡ ਤੋਂ ਸ਼ਿਰਕਤ ਕਰ ਚੁੱਕੇ ਆ ਪ੍ਰੋਗਰਾਮ ਦੇ ਵਿਚ ਤੇ ਆਪਾਂ ਉਹਨਾਂ ਨੂੰ ਵੀ ਜੀਆਂ ਨੂੰ ਕਹਿਣਾ ਤੇ ਉਸ ਤੋਂ ਪਹਿਲਾਂ ਉੱਡਦੀ ਜਿਹੀ ਨਜ਼ਰ ਜਿਹੜੀ ਹੈ ਜੀ ਉਹ ਮਾਰਦੇ ਹਾਂ ਅੱਜ ਦੇ ਮੌਸਮ ਤੇ। ਸਿਡਨੀ ਚ ਕਹਿੰਦੇ ਅੱਜ ਘੱਟੋ ਘੱਟ 9 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 18 ਡਿਗਰੀ ਸੈਲਸੀਅਸ ਤੱਕ ਜਾਣ ਦੀ ਉਮੀਦ ਹੈ ਤੇ ਧੁੱਪ ਜਿਹੜੀ ਆ ਉਹ ਖਿੜੀ ਰਹਿਣੀ ਆ। ਮੈਲਬਨ ਦੇ ਵਿਚ ਵੀ ਅੱਜ 5 ਡਿਗਰੀ ਘੱਟ ਤੋਂ ਘੱਟ 15 ਡਿਗਰੀ ਵੱਧ ਤੋਂ ਵੱਧ ਜਾਣੀ ਆ ਪਰ ਧੁੱਪ ਜਿਹੜੀ ਆ ਉਹ ਬਣੀ ਰਹਿਣੀ ਆ। ਬ੍ਰਿਸਬੇਨ ਦੇ ਵਿਚ 12 ਡਿਗਰੀ ਘੱਟ ਤੋਂ ਘੱਟ 23 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾ ਰਿਹਾ ਤੇ ਉਥੇ ਵੀ ਧੁੱਪ ਬਣੀ ਰਹਿਣੀ ਆ। ਸੋ ਸੋਹਣਾ ਜਿਹਾ ਮੌਸਮ ਹੈ ਜੀ ਅੱਜ ਆਸਟ੍ਰੇਲੀਆ ਦੇ ਵਿਚ ਮੈਨੂੰ ਲੱਗਦਾ ਸਾਰੇ ਸ਼ਹਿਰਾਂ ਚ ਤਕਰੀਬਨ। ਪਰਥ ਦੇ ਵਿਚ ਵੀ ਅੱਜ 6 ਡਿਗਰੀ ਘੱਟ ਤੋਂ ਘੱਟ 16 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ ਮੋਸਟਲੀ ਸਨੀ ਦੱਸਿਆ ਗਿਆ ਜੀ। ਤੇ ਐਡੀਲੇਡ ਦੇ ਵਿਚ ਪਹਿਲਾਂ ਧੁੰਦ ਜਿਹੜੀ ਆ ਉਹ ਛਾਣੀ ਆ ਤੇ ਉਸ ਤੋਂ ਬਾਅਦ ਕਹਿੰਦੇ ਜੀ 16 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਤੇ ਫੇਰ ਧੁੱਪ ਸੋਹਣੀ ਖਿੜ ਜਾਣੀ ਆ। ਸੋ ਮਿੰਟੂ ਬਰਾੜ ਹੋਰਾਂ ਤੋਂ ਵੀ ਪੁੱਛਾਂਗੇ ਜੀ ਉੱਥੇ ਇਸ ਵੇਲੇ ਧੁੰਦ ਪਈ ਹੋਈ ਆ ਜਾਂ ਨਹੀਂ। ਸੋ ਕੈਨਬਰਾ ਦੇ ਵਿਚ ਵੀ ਕੋਹਰਾ ਪੈਣਾ ਜੀ ਪਹਿਲਾਂ -2 ਡਿਗਰੀ ਉਹਨਾਂ ਨੇ ਦੱਸਿਆ ਤੇ -2 ਦੇ ਵਿਚ ਤਾਪਮਾਨ ਜਿਹੜਾ ਉਹ ਜਾਣਾ ਪਰ 15 ਡਿਗਰੀ ਵੱਧ ਤੋਂ ਵੱਧ ਜਿਹੜਾ ਉੱਥੇ ਤਾਪਮਾਨ ਚਲੇ ਜਾਣਾ। ਉਸ ਤੋਂ ਬਾਅਦ ਧੁੱਪ ਸੋਹਣੀ ਖਿੜ ਜਾਣੀ ਆ। ਹੋਬਰਟ ਦੇ ਵਿਚ ਤਕਰੀਬਨ ਧੁੱਪ ਹੀ ਦੱਸੀ ਗਈ ਹੈ 12 ਡਿਗਰੀ ਤੱਕ ਜਾਣਾ ਪਰ 2 ਡਿਗਰੀ ਉੱਥੇ ਵੀ ਤਾਪਮਾਨ ਡਿੱਗਣਾ ਜੀ। ਡਾਰਵਿਨ ਦੇ ਵਿਚ 21 ਡਿਗਰੀ ਘੱਟ ਤੋਂ ਘੱਟ 32 ਡਿਗਰੀ ਵੱਧ ਤੋਂ ਵੱਧ ਤਕਰੀਬਨ ਜਿੱਦਾਂ ਹਮੇਸ਼ਾ ਉੱਥੋਂ ਦਾ ਮੌਸਮ ਹੁੰਦਾ ਉਸੇ ਤਰ੍ਹਾਂ ਦਾ ਮੌਸਮ ਹੈ। ਸੋ ਇਹ ਸੀ ਜੀ ਉੱਡਵੀਂ ਜਿਹੀ ਨਜ਼ਰ ਅੱਜ ਦੇ ਮੌਸਮ ਤੇ। ਮੌਸਮ ਤੋਂ ਬਾਅਦ ਹੁਣ ਵੱਧਦੇ ਹਾਂ ਜੀ ਖਬਰਾਂ ਦੇ ਸਿਲਸਿਲੇ ਵੱਲ ਤੇ ਖਬਰਾਂ ਦੇ ਵਿਚ ਅੱਜ ਮੇਰੇ ਨਾਲ ਮੇਰਾ ਸਾਥ ਦੇਣ ਦੇ ਲਈ ਐਡੀਲੇਡ ਤੋਂ ਇੱਕ ਵਾਰ ਫੇਰ ਮਿੰਟੂ ਬਰਾੜ ਹੋਰੀ ਸ਼ਿਰਕਤ ਕਰ ਚੁੱਕੇ ਆ ਪ੍ਰੋਗਰਾਮ ਦੇ ਵਿਚ ਤੇ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹੀ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ। ਜਿਵੇਂ ਤੁਸੀਂ ਦੱਸਿਆ ਐਡਲੇਡ ਦੇ ਵਿਚ ਧੁੰਦ ਤੇ ਰਿਵਰਲੈਂਡ ਦੇ ਵਿਚ ਵੀ ਇਸ ਟਾਈਮ ਜਿਹੜੀ ਧੁੰਦ ਪੈ ਰਹੀ ਆ ਜੀ ਤੇ ਟੈਂਪਰੇਚਰ -1 ਡਿਗਰੀ ਤੱਕ ਹੋਇਆ ਹੋਇਆ ਅੱਜ ਤੇ ਪਰ ਦਿਨ ਕਾਫੀ ਖੂਬਸੂਰਤ ਅੱਜ ਲੱਗਣ ਦੀ ਜਿਹੜੀ ਆਸ ਆ ਜੀ 17 ਡਿਗਰੀ ਤੱਕ ਟੈਂਪਰੇਚਰ ਜਾਣਾ ਅੱਜ ਤੇ ਪਰ ਸਾਫ਼ ਸੁਥਰਾ ਤੇ ਆਉਣ ਵਾਲੇ ਦਿਨਾਂ ਦੇ ਵਿਚ ਜਿਹੜੀ ਰੇਨ ਆ ਜਿਹੜੀ ਉਹ ਡਿਵੈਲਪ ਹੋ ਰਹੀ ਆ ਅਗਲਾ ਆਉਣ ਵਾਲੇ ਵੀਕ ਦੇ ਵਿਚ 10 ਤੋਂ 20 ਮਿਲ ਰੇਨ ਜਿਹੜੀ ਦੱਸੀ ਜਾ ਰਹੀ ਹੈ ਤੇ ਜਿਹਦੀ ਨੇ ਕਿ ਕਿਸਾਨਾਂ ਦੇ ਖਾਸ ਕਰਕੇ ਮੇਰੇ ਜਿਹੇ ਜ਼ਿਮੀਂਦਾਰਾਂ ਦੇ ਚਿਹਰਿਆਂ ਤੇ ਥੋੜੀ ਜਿਹੀ ਰੌਣਕ ਲਿਆ ਰੱਖੀ ਆ। ਜੇ 20 ਮਿਲ ਮੀਂਹ ਪੈ ਜਾਂਦਾ ਤਾਂ ਉਹਨਾਂ ਦੀ ਕਾਫੀ ਬਚਤ ਹੋ ਜਾਂਦੀ ਹੈ ਪਾਣੀ ਦੀ ਬਚਤ ਹੋ ਜਾਂਦੀ ਆ। ਸੋ ਉਹੀ ਦੇਖ ਰਹੇ ਹਾਂ ਜੀ ਹੁਣ ਉਸੇ ਨਜ਼ਰੀਏ ਨਾਲ
ਜੀ। ਸੋ ਜਿਹੜਾ ਕਿਸਾਨ ਹੁੰਦਾ ਨਾ ਕਹਿੰਦੇ ਹੁੰਦੇ ਆ ਉਹਨੂੰ ਬਹੁਤ ਕੁਛ ਜ਼ਿਆਦਾ ਜਿਹੜਾ ਉਹ ਕੁਦਰਤ ਤੇ ਨਿਰਭਰ ਰਹਿਣਾ ਪੈਂਦਾ ਹੁੰਦਾ ਤੇ ਇਸ ਕਰਕੇ ਆਸ ਜੀ ਜਿਹੜੀ ਉਹ ਬਣੀ ਰਹਿੰਦੀ ਹੁੰਦੀ ਆ। ਸੋ ਤੁਸੀਂ ਕਿਉਂਕਿ ਹੁਣ ਉਸ ਕੈਟਾਗਰੀ ਨੂੰ ਬਹੁਤ ਨੇੜਿਓਂ ਮਾਣ ਰਹੇ ਆ ਤੇ ਵੈਸੇ ਹੈਗੇ ਚਲੋ ਕਿਸਾਨ ਦੇ ਪੁੱਤਾਂ ਤੇ ਫਿਰ ਤੁਹਾਡਾ ਜਿਹੜਾ ਮੌਸਮ ਦੇ ਨਾਲ ਬਹੁਤ ਜ਼ਿਆਦਾ ਗੂੜਾ ਜਿਹੜਾ ਨਾਤਾ ਬਣਿਆ ਰਹਿਣਾ ਚਾਹੀਦਾ ਹਨਾ।
ਜੀ ਬਿਲਕੁਲ ਸਿੱਧਾ ਨਾਤਾ ਬਣਦਾ ਤੇ ਸਿੱਧਾ ਸਾਰਾ ਦਿਨ ਫਿਰ ਇਸੇ ਨਜ਼ਰੀਆ ਜਿਹੜਾ ਰੱਬ ਕੰਨੀ ਜੇ ਕਹਿੰਦੇ ਨੇ ਨੀਲੇ ਅਸਮਾਨ ਨੂੰ ਰੱਬ ਆਖਦਾ ਇਸੇ ਲਈ ਭੋਲਾ ਭਾਲਾ ਜੱਟੇ ਨੂੰ ਜੱਗ ਆਖਦਾ ਇਹ ਕਿਸੇ ਗਾਇਕ ਨੇ ਗਾਇਆ ਵੀ ਸੀ। ਸੋ ਨੀਲਾ ਅਸਮਾਨ ਆ ਜਿਹੜਾ ਉਸੇ ਵੱਲ ਝਾਕਦਾ ਰਹਿੰਦਾ ਸਾਰਾ ਦਿਨ ਵੀ ਜੇ ਸਾਫ਼ ਹੋਵੇ ਮੌਸਮ ਤਾਂ ਮੈਂ ਸਪਰੇ ਪਾ ਲਾਂ ਜੇ ਕੋਈ ਕਣੀਆਂ ਆਉਣ ਚਾਰ ਤਾਂ ਮੇਰੀ ਫਸਲ ਪਾਣੀ ਬਚ ਰਹੇ। ਸੋ ਪੂਰਨ ਰੂਪ ਚ ਜਿਹੜਾ ਕੁਦਰਤ ਤੇ ਡਿਪੈਂਡ ਆ ਤੇ ਕੁਦਰਤ ਵੀ ਬਹੁਤ ਮਿਹਰਬਾਨ ਹੁੰਦੀ ਆ ਤੇ ਕਹਿੰਦੇ ਹੁੰਦੇ ਵੀ ਮਿੱਟੀ ਭਰ ਦਿੰਦੀ ਆ ਭਾਵੇਂ ਲੱਖ ਮੌਸਮ ਮਾੜੇ ਆਈ ਜਾਣ ਚੰਗੇ ਆਈ ਜਾਣ ਪਰ ਉਹਦੇ ਖਾਣ ਪੀਣ ਰੋਜੀ ਰੋਟੀ ਜੋਗਾ ਉਥੋਂ ਕੱਢ ਕੇ ਦਿੰਦੀ ਆ। ਪਰ ਗੱਲ ਥੋੜੀ ਜਿਹੀ ਆ ਜਾਂਦੀ ਆ ਵੀ ਅਸੀਂ ਥੋੜਾ ਜਾ ਆਪਦੇ ਜਿਹੜੀਆਂ ਮਨਸ਼ਾਵਾਂ ਆਪਦੇ ਦਾਇਰੇ ਉਹਨਾਂ ਨੂੰ ਰੋਜ਼ ਦੀ ਰੋਜ਼ ਡਿਵੈਲਪ ਕਰੀ ਜਾਂਦੇ ਰੋਜ਼ ਦੀ ਰੋਜ਼ ਵੱਡੇ ਕਰਦੇ ਰਹਿੰਦੇ ਆ। ਉਹ ਵੱਡੇ ਹੋਣ ਕਰਕੇ ਫੇਰ ਕਿਤੇ ਨਾ ਕਿਤੇ ਸਾਡੇ ਚ ਨਾ ਇੱਕ ਜਿਹੜੀ ਹੋੜ ਲੱਗ ਜਾਂਦੀ ਹੈ ਤੇ ਹੋੜ ਦੇ ਵਿੱਚ ਫਿਰ ਅਸੀਂ ਕਰਜਾਊ ਹੋਣੇ ਸ਼ੁਰੂ ਹੋ ਜਾਂਦੇ ਹਾਂ, ਫਿਰ ਕਰਜਾਊ ਹੋ ਕੇ ਫਿਰ ਅਸੀਂ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਨੂੰ ਦੁਬਿਧਾ ਚ ਪਾ ਲੈਂਦੇ ਹਾਂ। ਅੱਜ ਹੀ ਮੈਂ ਨਾ ਜਨਾਬ ਕ੍ਰਿਸ਼ਨ ਨੂਰ ਹੋਰਾਂ ਦੀ ਇੱਕ ਮੈਨੂੰ ਕਿਸੇ ਨੇ ਜਿਹੜੀ ਵੀਡੀਓ ਸ਼ੇਅਰ ਕੀਤੀ, ਬਹੁਤ ਉਮਦਾ ਕਿਸਮ ਦੇ ਸ਼ਾਇਰ ਨੀ ਹੁੰਦੇ ਜਿਹੜੇ, ਉਹ ਆ ਕ੍ਰਿਸ਼ਨ ਨੂਰ, ਤੇ ਉਹਨਾਂ ਦੀ ਜਿਹੜੀ ਸ਼ਾਇਰੀ ਦੀ ਇੱਕ ਜਿਹੜੀ ਕੁਆਲਿਟੀ ਇਹ ਆ ਵੀ ਉਹ ਲੰਮੀਆਂ ਕਵਿਤਾਵਾਂ ਲੰਮੀਆਂ ਗਜ਼ਲਾਂ ਨਹੀਂ ਲਿਖਦੇ, ਜਾਨੀ ਕਿ ਕਾਫੀ ਇਹ ਜਾਂ ਉਹਨਾਂ ਦੇ ਜਿਹੜੀਆਂ ਜਿਹੜੀਆਂ ਲਾਈਨਾਂ ਜੇ ਸਰਲ ਭਾਸ਼ਾ ਚ ਕਹੀਏ ਤਾਂ ਬਹੁਤ ਸ਼ਾਰਟ ਹੁੰਦੀਆਂ, ਬਹੁਤ ਸ਼ਾਰਟ, ਜਾਨੀ ਕਿ ਜੇ ਤਿੰਨ ਤਿੰਨ ਅੱਖਰਾਂ ਦੀ ਇੱਕ ਲਾਈਨ ਤੋਂ ਵੱਧ ਉਹ ਲਾਈਨ ਨਹੀਂ ਲਿਖਦੇ, ਤੇ ਉਹ ਤਿੰਨ ਅੱਖਰਾਂ ਦੇ ਵਿੱਚ ਹੀ ਉਹ ਸਾਰਾ ਕੁਛ ਸਮੋ ਦਿੰਦੇ ਆ। ਪਤਾ ਨੀ ਉਹਨਾਂ ਦਾ ਕੀ ਤਜਰਬਾ ਤੇ ਇੰਨੀ ਕਿ ਸਰਲ ਭਾਸ਼ਾ ਚ ਪਰਾਉਂਦੇ ਆ। ਮੈਨੂੰ ਕਾਫੀ ਚਿਰਾਂ ਬਾਅਦ ਉਹਨਾਂ ਦੀ ਇੱਕ ਰਚਨਾ ਅੱਜ ਸਾਹਮਣੇ ਆਈ ਆ ਤੇ ਉਹ ਜ਼ਿੰਦਗੀ ਦੇ ਬਾਰੇ ਚ ਹੀ ਆ ਉਹ, ਤੇ ਮੈਂ ਅੱਜ ਕੋਸ਼ਿਸ਼ ਕਰੂੰਗਾ ਹੁਣ ਇਸ ਤੋਂ ਬਾਅਦ ਜੇ ਮੈਂ ਫੇਸਬੁੱਕ ਤੇ ਉਹ ਸ਼ੇਅਰ ਕਰ ਪਾਇਆ ਤਾਂ ਮੈਂ ਜ਼ਰੂਰ ਕਰੂੰਗਾ। ਤੇ ਉਸ ਰਚਨਾ ਨੂੰ ਦੇ ਵਿੱਚ ਬਾ ਕਮਾਲ ਜ਼ਿੰਦਗੀ ਦੀਆਂ ਗੱਲਾਂ, ਜਿਹਦੇ ਚ ਇੱਕ ਜਿਹੜੀ ਮੇਰੀ ਲਾਈਨ ਹੁਣ ਮੈਂ ਪ੍ਰੋਪਰ ਤਾਂ ਨਹੀਂ ਉਹਨਾਂ ਵਾਂਗੂ ਕਹਿ ਸਕਦਾ, ਪਰ ਜਿਹੜੀ ਉਹਦੇ ਵਿੱਚ ਉਹ ਕਹਿੰਦੇ ਆ ਵੀ ਜ਼ਿੰਦਗੀ ਦੀ ਜਿਹੜੀ ਮੰਜ਼ਿਲ ਆ ਉਹ ਮੌਤ ਆ। ਪਹਿਲੀ ਲਾਈਨ ਚ ਉਹਨਾਂ ਨੇ ਦੇਖੋ ਤਿੰਨ ਅੱਖਰਾਂ ਚ ਲਿਖਿਆ ਜ਼ਿੰਦਗੀ ਦੀ ਮੰਜ਼ਿਲ ਮੌਤ ਹੈ, ਉਹਨਾਂ ਦਾ ਜਾਨੀ ਕਿ ਉਰਦੂ ਚ ਜਾਂ ਹਿੰਦੀ ਜਾਂ ਸ਼ੇਰ, ਜ਼ਿੰਦਗੀ ਕੀ ਮੰਜ਼ਿਲ ਮੌਤ ਹੈ। ਤੇ ਅਗਲੀ ਲਾਈਨ ਚ ਉਹਨਾਂ ਨੇ ਨਿਬੇੜਤਾ ਕੰਮ ਇੱਥੇ ਹੀ, ਕਹਿੰਦੇ ਚਾਹੇ ਹੋਰ ਔਰ ਕੋਈ ਰਾਸਤਾ ਹੀ ਨਹੀਂ। ਦੇਖੋ ਹੁਣ ਇੱਕ ਤਿੰਨ ਅੱਖਰਾਂ ਦੇ ਵਿੱਚ ਬੰਦੇ ਨੇ ਕੰਮ ਨਿਬੇੜਤਾ ਵੀ ਜਿਹੜੀ ਅਸਲੀ ਮੰਜ਼ਿਲ ਆ ਸਾਡੀ ਉਹ ਮੌਤ ਆ, ਹੋਰ ਕੋਈ ਰਾਹ ਜਾਂਦਾ ਹੀ ਨਹੀਂ, ਪਰ ਫੇਰ ਵੀ ਅਸੀਂ ਉਹ ਜ਼ਿੰਦਗੀ ਦੀ ਮੰਜ਼ਿਲਾਂ ਹੋਰ ਹੀ ਬਣਾ ਕੇ ਪਤਾ ਹੀ ਨਹੀਂ ਕਿੱਥੋਂ ਤੱਕ ਲਈ ਜਾਂਦੇ। ਮੈਂ ਇੱਥੇ ਇਹ ਨਹੀਂ ਕਹਿੰਦਾ ਵੀ ਨੈਗੇਟਿਵ ਹੋ ਜਾਓ, ਨੀਰਸ ਹੋ ਜਾਓ ਇਸ ਗੱਲ ਨੂੰ ਸੋਚ ਕੇ, ਪਰ ਜੇ ਤੁਸੀਂ ਹਰ ਕੰਮ ਨੂੰ ਹਰ ਗੱਲ ਨੂੰ ਫਾਈਨਲ ਸ਼ਾਟ ਦੇ ਤੌਰ ਤੇ ਲੈਣ ਲੱਗ ਜਾਓ ਵੀ ਜ਼ਿੰਦਗੀ ਦੀ ਜਿਹੜੀ ਅਸਲੀ ਮੰਜ਼ਿਲ ਵੱਲ ਜਾ ਰਹੇ ਹਾਂ, ਹੋ ਸਕਦਾ ਮੇਰਾ ਇਹ ਕੰਮ ਆ ਜਿਹੜਾ ਫਾਈਨਲ ਹੀ ਹੋਵੇ, ਹੋ ਸਕਦਾ ਮੇਰਾ ਇਹ ਸਾਰਾ ਫਾਈਨਲ ਸ਼ਾਟ ਹੀ ਹੋਵੇ, ਤਾਂ ਕਿਉਂ ਨਾ ਮੈਂ ਉਸ ਫਾਈਨਲ ਕੰਮ ਨੂੰ ਚੰਗਾ ਤੇ ਵਧੀਆ ਕਰਾਂ ਜਿਹਦੇ ਲਈ ਮੈਂ ਯਾਦ ਰੱਖਿਆ ਜਾਵਾਂ। ਤਾਂ ਐਂਡ ਦੇ ਵਿੱਚ ਉਹਨਾਂ ਨੇ ਬੜੀ ਸਰਲ ਜੀ ਭਾਸ਼ਾ ਚ ਗੱਲ ਕਹਿਤੀ ਆ, ਕਹਿੰਦੇ ਜਿੰਦਾ ਹੈ ਨੂਰ ਆਪਣੀ ਰਚਨਾਓਂ ਮੇਂ, ਜ਼ਿੰਦਗੀ ਸੇ ਵੋ ਕਹੀਂ ਗਿਆ ਹੀ ਨਹੀਂ। ਸੋ ਦੇਖੋ ਕਿੱਡੀ ਵਧੀਆ ਗੱਲ ਕਹਿ ਗਏ ਉਹਨਾਂ ਤਿੰਨ ਅੱਖਰਾਂ ਚ, ਆਪਣੀਆਂ ਰਚਨਾਵਾਂ ਨਹੀਂ ਉਹ ਬੰਦਾ ਸਦਾ ਲਈ ਜਿੰਦਾ, ਉਹ ਕਹਿੰਦੇ ਜਾਂਦਾ ਹੀ ਨਹੀਂ ਜ਼ਿੰਦਗੀ ਚੋਂ, ਜਿੰਨਾ ਮਰਜ਼ੀ ਕੋਈ ਭੇਜ ਕੇ ਦੇਖ ਲਓ ਕਿਤੇ ਮਰਜ਼ੀ, ਚਾਹੇ ਮਰ ਗਿਆ ਵੱਖਰੀ ਗੱਲ ਆ, ਪਰ ਉਹ ਕਾਰਜੀ ਅਜੇ ਕਰ ਗਿਆ ਇਹ ਜਿਹੀਆਂ ਗੱਲਾਂ ਕਹਿ ਗਿਆ ਵੀ ਉਹ ਜਿੰਦਾ ਸਦਾ ਹੀ। ਸੋ ਕਈ ਵਾਰੀ ਨਾ ਲੋਕ ਸ਼ਾਇਰੋ ਸ਼ਾਇਰੀ ਜਾਂ ਹੋਰ ਇਹਦੀਆਂ ਚੀਜ਼ਾਂ ਨੂੰ ਹੋਰ ਢੰਗ ਨਾਲ ਲੈਂਦੇ ਆ, ਪਰ ਨਹੀਂ, ਬਹੁਤ ਸਾਰੀਆਂ ਚੀਜ਼ਾਂ ਇਹਦੀਆਂ ਵੀ ਹੁੰਦੀਆਂ ਜਿਹੜੀਆਂ ਸਾਨੂੰ ਜ਼ਿੰਦਗੀ ਜਿਉਣਾ ਸਿਖਾ ਜਾਂਦੀਆਂ, ਜ਼ਿੰਦਗੀ ਬਾਰੇ ਇੱਕ ਨਿੱਕਾ ਜਿਹਾ ਨੁਕਤਾ ਹੁੰਦਾ ਜ਼ਿੰਦਗੀ। ਮੈਂ ਉਹਨਾਂ ਦੀਆਂ ਰਚਨਾਵਾਂ ਤੋਂ ਤਾਂ ਪ੍ਰਭਾਵਿਤ ਹੁੰਦਾ ਵੀ ਉਹ ਬੜੇ ਛੋਟੇ ਨੁਕਤੇ ਤੇ ਬੜੇ ਸਰਲ ਨੁਕਤੇ ਦਿੰਦੇ ਆ ਜ਼ਿੰਦਗੀ ਦੇ ਬਾਰੇ, ਜਾਂ ਹੋਰ ਆਪਦੀਆਂ ਰਚਨਾਵਾਂ ਚ ਬਹੁਤ ਕੁਛ ਇਹ ਜਿਹਾ ਲਿਖਦੇ ਆ। ਇਹ ਚੀਜ਼ਾਂ ਨੂੰ ਅਸੀਂ ਕਿਵੇਂ ਲੈਣਾ ਆਪਦੀ ਜ਼ਿੰਦਗੀ ਦੇ ਉੱਤੇ, ਇਹ ਦੇਖਣ ਵਾਲਾ ਬਣਦਾ। ਸੋ ਕੋਸ਼ਿਸ਼ ਕਰੀਏ ਬੜੀ ਲੰਮੀ ਚੀਜ਼ਾਂ ਬਾਰੇ ਸੋਚਣ ਦੀ ਥਾਂ ਤੇ ਛੋਟੇ ਛੋਟੇ ਸਟੈਪਸ ਦੇ ਵਿੱਚ ਆਪਾਂ ਜ਼ਿੰਦਗੀ ਨੂੰ ਢਾਲੀਏ, ਜ਼ਿੰਦਗੀ ਨੂੰ ਸੋਚੀਏ ਤੇ ਉਹਨਾਂ ਸਟੈਪ ਕਾਮਯਾਬ ਕਰਾਂ ਹੋਵਾਂਗੇ। ਹਾਂ, ਜਦੋਂ ਤੁਸੀਂ ਉਹਨੂੰ ਉਹਦੇ ਚ ਕਾਮਯਾਬ ਹੋਵੋਗੇ ਤੁਹਾਨੂੰ ਖੁਸ਼ੀ ਵੀ ਮਿਲੂਗੀ ਤੁਹਾਨੂੰ। ਮੇਰੀ ਮੈਂ ਹੁਣ ਆਪਦੀ ਮੰਨ ਲਓ ਜੇ ਮੇਰੀ ਹੁਣ ਦਿਨ ਚਾਰਿਆ, ਤਾਂ ਮੈਂ ਦਿਨ ਚਾਰਿਆ ਦੇ ਵਿੱਚ ਕੱਲ ਜਦੋਂ ਖੇਤ ਤੋਂ ਵਾਪਸ ਆ ਰਿਹਾ ਸੀ ਤਾਂ ਮੈਂ ਆਉਂਦੇ ਨੇ ਆਪਦੀ ਦਿਨ ਚਾਰਿਆ ਚ ਤੈਅ ਕੀਤਾ ਵੀ ਕੱਲ ਨੂੰ ਮੈਂ ਆਹ ਕੰਮ ਕਰਨੇ ਆ, ਤੇ ਉਹਨਾਂ ਕੰਮਾਂ ਨੂੰ ਮੈਂ ਜਦੋਂ ਕਰੂੰਗਾ ਤੇ ਸ਼ਾਮ ਨੂੰ ਜੇ ਮੰਨ ਲਓ ਮੈਂ ਟਾਰਗੇਟ ਆਪਦਾ ਬਣਾਇਆ ਵੀ 4 ਵਜੇ ਨੂੰ ਮੈਂ ਕੰਮ ਨਿਬੇੜਨੇ ਆ, ਤੇ ਜੇ ਮੈਂ ਉਹ 3 ਵਜੇ ਨੂੰ ਨਿਬੇੜ ਲੂਆ ਜਾਂ ਮੈਂ 4:30 ਵੀ ਨਿਬੇੜ ਲੂਆ ਤਾਂ ਮੇਰੇ ਚਿਹਰੇ ਤੇ ਇੱਕ ਵੱਖਰੀ ਮੁਸਕਾਨ ਹੋਊਗੀ ਤੇ ਮੇਰੇ ਚਿਹਰੇ ਤੇ ਮੇਰੀ ਬਾਡੀ ਚ ਇੱਕ ਜਿੱਤ ਦੀ ਜਿਹੜੀ ਭਾਵਨਾ ਹੋਊਗੀ ਵੀ ਮੈਂ ਜਿੱਤ ਗਿਆ ਅੱਜ, ਜਿਹੜੇ ਮੇਰੇ ਕੰਮ ਸੀ ਜਿਹੜੀਆਂ ਮੇਰੀਆਂ ਜ਼ਿੰਮੇਵਾਰੀਆਂ ਸੀ ਮੈਂ ਸਾਰੀਆਂ ਨਿਭਾ ਲਈਆਂ, ਸੋ ਮੀਨਸ ਮੈਂ ਜਿੱਤ ਗਿਆ। ਤੇ ਜੇ ਤੁਸੀਂ ਉਸ ਤੋਂ ਪਿੱਛੇ ਰਹਿੰਦੇ ਹੋ ਜਾਂ ਹੋਰ ਕਰਦੇ ਹੋ ਟਾਰਗੇਟਾਂ ਤੋਂ ਹੋਰ ਉਲਝਾ ਲੈਂਦੇ ਹੋ ਤਾਂ ਤੁਸੀਂ ਨਾ ਥਕਾਵਟ ਛੇਤੀ ਮਹਿਸੂਸ ਕਰਨ ਲੈ ਜਾਂਦੇ ਹੋ, ਤੁਸੀਂ ਹਾਰੇ ਹੋਏ ਨੀਰਸ ਹੋ ਜਾਂਦੇ ਹੋ। ਸੋ ਜੇ ਸਟੈਪਾਂ ਦੇ ਵਿੱਚ ਛੋਟੇ ਛੋਟਿਆਂ ਚ ਜ਼ਿੰਦਗੀ ਨੂੰ ਆਪਾਂ ਬਣਾ ਲਈਏ ਤਾਂ ਮੈਨੂੰ ਲੱਗਦਾ ਜ਼ਿਆਦਾ ਕਿਤੇ ਨਾ ਕਿਤੇ ਲਾਹੇਵੰਦ ਆ। ਸੋ ਪ੍ਰਵਚਨ ਅੱਜ ਇਹਨਾਂ ਦਾ ਹੀ, ਹੁਣ ਆਪਾਂ ਖਬਰਾਂ ਤੇ ਆ ਜੀ।
ਬਿਲਕੁਲ, ਖਬਰਾਂ ਵੱਲ ਵੀ ਵਧਦੇ ਆ ਜੀ। ਇਹਨਾਂ ਪ੍ਰਵਚਨਾਂ ਦੇ ਨਾਲ ਰਲਦੀ ਮਿਲਦੀ ਗੱਲ ਜਿਹੜੀ ਆ, ਸਾਨੂੰ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਰਾਜ ਮਹਿੰਦਰ ਸਿੰਘ ਹੋਰਾਂ ਨੇ ਵੀ ਭੇਜਿਆ, ਜੇ ਇਜਾਜ਼ਤ ਹੋਵੇ ਤਾਂ ਆਪਾਂ ਉਹ ਵੀ ਸਾਂਝਾ ਕਰ ਦਿੰਦੇ
ਹਾਂ। ਬਿਲਕੁਲ ਬਿਲਕੁਲ
ਜੀ, ਸਤਿ ਸ੍ਰੀ ਅਕਾਲ ਬੁਲਾਈ ਹੈ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਮਹਿੰਦਰ ਜੀ ਤੁਹਾਨੂੰ। ਤੇ ਕਹਿੰਦੇ ਜ਼ਿੰਦਗੀ ਜਿਉਣ ਦੇ ਵੀ ਵੱਖੋ ਵੱਖ ਢੰਗ ਨੇ, ਕਈ ਪੱਥਰਾਂ ਤੇ ਘੂਕ ਸੁੱਤੇ ਤੇ ਕਈ ਗੱਦਿਆਂ ਤੋਂ ਤੰਗ ਨੇ। ਬਿਲਕੁਲ ਉਹੀ ਗੱਲ ਹੈ ਜੀ ਕਿ ਸਾਡੇ ਤੇ ਹੀ ਨਿਰਭਰ ਕਰਦਾ ਕਿ ਅਸੀਂ ਜ਼ਿੰਦਗੀ ਜਿਹੜੀ ਉਹ ਸੁਖਾਲੀ ਬਣਾ ਕੇ ਤੇ ਉਹਦੇ ਵਿੱਚ ਵੀ ਰਸ ਭਰ ਕੇ ਤੇ ਆਪਣੀ ਜ਼ਿੰਦਗੀ ਨੂੰ ਮੌਤ ਤੋਂ ਬਾਅਦ ਵੀ ਕਿੱਦਾਂ ਜਿਉਂਦੇ ਰਹਿਣਾ, ਜਿਹੜਾ ਉਹਦੇ ਵਿੱਚ ਭਰ ਕੇ ਕਿੱਦਾਂ ਜਾਣਾ ਹਨਾ। ਤੇ ਜੇ ਅਸੀਂ ਗੱਦਿਆਂ ਤੋਂ ਹੀ ਤੰਗ ਹੋ ਕੇ ਨੀਂਦ ਤੋਂ ਹੀ ਆਵਾਜ਼ਾਰ ਹੋ ਗਏ ਤਾਂ ਫੇਰ ਤਾਂ ਜਿਹੜਾ ਕਸੂਰ ਆ ਕਿਸੇ ਹੋਰ ਦਾ ਨਹੀਂ ਸਾਡਾ ਹੀ ਹੋਣਾ। ਸੋ ਬਹੁਤ ਬਹੁਤ ਧੰਨਵਾਦ ਇਸ ਖੂਬਸੂਰਤ ਵਿਚਾਰ ਨਾਲ ਸਾਡੇ ਨਾਲ ਸਾਂਝ ਪਾਉਣ ਦੇ ਲਈ। ਤੇ ਅੱਗੇ ਸਾਡੇ ਨਾਲ ਲਿਸਨਰ ਹੋਰ ਵੀ ਜੁੜੇ ਆ ਜੀ ਈਮੇਲ ਦੇ ਜ਼ਰੀਏ। ਸੁਖਦੇਵ ਸਿੰਘ ਸਾਡੇ ਨਾਲ ਜੁੜੇ ਆ। ਗੁੱਡ ਮਾਰਨਿੰਗ ਜੀ, ਆਈ ਐਮ ਡਾਕਟਰ ਸੁਖਦੇਵ ਸਿੰਘ, ਵਿਨੀਪੈਗ ਤੋਂ ਜੁੜੇ ਆ। ਬਹੁਤ ਬਹੁਤ ਸਵਾਗਤ ਤੁਹਾਡਾ, ਵੈਰੀ ਗੁੱਡ ਮਾਰਨਿੰਗ ਜੀ। ਆਈ ਲਿਸਨ ਟੂ ਯੋਰ ਪ੍ਰੋਗਰਾਮ ਐਵਰੀ ਡੇ ਐਂਡ ਇਟਸ ਸੁਪਰਬ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਪ੍ਰੋਗਰਾਮ ਪਸੰਦ ਕਰਦੇ ਹੋ, ਹਰ ਰੋਜ਼ ਸੁਣਦੇ ਹੋ ਤੇ ਸਾਡਾ ਜਿਹੜਾ ਹੌਸਲਾ ਵਧਾਉਂਦੇ ਹੋ, ਬਹੁਤ ਸਾਡੇ ਲਈ ਮਾਣ ਵਾਲੀ ਗੱਲ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ ਸਾਡੇ ਨਾਲ। ਗੌਰਵ ਸ਼ਰਮਾ ਹੋਰੀ ਸਾਡੇ ਨਾਲ ਜੁੜੇ ਆ ਜੀ, ਸਤਿ ਸ੍ਰੀ ਅਕਾਲ। ਇਹਨਾਂ ਨੇ ਵੀ ਬੁਲਾਈ ਆ ਤੇ ਇਹਨਾਂ ਨੇ ਮੈਨੂੰ ਲੱਗਦਾ ਕਿ ਇੱਕ ਦੋ ਟੌਪਿਕਸ ਜਿਹੜੇ ਆ ਜ਼ਰੂਰ ਭੇਜੇ ਆ ਤੇ ਆਪਾਂ ਉਹਨਾਂ ਤੇ ਵੀ ਉਹਨਾਂ ਨੇ ਮੇਰਾ ਖਿਆਲ ਪੁੱਛਣਾ ਚਾਹਿਆ। ਕਹਿੰਦੇ ਇੱਕ ਪੰਜਾਬੀ ਕੁੜੀ ਬਠਿੰਡਾ ਤੋਂ ਲੰਡਨ ਓਨਟੋਰੀਓ ਸਟੂਡੈਂਟ ਵੀਜ਼ਾ ਤੇ ਆ ਰਹੀ ਹੈ 3 ਅਗਸਤ ਨੂੰ, ਉਸ ਦੇ 2 ਜਾਂ 3 ਦਿਨ ਰਹਿਣ ਦਾ ਕੋਈ ਅਰੇਂਜਮੈਂਟ ਹੋਵੇ ਕਿਸੇ ਵੀਰ ਜਾਂ ਭੈਣ ਕੋਲ ਤਾਂ ਜ਼ਰੂਰ ਦੱਸਣਾ ਜੀ। ਬਠਿੰਡਾ ਟੂ ਲੰਡਨ ਤੇ ਉਸ ਤੋਂ ਬਾਅਦ ਓਨਟੋਰੀਓ ਸਟੂਡੈਂਟ ਵੀਜ਼ਾ ਤੇ ਆ ਰਹੀ ਹੈ ਜੀ।
ਓਨਟੋਰੀਓ ਮੀਨਸ ਟੋਰਾਂਟੋ ਏਰੀਏ ਦੇ ਵਿੱਚ ਉਹਨਾਂ ਨੇ ਸਟੂਡੈਂਟ ਵੀਜ਼ੇ ਤੇ ਆ ਰਿਹਾ ਤੇ ਉਸ ਏਰੀਏ ਦੇ ਜੇ ਕੋਈ ਵੀ ਲਿਸਨਰ ਸਾਡੇ ਸੁਣਦੇ ਆ ਤਾਂ ਜ਼ਰੂਰ ਹੈਲਪ ਕਰਿਓ ਜੀ ਬੱਚੇ ਨੂੰ, ਤਾਂ ਕਿ ਜਿਹੜਾ ਆਉਂਦਾ ਬੱਚਾ ਸਹੀ ਹੱਥਾਂ ਚ ਆ ਗਿਆ ਤੇ ਸਹੀ ਸਾਂਭ ਲਿਆ ਤਾਂ ਉਹਦੇ ਕਿਤੇ ਨਾ ਕਿਤੇ ਆਉਣ ਵਾਲੇ ਭਵਿੱਖ ਬਣ ਜਾਂਦਾ ਤੇ ਜਦੋਂ ਕਿਸੇ ਦਾ ਭਵਿੱਖ ਬਣਦਾ ਉਹ ਕਿਤੇ ਭੁੱਲਦਾ ਨੀ ਹੁੰਦਾ ਉਸ ਗੱਲ ਨੂੰ ਤੇ ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਆਉਂਦਾ ਤੁਹਾਡਾ ਜ਼ਰੂਰ ਉਹ ਜ਼ਿਕਰ ਕਰਦਾ ਵੀ ਹਾਂ ਜਦੋਂ ਮੈਂ ਪਹਿਲੀ ਵਾਰ ਆਈ ਸੀ ਜਾਂ ਆਇਆ ਸੀ ਤਾਂ ਮੈਨੂੰ ਕਿਸੇ ਬੰਦੇ ਨੇ ਤਾਂ ਸਾਂਭਿਆ ਸੀ। ਸੋ ਬਿਲਕੁਲ ਜੀ, ਤੁਹਾਡੀ ਜਿਹੜੀ ਰਿਕੁਐਸਟ ਆ ਜ਼ਰੂਰ ਕਿਸੇ ਨੇ ਲਿਸਨਰ ਨੇ ਸੁਣਨੀ ਆ ਤੇ ਜ਼ਰੂਰ ਉਸ ਦੇ ਉੱਤੇ ਅਮਲ ਵੀ ਕਰਨਾ
ਜੀ। ਉਹਨਾਂ ਨੇ ਕਿਹਾ ਵੀ ਗੁਰੂ ਘਰ ਵੀ ਫੋਨ ਕਰਕੇ ਪੁੱਛਿਆ ਸੀ ਪਰ ਇੰਤਜ਼ਾਮ ਹੋ ਨਹੀਂ ਸਕਿਆ। ਮੈਨੂੰ ਥੋੜਾ ਜਿਹਾ ਭੁਲੇਖਾ ਇਸ ਕਰਕੇ ਲੱਗਿਆ ਸੀ, ਬਠਿੰਡਾ ਟੂ ਉਹਨਾਂ ਨੇ ਲੰਡਨ ਲਿਖਿਆ ਸੀ ਤੇ ਉਸ ਤੋਂ ਬਾਅਦ ਓਨਟਾਰੀਓ, ਮੈਨੂੰ ਲੱਗਦਾ ਸੀਗਾ ਕਿ ਸ਼ਾਇਦ ਲੰਡਨ ਦੇ ਵਿੱਚ ਵੀ ਕਿਸੇ ਸ਼ਹਿਰ ਦਾ ਨਾਂ ਨਾ ਹੋਵੇ। ਸੋ ਗੌਰਵ ਜੀ, ਜੇ ਮੈਂ ਇਸ ਭੁਲੇਖੇ ਚ ਤਾਂ ਮੈਨੂੰ ਜ਼ਰੂਰ ਕਰੈਕਟ ਕਰਿਓ। ਈਮੇਲ ਦੇ ਜ਼ਰੀਏ ਸਾਡੇ ਨਾਲ ਚਰਨਜੀਤ ਕੌਰ ਹੋਰਾਂ ਨੇ ਵੀ ਸਾਂਝ ਪਾਈ ਹੈ। ਸਤਿ ਸ੍ਰੀ ਅਕਾਲ ਅਮਨਦੀਪ ਜੀ, ਕਹਿੰਦੇ ਅੱਜ ਮੇਰਾ ਡੇ ਆਫ ਹੈ ਸੋ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ ਜੀ ਤੇ ਬਹੁਤ ਟਾਈਮ ਬਾਅਦ ਅੱਜ ਕਹਿੰਦੇ ਟਿਊਜ਼ਡੇ ਦਾ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਿਆ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਅੱਜ ਫੁੱਲ ਪ੍ਰੋਗਰਾਮ ਜਿਹੜਾ ਉਹ ਸੁਣ ਸਕੋਗੇ ਤੇ ਅੱਜ ਮੰਗਲਵਾਰ ਬਿਲਕੁਲ 3 ਹਫ਼ਤੇ ਬਾਅਦ ਮੈਨੂੰ ਪ੍ਰੋਗਰਾਮ ਚ ਦੁਬਾਰਾ ਆਉਣ ਦਾ ਮੌਕਾ ਆਪ ਨੂੰ ਵੀ ਮਿਲਿਆ ਤੇ ਮੈਨੂੰ ਵੀ ਖੁਸ਼ੀ ਹੋਈ ਅੱਜ ਤੇ ਪ੍ਰੋਗਰਾਮ ਵੈਸੇ ਚੱਲਦਾ ਰਿਹਾ। ਅਮਨਦੀਪ ਸਿੰਘ ਹੁਰੀ ਪ੍ਰੋਗਰਾਮ ਚਲਾਉਂਦੇ ਰਹੇ ਆ, ਮੰਗਲਵਾਰ ਵਾਲਾ ਤੁਸੀਂ ਸ਼ਾਇਦ ਮਿਸ ਕਰ ਗਏ। ਇਸ ਤੋਂ ਬਾਅਦ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਪ੍ਰੋਗਰਾਮ ਚ ਸਾਡੇ ਨਾਲ ਅੱਜ ਜੁੜੇ ਹੋ, ਸਾਥ ਇਸੇ ਤਰ੍ਹਾਂ ਸਾਡਾ ਦਿੰਦੇ ਰਹਿਣਾ। ਅੱਗੇ ਸਾਡੇ ਨਾਲ ਕੁਲਦੀਪ ਕੌਰ ਹੁਰੀ ਵੀ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਬੁਲਾਈ ਆ ਤੇ ਆਪਾਂ ਦੋਵਾਂ ਨੂੰ ਹੀ ਕਹਿੰਦੇ ਅਮਰਦੀਪ ਕੌਰ ਜੀ ਤੇ ਮਿੰਟੂ ਬਰਾੜਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰਬਜੀਤ ਭਾਜੀ ਨੂੰ ਵੀ ਕਹਿੰਦੇ ਸਤਿ ਸ੍ਰੀ ਅਕਾਲ
ਜੀ,
ਤੇ ਸਾਰੇ ਹਰਮਨ ਰੇਡੀਓ ਦੇ ਲਿਸਨਰਸ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹੁੰਚ ਗਈ ਜੀ ਤੁਹਾਡੀ ਤੇ ਵੈਲਕਮ ਬੈਕ ਅਮਰਦੀਪ ਕੌਰ ਜੀ, ਬਹੁਤ ਬਹੁਤ ਧੰਨਵਾਦ ਕੁਲਦੀਪ ਜੀ। ਔਰ ਆਪਾਂ ਜਦੋਂ ਦੂਰ ਹੁੰਦੇ ਆ ਅਸੀਂ ਤੁਹਾਨੂੰ ਮਿਸ ਕਰਦੇ ਹੁੰਦੇ ਆ ਕਿਉਂਕਿ ਸਾਡੇ ਲਿਸਨਰਸ ਦੇ ਨਾਲ ਸਾਡਾ ਇੱਕ ਰਿਸ਼ਤਾ ਜਿਹੜਾ ਜੀ ਉਹ ਆਵਾਜ਼ ਦਾ ਹੀ ਚਾਹੇ ਬਣਦਾ ਪਰ ਰਿਸ਼ਤਾ ਜਿਹੜਾ ਉਹ ਦਿਨੋ ਦਿਨ ਪੀੜਾ ਹੁੰਦਾ ਜਾਂਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਪ੍ਰੋਗਰਾਮ ਕਹਿੰਦੇ ਗੋਇੰਗ ਗੁੱਡ ਜੀ। ਸੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਪਸੰਦ ਕਰਨ ਦੇ ਲਈ ਵੀ ਤੇ ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ। ਤੇ ਹੁਣ ਵਧਦੇ ਆ ਜੀ ਖਬਰਾਂ ਦੇ ਵੱਲ। ਸੋ ਖਬਰਾਂ ਦੇ ਵਿੱਚ ਸਭ ਤੋਂ ਜਿਹੜੀ ਪਹਿਲੀ ਖਬਰ ਜਿਹੜੀ ਉਹ ਆ ਰਹੀ ਹੈ ਜੀ, ਉੱਤਰਾਖੰਡ ਦੇ ਵਿੱਚ ਚੀਨੀ ਫੌਜ ਦੀ ਘੁਸਪੈਠ ਦੇ ਬਾਰੇ ਚ ਤਣਾਅ ਦਰਮਿਆਨ ਕਹਿੰਦੇ 10 ਦਿਨਾਂ ਦੇ ਵਿੱਚ 2 ਵਾਰ ਜਿਹੜੀ ਇਹ ਘੁਸਪੈਠ ਆ ਉਹ ਹੋਈ ਹੈ ਜੀ। ਡੋਕਲਾਮ ਚ ਭਾਰਤ ਚੀਨ ਸਰਹੱਦ ਤੇ ਜਿਹੜਾ ਤਣਾਅ ਜਾਰੀ ਸੀਗਾ ਉਹਦੇ ਦਰਮਿਆਨ ਚੀਨੀ ਫੌਜੀਆਂ ਨੇ ਉੱਤਰਾਖੰਡ ਦੇ ਬਾੜਾ ਹੋਤੀ ਸੈਕਟਰ ਦੇ ਵਿੱਚ ਕਹਿੰਦੇ ਦੂਜੀ ਵਾਰ ਫੇਰ ਘੁਸਪੈਠ ਕੀਤੀ ਆ ਤੇ 15 ਜੁਲਾਈ ਨੂੰ ਪਹਿਲਾਂ ਜਿਹੜੀ ਇੱਕ ਘੁਸਪੈਠ ਹੋਈ ਸੀ ਤੇ 25 ਜੁਲਾਈ ਨੂੰ ਜਿਹੜੀ ਦੂਜੀ ਘੁਸਪੈਠ ਹੋਈ ਹੈ ਜੀ।
ਦੇਖੋ ਇਹ ਨਵੀਂ ਨਹੀਂ ਗੱਲ ਹੋਈ, ਇਹ ਕਾਫੀ ਚਿਰ ਤੋਂ ਹੋ ਰਹੀ ਹੈ ਪਰ ਹੁਣ ਥੋੜੀ ਜਿਹੀ ਚਰਚਾ ਚ ਜ਼ਿਆਦੇ ਆ ਰਹੀ ਹੈ। ਚਰਚਾ ਚ ਜ਼ਿਆਦੇ ਤਾਂ ਆਉਣੀ ਆ ਵੀ ਕਿਉਂਕਿ ਪਿਛਲੇ ਦਿਨਾਂ ਚ ਜਿਹੜੇ ਸਮੀਕਰਨ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਦਲੇ ਆ, ਅਮਰੀਕਾ ਦਾ ਝੁਕਾਅ ਭਾਰਤ ਵੱਲ ਹੋਣਾ ਤੇ ਚਾਈਨਾ ਦਾ ਝੁਕਾਅ ਮਜਬੂਰੀ ਵੱਸ ਪਾਕਿਸਤਾਨ ਵੱਲ ਹੋਣਾ ਤੇ ਭਾਰਤ ਨੂੰ ਜਿਹੜੀ ਸਥਾਈ ਜਿਹੜੀ ਇੱਕ ਮੈਂਬਰਸ਼ਿਪ ਤੋਂ ਰੋਕਣ ਦੀ ਕੋਸ਼ਿਸ਼ ਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਹੋਈਆਂ ਜਿਨ੍ਹਾਂ ਨੇ ਇਹ ਸਮੀਕਰਨ ਬਦਲੇ ਆ ਤੇ ਸਮੀਕਰਨ ਬਦਲਣ ਕਾਰਨ ਹੀ ਜਿਹੜਾ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਪਰ ਜਿਹੜੀ ਕੁਝ ਇੱਕ ਬਾਰਡਰ ਦੇ ਉੱਤੇ ਮਾਮਲੇ ਦੇ ਉੱਤੇ ਕਨਫਿਊਜ਼ਨ ਆ, ਕੋਈ ਲਾਈਨ ਨਹੀਂ ਖਿੱਚੀ ਹੋਈ, ਇੱਕ ਅੰਤਰਰਾਸ਼ਟਰੀ ਲਾਈਨ ਮਿਥੀ ਹੋਈ ਆ, ਪਰ ਉਹਦੇ ਉੱਤੇ ਵੀ ਸਹਿਮਤੀ ਨਹੀਂ ਹੈ। ਸੋ ਉਹ ਚੀਜ਼ਾਂ ਕਾਰਨ ਇਹ ਹੁੰਦਾ। ਹੁਣ ਫੇਰ ਜਿਹੜੀ ਜਿਹੜੇ ਸਾਡੇ ਅਜੀਤ ਢੰਬੋਲ ਜਿਹੜੇ ਕਿ ਸੁਰੱਖਿਆ ਸਲਾਹਕਾਰ ਨੇ, ਉਹਨਾਂ ਦਾ ਚਾਈਨਾ ਦਾ ਦੌਰਾ ਸੀ। ਜਦੋਂ ਵੀ ਕੋਈ ਲੀਡਰ ਕਿਤੇ ਕਿਤੋਂ ਦਾ ਦੌਰਾ ਕਰਦਾ, ਕੋਈ ਅਹਿਮ ਸ਼ਖਸੀਅਤ ਦੌਰਾ ਕਰਦੀ ਆ, ਉਦੋਂ ਇਹ ਜਿਹੀਆਂ ਤਾਰਾਂ ਅਕਸਰ ਹਿਲਦੀਆਂ, ਤੇ ਉਹੀ ਹੁਣ ਹੋਇਆ ਜੀ। ਹੁਣ ਉਹ ਤਾਰ ਹਿੱਲੀ ਆ, ਤੇ ਉਸ ਤਾਰ ਦੇ ਤਹਿਤ ਜਿਹੜੀ ਇਹ ਗੱਲ ਹੋ ਰਹੀ ਆ ਵੀ ਜਿਹੜੀ ਜਿਹੜੇ ਬਾਰਡਰ ਦੇ ਉੱਤੇ ਹਿਲਚੁਲ ਹੋਈ ਆ, ਤੇ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖ ਕੇ ਸਾਡਾ ਮਨ ਵੀ ਖਿੱਚਦਾ ਵੀ ਦੇਖੋ ਯਾਰ ਕਿੰਨਾ ਰੌਲਾ ਪਾਇਆ ਜਾਂਦਾ ਬਾਰਡਰ ਦੇ ਉੱਤੇ, ਕਿੰਨੀ ਟੈਂਟਸ ਦੇ ਵਿੱਚ ਜ਼ਿੰਦਗੀ ਜਿਉਂ ਜਾਂਦੀ ਆ। ਪਰ ਇਹ ਕੁਝ ਕੁ ਸੱਚਾਈਆਂ ਜੀ, ਤੇ ਜ਼ਮੀਨਾਂ ਦੇ ਉੱਤੇ ਖਿੱਚੀਆਂ ਰੇਖਾਂ ਵਾਂ, ਜ਼ਮੀਨਾਂ ਦੇ ਉੱਤੇ ਜਿਹੜੀਆਂ ਇਹ ਹੋਈਆਂ ਗੱਲਾਂ, ਇਹ ਕਿਤੇ ਇਹਨਾਂ ਨੂੰ ਝੂਠ ਨਹੀਂ ਹੈ। ਇਹ ਤਾਂ ਹੀ ਅਸੀਂ ਕਹਿੰਦੇ ਆ ਵੀ ਜਿਹੜੀ ਦੁਨੀਆਂ ਦੇ ਵਿੱਚ ਜਿਹੜੀਆਂ ਲੀਕਾਂ ਵਾਹੀਆਂ ਗਈਆਂ, ਉਹ ਸਿਰਫ ਤੇ ਸਿਰਫ ਇੱਕ ਬੰਦੇ ਨੂੰ ਮਕਾਉਣ ਲਈ ਜਾਂ ਬੰਦੇ ਦੀ ਜਿਹੜੀ ਖਾਤਮੇ ਲਈ ਹੀ ਵਾਹੀਆਂ ਗਈਆਂ ਲੀਕਾਂ, ਤੇ ਉਸੇ ਉਹੀ ਇੱਥੇ ਜਿਹੜਾ ਹੋ ਰਿਹਾ ਜੀ। ਤੇ ਘੁਸਪੈਠ ਦੇ ਨਾਂ ਦੇ ਉੱਤੇ ਜਾਂ ਕਹਿ ਲਈਏ ਇੱਕ ਦੂਜੇ ਨੂੰ ਛੋਟਾ ਦਿਖਾਉਣ ਦੇ ਨਾਂ ਦੇ ਉੱਤੇ ਇਹ ਜਿਹੀਆਂ ਗੱਲਾਂ ਹੁੰਦੀਆਂ। ਸੋ ਕੁੱਲ ਮਿਲਾ ਕੇ ਜਿਹੜਾ ਮਾਹੌਲ ਟੈਂਸ ਕੀਤਾ ਹੋਇਆ, ਇਹ ਕਿਤੇ ਨਾ ਕਿਤੇ ਆਪਦੇ ਆਪ ਨੂੰ ਜ਼ੋਰਾਵਰ ਬਣਾਉਣ ਲਈ ਤੋਂ ਸਿਵਾਏ ਹੋਰ ਕੁਛ ਨਹੀਂ ਹੈ ਜੀ। ਬਸ
ਜੀ ਬਿਲਕੁਲ। ਤੇ ਬਰਾੜ ਸਾਹਿਬ, ਅਗਲੀਆਂ ਖਬਰਾਂ ਵੱਲ ਚੱਲੀਏ ਤਾਂ ਸੜਕ ਹਾਦਸੇ ਜਿਹੜੇ ਆ ਜੀ, ਉਹ ਵੀ ਜ਼ਿਆਦਾ ਵੱਧ ਰਹੇ ਆ। ਪੰਜਾਬ ਤੋਂ ਖਬਰ ਆ ਰਹੀ ਹੈ 3 ਸੜਕ ਹਾਦਸਿਆਂ ਦੇ ਵਿੱਚ 7 ਜਾਨਾਂ ਜਿਹੜੀਆਂ ਉਹ ਗਈਆਂ। ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਛੋਟੇ ਛੋਟੇ ਜਿਹੜੇ ਸੜਕ ਹਾਦਸੇ ਆ ਆਮ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਵਾਪਰ ਰਹੇ ਆ ਆਏ ਦਿਨ, ਜਦਕਿ ਅਸੀਂ ਦੇਖ ਰਹੇ ਹਾਂ ਕਿ ਉੱਥੇ ਸੜਕਾਂ ਦਾ ਜਿਹੜਾ ਹੁਣ ਕਾਫੀ ਵਿਸਥਾਰ ਵੀ ਹੋਇਆ ਔਰ ਬਹੁਤ ਸਾਰਾ ਸੁਧਾਰ ਜਿਹੜਾ ਜੀ ਉਹ ਸੜਕਾਂ ਦੇ ਮਾਮਲੇ ਦੇ ਵਿੱਚ ਦੇਖਣ ਨੂੰ ਆਇਆ। ਪਰ ਇਸ ਦੌਰਾਨ ਟ੍ਰੈਫਿਕ ਜਿਹੜੀ ਆ ਉਹ ਵਧੀ ਆ, ਪਰ ਟ੍ਰੈਫਿਕ ਰੂਲਸ ਨੂੰ ਨਾ ਅਪਣਾਉਣਾ ਜਿਹੜਾ ਉਹ ਉੱਥੇ ਸਾਡੇ ਲਈ ਸਭ ਤੋਂ ਵੱਡਾ ਰੀਜ਼ਨ ਆ ਇਹ ਐਕਸੀਡੈਂਟਸ ਦਾ ਜਾਂ ਇਹ ਸੜਕ ਹਾਦਸਿਆਂ ਦਾ। ਸੋ ਟਿੱਪਰ ਨਾਲ ਟਕਰਾਉਣ ਵਾਲੇ ਨੌਜਵਾਨਾਂ ਨੇ ਕਹਿੰਦੇ ਹੈੱਡਫੋਨ ਲਾਏ ਹੋਏ ਸੀਗੇ, ਸੋ 7 ਜਾਨਾਂ ਦੇ ਜਾਣ ਦੀ ਖਬਰ ਜਿਹੜੀ ਆ ਉਹ ਆਈ ਆ। ਇੱਕ ਜਿਹੜਾ ਹਾਦਸਾ ਜਲੰਧਰ ਹੁਸ਼ਿਆਰਪੁਰ ਰੋਡ ਤੇ ਵਾਪਰਿਆ ਜੀ, ਤੇ ਜਿਹਦੇ ਵਿੱਚ ਟੈਂਪੂ ਟਰੈਵਲ ਤੇ ਮੋਟਰਸਾਈਕਲ ਦੀ ਟੱਕਰ ਚ ਇੱਕ ਬੱਚੇ ਸਮੇਤ 3 ਵਿਅਕਤੀਆਂ ਦੀ ਮੌਤ ਹੋਈ ਹੈ, ਤੇ ਦੂਜਾ ਹਾਦਸਾ ਜਿਹੜਾ ਉਹ ਮੋਗਾ ਤੇ ਕੋਟਕਪੁਰਾ ਰੋਡ ਤੇ ਵਾਪਰਿਆ, ਜਿਹਦੇ ਵਿੱਚ 2 ਮੋਟਰਸਾਈਕਲ ਸਵਾਰ ਨੌਜਵਾਨ ਜਿਹੜੇ ਆ ਜੀ ਉਹ ਓਵਰਟੇਕ ਕਰਦੇ ਇੱਕ ਟਿੱਪਰ ਨਾਲ ਟਕਰਾਏ ਆ, ਤੇ ਤੀਜਾ ਹਾਦਸਾ ਨਾਭਾ ਦੇ ਨੇੜੇ ਵਾਪਰਿਆ ਜਿਹਦੇ ਵਿੱਚ 2 ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਖੜੀ ਟਰਾਲੀ ਦੇ ਵਿੱਚ ਟੱਕਰ ਨਾਲ ਮੌਤ ਹੋਈ ਆ। ਤੇ ਇਹ ਸੜਕ ਹਾਦਸਿਆਂ ਦੀ ਜਿਹੜੀ ਗਿਣਤੀ ਆ ਲਗਾਤਾਰ ਵਧਦੀ ਜਾ ਰਹੀ ਹੈ, ਸੋ ਸੜਕੀ ਅੱਤਵਾਦ ਦਾ ਨਾਮ ਵੀ ਦਿੱਤਾ ਜਾ ਰਿਹਾ ਜੀ।
ਦੇਖੋ ਜਿਹੜਾ ਸੜਕੀ ਅੱਤਵਾਦ ਹੋ ਰਿਹਾ ਇਹਦੇ ਲਈ ਇਕੱਲਾ ਇੱਕ ਬੰਦਾ ਕੋਈ ਜ਼ਿੰਮੇਵਾਰ ਨਹੀਂ, ਇਕੱਲੀਆਂ ਸਰਕਾਰਾਂ ਵੀ ਨਹੀਂ ਜ਼ਿੰਮੇਵਾਰ, ਜ਼ਿੰਮੇਵਾਰ ਅਸੀਂ ਸਾਰੇ ਹੀ ਆ, ਤੇ ਆਲਾ ਦੁਆਲਾ ਸਾਰਾ ਹੀ ਆ। ਕਿਤੇ ਨਾ ਕਿਤੇ ਜਿਹੜੀ ਰੋਜ਼ ਦਾਅਵੇ ਵਾਅਦੇ ਕੀਤੇ ਜਾਂਦੇ ਆ ਤੇ ਪਰ ਉਹਨਾਂ ਦੇ ਵਿੱਚ ਸੁਧਾਰ ਨਹੀਂ ਹੋਇਆ ਜਾਂਦਾ, ਜਿਨ੍ਹਾਂ ਚ ਇੱਕ ਬਿਨਾਂ ਲਾਇਸੈਂਸ ਤੋਂ ਲੋਕ ਗੱਡੀਆਂ ਚਲਾਉਣਗੇ, ਜਿਨ੍ਹਾਂ ਚ ਇੱਕ ਬਿਨਾਂ ਪੜ੍ਹਾਈ ਲਿਖਾਈ ਤੋਂ ਲੋਕ ਕਿਸੇ ਵੀ ਕੰਮ ਦੇ ਉੱਤੇ ਹੱਥ ਅਜਮਾਉਣਗੇ, ਜੇ ਜਾਂ ਸਰਕਾਰਾਂ ਜਿਹੜੀਆਂ ਉਹ ਕੋਈ ਟ੍ਰੇਨਿੰਗਾਂ ਜਾਂ ਕੋਈ ਅਜੇ ਸਕੂਲ ਨਹੀਂ ਖੋਲੂਗੀ, ਜਾਂ ਕੋਈ ਰਿਸ਼ਵਤ ਤੋਂ ਬਿਨਾਂ ਕੋਈ ਵੀ ਕੰਮ ਹੋਜੂ, ਘਰੇ ਬੈਠਿਆਂ ਦਾ ਲਾਇਸੈਂਸ ਬਣ ਕੇ ਆਉਣੋਂ ਹਟ ਜਾਣਗੇ, ਉਦੋਂ ਇਹ ਚੀਜ਼ਾਂ ਕੰਟਰੋਲ 'ਚ ਹੋਣਗੀਆਂ। ਹੁਣ ਦੇਖੋ ਅਸੀਂ ਕਿਸੇ ਵੀ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਕੰਮ ਨੂੰ ਸ਼ੁਰੂ ਕਰਦੇ ਹਾਂ, ਸਾਨੂੰ ਇੰਡਕਸ਼ਨ ਦਿੱਤੀ ਜਾਂਦੀ ਹੈ, ਉਸ ਇੰਡਕਸ਼ਨ ਦੇ ਵਿੱਚ ਕੁਝ ਕੁ ਗੱਲਾਂ ਹੁੰਦੀਆਂ ਜਿਹੜੀਆਂ ਕਿ ਸਾਨੂੰ ਦੇਖਣੀਆਂ ਪਰਖਣੀਆਂ ਪੈਂਦੀਆਂ ਹੀ ਨੇ। ਮੈਂ ਪਰਸੋਂ ਦੀ ਤੁਹਾਨੂੰ ਦੱਸਦਾ ਆਪਣੀ ਵੀ, ਮੈਂ ਇੱਕ ਟੂਲ ਲੈ ਕੇ ਆਇਆ, ਕੋਈ ਬਿਲਡਿੰਗ ਟੂਲ ਸੀਗਾ ਸਪੈਸ਼ਲ ਗ੍ਰੈਂਡਰ ਟਾਈਪ, ਤੇ ਮੈਂ ਉਹ ਟੂਲ ਲਿਆ ਕੇ ਦਬਾ ਦਬ ਚਾਹ ਦੇ ਵਿੱਚ ਖੋਲਿਆ ਤੇ ਮੈਂ ਉਹਨੂੰ ਵਰਤਣਾ ਸ਼ੁਰੂ ਕਰ ਦਿੱਤਾ। ਮੈਂ ਪਰਸੋਂ ਉਸਨੂੰ ਯੂਜ਼ ਕੀਤਾ ਟੂਲ ਨੂੰ, ਤੇ ਮੈਨੂੰ ਸ਼ਾਮ ਨੂੰ ਜਦੋਂ ਮੈਂ ਨਹਾ ਰਿਹਾ ਸੀ ਨਾ, ਤੇ ਮੇਰੇ ਹੱਥਾਂ ਦੇ ਵਿੱਚ ਮੈਨੂੰ ਏਦਾਂ ਲੱਗਿਆ ਜਿਵੇਂ ਕਈ ਥਾਂ ਤੇ ਕੱਟ ਪੈ ਗਏ ਹੁੰਦੇ ਆ, ਜਾਂ ਮੈਨੂੰ ਏਦਾਂ ਲੱਗਿਆ ਵੀ ਕਿਤੇ ਨਾ ਕਿਤੇ ਵੀ ਉਹ ਪੀੜ ਹੋ ਰਹੀ ਸੀਗੀ। ਮੈਂ ਮਹਿਸੂਸ ਕੀਤਾ ਵੀ ਮੈਂ ਧਿਆਨ ਨਹੀਂ ਕੀਤਾ ਵੀ ਉਹਦੇ ਤੋਂ ਮੇਰੇ ਹੱਥਾਂ ਤੇ ਵੱਜਦੀਆਂ ਰਹੀਆਂ ਚੀਜ਼ਾਂ, ਉਦੋਂ ਦਿਨੇ ਪਤਾ ਨਹੀਂ ਲੱਗਿਆ ਮੈਨੂੰ। ਤਾਂ ਉਦੋਂ ਬਾਅਦ ਜਦੋਂ ਮੈਂ ਕੱਲ ਜਾ ਕੇ ਦੁਬਾਰੇ ਜਦੋਂ ਟੂਲ ਚੱਕਣ ਤੋਂ ਪਹਿਲਾਂ ਮੈਂ ਉਹਦੀ ਬੁੱਕ ਖੋਲੀ, ਬੁੱਕ ਖੋਲ ਕੇ ਮੈਂ ਉਹਦਾ ਸੇਫਟੀ ਦੇ ਜਿਹੜੇ ਕੀ ਚੀਜ਼ਾਂ ਕਿਵੇਂ ਕਿਵੇਂ ਯੂਜ਼ ਕਰਨੀਆਂ ਸੀ ਮੈਂ ਦੇਖੀਆਂ। ਚਲੋ ਗਲਵਸ ਪਾਉਣੇ ਤਾਂ ਇੱਕ ਨਾਰਮਲ ਗੱਲ ਸੀ, ਪਰ ਉਹਦੇ ਵਿੱਚ ਇੱਕ ਨਾ ਉਹਨਾਂ ਨੇ ਕਵਰ ਦਿੱਤਾ ਹੋਇਆ ਸੀ, ਤੇ ਉਹ ਕਵਰ ਮੈਂ ਉਹਦੇ ਉੱਤੇ ਲਾਉਣਾ ਸੀ ਜਦੋਂ ਮੈਂ ਉਹਨੂੰ ਅਸੈਂਬਲ ਕਰਨਾ ਸੀ, ਸ਼ੁਰੂ ਕਰਨਾ ਸੀ। ਉਹ ਸਿਰਫ ਇੱਕ ਸੈਕਿੰਡ ਦਾ ਹੀ ਕੰਮ ਸੀਗਾ। ਜੇ ਹੁਣ ਉਹ ਮੈਂ ਕਿਤਾਬ ਪੜ੍ਹੀ ਹੁੰਦੀ ਮੈਂ ਉਹ ਕਵਰ ਲਾ ਲਿਆ ਹੁੰਦਾ ਤੇ ਨਾ ਮੈਨੂੰ ਸ਼ਾਮ ਨੂੰ ਮੈਨੂੰ ਮਹਿਸੂਸ ਹੁੰਦਾ ਮੇਰੇ ਨਾਲ ਜੋ ਹੋ ਰਹੀ ਸੀਗੀ। ਸੋ ਗੱਲ ਇਹ ਆ ਜਾਂਦੀ ਹੈ ਵੀ ਅਸੀਂ ਕੋਈ ਚੀਜ਼ ਨੂੰ ਫੋਲੋ ਤਾਂ ਕਰਨਾ ਹੀ ਨੀ, ਕਿਸੇ ਦੀ ਹੈਲਥ ਐਂਡ ਸੇਫਟੀ ਦੀਆਂ ਜਿਹੜੀਆਂ ਗੱਲਾਂ ਨੂੰ ਧਿਆਨ ਤਾਂ ਰੱਖਣਾ ਹੀ ਨੀ, ਤੇ ਫਿਰ ਅਸੀਂ ਜਿਹੜੇ ਤਕਲੀਫ ਮਹਿਸੂਸ ਕਰ ਲੈਣੀ ਆ। ਸੋ ਹੁਣ ਅਸੀਂ ਦੇਖਿਆ ਜੇ ਹੁਣ ਕੋਈ ਕੱਲੇ ਸਾਡੇ ਇੱਥੇ ਆਸਟ੍ਰੇਲੀਆ ਚ ਨਹੀਂ, ਸਾਰੇ ਮੁਲਕਾਂ ਚ ਦੱਸਿਆ ਜਾਂਦਾ ਵੀ ਭਾਈ ਜਿਹੜਾ ਫੋਨ ਆ ਉਹ ਨੀ ਵਰਤਣਾ, ਤੁਸੀਂ ਇਹ ਨੀ ਕਰਨਾ, ਉਹ ਨੀ ਕਰਨਾ। ਦੇਖੋ ਕਿੰਨੀਆਂ ਚੀਜ਼ਾਂ ਰੋਜ਼ ਸਿਖਾਈਆਂ ਜਾਂਦੀਆਂ, ਪਰ ਅਸੀਂ ਕਿੰਨੇ ਪੱਧਰ ਤੱਕ ਮੰਨਦੇ ਹਾਂ ਇਹ ਦੇਖਣਾ ਪਊਗਾ। ਹੈੱਡਫੋਨ ਦੇ ਕਾਰਨ ਦੁਨੀਆਂ ਦੇ ਵਿੱਚ ਪਤਾ ਹੀ ਨੀ ਕਿੰਨੇ ਕੁ ਲੋਕ ਜਾਨ ਗਵਾ ਚੁੱਕੇ ਆ ਜਿਨ੍ਹਾਂ ਨੇ ਕਿ ਸੜਕਾਂ ਦੇ ਉੱਤੇ ਹੈੱਡਫੋਨ ਕੰਨਾਂ ਚ, ਵਿਦੇਸ਼ਾਂ ਚ ਵੀ ਬਿਮਾਰੀ ਆ, ਬੱਚਿਆਂ ਚ ਹੈੱਡਫੋਨ ਲਾ ਕੇ ਕੰਨਾਂ ਦੇ ਰਾਹਾਂ ਚ ਤੁਰਦੇ ਆ, ਸੜਕਾਂ ਤੇ ਜਾਣ ਲੰਘਦੇ ਆ, ਤੇ ਉਹ ਉਹਨਾਂ ਦੇ ਨਤੀਜੇ ਆ। ਹੁਣ ਆ ਜਿਹੜੀ ਮੈਂ ਅੱਜ ਦੇਖ ਰਿਹਾ ਸੀ, ਦੋ ਨੌਜਵਾਨ ਸਿਰਫ 17-17 ਸਾਲ ਦੀ ਉਮਰ ਦੇ ਆ। ਪਹਿਲੀ ਗੱਲ, ਇੰਡੀਆ ਦੇ ਵਿੱਚ ਜਿਹੜਾ ਡਰਾਈਵਿੰਗ ਲਾਇਸੈਂਸ ਦੀ ਉਮਰ 18 ਸਾਲ ਆ, ਤੇ ਉਹ ਡਰਾਈਵਿੰਗ ਕਾਹਦੇ ਬਿਹਾਫ ਤੇ ਕਰ ਰਹੇ ਸੀ? ਕਿਹੜਾ ਉਹਨਾਂ ਕੋਲੇ ਲਾਇਸੈਂਸ ਸੀ? ਕਿਉਂ ਨੀ ਉਹਨਾਂ ਨੂੰ ਪੁਲਿਸ ਰੋਕਦੀ ਸੀ? ਕਿਉਂ ਨੀ ਉਹਨਾਂ ਨੂੰ ਮਾਪੇ ਰੋਕਦੇ ਸੀ? ਕਿਉਂ ਨੀ ਉਹਨਾਂ ਨੂੰ ਆਪਣੀ ਜ਼ਮੀਰ ਖੁਦ ਦੀ ਰੋਕਦੀ ਸੀ? ਦੂਜੀ ਗੱਲ, ਉਹਨਾਂ ਨੇ ਇੰਨੇ ਕੁ ਦੱਬ ਕੇ ਆਪਦੇ ਹੈੱਡਫੋਨ ਲਾਏ ਹੋਏ ਸੀ ਦੋਨਾਂ ਦੇ ਕੰਨਾਂ ਦੇ ਵਿੱਚ ਵੀ ਉਹਨਾਂ ਨੂੰ ਕੋਈ ਆਲੇ ਦੁਆਲੇ ਦੀ ਕੋਈ ਗਤੀਵਿਧੀ ਦਾ ਨੀ ਪਤਾ ਸੀ ਵੀ ਕੀ ਹੋ ਰਿਹਾ। ਜੇ ਤੁਹਾਡੇ ਕੰਨ ਖੁੱਲੇ ਆ ਤਾਂ ਤੁਹਾਨੂੰ ਅੱਗੇ ਪਿੱਛੇ ਕੋਈ ਵੀ ਹਾਰਨ ਵੱਜਦਾ, ਕੁਛ ਵੀ ਹੁੰਦਾ, ਤੁਹਾਨੂੰ ਪਤਾ ਤਾਂ ਲੱਗਦਾ ਨਾ। ਸੋ ਕੋਈ ਨੀ, ਚੀਜ਼ਾਂ ਦਾ ਗਿਆਨ ਕਿਤੇ ਨਾ ਕਿਤੇ ਘੱਟ ਆ, ਕਮਿਊਨੀਕੇਸ਼ਨ ਗੈਪ ਪਰਿਵਾਰਾਂ ਚ ਵੀ ਆ, ਜੇ ਅਦਾਰਿਆਂ ਚ ਤਾਂ ਹੈਗਾ ਹੀ ਹੈਗਾ, ਪਰ ਸਕੂਲਾਂ ਦੇ ਵਿੱਚ ਹੁਣ ਪਿੱਛੇ ਜੇ ਸੁਣਿਆ ਸੀ ਵੀ ਨਿੱਜੀ ਤੌਰ ਦੇ ਉੱਤੇ ਇਹ ਸਕੂਲਾਂ ਦੇ ਉੱਤੇ ਲਾਜ਼ਮੀ ਕੀਤੀ ਜਾ ਰਹੀ ਆ ਜਿਹੜੀ ਟ੍ਰੈਫਿਕ ਨਿਯਮ ਦੀ ਜਿਹੜੀ ਇੱਕ ਸਬਜੈਕਟ ਆ, ਤੇ ਉਹ ਲਾਜ਼ਮੀ ਸਬਜੈਕਟ ਦੇ ਤੌਰ ਤੇ ਲਾਇਆ ਜਾ ਰਿਹਾ, ਤੇ ਉਹਨੂੰ ਪਾਸ ਵੀ ਕਰਨਾ ਪੈਣਾ, ਜਿਵੇਂ ਇੱਥੇ ਆ ਵੀ 100% ਮਾਰਕਸ ਦੇ ਨਾਲ ਉਹਨੂੰ ਪਾਸ ਕਰਨਾ ਪੈਣਾ, ਤਾਂ ਜਾ ਕੇ ਉਹ ਚੀਜ਼ਾਂ ਕੋਈ ਔਖਾ ਨੀ ਹੈਗਾ। ਜਿਵੇਂ ਹੁਣ ਆਪਾਂ ਇੱਥੇ ਗੇਬੇ ਟੈਸਟ ਦਿੰਨੇ ਆ, ਹੋਰ ਟੈਸਟ ਦਿੰਨੇ ਆ, ਇਹ ਜਿਹੀਆਂ ਚੀਜ਼ਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਉੱਥੇ ਸਕੂਲਾਂ ਦੇ ਵਿੱਚ, ਤਾਂ ਕਿ ਬੱਚੇ ਨੂੰ ਸ਼ੁਰੂ ਤੋਂ ਬਚਪਨ ਤੋਂ ਆਦਤ ਪਾ ਦਿੱਤੀ ਜਾਵੇ ਵੀ ਭਾਈ ਤੂੰ ਜੇ ਰੋਡ ਦੇ ਉੱਤੇ ਆਉਣਾ ਤਾਂ ਰੋਡ ਦੇ ਉੱਤੇ ਆਉਣ ਦੇ ਕੀ ਤਰੀਕੇ ਆ, ਕਿਹੜੇ ਕਿਹੜੇ ਤਰੀਕੇ ਨਾਲ ਤੂੰ ਕੀ ਕਰ ਸਕਦਾ। ਪਰ ਅਸੀਂ ਕੀ ਆ, ਸਾਡਾ ਚ ਕਮੀ ਆ, ਅਸੀਂ ਆਦਤ ਸੇ ਮਜਬੂਰ ਆ, ਤੇ ਅਸੀਂ ਨਾ ਤਾਂ ਆਪਦੇ ਬੱਚਿਆਂ ਨਾਲ ਕਮਿਊਨੀਕੇਸ਼ਨ ਕਰਦੇ ਆ, ਕੁਛ ਤਾਂ ਸਾਡੇ ਕੋਲ ਟਾਈਮ ਹੀ ਹੈ ਨੀ, ਤੇ ਕੁਛ ਅਸੀਂ ਸਾਡਾ ਇੱਕ ਘਰਾਂ ਦੇ ਮਾਹੌਲ ਹੀ ਇਹੋ ਜਿਹੇ ਬਣੇ ਹੋਏ ਆ ਵੀ ਇਹ ਇੱਕ ਫਾਲਤੂ ਦਾ ਕੰਮ ਲੱਗਦਾ, ਤੇ ਗਾਂ ਬੱਚੇ ਵੀ ਫਿਰ ਉਹ ਜਿਹੇ ਆਦੀ ਹੁੰਦੇ ਆ, ਸੁਣਨਾ ਨੀ ਚਾਹੁੰਦੇ। ਬੱਚੇ ਇੱਕ ਉਮਰ ਤੱਕ ਹੀ ਹੁੰਦੇ ਆ ਜੋ ਤੁਹਾਨੂੰ ਸੁਣਨਾ ਚਾਹੁੰਦੇ ਹੁੰਦੇ ਆ, ਉਦੋਂ ਬਾਅਦ ਉਹ ਤੁਹਾਡੀਆਂ ਗੱਲਾਂ ਉਹਨਾਂ ਨੂੰ ਲੈਕਚਰ ਲੱਗਣ ਲੱਗ ਜਾਂਦੀਆਂ, ਤੇ ਤੁਹਾਨੂੰ ਕਹਿੰਦੇ ਆ ਵੀ ਪਹਿਲਾਂ ਸਕੂਲ ਕਾਲਜਾਂ ਚ ਸੁਣੋ ਫਿਰ ਤੁਹਾਡੇ ਆ ਕੇ ਲੈਕਚਰ ਸੁਣੋ। ਸਕੂਲ ਕਾਲਜਾਂ ਚ ਉਹਨਾਂ ਦਾ ਬਿੱਤ ਨੀ ਚੱਲਦਾ, ਫਿਰ ਉਹ ਮਾਂ ਬਾਪ ਦੇ ਬਿੱਤ ਚਲਾ ਜਾਂਦੇ ਆ ਵੀ ਇਹ ਕੀ ਬੋਲੀ ਜਾਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਨਾ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਉੱਤੇ ਕੰਮ ਕਰਨਾ ਪਊ। ਚੋਰ ਦੀ ਮਾਂ ਮਾਰਨੀ ਪਊਗੀ, ਅਸੀਂ ਕਿਤੇ ਸੜਕਾਂ ਨੂੰ ਦੋਸ਼ੀ ਦਿੰਨੇ ਆ, ਕਿਤੇ ਅਸੀਂ ਸਰਕਾਰਾਂ ਨੂੰ ਦੋਸ਼ੀ ਦਿੰਨੇ ਆ, ਪਰ ਨਹੀਂ ਕਿਤੇ ਨਾ ਕਿਤੇ ਸਾਨੂੰ ਨਾ ਪਿੰਡ ਪੱਧਰ ਤੇ ਛੋਟੇ ਸਕੂਲ ਪੱਧਰ ਦੇ ਉੱਤੇ ਇੱਕ ਇਹੋ ਜਿਹੀ ਮੁਹਿੰਮ ਚਲਾਉਣੀ ਪਊਗੀ ਜਿਹਦੇ ਨਾਲ ਜਾਗਰਤੀ ਆਵੇ, ਤੇ ਆਉਣ ਵਾਲੇ 10-15 ਸਾਲ ਗਾਂਹ ਦਾ ਪਲਾਨ ਹੋਵੇ ਵੀ ਆਉਣ ਵਾਲੇ 15 ਸਾਲ ਨੂੰ ਜਿਹੜਾ ਰੇਸ਼ੋ ਆ, ਜਿਹੜੀ ਬਿਨਾਂ ਲਾਇਸੈਂਸ ਵਾਲੇ ਹਾਦਸੇ ਹੁੰਦੇ ਆ, ਕੱਚੀ ਉਮਰ ਦੇ ਜਿਹੜੇ ਬੱਚਿਆਂ ਦੀ ਰੇਸਿੰਗ ਦੇ ਕਾਰਨ ਹਾਦਸੇ ਹੁੰਦੇ ਆ, ਜਾਂ ਕਿਸੇ ਨੂੰ ਪੂਰੇ ਰੂਲ ਨਾ ਪਤਾ ਹੋਣ ਕਾਰਨ ਹਾਦਸੇ ਹੁੰਦੇ ਆ, ਉਹ ਆਪਾਂ ਅਗਲੇ 10 ਸਾਲਾਂ ਚ ਮਿਨੀਮਾਈਜ਼ ਕਰਨੇ ਆ। ਸੋ ਇਸ ਢੰਗ ਨਾਲ ਜੋ ਪਲਾਨਿੰਗਾਂ ਬਣਨਗੀਆਂ ਨਾ, ਫੇਰ ਜਾ ਕੇ ਕਿਤੇ ਗੱਲ ਬਣੂਗੀ
ਜੀ। ਬਿਲਕੁਲ। ਸੋ ਅਗਲੀ ਖਬਰ ਵੱਲ ਚਲੀਏ ਤਾਂ ਬਰਾੜ ਸਾਹਿਬ, ਪਾਠੀ ਸਿੰਘਾਂ ਵੱਲੋਂ ਸ਼੍ਰੋਮਣੀ ਕਮੇਟੀ ਵਿਰੁੱਧ ਪ੍ਰਦਰਸ਼ਨ ਜਿਹੜਾ ਜੀ ਉਹ ਸ਼ੁਰੂ ਕੀਤਾ ਗਿਆ। ਸੋ ਸ਼੍ਰੋਮਣੀ ਕਮੇਟੀ ਦੇ ਅਖੰਡ ਪਾਠੀ ਸਿੰਘਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਮੋਰਚਾ ਖੋਲਿਆ, ਤੇ ਇਸ ਤਹਿਤ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿਚ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਕੱਤਰ ਹੋ ਕੇ ਪ੍ਰਦਰਸ਼ਨ ਕੀਤਾ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲੀ ਵਾਰ ਕਹਿੰਦੇ ਇਸ ਤਰ੍ਹਾਂ ਦਾ ਕੋਈ ਮੋਰਚਾ ਜਿਹੜਾ ਜੀ ਜਾਂ ਫਿਰ ਪ੍ਰਦਰਸ਼ਨ ਜਿਹੜਾ ਉਹ ਉੱਥੇ ਪ੍ਰਕਰਮਾ ਦੇ ਵਿਚ ਰੱਖਿਆ ਗਿਆ। ਸੋ ਪਾਰਟੀਆਂ ਨੇ ਕਹਿੰਦੇ ਦੋਸ਼ ਲਾਇਆ ਕਿ ਐਸ ਜੀ ਪੀ ਸੀ ਜਿਹੜੀ ਹੈ ਜੀ ਉਹ ਅਖੰਡ ਪਾਠੀ ਸਿੰਘਾਂ ਦੇ ਨਾਲ ਵਿਤਕਰਾ ਕਰ ਰਹੀ ਆ, ਤੇ ਦੂਜੇ ਪਾਸੇ ਇਸ ਮੌਕੇ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਆਰੰਭ ਕਰਾਉਣ ਪਹੁੰਚੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਪ੍ਰਦਰਸ਼ਨ ਨੂੰ ਗਲਤ ਕਰਾਰ ਵੀ ਦਿੱਤਾ।
ਦੇਖੋ ਜੇ ਇਹਦੇ ਇਹ ਬਹੁਤ ਸਾਰੇ ਨਜ਼ਰੀਏ ਆ ਜਿਹਨੂੰ ਕਹਿ ਸਕਦੇ ਹਾਂ, ਬਹੁਤ ਸਾਰੇ ਵੱਖਰੇ ਵੱਖਰੇ ਐਂਗਲ ਤੋਂ ਇਸ ਨੂੰ ਦੇਖਿਆ ਜਾ ਸਕਦਾ, ਪਰ ਜੇ ਅਸੀਂ ਗੱਲ ਕਰੀਏ ਪਾਠੀ ਸਿੰਘਾਂ ਦੀ, ਪਾਠੀ ਸਿੰਘ ਵੀ ਇੱਕ ਜੌਬ ਆ ਜੇ ਦੇਖਿਆ ਜਾਵੇ। ਜੇ ਕਿਤੇ ਵੀ ਜਿਹੜੇ ਗੁਰੂ ਦੇ ਵਜ਼ੀਰ ਆ, ਗੁਰੂ ਦਾ ਸੇਵਾਦਾਰ ਆ, ਜੇ ਸੇਵਾ ਦੀ ਗੱਲ ਆਉਂਦੀ ਆ, ਤਾਂ ਉਹ ਸੇਵਾ ਦੋ ਤਰੀਕੇ ਨਾਲ ਹੁੰਦੀ ਆ। ਇੱਕ ਤਾਂ ਇਹ ਆ ਵੀ ਚਲੋ ਕੋਈ ਬੰਦਾ ਘਰ ਬਾਰ ਛੱਡ ਕੇ ਜਿਵੇਂ ਪਹਿਲਾਂ ਹੁੰਦਾ ਸੀਗਾ, ਤੇ ਉਹ ਗੁਰਦੁਆਰੇ ਨੂੰ ਜਾਂ ਉਹਨਾਂ ਨੂੰ ਬੱਚਾ ਇੱਕ ਚੜਾ ਦਿੱਤਾ ਜਾਂਦਾ ਸੀ ਤੇ ਉਹ ਫੁੱਲ ਟਾਈਮ ਉੱਥੇ ਰਹਿੰਦਾ ਸੀ, ਤੇ ਉਹਨੂੰ ਉਹਦੀ ਜਿਹੜੀ ਡਿਊਟੀ ਬਣ ਜਾਂਦੀ ਸੀ ਵੀ ਉਹ ਕੱਲੇ ਉੱਥੇ ਖਾਣ ਪੀਣ ਰਹਿਣ ਉੱਥੇ ਰੱਖ ਕੇ ਤੇ ਫਿਰ ਉਹ ਸੇਵਾ ਨਿਭਾਉਂਦਾ ਸੀ। ਪਰ ਵਕਤ ਦੇ ਨਾਲ ਨਾਲ ਇਹ ਵੀ ਇੱਕ ਜੌਬ ਗੀ, ਕੋਈ ਬੁਰਾਈ ਵੀ ਨਹੀਂ ਹੈ ਜਿਸੇ ਬੰਦੇ ਨੇ ਕੈਰੀਅਰ ਚੁਣ ਲਿਆ ਵੀ ਪੂਰਨ ਰੂਪ ਦੇ ਵਿੱਚ ਸੰਥਿਆ ਲੈ ਕੇ ਪੂਰਵ ਪੜਾਈ ਕਰਨ ਤੋਂ ਬਾਅਦ ਤੇ ਉਹ ਇਸ ਲਾਈਨ ਦੇ ਵਿੱਚ ਆ ਗਏ ਆ ਤੇ ਆ ਕੇ ਉਹ ਵਧੀਆ ਪ੍ਰਚਾਰ ਕਰਦੇ ਆ, ਧਰਮ ਨੂੰ ਫੈਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜੇ ਉਹ ਸਹੀ ਪਾਠ ਕਰਦੇ ਆ ਜਾਂ ਲੋਕਾਂ ਨੂੰ ਗੁਰਬਾਣੀ ਨਾਲ ਜੋੜਦੇ ਆ ਤਾਂ ਉਹਨਾਂ ਦੀ ਇੱਕੋ ਜੌਬ ਆ ਤੇ ਉਹ ਜੌਬ ਦੇ ਅਗੇਂਸਟ ਜੇ ਉਹਨਾਂ ਨੂੰ ਪੈਸੇ ਉਹਨਾਂ ਨੂੰ ਓਨੇ ਕੁ ਪੈਸੇ ਮਿਲਣਗੇ ਸਫੀਸ਼ੀਐਂਟ ਉਹਨਾਂ ਨੂੰ ਉਹਨਾਂ ਦਾ ਪਰਿਵਾਰ ਪਲੂਆ ਤਾਂ ਉਹ ਕਦੇ ਵੀ ਹੋਰ ਪਾਸੇ ਨੀ ਝਾਕਣਗੇ ਤੇ ਨਹੀਂ ਕੀ ਆ ਫਿਰ ਅਸੀਂ ਦੇਖਦੇ ਆ ਵੀ ਅਸੀਂ ਰੋਜ਼ ਦੋਸ਼ ਲਾਉਣੇ ਆ ਵੀ ਇਹ ਜੀ ਫਿਰ ਪੈਸਿਆਂ ਕੱਲ ਝਾਕ ਕਰਦੇ ਆ ਕੀਰਤਨ ਤੇ ਪੈਸਿਆਂ ਦੀ ਮੱਥਾ ਟੇਕਣ ਦੇ ਪੈਸਿਆਂ ਦੀ ਇੱਧਰ ਦੀ ਜਾਂ ਉੱਧਰ ਦੀਆਂ ਗੱਲਾਂ ਅਸੀਂ ਦੋਸ਼ ਲਾਉਣੇ ਆ ਪਰ ਤੁਸੀਂ ਕਿਤੇ ਉਹਨਾਂ ਦੀ ਪੀੜ ਦੇਖੋ ਵੀ ਜੇ ਇੱਕ ਬੰਦਾ ਇੱਕ ਆਪਣੀ ਪੂਰਨ ਰੂਪ ਦੇ ਵਿੱਚ ਆਪਦੀ ਵਧੀਆ ਢੰਗ ਨਾਲ ਜੌਬ ਨਿਭਾ ਰਿਹਾ ਤੇ ਜੇ ਉਹਦਾ 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 ਹੱਕ ਹੀ ਨਹੀਂ ਉਹਨੂੰ ਮਿਲ ਰਿਹਾ ਉਹਨੂੰ ਉਹਨੇ ਉਹਦੇ ਪੈਸੇ ਨਹੀਂ ਮਿਲ ਰਹੇ ਉਹਦੇ ਵਕਤ ਮੁਤਾਬਕ ਤਾਂ ਉਹਦਾ ਰੁਜ਼ਗਾਰ ਨਹੀਂ ਜੇ ਹੋ ਰਿਹਾ ਤਾਂ ਫਿਰ ਤੁਸੀਂ ਉਸ ਬੰਦੇ ਨੇ ਟੇਢਾ ਵਿੰਗਾ ਵੀ ਹੋਣਾ ਤੇ ਉਹ ਸਿੱਧੇ ਰੂਪ ਦੇ ਵਿੱਚ ਅੱਜ ਪਾਠੀ ਸਿੰਘਾਂ ਨੇ ਮੰਗ ਕੀਤੀ ਹੈ ਵੀ ਜਦੋਂ ਅਖੰਡ ਖਾਸ ਕਰਕੇ ਅਖੰਡ ਪਾਠ ਦੀ ਜਿਹੜੀਆਂ ਟੀਮਸ ਬਣੀਆਂ ਹੋਈਆਂ ਉੱਥੇ ਤੇ ਉਹਨਾਂ ਨੇ ਮੰਗ ਕੀਤੀ ਹੈ ਵੀ ਸਾਡਾ ਥੋੜਾ ਜਿਹਾ ਜਿਹੜਾ ਭੱਤਾ ਉਹ ਵਧਾਇਆ ਜਾਵੇ ਤਾਂ ਕਿ ਅਸੀਂ ਕਿਉਂਕਿ ਉਹ ਲੋਕਲ ਤਾਂ ਹੈ ਕੋਈ ਨੀ ਉਹ ਸਭ ਵੱਖਰੇ ਵੱਖਰੇ ਸ਼ਹਿਰਾਂ ਤੋਂ ਆ ਕੇ ਰਹਿ ਰਹੇ ਆ ਭਾਵੇਂ ਉੱਥੇ ਰਹਿਣ ਦਾ ਉਹਨਾਂ ਨੂੰ ਮਿਲਦਾ ਹੋਰ ਮਿਲਦਾ ਪਰ ਜੇ ਉਹਨਾਂ ਦਾ ਪਰਿਵਾਰ ਵੀ ਚੰਗਾ ਪੜੂਆ ਤਾਂ ਉਹ ਪੂਰੀ ਆਪਦੀ ਰੀਝ ਨਾਲ ਉਹ ਕੰਮ ਕਰਨਗੇ ਸੋ ਇਸ ਕਰਕੇ ਉਹਨਾਂ ਨੇ ਮੰਗ ਮੰਗੀ ਆ ਤੇ ਪਰ ਕੱਲ ਸਕੱਤਰ ਜਿਹੜੇ ਅਫੀਸ਼ੀਅਲ ਸਕੱਤਰ ਤਾਂ ਅੱਜ ਕੱਲ ਸ਼੍ਰੋਮਣੀ ਕਮੇਟੀ ਦੇ ਨਹੀਂ ਹਨ ਪਰ ਜਿਹੜੇ ਸਹਾਇਕ ਸਕੱਤਰਾਂ ਨੇ ਕਿਹਾ ਜੀ ਕੋਈ ਨੀ ਸਾਡੀ ਗੱਲਬਾਤ ਚੱਲ ਰਹੀ ਹੈ ਤੇ ਅਸੀਂ ਹੁਣ 600 ਤੋਂ ਵਧਾ ਕੇ 800 ਰੁਪਈਆ ਕਰ ਰਹੇ ਹਾਂ ਉਹਨਾਂ ਦੀ ਜਿਹੜੀ ਭੇਂਟਾ ਸੋ ਮੈਨੂੰ ਲੱਗਦਾ ਉਹ ਭੇਂਟਾ ਦੇ ਹਿਸਾਬ ਨਾਲ ਹੀ ਜਿਹੜੀ ਜੇ ਵੱਧ ਜਾਣੀ ਆ ਤਾਂ ਇਹ ਜਿਹੜੀ ਵਾਪਸ ਲੈ ਲੈਣਗੇ ਉਹ ਆਪਦਾ ਜਿਹੜਾ ਰੋਸ ਆ ਤੇ ਕੁੱਲ ਮਿਲਾ ਕੇ ਅਜੀਬ ਜੇ ਕਿਸਮ ਦਾ ਇਹ ਇੱਕ ਹੋਇਆ ਇਹਦੇ ਚ ਲੋੜ ਨੀ ਪੈਣੀ ਚਾਹੀਦੀ ਸੀਗੀ ਸਾਡੇ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ ਹੀ ਧਿਆਨ ਰੱਖਣਾ ਚਾਹੀਦਾ ਵੀ ਜੇ ਅਸੀਂ ਇੱਕ ਬੰਦੇ ਨੂੰ ਜਦੋਂ ਗੁਰੂ ਦੇ ਵਜ਼ੀਰ ਦਾ ਦਰਜਾ ਦਿੰਦੇ ਆ ਤਾਂ ਉਹਦੇ ਸਾਨੂੰ ਕੇਅਰ ਵੀ ਕਰਨੀ ਚਾਹੀਦੀ ਹੈ ਜੇ ਉਹਨੂੰ ਕੇਅਰ ਕਰਾਂਗੇ ਤਾਂ ਉਹ ਇੱਕ ਅਸਲੀ ਟੀਚਰ ਆ ਕਹਿ ਸਕਦੇ ਇਸ ਲਾਈਨ ਦੇ ਅਸਲੀ ਪ੍ਰੀਚਰ ਆ ਜਾਂ ਪ੍ਰਚਾਰਕ ਆ ਉਹਨਾਂ ਨੇ ਹੀ ਫਿਰ ਧਰਮ ਨੂੰ ਵਧੀਆ ਢੰਗ ਨਾਲ ਫੈਲਾਉਣਾ ਸੋ ਪਹਿਲੀ ਜਿਹੜੀ ਇਨੀਸ਼ੀਅਲ ਜੇ ਸਾਡਾ ਟੀਚਰ ਹੀ ਖੁਸ਼ ਨਹੀਂ ਜੇ ਸਾਡਾ ਪ੍ਰਚਾਰਕ ਹੀ ਔਖਾ ਤੇ ਉਹਨੂੰ ਅਸੀਂ ਇੱਕ ਉਹਦੀ ਉਹਨੂੰ ਯੂਜ਼ ਕਰ ਰਹੇ ਹਾਂ ਤਾਂ ਉਹ ਕਿਹੋ ਜਿਹਾ ਧਰਮ ਪ੍ਰਚਾਰ ਕਰ ਸਕੂਗਾ ਉਹ ਮੈਂ ਬਹੁਤ ਸਾਰੇ ਥਾਂ ਤੇ ਦੇਖਿਆ ਵੀ ਗ੍ਰੰਥੀ ਸਿੰਘ ਮੈਕ ਤੇ ਬੈਠੇ ਆ ਜਾਂ ਜਦੋਂ ਕਰ ਰਹੇ ਆ ਪ੍ਰਚਾਰ ਕਰ ਰਹੇ ਆ ਬੜੀਆਂ ਵਧੀਆ ਵਧੀਆ ਗੱਲਾਂ ਕਰ ਰਹੇ ਆ ਤੇ ਪਰ 10 ਮਿੰਟਾਂ ਬਾਅਦ ਲੰਗਰ ਹਾਲ ਚ ਜਾਂ ਕਿਤੇ ਹੋਰ ਫਿਰ ਉਹ ਪ੍ਰਬੰਧਕਾਂ ਦੇ ਉੱਤੇ ਤਵਾ ਕੱਸ ਰਹੇ ਹੁੰਦੇ ਆ ਤੇ ਪ੍ਰਬੰਧਕਾਂ ਨੂੰ ਕਹਿ ਰਹੇ ਹੁੰਦੇ ਆ ਵੀ ਪ੍ਰਬੰਧਕਾਂ ਨੇ ਮੇਰੇ ਨਾਲ ਆਹ ਕੀਤਾ ਉਹ ਕੀਤਾ ਯੇ ਕੀਤਾ ਇਹ ਗੱਲਾਂ ਕਿਉਂ ਆਉਣ ਕਿਉਂ ਕਹਿਣੀਆਂ ਪੈਣ ਉਹਨਾਂ ਨੂੰ ਉਹ ਤਾਂ ਹੀ ਕਹਿਣੀਆਂ ਪੈਂਦੀਆਂ ਵੀ ਪ੍ਰਬੰਧਕ ਇੱਕ ਬੰਧੂਆ ਮਜ਼ਦੂਰ ਵਾਲੀ ਫੀਲਿੰਗ ਜਿਹੜੀ ਉਹਨਾਂ ਨੂੰ ਦਵਾਉਂਦੇ ਆ ਜਾਂ ਦੇਣ ਦੀ ਕੋਸ਼ਿਸ਼ ਕਰਦੇ ਆ ਇਹ ਸਾਡੇ ਧਰਮ ਦੇ ਵਿੱਚ ਇੱਕ ਵੱਡਾ ਜਿਹੜਾ ਮੈਂ ਕਹਿ ਸਕਦਾ ਨੈਗੇਟਿਵ ਪੱਖ ਆ ਵੀ ਅਸੀਂ ਆਪਦੇ ਪ੍ਰਚਾਰਕਾਂ ਨੂੰ ਨਾ ਉਹਨਾਂ ਲਈ ਕੋਈ ਗਾਈਡਲਾਈਨ ਆ ਨਾ ਉਹਨਾਂ ਲਈ ਉਹਨਾਂ ਦੀ ਲਾਈਫ ਦੀ ਜਿਹੜੀ ਸ਼ਿਓਰਿਟੀ ਆ ਜਿਹਦੇ ਕਾਰਨ ਇਹ ਗੱਲਾਂ ਹੋਣ
ਜੀ ਤੇ ਬ੍ਰਾਟ ਸਾਹਿਬ ਆਪਾਂ ਬਹੁਤ ਜ਼ਿਆਦਾ ਖਬਰਾਂ ਚ ਨਹੀਂ ਲੈ ਪਾਵਾਂਗੇ ਕਿਉਂਕਿ ਅੱਜ ਇੱਕ ਦੋ ਮੁਲਾਕਾਤਾਂ ਵੀ ਅਸੀਂ ਕਰਨੀਆਂ ਪਰ ਜਾਣ ਤੋਂ ਪਹਿਲਾਂ ਇੱਕ ਤਾਂ GST ਦੇ ਬਾਰੇ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਬੜੀ ਪੋਜ਼ਿਟਿਵ ਐਨਰਜੀ ਦਿਖਾਈ ਹੈ ਜੀ ਉਹਨਾਂ ਨੇ ਕਿਹਾ ਕਿ GST ਨਾਲ ਵਧੇਗਾ ਟੈਕਸ ਆਧਾਰ ਤੇ ਦੂਜੇ ਪਾਸੇ ਪਾਕਿਸਤਾਨ ਤੋਂ ਜਿਹੜੀ ਖਬਰ ਆ ਰਹੀ ਹੈ ਜੀ ਕਿ 22,000 ਕਰੋੜ ਦੇ ਘਪਲੇ ਦੇ ਵਿਚ ਫਸੇ ਪਾਕਿਸਤਾਨ ਦੇ ਜਿਹੜੇ ਅੰਤਰਿਮ PM ਸੋ ਪਾਕਿਸਤਾਨ ਸੰਸਦ ਵੱਲੋਂ ਅੱਜ ਨਵੇਂ ਜਿਹੜੇ PM ਆ ਉਹ ਚੁਣੇ ਜਾਣ ਦੀ ਖਬਰ ਆ ਰਹੀ ਹੈ
ਦੇਖੋ ਕੱਲ ਮੈਂ ਅਜੀਬ ਬਿਆਨ ਪੜਿਆ ਨਵਾਜ਼ ਸ਼ਰੀਫ ਹੋਰਾਂ ਦਾ ਜਿਹਦੇ ਚ ਉਹਨਾਂ ਨੇ ਕਿਹਾ ਜੀ ਕਹਿੰਦੇ ਬਾਕੀ ਸਾਰੇ ਦੁੱਧ ਧੋਤੇ ਆ ਦੇਖੋ ਇੱਕ ਪ੍ਰਧਾਨ ਮੰਤਰੀ ਨੂੰ ਸੁਪਰੀਮ ਕੋਰਟ ਬੰਨਿਓ ਦੋਸ਼ੀ ਗਰਦਾਨ ਤਾ ਤੇ ਹੁਣ ਉਹਨੂੰ ਕੋਲੇ ਹੋਰ ਕੋਈ ਸਾਧਨ ਨਹੀਂ ਬਚਿਆ ਉਹਦੇ ਕੋਲ ਇੱਕੋ ਸਾਧਨ ਬਚਿਆ ਵੀ ਦੂਜਿਆਂ ਤੇ ਕਿੰਤੂ ਪ੍ਰੰਤੂ ਕਰਾਂ ਦੂਜਿਆਂ ਵੱਲ ਕਿਵੇਂ ਮੈਂ ਉਂਗਲ ਉਠਾਵਾਂ ਤਾਂ ਦੂਜਿਆਂ ਵੱਲ ਉਂਗਲ ਉਠਾਉਣ ਲਈ ਉਹਨਾਂ ਨੇ ਕਿਹਾ ਜੀ ਵੀ ਦੂਜੇ ਵੀ ਕੀ ਦੁੱਧ ਧੋਤੇ ਆ ਦੇਖੋ ਹੁਣ ਸਾਨੂੰ ਵੀ ਪਤਾ ਸਾਡੀ ਸਿਆਸਤ ਦਾ ਵੀ ਪਤਾ ਪਾਕਿਸਤਾਨ ਦੀ ਸਿਆਸਤ ਦਾ ਵੀ ਪਤਾ ਵੀ ਤੁਸੀਂ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਤੁਹਾਨੂੰ 5% ਤੋਂ ਵੱਧ ਇਮਾਨਦਾਰ ਬੰਦੇ ਨਹੀਂ ਲੱਭ ਸਕਦੇ 95% ਦੇ ਉੱਤੇ ਦਾਗ ਆ ਚਾਹੇ ਮਾਫੀ ਚਾਹੁੰਦਾ ਚਾਹੇ ਬਹੁਤ ਸਾਰੇ ਲੋਕਾਂ ਦੇ ਚਹੇਤੇ ਵੀ ਆ ਜਾਣਗੇ ਵਿੱਚ ਪਰ 95% ਦਾਗੀ ਸਿਆਸਤਦਾਨ ਜਿਹੜੇ ਉਹ ਸਿਆਸਤ ਦੇ ਵਿਚ ਨੇ। ਸੋ ਉਹ ਤੇ ਕਿਤੇ ਨਾ ਕਿਤੇ ਨਵਾਜ਼ ਸ਼ਰੀਫ ਸਹੀ ਹੋ ਜਾਂਦੇ ਆ ਵੀ ਬਾਕੀ ਦੁੱਧ ਧੋਤੇ ਆ ਜਿਹੜੇ ਇਹ ਕੁਛ ਕਰ ਰਹੇ ਆ, ਪਰ ਸਾਨੂੰ ਤਾਂ ਜਿਹੜੀ ਇਹ ਚੀਜ਼ ਦੇ ਉੱਤੇ ਜੇ ਕਹੀਏ ਵੀ ਇਹ ਤਾਂ ਚੱਲਦਾ ਹੀ ਹੈ, ਤਾਂ ਹੁੰਦਾ ਹੀ ਆ, ਤੇ ਫਿਰ ਅਸੀਂ ਬਦਲਾਅ ਨਹੀਂ ਲਿਆ ਸਕਦੇ। ਇਸ ਅਸੀਂ ਬਦਲਾਅ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਉਹ 5% ਲੋਕਾਂ ਨੂੰ ਅਪਰੋਚ ਕਰਨਾ ਪੈਣਾ, ਉਹ 5% ਲੋਕਾਂ ਨੂੰ ਵਧਾ ਕੇ 50 ਕਰਨਾ ਪੈਣਾ, 50 ਤੋਂ 100 ਕਰਨਾ ਪੈਣਾ, ਫਿਰ ਹੀ ਇੱਕ ਚੰਗੀ ਜਿਹੜੀ ਰਾਜਨੀਤੀ ਜਾਂ ਚੰਗਾ ਜਿਹੜੇ ਮੁਲਕ ਉਸਰ ਸਕਦੇ ਆ। ਪਰ ਸਿਆਸਤ ਦੇ ਵਿੱਚ ਔਖਾ ਕੰਮ ਆ ਇਮਾਨਦਾਰ ਬੰਦਿਆਂ ਦਾ ਆਉਣਾ, ਔਖਾ ਕੰਮ ਆ ਅਵਾਮਾਂ ਵਰਗੇ ਬੰਦੇ ਆਉਂਦੇ ਆ ਜਿਹੜੇ ਕਿ ਇੰਨੀ ਛੋਟੀ ਉਮਰ ਚ ਨਾ ਰਿਟਾਇਰ ਹੋਣ ਦੇ ਕਾਬਲ ਆ, 2 ਵਾਰ ਦੇਸ਼ ਦੇ ਰਾਸ਼ਟਰਪਤੀ ਰਹਿਣ ਤੋਂ ਬਾਅਦ ਹੁਣ ਉਹ ਜੌਬ ਭਾਲਦੇ ਫਿਰਦੇ ਆ, ਕਹਿ ਰਿਹਾ ਜੀ ਮੈਂ ਜੌਬ ਕਰਨੀ ਆ ਕੋਈ। ਸੋ ਉਹਨਾਂ ਦਾ ਘਰ ਵੀ ਉਹ ਕਿਰਾਏ ਤੇ ਘਰ ਦੇ ਵਿੱਚ ਰਹਿ ਰਹੇ ਆ। ਇਹ ਦੋ ਅਮਰੀਕਾ ਵਰਗੇ ਮੁਲਕ ਦੇ ਮੁਖੀ ਹੋਣ ਤੋਂ ਬਾਅਦ ਇਹ ਜਿਹੀਆਂ ਚੀਜ਼ਾਂ ਦੀ ਨੌਬਤ ਆ ਜੇ ਇਹੋ ਜਿਹਾ ਕੁਛ ਹੋਵੇ ਤਾਂ ਕਿੱਥੇ ਜਾਂਦੀ ਹੈ ਗੱਲ। ਇਹ 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 ਜੇ ਲੱਭਣੇ ਸਾਡੇ ਲਈ ਹਜੇ ਦੁਰਲਭ ਆ, ਪਾਕਿਸਤਾਨ ਹੋਵੇ ਚਾਹੇ ਭਾਰਤ ਹੋਵੇ। ਪਰ ਦੇਖੋ ਅੱਜ ਕਿਸੇ ਹੋਰ ਨੂੰ ਗਿਰਾਂਤਰਿਮ ਤੌਰ ਤੇ ਬਣਾਇਆ ਜਾਊਗਾ, ਪਰ ਉਸ ਤੋਂ ਬਾਅਦ ਭਾਈ ਭਤੀਜਾਬਾਦ ਨੂੰ ਪ੍ਰਮੋਟ ਕਰਦੇ ਹੋਏ ਨਵਾਜ਼ ਸ਼ਰੀਫ ਨੇ ਆਪਣੇ ਭਰਾ ਨੂੰ ਜਿਹੜਾ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਜੀ। ਤੇ ਉਹ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਜੀ, ਉਹ ਪਹਿਲਾਂ ਹੀ ਆਲਰੇਡੀ ਤੇ ਹੁਣ ਉਹਨਾਂ ਨੂੰ ਪਹਿਲਾਂ ਸੰਸਦ ਦੇ ਮੈਂਬਰ ਬਣਾਉਣਗੇ, ਤੇ ਉਦੋਂ ਬਾਅਦ ਜਿਹੜੇ ਅੰਤਰਿਮ ਪ੍ਰਧਾਨ ਮੰਤਰੀ ਕਿਰਨ ਲਾਏ ਜਾਣੇ ਆ ਕਾਸਿਮ ਸ਼ਾਹਿਦ, ਉਹਨਾਂ ਨੂੰ ਦੀ ਥਾਂ ਦੇ ਉੱਤੇ ਨਵਾਜ਼ ਸ਼ਰੀਫ ਆਪਣੇ ਭਰਾ ਨੂੰ ਲੈ ਕੇ ਆਉਣਗੇ। ਸੋ ਉਹੀ ਸੇਮ ਹੀ ਆ ਜੀ, ਭਾਰਤ ਆ ਚਾਹੇ ਪਾਕਿਸਤਾਨ, ਉਹ ਨੱਥੂ ਰਾਮ ਤੇ ਪ੍ਰੇਮ ਸਿੰਘ ਹੀ ਆ ਜੀ, ਬੋਥ ਆਰ ਸੇਮ ਥਿੰਗ ਆ ਬਸ।
ਜੀ ਜੀ ਬਿਲਕੁਲ। ਬ੍ਰਾਟ ਸਾਹਿਬ, ਬਹੁਤ ਸਾਰੇ ਸਾਡੇ ਲਿਸਨਰ ਸਾਡੇ ਨਾਲ ਜੁੜ ਰਹੇ ਆ, ਤੇ ਉਹਨਾਂ ਦੇ ਵਿੱਚੋਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਜਾਣ ਤੋਂ ਵੀ ਪਹਿਲਾਂ ਇੱਕ ਮੈਸੇਜ ਲੈਣਾ ਚਾਹਾਂਗੀ। ਪਰਮਜੀਤ ਸਿੰਘ ਧਾਲੀਵਾਲ ਹੋਰਾਂ ਦਾ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ, ਸਤਿ ਸ੍ਰੀ ਅਕਾਲ ਬੁਲਾਈ ਹੈ ਉਹਨਾਂ ਨੇ ਆਪਾਂ ਦੋਵਾਂ ਨੂੰ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਪ੍ਰੋਗਰਾਮ ਕਹਿੰਦੇ ਗੋਇੰਗ ਗੁੱਡ ਜੀ, ਵੈਦਰ ਬਹੁਤ ਵਧੀਆ ਬ੍ਰਿਸਬੇਨ ਦਾ, ਤੇ ਮੈਂ ਕਹਿੰਦੇ ਬ੍ਰਾਟ ਸਾਹਿਬ ਤੋਂ ਪੁੱਛਣਾ ਕਿ ਕੋਈ NRI ਇੰਡੀਆ ਤੋਂ RTI ਪਾ ਸਕਦਾ ਹੈ ਜੀ ਕਿ ਨਹੀਂ?
ਮੇਰੇ ਹਿਸਾਬ ਨਾਲ ਤਾਂ ਪਾ ਸਕਦਾ, ਕਿਉਂਕਿ ਰਾਈਟ ਆਫ ਜਿਹੜਾ ਇਨਫੋਰਮੇਸ਼ਨ ਆ ਉਹ NRI ਮੀਨਸ ਨਾਨ ਰੈਜੀਡੈਂਸ਼ਲ ਇੰਡੀਅਨ, ਸੋ ਉਹਨੂੰ ਇੰਡੀਅਨ ਤਾਂ ਮੰਨਿਆ ਜਾ ਰਿਹਾ ਨਾ, ਜੇ ਉਹ ਇੰਡੀਅਨ ਮੰਨਿਆ ਜਾ ਰਿਹਾ ਤਾਂ ਮੈਨੂੰ ਲੱਗਦਾ ਉਹਦੇ ਕੋਲ ਰਾਈਟ ਹੋਣਾ ਚਾਹੀਦਾ। ਪਰ ਮੈਂ ਇਹਦੇ ਤਸਦੀਕ ਨਹੀਂ ਕਰ ਸਕਦਾ ਅਫੀਸ਼ੀਅਲ ਤੌਰ ਤੇ, ਮੈਂ ਕੋਸ਼ਿਸ਼ ਕਰਾਂਗਾ ਜੀ ਆਪਾਂ ਇਹਦਾ ਪਤਾ ਕਰ ਲੈਂਦੇ ਹਾਂ। ਪਰ ਦੇਖੋ ਜੇ ਤੁਸੀਂ RTI ਲੈਣੀ ਆ ਤੇ ਜ਼ਰੂਰੀ ਨਹੀਂ ਹੈਗਾ, ਜੇ ਤੁਸੀਂ ਨਹੀਂ ਲੈ ਪਾਉਂਦੇ ਤਾਂ ਤੁਸੀਂ ਆਪਣੇ ਘਰ ਦੇ ਪਰਿਵਾਰ ਦੇ ਕਿਸੇ ਵੀ ਜੀ ਦੇ ਨਾਂ ਹੇਠ ਉਹ 10 ਰੁਪਏ ਸਾਰੀ ਫੀਸ ਆ, ਤੁਸੀਂ ਉਹਨੂੰ ਪਾ ਸਕਦੇ ਹੋ RTI
ਜੀ। ਸੋ ਮੈਨੂੰ ਲੱਗਦਾ ਪਰਮਜੀਤ ਜੀ ਤੁਹਾਨੂੰ ਜਵਾਬ ਜ਼ਰੂਰ ਮਿਲ ਗਿਆ ਹੋਣਾ। ਤੇ ਬ੍ਰਾਟ ਸਾਹਿਬ, ਬਹੁਤ ਸਾਰੇ ਦੋਸਤਾਂ ਦੇ ਮੈਸੇਜਿਸ ਆ ਰਹੇ ਆ, ਆਪਾਂ ਮੈਸੇਜਿਸ ਜਿਹੜੇ ਆ ਉਹ ਤੁਹਾਡੇ ਹੁੰਦਿਆਂ ਲੈ ਲਈਏ ਜੇ ਤੁਹਾਡੇ ਕੋਲ ਸਮਾਂ ਹੈਗਾ।
ਜੀ 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 ਬਿਲਕੁਲ ਜੀ ਬਿਲਕੁਲ
ਜੀ। ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਚ, ਤੇ ਇਹਨਾਂ ਨੇ ਇੱਕ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਸਹੀ ਫੈਸਲਾ ਦੁੱਗਣਾ ਯਕੀਨ ਬਣਾਉਂਦਾ ਹੈ ਤੇ ਗਲਤੀ ਤਜਰਬਾ ਵਧਾਉਂਦੀ ਹੈ। ਦੋਹਾਂ ਸਥਿਤੀਆਂ ਚ ਫਿਕਰ ਨਹੀਂ ਕਰਨਾ ਚਾਹੀਦਾ। ਸ਼ੁਭ ਸਵੇਰ ਦੋਸਤੋ। ਬਿਲਕੁਲ ਜੀ, ਬਹੁਤ ਖੂਬ, ਹਮੇਸ਼ਾ ਵਾਂਗ ਬਹੁਤ ਸੋਹਣਾ ਵਿਚਾਰ ਜਿਹੜਾ ਤੁਸੀਂ ਅੱਜ ਵੀ ਸਾਂਝਾ ਕੀਤਾ, ਬਹੁਤ ਬਹੁਤ ਧੰਨਵਾਦ ਜੀ। ਤੇ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਧਨੀ ਸਾਹਿਬ ਵੀ ਆ ਗਏ ਆ ਤੇ ਗੁੱਡ ਮਾਰਨਿੰਗ ਬੁਲਾਈ ਹੈ, ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਤੁਹਾਨੂੰ। ਤੇ ਬਹੁਤ ਸੋਹਣੀ ਇੱਕ ਫੋਟੋ ਭੇਜੀ ਆ ਅਟੈਚਮੈਂਟ ਦੇ ਵਿੱਚ ਸਾਡੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੇ ਬਜ਼ੁਰਗ ਨੇ ਕਈ ਬੜੇ ਜ਼ਿੰਦਾ ਦਿਲ ਹੁੰਦੇ ਆ, ਬੜੇ ਰੰਗੀਨ ਮਿਜ਼ਾਜ ਦੇ ਹੁੰਦੇ ਆ। ਸੋ ਇੱਕ ਬਜ਼ੁਰਗ ਲੇਡੀ ਦੀ ਫੋਟੋ ਆ ਜਿਹਨੇ ਸਨ ਗਲਾਸਿਸ ਲਾਈਆਂ ਹੋਈਆਂ ਤੇ ਆਪਣੇ iPhone ਦੇ ਨਾਲ ਆਪਣੀ ਸੈਲਫੀ ਲੈ ਰਹੀ ਹੈ ਜੀ। ਸੋ ਜ਼ਿੰਦਾ ਦਿਲ ਰਹੋ ਜਨਾਬ, ਇਹ ਚਿਹਰੇ ਤੇ ਉਦਾਸੀ ਕੈਸੀ, ਵਕਤ ਤੇ ਬੀਤ ਹੀ ਰਿਹਾ ਹੈ, ਉਮਰ ਕੀ ਐਸੀ ਕੀ ਤੈਸੀ। ਬਿਲਕੁਲ, ਜੇ ਏਦਾਂ ਜੀਆ ਜਾਵੇ ਤਾਂ ਮੈਨੂੰ ਲੱਗਦਾ ਕਿ ਹੋਰ ਸੌਖੀ ਹੋ ਜਾਂਦੀ ਹੈ ਜ਼ਿੰਦਗੀ ਜੀ। ਬਹੁਤ ਬਹੁਤ ਧੰਨਵਾਦ ਧਨੀ ਜੀ ਸਾਂਝ ਪਾਉਣ ਦੇ ਲਈ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਵੀ ਸਾਡੇ ਨਾਲ ਸਾਡੇ ਸਾਥੀ ਪ੍ਰੈਜੈਂਟਰ ਨੇ ਤੇ ਜੁੜ ਚੁੱਕੇ ਨੇ, ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਨੂੰ ਦੋਵਾਂ ਨੂੰ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ, ਬਹੁਤ ਹੀ ਪਿਆਰ ਭਰੀ। ਤੇ ਕਹਿੰਦੇ ਅੱਜ ਸਾਡੇ ਬਹੁਤ ਹੀ ਪਿਆਰੇ ਲਿਸਨਰ ਅਵਤਾਰ ਸਿੰਘ ਭੁੱਲਰ ਹੋਰਾਂ ਦਾ ਜਨਮ ਦਿਨ ਹੈ ਜੀ, ਹੈਪੀ ਵਾਲਾ ਕਹਿੰਦੇ ਬਰਥਡੇ ਹੈ, ਤੇ ਪਲੇ ਐਂਡ ਡੈਡੀਕੇਟਡ ਸੌਂਗ ਔਨ ਦਿਸ ਓਕੇਜ਼ਨ। ਜ਼ਰੂਰ ਜੀ, ਸਾਡੇ ਵੱਲੋਂ ਹਰਮਨ ਰੇਡੀਓ ਪਰਿਵਾਰ ਵੱਲੋਂ ਵੀ ਸਾਡੇ ਸਾਥੀ ਅਵਤਾਰ ਸਿੰਘ ਭੁੱਲਰ ਹੋਰਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਇੱਕ ਗੀਤ ਸਰਬਜੀਤ ਸਿੰਘ ਹੋਰਾਂ ਨੇ ਮੇਰੇ ਖਿਆਲ ਚ ਕੱਢ ਹੀ ਲਿਆ ਹੋਣਾ, ਤੇ ਆਪਾਂ ਡੈਡੀਕੇਟ ਕਰਾਂਗੇ ਉਹਨਾਂ ਦੇ ਜਨਮ ਦਿਨ ਨੂੰ। ਤੇ ਆਪਾਂ ਇਹ ਅਰਦਾਸ ਵੀ ਕਰਦੇ ਆ ਕਿ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ। ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ ਦਲਜੀਤ ਸਿੰਘ ਜੀ। ਤੇ ਅੱਗੇ ਸਾਡੇ ਨਾਲ ਹਰਿੰਦਰ ਸਿੰਘ ਹੋਰੀ ਜੁੜੇ ਨੇ, ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ ਅਮਰਦੀਪ ਜੀ, ਮਿੰਟੂ ਜੀ ਤੇ ਸਰਬਜੀਤ ਭਾਜੀ ਨੂੰ ਵੀ, ਸਾਰੇ ਹਰਮਨ ਪਰਿਵਾਰ ਨੂੰ। ਸੋ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਰੇਡੀਓ ਸੁਣ ਰਹੇ ਪ੍ਰੋਗਰਾਮ ਸੁਣ ਰਹੇ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਸ਼ੁਕਰੀਆ ਪਰਮਜੀਤ ਸਿੰਘ ਧਾਲੀਵਾਲ ਹੋਰਾਂ ਦਾ ਆਪਾਂ ਮੈਸੇਜ ਜਿਹੜਾ ਉਹ ਸਾਂਝਾ ਕਰ ਦਿੱਤਾ ਤੇ ਅੱਗੇ ਸਰ ਮੁਹੱਬਤ ਸਿੰਘ ਰੰਧਾਵਾ ਹੋਰੀ ਵੀ ਸਾਡੇ ਨਾਲ ਜੁੜੇ ਆ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਵੈਲਕਮ ਬੈਕ ਕਹਿੰਦੇ ਬਹੁਤ ਬਹੁਤ ਧੰਨਵਾਦ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਰ ਮੁਹੱਬਤ ਜੀ ਤੁਹਾਨੂੰ ਤੇ ਕਹਿੰਦੇ ਕੱਲ ਮਿੰਟੂ ਜੀ ਦੇ ਵਿਚਾਰ ਸਰਦਾਰ ਉਧਮ ਸਿੰਘ ਦੇ ਪਰਿਵਾਰ ਦੇ ਬਾਰੇ ਬਹੁਤ ਵਧੀਆ ਲੱਗੇ ਜੀ ਵੈਰੀ ਇੰਟਲੈਕਚੁਅਲ ਜੀ ਬਰਾੜ ਸਾਹਿਬ
ਮਿਹਰਬਾਨੀ ਜੀ ਮਿਹਰਬਾਨੀ
ਜੀ ਸ਼ੁਕਰੀਆ ਸਰ ਮੁਹੱਬਤ ਜੀ ਸਾਂਝ ਪਾਉਣ ਦੇ ਲਈ ਬਣੇ ਰਹੋ ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਤੇ ਅੱਗੇ ਸਾਡੇ ਨਾਲ ਨਾਨਕ ਬੇਕਰੀ ਡੈਂਡੀਨੋਂਗ ਤੋਂ ਮਨਜਿੰਦਰ ਕੌਰ ਹੁਰੀ ਵੀ ਸ਼ਾਮਲ ਹੋਏ ਆ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਡੇ ਸਾਨੂੰ ਅਮਰਦੀਪ ਤੇ ਮਿੰਟੂ ਵੀਰ ਜੀ ਨੂੰ ਵੀ ਸੋ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਨਜਿੰਦਰ ਜੀ ਤੁਹਾਨੂੰ ਤੇ ਵੈਲਕਮ ਬੈਕ ਕਹਿੰਦੇ ਅਮਰਦੀਪ ਜੀ ਹੋਪ ਸੋ ਐਵਰੀ ਬਡੀ ਫਾਈਨ ਇਨ ਯੋਰ ਹੋਮ ਬਿਲਕੁਲ ਜੀ ਤੁਹਾਡੀਆਂ ਦੁਆਵਾਂ ਸਦਕਾ ਸਭ ਕੁਛ ਠੀਕ ਠਾਕ ਹੈ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਂਝ ਪਾਈ ਔਰ ਸਾਨੂੰ ਹੌਸਲਾ ਜਿਹੜਾ ਉਹ ਦਿੱਤਾ ਸੋ ਨਾਨਕ ਬੇਕਰੀ ਡੈਂਡੀਨੋਂਗ ਦੇ ਵਿਚ ਹਰ ਤਰ੍ਹਾਂ ਦਾ ਜਿਹੜਾ ਸ਼ਾਕਾਹਾਰੀ ਕੇਕ ਜਾਂ ਜਿਹੜੀਆਂ ਬਿਸਕਿਟਸ ਕੁਕੀਜ਼ ਜਿਹੜੀਆਂ ਜੇ ਤੁਸੀਂ ਲੈਣੀਆਂ ਹੋਣ ਤਾਂ ਤੁਸੀਂ ਲੈ ਸਕਦੇ ਹੋ ਜੀ ਡੈਂਡੀਨੋਂਗ ਦੇ ਵਿਚ ਇਹ ਬੇਕਰੀ ਹੈ ਜਿਹੜੇ ਵੈਜੀਟੇਰੀਅਨ ਨੇ ਉਹਨਾਂ ਦੇ ਲਈ ਖਾਸ ਸਹੂਲਤ ਹੈ ਇਸ ਬੇਕਰੀ ਦੇ ਵਿਚ ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ ਗੌਰਵ ਸ਼ਰਮਾ ਅੱਗੇ ਸਾਡੇ ਨਾਲ ਜੁੜੇ ਆ ਬਿਲਕੁਲ ਗੌਰਵ ਜੀ ਮੈਨੂੰ ਇਹੀ ਲੰਡਨ ਵਾਲਾ ਹੀ ਭੁਲੇਖਾ ਸੀਗਾ ਸੋ ਮੈਂ ਕਿਹਾ ਪਤਾ ਨੀ ਲੰਡਨ ਦੇ ਵਿਚ ਕੋਈ ਅੰਟਾਰੀਓ ਸਿਟੀ ਹੈ ਜਾਂ ਫਿਰ ਅੰਟਾਰੀਓ ਦੇ ਵਿਚ ਲੰਡਨ ਸਿਟੀ ਹੈ ਸੋ ਅੰਟਾਰੀਓ ਦੇ ਵਿਚ ਇਹ ਲੰਡਨ ਨਾਮ ਦਾ ਸਬਰਬ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅੱਗੇ ਸਾਡੇ ਨਾਲ ਕੁਲਦੀਪ ਕੌਰ ਜੁੜੇ ਆ ਸਤਿ ਸ੍ਰੀ ਅਕਾਲ ਬੁਲਾਈ ਆ ਅਮਰਦੀਪ ਕੌਰ ਜੀ ਮਿੰਟੂ ਬਰਾੜਵੀਰ ਜੀ ਤੇ ਸਰਬਜੀਤ ਭਾਜੀ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਵਾਰ ਫੇਰ ਕੁਲਦੀਪ ਜੀ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਬਲਰਾਜ ਸਿੰਘ ਹੋਰਾਂ ਨੇ ਵੀ ਸਾਂਝ ਪਾਈ ਹੈ ਸਤਿ ਸ੍ਰੀ ਅਕਾਲ ਜੀ ਕਹਿੰਦੇ ਇੰਜੋਇੰਗ ਲਹਿਰਾਂ ਵਿਦ ਬਿਊਟੀਫੁਲ ਮੈਲਬਨ ਮਾਰਨਿੰਗ ਬਲਰਾਜ ਸਿੰਘ ਬਹੁਤ ਬਹੁਤ ਧੰਨਵਾਦ ਜੀ ਅੱਜ ਸੋਹਣਾ ਮੌਸਮ ਹੈ ਵੈਸੇ ਮੈਲਬਨ ਚ ਨੀ ਅੱਜ ਆਲ ਓਵਰ ਆਸਟ੍ਰੇਲੀਆ ਦੇ ਵਿਚ ਹੀ ਮੌਸਮ ਜਿਹੜਾ ਬੜਾ ਖਿੜਿਆ ਜਿਹਾ ਰਹਿਣਾ ਤੇ ਤੁਸੀਂ ਸਾਰੇ ਮੌਸਮ ਵੀ ਮਾਣੋ ਪ੍ਰੋਗਰਾਮ ਵੀ ਇੰਜੋਏ ਕਰੋ ਤੇ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਆਪਾਂ ਇਸੇ ਤਰ੍ਹਾਂ ਮੈਸੇਜ ਜਿਹੜੇ ਉਹ ਲੈਂਦੇ ਰਵਾਂਗੇ ਪਰ ਹੁਣ ਇਹ ਖਬਰਾਂ ਦਾ ਜਿਹੜਾ ਸਿਲਸਿਲਾ ਸਾਨੂੰ ਇੱਥੇ ਹੀ ਖਤਮ ਕਰਨਾ ਪੈਣਾ ਜਾਣ ਤੋਂ ਪਹਿਲਾਂ ਬਰਾੜ ਸਾਹਿਬ ਤੁਹਾਡਾ ਕੋਈ ਮੈਸੇਜ ਸਾਡੇ ਸਰੋਤਿਆਂ ਦੇ ਲਈ ਹੋਵੇ ਤਾਂ ਜ਼ਰੂਰ ਸਾਂਝਾ ਕਰੋ
ਦੇਖੋ ਜੀ ਤੁਸੀਂ ਆ ਬਿਸਕਿਟ ਕੁਕੀ ਜੀ ਵਾਲੀ ਗੱਲ ਕੀਤੀ ਤੇ ਉਹ ਚੁਟਕਲਾ ਵੈਸੇ ਤਾਂ ਹਰ ਬੰਦੇ ਨੇ ਪੜਿਆ ਹੋਣਾ ਪਰ ਫੇਰ ਵੀ ਜੇ ਕਿਸੇ ਕੋਲੇ ਰਹਿ ਗਿਆ ਹੋਣਾ ਤਾਂ ਜਾਂਦਾ ਜਾਂਦਾ ਕਹੋ ਤਾਂ ਮੈਂ ਉਹ ਚੁਟਕਲਾ ਬੜਾ ਘੁੰਮ ਰਿਹਾ ਸੀ ਸੁਣਾ ਦਿਆਂ ਕਹਿੰਦੇ ਨੇ ਕਹਿੰਦੇ ਆ ਕਿ ਜੇ ਕਹਿੰਦੇ ਜੇ ਤੁਸੀਂ ਲੜਕੇ ਦਾ ਕਿਸੇ ਲੜਕੀ ਦਾ ਰਿਸ਼ਤਾ ਲੈ ਰਹੇ ਹੋ ਜਾਂ ਵਿਆਹ ਦੀ ਗੱਲਬਾਤ ਚੱਲ ਰਹੀ ਆ ਤਾਂ ਲੜਕੀ ਦੇਖੋ ਜੇ ਤਾਂ ਕਹਿੰਦੀ ਆ ਬਿਸਕੁਟ ਫੇਰ ਤਾਂ ਕਹਿੰਦੇ ਵੇਚ ਚੁਕੋ ਕੇ ਉਹ ਰਿਸ਼ਤਾ ਲੈ ਲਓ ਕੋਈ ਉਹਦੇ ਲੜਕੀ ਦੇ ਬਾਅਦ ਚ ਕੋਈ ਪ੍ਰੋਬਲਮ ਨੀ ਆਉਣੀ ਜੇ ਕਹਿੰਦੀ ਆ ਬਿਸਕਿਟਸ ਤਾਂ ਕਹਿੰਦੇ ਥੋੜੀ ਜੀ ਤੁਹਾਨੂੰ ਆਉਣ ਵਾਲੇ ਦਿਨਾਂ ਚ ਦਿੱਕਤ ਆ ਸਕਦੀ ਹੈ ਪਰ ਕੋਈ ਨੀ ਫੈਸਲਾ ਤੁਸੀਂ ਕਰ ਸਕਦੇ ਹੋ ਰਿਸ਼ਤਾ ਲੈ ਲਓ ਕਹਿੰਦੇ ਫੇਰ ਵੀ ਜੇ ਕਹਿੰਦੇ ਕੁਕੀਜ਼ ਕਹਿੰਦੀ ਹੈ ਨਾ ਫੇਰ ਕਹਿੰਦੇ ਬਚੋ ਫੇਰ ਨੀ ਫੇਰ ਤੁਸੀਂ ਬਚੋ ਫੇਰ ਤੁਹਾਡੀ ਜ਼ਿੰਦਗੀ ਸੁਖਾਲੀ ਸੋ ਇਹ ਵੀ ਇੱਕ ਪਮਾਨੇ ਜਿਹੜੇ ਬਣਾਏ ਹੋਏ ਆ ਜੀ ਤੁਹਾਡੇ ਕੁਕੀਜ਼ ਕਹਿਣ ਤੋਂ ਯਾਦ ਆ ਗਿਆ ਮੈਨੂੰ ਗੱਲ ਤੇ ਇਹ ਸਾਡੇ ਥੋੜਾ ਜਿਹਾ ਇੱਕ ਨਾ ਲਾਈਫ ਦੇ ਵਿੱਚ ਸਟੈਂਡਰਡ ਦੇ ਮਗਰ ਅਸੀਂ ਚੱਲ ਪਏ ਆ ਵੀ ਅਸੀਂ ਸਟੈਂਡਰਡ ਕਿਵੇਂ ਕਾਇਮ ਕਰਨਾ ਜਾਂ ਸਾਨੂੰ ਆਹ ਦੋ ਚਾਰ ਗੱਲਾਂ ਕਹਿਣ ਤੋਂ ਹੀ ਸਾਡਾ ਸਟੈਂਡਰਡ ਹੋਊਗਾ ਤੇ ਮੈਨੂੰ ਬਹੁਤ ਵਾਰੀ ਮੈਨੂੰ ਟੋਕ ਦਿੰਦੇ ਆ ਮੇਰੇ ਖਾਸ ਸਰਕਲ ਵਾਲੇ ਯਾਰ ਦੋਸਤ ਹੋਰ ਵੀ ਯਾਰ ਥੋੜੀ ਜੀ ਤੂੰ ਹੁਣ ਸ਼ਹਿਰੀ ਹੋ ਗਿਆ ਤੂੰ ਥੋੜੀ ਜੀ ਇੱਥੇ ਆ ਆਸਟ੍ਰੇਲੀਆ ਚ ਆ ਬਾਹਰਲੇ ਮੁਲਕ ਥੋੜੇ ਜਿਹੇ ਸ਼ਬਦਾਂ ਦੀ ਚੋਣ ਢੰਗ ਨਾ ਕਰਿਆ ਕਰ ਆਹੀ ਵਗ ਗਿਆ ਛੀ ਵੱਜ ਗਏ ਡੂਢ ਹੋ ਗਿਆ ਡੂਢ ਵੱਜ ਗਿਆ ਇਹ ਗੱਲਾਂ ਜੀ ਨਾ ਕਰਿਆ ਕਰ ਪਰ ਮੈਨੂੰ ਲੱਗਦਾ ਵੀ ਮੈਂ ਮੂੰਹ ਜਾ ਸਮਾਰ ਕੇ ਬੋਲਣ ਦੀ ਕੋਸ਼ਿਸ਼ ਕਰਦਾ ਲੋਕਾਂ ਲਈ ਹਾਸੋਹੀਣੀਆਂ ਗੱਲਾਂ ਵੀ ਹੋ ਜਾਣੀਆਂ ਲੋਕਾਂ ਦੀ ਹਾਸੀ ਦਾ ਕਾਰਨ ਮਜ਼ਾਕ ਦਾ ਪਾਤਰ ਬਣ ਸਕਦਾ ਸੋ ਬਿਹਤਰ ਹੈ ਜੀ ਆਪਦਾ ਵਿਰਸਾ ਵਿਰਸੇ ਨਾਲ ਜੁੜੇ ਹੋਏ ਆ ਤੇ ਉਹ ਮਾਣ ਕਰਨ ਵਾਲੀ ਗੱਲ ਆ ਸਾਡੀ ਜਿਹੜੀ ਦੇਸੀ ਪਣ ਦੇ ਉੱਤੇ ਵੀ ਸਾਨੂੰ ਜੇ ਮਾਣ ਹੋਊਗਾ ਤਾਂ ਬਹੁਤ ਵਧੀਆ ਉਹ ਕੱਲ ਹੀ ਨਾ ਇੱਕ ਹੋਰ ਚੁਟਕਲੇ ਰੂਪੀ ਗੱਲ ਹੀ ਹੈ ਜੀ ਮੈਂ ਕੱਲ ਹੀ ਸਾਡੇ ਬੜੇ ਪਿਆਰੇ ਮਿੱਤਰ ਉਹਨਾਂ ਨਾਲ ਗੱਲ ਚੱਲ ਰਹੀ ਸੀ ਤੇ ਉਹਨਾਂ ਦੇ ਮਾਤਾ ਜੀ ਆਏ ਹੋਏ ਸਨ ਇੱਥੇ ਤੇ ਉਹ ਮਾਤਾ ਕਹਿੰਦੇ ਗਲੀ ਦੇ ਵਿੱਚ ਖੜ ਗਏ ਤੇ ਉਹ ਗਲੀ ਚ ਖੜ ਕੇ ਤੇ ਕਿਤੇ ਉੱਥੋਂ ਦੀ ਗੋਰੀਆਂ ਲੰਘੀਆਂ ਜਾਂਦੀਆਂ ਸੀ ਦੋ ਚਾਰ ਤੇ ਉਹਨਾਂ ਨੂੰ ਗੋਰੀਆਂ ਨੂੰ ਮਾਤਾ ਨੇ ਪੁੱਛਿਆ ਵੀ ਹਾਂ ਜਵਾਕ ਤੇਰਾ ਭਾਈ ਗੋਰੀ ਨੂੰ ਜ਼ਰੂਰ ਹੁਣ ਕੀ ਸਮਝ ਆਉਣੀ ਸੀ ਗੋਰੀ ਨੇ ਮੂੰਹ ਜੀ ਕੀਤੀ ਫੇਰ ਉਹਨੂੰ ਆਦੀ ਕਹਿੰਦੀ ਵੀ ਕਿੰਨੇ ਮਹੀਨਿਆਂ ਦਾ ਹੋ ਗਿਆ ਬਾਵਾ ਲੱਗਦਾ ਛੀਕ ਮਹੀਨਿਆਂ ਦਾ ਹੋ ਗਿਆ ਲੱਗਦਾ ਏਦਾਂ ਮਾਤਾ ਉਹਨੇ ਨਾਲ ਦੋ ਚਾਰ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਤੇ ਪਰ ਮੂਹਰੋਂ ਗੋਰੀ ਵੱਟ ਵੱਟ ਕਰੇਗੀ ਉਹਨੂੰ ਸਮਝ ਨਾ ਆਈ ਦੋਨੇ ਗੋਰੀਆਂ ਨੂੰ ਤੇ ਮਾਤਾ ਅੰਦਰ ਆ ਕੇ ਘਰਦਿਆਂ ਨੂੰ ਆਦੀ ਕਹਿੰਦੀ ਬੜੀਆਂ ਫਿਰਦੀਆਂ ਗੋਰੀਆਂ ਪੜ੍ਹੀਆਂ ਲਿਖਿਆ ਭੋਰਾ ਵੀ ਅੱਖਰ ਵੀ ਪੰਜਾਬੀ ਨੀ ਆਉਂਦਾ ਕਮਲੀਆਂ ਨੂੰ ਅੱਖਰ ਵੀ ਨੀ ਪੰਜਾਬੀ ਸੋ ਇਸ ਕਰਕੇ ਸਾਨੂੰ ਏਡਾ ਕੋਨਫੀਡੈਂਸ ਤੇ ਇੰਨਾ ਮਾਣ ਚਾਹੀਦਾ ਮਾਤਾ ਵਾਂਗੂ ਵੀ ਦੇਖੋ ਸਾਨੂੰ ਪੰਜਾਬੀ ਜੇ ਅਸੀਂ ਅੰਗਰੇਜ਼ੀ ਨੀ ਆਉਂਦੀ ਤਾਂ ਉਹਨਾਂ ਨੂੰ ਕਿਹੜਾ ਪੰਜਾਬੀ ਆਉਂਦੀ ਹੈ ਤੇ ਫਿਰ ਉਹ ਤਾਂ ਕਿਤੇ ਸ਼ਰਮ ਨਾਲ ਮਰੇ ਨੀ ਹੈਗੇ ਸੋ ਮੈਂ ਰਚਨਾ ਸਾਂਝੀ ਕਰ ਦਿੱਤੀ ਹੈ ਜੀ ਜਾਂਦੇ ਜਾਂਦੇ ਜਨਾਬ ਕ੍ਰਿਸ਼ਨ ਨੂਰ ਹੋਰਾਂ ਦੀ ਤੇ ਜ਼ਰੂਰ ਸੁਣਿਓ ਤੇ ਦੇਖਿਓ ਬਹੁਤ ਤੁਹਾਨੂੰ ਜ਼ਿੰਦਗੀ ਦੇ ਸੱਚ ਤੇ ਬੜੀਆਂ ਸਰਲ ਜੀ ਭਾਸ਼ਾ ਚ ਦੇਖਣ ਨੂੰ ਮਿਲਣਗੇ ਸੋ ਪ੍ਰੋਗਰਾਮ ਜਾਰੀ ਰੱਖੋ ਜੀ ਅਮਰਦੀਪ ਜੀ ਤੇ ਮੈਨੂੰ
ਜਾਰੀ ਰੱਖਾਂਗੇ ਪਰ ਤੁਹਾਨੂੰ ਇਜਾਜ਼ਤ ਅਜੇ ਦੇ ਨਹੀਂ ਸਕਦੇ ਕਿਉਂਕਿ ਜਗਤਾਰ ਗਿੱਲ ਠੁੱਡੀ ਕੇ ਹੋਰਾਂ ਨੇ ਵੀ ਸਾਨੂੰ ਇੱਕ ਮੈਸੇਜ ਕਰਤਾ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਵੀ ਜ਼ਰੂਰ ਇੱਕ ਵਾਰ ਸੁਣ ਲਓ ਜੀ। ਸਤਿ ਸ੍ਰੀ ਅਕਾਲ ਕਹਿੰਦੇ ਆਨੰਦ ਮੈਰਿਜ ਐਕਟ ਦਾ ਕੀ ਮਸਲਾ ਦਿੱਲੀ ਚ ਲਾਗੂ ਹੋਣ ਜਾ ਰਿਹਾ ਸਿੱਖਾਂ ਦਾ ਸੂਬਾ ਪੰਜਾਬ ਇਹ ਸਵਾਲ ਕੀਤਾ ਜੀ। ਇਸ ਦਾ ਕਹਿੰਦੇ ਸਿਹਰਾ ਸਿਰ ਸਜਾਉਣ ਲਈ ਕਈ ਲਾੜੇ ਤਿਆਰ ਹੋਏ ਬੈਠੇ ਨੇ, ਅਸਲ ਕਹਾਣੀ ਕੀ ਹੈ? ਤੇ ਦੂਜੀ ਗੱਲ ਇਹਨਾਂ ਨੇ ਕਿਹਾ ਕਿ ਊਧਮ ਸਿੰਘ ਯਤੀਮ ਸੀ ਤਾਂ ਰਿਸ਼ਤੇਦਾਰ ਦਿਹਾੜੀਦਾਰ, ਦਾਅਵਾ ਕਹਿੰਦੇ ਕਿਸ ਚੀਜ਼ ਦਾ?
ਦੇਖੋ ਅਸੀਂ ਊਧਮ ਸਿੰਘ ਦੇ ਮਾਮਲੇ ਚ ਤਾਂ ਕੱਲ ਬਹੁਤ ਲੰਮੀ ਚੜੀ ਗੱਲ ਕਰ ਚੁੱਕੇ ਹਾਂ ਤੇ ਵਾਕਈ ਉਹ ਮੈਨੂੰ ਕੱਲ ਰਾਤ ਸ਼ਾਮ ਨੂੰ ਵੀ ਕੋਈ ਬੀਬਾ ਜੀ ਪੁੱਛ ਰਹੇ ਸਨ ਤੇ ਉਹ ਫੋਟੋ ਭੇਜ ਰਹੇ ਸੀ ਤਰਸ ਦੇ ਆਧਾਰ ਤੇ। ਊਧਮ ਸਿੰਘ ਨੇ ਉਹਨਾਂ ਨੂੰ ਦੱਸਿਆ ਤਾਂ ਉਹ ਹੈਰਾਨ ਰਹਿ ਗਏ ਵੀ ਕੀ ਗੱਲਾਂ, ਵੀ ਦੇਖੋ ਜਦੋਂ ਰਿਸ਼ਤੇਦਾਰਾਂ ਨੇ ਉਸ ਟਾਈਮ ਚ ਨੀ ਸਾਂਭਿਆ ਤੇ ਹੁਣ ਦਾਅਵੇ ਕਾਹਦੇ। ਚਲੋ ਉਹ ਤਾਂ ਗੱਲ ਨਿਬੜ ਗਈ ਆ ਤੇ ਬਾਕੀ ਜਿਹੜੀ ਦੂਜੀ ਆਨੰਦ ਮੈਰਿਜ ਐਕਟ ਦੀ ਗੱਲ ਆ ਜੀ, 1909 ਤੋਂ ਪਾਸ ਹੋਇਆ ਐਕਟ, ਹਜੇ ਤੱਕ ਸਾਂਭ ਰੋਲ ਰਿਹਾ ਜੀ ਅੱਡੋ ਅੱਡ ਸਟੇਟਸ ਦੇ ਵਿੱਚ। ਪੰਜਾਬ ਹਰਿਆਣੇ ਚ ਆਲਰੇਡੀ ਲਾਗੂ ਹੋ ਚੁੱਕਿਆ ਜੀ, ਇਹ ਉਹਦੇ ਚ ਕੋਈ ਦੋ ਰਾਇ ਨਹੀਂ ਹੈ। ਦਿੱਲੀ ਦੇ ਵਿੱਚ ਹੁਣ ਲਾਗੂ ਕਰਨ ਲਈ ਇੱਕ ਪਾਸੇ ਮਨਜਿੰਦਰ ਸਿੰਘ ਸਰਸਾ ਹੋ ਰਹੇ ਆਪਦੀ ਪੱਤਰ ਵਿਹਾਰ ਕਰ ਰਹੇ ਆ, ਦੂਜੇ ਪਾਸੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਅਸੀਂ ਕਰ ਰਹੇ ਹਾਂ ਇਸ ਚੀਜ਼ ਨੂੰ ਲਾਗੂ। ਸੋ ਕੁੱਲ ਮਿਲਾ ਕੇ ਜੋ ਮਰਜ਼ੀ ਹੋਵੇ ਜੀ, ਮੇਰਾ ਤਾਂ ਇਹ ਮੰਨਣਾ ਜੇ ਉਹ ਐਕਟ 100 ਸਾਲ ਲੱਗ ਗਿਆ ਉਹਨੂੰ ਪਾਸ ਹੋਣ ਤੇ ਉਹ ਲਾਗੂ ਪਾਸ ਹੋਣ ਤੋਂ ਬਾਅਦ ਲਾਗੂ ਹੋਣ ਤੇ 100 ਸਾਲ ਲੱਗ ਗਿਆ ਤਾਂ ਕਿਤੇ ਨਾ ਕਿਤੇ ਸਾਡੀ ਨਿਕਾਮੀ ਆ, ਸਾਡੀ ਕਮਜ਼ੋਰੀ ਆ। ਅਸੀਂ ਕੋਈ ਵੀ ਜਿਹੜਾ ਪਾਸ ਹੋਇਆ ਐਕਟ ਜਿਹਨੂੰ ਸੰਸਦ ਨੇ ਪਾਸ ਕਰਤਾ ਉਹ ਐਕਟ ਲਾਗੂ ਕਰਵਾਉਣ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਫੇਲ ਹੋਏ ਆ। ਸੋ ਅਸੀਂ ਗੱਲਾਂ ਵਾਲੇ ਵੱਢ ਆ, ਅਸੀਂ ਪੰਜਾਬੀ ਹੁੰਦੇ ਆ, ਅਸੀਂ ਬਹੁਤ ਮਹਾਨ ਹੁੰਦੇ ਆ, ਅਸੀਂ ਯੋਧੇ ਹੁੰਦੇ ਆ, ਅਸੀਂ ਸੂਰਬੀਰ ਹੁੰਦੇ ਆ। ਇਹ ਗੱਲਾਂ ਤੋਂ ਸਿਵਾਏ ਸਾਡੇ ਸਾਨੂੰ ਜੇ ਟਾਈਮ ਮਿਲੂਗਾ ਤਾਂ ਅਸੀਂ ਜ਼ਮੀਨੀ ਪੱਧਰ ਦੇ ਉੱਤੇ ਕੰਮ ਵੀ ਕਰ ਲਾਂਗੇ। ਸੋ ਚੱਲ ਕੋਈ ਵੀ ਕਰਾ ਰਿਹਾ, ਕੋਈ ਵੀ ਕੋਸ਼ਿਸ਼ ਕਰ ਰਿਹਾ, ਉਹ ਵਧਾਈ ਦਾ ਪਾਤਰ ਆ ਜੀ। ਤੇ ਸਾਨੂੰ ਸਾਨੂੰ ਇੱਕ ਸੰਸਥਾ ਨੂੰ, ਜਿਵੇਂ ਕੱਲ ਅਸੀਂ ਗੱਲਬਾਤ ਕਰਾਈ ਯੂਨਾਈਟਿਡ ਸਿੱਖਸ ਵਾਲਿਆਂ ਨਾਲ, ਉਹ ਇੱਕ ਸੰਸਥਾ ਉਹ ਮੂਹਰੇ ਹੋ ਕੇ ਲੋਕਾਂ ਦੇ ਮਸਲੇ ਹੱਲ ਕਰ ਰਹੀ ਆ, ਆਪਦੀ ਜੇਬ ਚੋਂ ਆਪਦਾ ਵਕਤ ਲਾ ਕੇ ਸਭ ਕੁਝ। ਏਦਾਂ ਸਾਡੀਆਂ ਸੰਸਥਾਵਾਂ ਨੂੰ ਚਾਹੀਦੀਆਂ, ਜਥੇਬੰਦੀਆਂ ਰੋਜ਼ ਨਵੀਆਂ ਉੱਭੜਦੀਆਂ, ਰੋਜ਼ ਨਵੀਂ ਜਥੇਬੰਦੀ ਆਉਂਦੀ ਹੈ, ਪਰ ਉਹ ਜਥੇਬੰਦੀ ਕਰਦੀ ਕੀ ਆ? ਉਹ ਸਿਰਫ ਤੇ ਸਿਰਫ ਇੱਕ ਹੋਰ ਗਿਣਤੀ ਵਧਾਉਂਦੀ ਹੈ, ਜਥੇਬੰਦੀ ਇਸ ਤੋਂ ਵੱਧ ਤਾਂ ਉਹ ਕੁਛ ਨਹੀਂ ਕਰਦੀ। ਸੋ ਸਾਨੂੰ ਚਾਹੀਦਾ ਜੇ ਤੁਸੀਂ ਜਥੇਬੰਦੀਆਂ ਬਣਾਉਣੇ ਹੋ, ਕੁਛ ਨਾ ਕੁਛ ਕਰਦੇ ਹੋ, ਸਾਨੂੰ ਇਹ ਚਾਹੀਦਾ ਵੀ ਅਸੀਂ ਕੋਈ ਨਾ ਕੋਈ ਕੰਮ ਕਰੀਏ। ਹੁਣ ਆਨੰਦ ਮੈਰਿਜ ਐਕਟ ਦੀ ਜੇ ਗੱਲ ਚੱਲ ਰਹੀ ਆ ਤਾਂ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਵਾਉਣ ਲਈ ਕਿੰਨੀਆਂ ਕੁ ਜਥੇਬੰਦੀਆਂ ਨੇ, ਕਿੰਨੀਆਂ ਕੁ ਐਕਟਿਵ ਹੋਈਆਂ? ਤੇ ਜੇ ਹੁਣ ਕੋਈ ਬੰਦਾ ਕ੍ਰੈਡਿਟ ਲੈ ਰਿਹਾ ਤਾਂ ਫੇਰ ਉਹਨੂੰ ਕਹਿੰਦੇ ਉਹ ਕ੍ਰੈਡਿਟ ਲੈ ਰਿਹਾ। ਕ੍ਰੈਡਿਟ ਤੁਸੀਂ ਲੈ ਲੈਂਦੇ ਅੱਜ ਦੇ ਕਿੱਦੇ ਦੇ ਕੋਸ਼ਿਸ਼ ਕਰਦੇ ਤੇ ਹੁਣ ਲੈ ਲਓ, ਹਜੇ ਵੀ ਬਹੁਤ ਸਾਰੇ ਸਟੇਟ ਆ ਜਿਹੜੇ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਲਾਗੂ ਕੀਤਾ ਜਾ ਸਕਦਾ। ਹਜੇ ਵੀ ਇਹਦਾ ਇੱਕ ਅਗਲਾ ਵਰਜਨ ਵੀ ਹੈਗਾ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਵਿਆਹ ਕਰਾਉਂਦੇ ਆ ਉਹਨਾਂ ਦਾ ਕੀ ਹੱਲ ਕਰਨਾ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਣੀਆਂ ਚਾਹੀਦੀਆਂ, ਹੋਣੀਆਂ ਚਾਹੀਦੀਆਂ, ਪਰ ਨਹੀਂ ਅਸੀਂ ਤਾਂ ਜੇ ਕੋਈ ਕਰਦਾ ਉਹਨੂੰ ਰੋਕਦੇ ਆ, ਤੇ ਜੇ ਨਹੀਂ ਤਾਂ ਅਸੀਂ ਆਪਦੀਆਂ ਜਥੇਬੰਦੀਆਂ ਬਣਾ ਬਣਾ ਕੇ ਬਸ ਉਹਨਾਂ ਦੀ ਇੱਕ ਗਿਣਤੀਆਂ ਵਧਾ ਰਹੇ ਆ।
ਜੀ ਜੀ ਬਿਲਕੁਲ। ਤੇ ਬ੍ਰਦਰ ਸਾਹਿਬ ਇਸੇ ਤਰ੍ਹਾਂ ਦੋਸਤ ਜਿਹੜੇ ਆ ਜੀ ਉਹ ਜੁੜ ਰਹੇ, ਆਪਾਂ ਉਹਨਾਂ ਦੇ ਮੈਸੇਜਸ ਜਿਹੜੇ ਆ ਉਹ ਲੈਂਦੇ ਰਹਾਂਗੇ, ਪਰ ਫਿਲਹਾਲ ਆਪਾਂ ਇੱਕ ਬ੍ਰੇਕ ਲੈਣੀ ਆ ਤੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਲ ਕਰਨਾ ਜੀ ਸਾਡੇ ਇੱਕ ਲਿਸਨਰ ਸਿਡਨੀ ਤੋਂ ਜਸਪ੍ਰੀਤ ਕੌਰ ਹੁਰੀ ਸਾਡੇ ਨਾਲ ਇੱਕ ਖਾਸ ਵਿਸ਼ੇ ਤੇ ਗੱਲਬਾਤ ਕਰਨਾ ਚਾਹੁੰਦੇ ਸੀ। ਸੋ ਉਹ ਵਿਸ਼ਾ ਹੈਗਾ ਜੀ ਕਿ ਇੱਥੇ ਜਿਹੜੇ ਸਟੂਡੈਂਟ ਵੀਜ਼ਾ ਤੇ ਕਪਲਸ ਆਉਂਦੇ ਆ ਆਮ ਤੌਰ ਤੇ ਕੀ ਹੁੰਦਾ ਕਿ ਜਿਹੜੇ ਉਹਨਾਂ ਦੇ ਖਰਚੇ ਵੀ ਜ਼ਿਆਦਾ ਹੁੰਦੇ ਆ, ਫੀਸਾਂ ਜਿਹੜੀਆਂ ਕਾਫੀ ਜ਼ਿਆਦਾ ਹੁੰਦੀਆਂ ਤੇ ਇਸ ਵਜ੍ਹਾ ਕਰਕੇ ਉਹ ਕਈ ਵਾਰ ਬੇਬੀ ਪਲਾਨ ਕਰਨ ਤੋਂ ਗੁਰੇਜ਼ ਕਰਦੇ ਆ। ਪਰ ਇੱਥੇ ਬਹੁਤ ਸਾਰੀਆਂ ਇਹੋ ਜਿਹੀਆਂ ਸਹੂਲਤਾਂ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ, ਔਰ ਇਸ ਤਜਰਬੇ ਦੇ ਵਿੱਚੋਂ ਜਸਪ੍ਰੀਤ ਕੌਰ ਹੁਰੀ ਲੰਘੇ ਆ ਤੇ ਉਹ ਸਾਡੇ ਨਾਲ ਸਾਂਝ ਪਾਉਣੀ ਚਾਹੁੰਦੇ ਆ ਤਾਂ ਕਿ ਦੋਸਤਾਂ ਨੂੰ ਜ਼ਰੂਰ ਇਨ੍ਹਾਂ ਸਹੂਲਤਾਂ ਦੇ ਬਾਰੇ ਪਤਾ ਲੱਗ ਸਕੇ, ਮੈਡੀਕਲ ਇੰਸ਼ੋਰੈਂਸਿਸ ਕਿੱਦਾਂ ਸਾਨੂੰ ਮਦਦ ਕਰ ਸਕਦੀਆਂ ਸਾਡੇ ਉਹਨਾਂ ਹਾਲਾਤਾਂ ਦੇ ਵਿੱਚ। ਸੋ ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਵੀ ਕਰਾਂਗੇ ਤੇ ਉਸ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਜਰਨੈਲ ਸਿੰਘ ਹੋਰਾਂ ਨਾਲ, ਜਿਹੜੇ ਵਿਰਾਸਤ ਫਿਲਮ ਤੋਂ ਪ੍ਰੋਡਿਊਸਰ ਨੇ, ਅਦਾਕਾਰ ਵੀ ਨੇ, ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬੜੀ ਵਿਲੱਖਣ ਉਹਨਾਂ ਨੇ ਆਪਣੀ ਥਾਂ ਬਣਾ ਲਈ ਆ। ਸੋ ਉਹਨਾਂ ਦੇ ਨਾਲ ਵੀ ਅਗਲੇ ਸਿਲਸਿਲੇ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ। ਤੇ ਫਿਲਹਾਲ ਹੁਣ ਖਬਰਾਂ ਦਾ ਇਹ ਸਿਲਸਿਲਾ ਅਸੀਂ ਇੱਥੇ ਖਤਮ ਕਰਦੇ ਹਾਂ ਦੋਸਤੋ, ਤੇ ਆਪਾਂ ਇਜਾਜ਼ਤ ਲੈਣੇ ਆ। ਬਹੁਤ ਬਹੁਤ ਧੰਨਵਾਦ ਬ੍ਰਾਟ ਸਾਹਿਬ।
ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ
ਜੀ, ਸ਼ੁਕਰੀਆ। ਸੋ ਇਸ ਤੋਂ ਬਾਅਦ ਵਧਦੇ ਆ ਜੀ ਅਗਲੇ ਹਿੱਸੇ ਵੱਲ, ਤੇ ਇੱਕ ਬਰਥਡੇ ਸੌਂਗ ਦੀ ਫਰਮਾਇਸ਼ ਜਿਹੜੀ ਸੀ ਉਹ ਢਿੱਲੋਂ ਸਾਹਿਬ ਨੇ ਕੀਤੀ ਸੀ, ਕਿਉਂਕਿ ਅਵਤਾਰ ਭੁੱਲਰ ਹੋਰਾਂ ਦਾ ਅੱਜ ਜਨਮ ਦਿਨ ਹੈ। ਸੋ ਲਓ ਜੀ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸਮਰਪਿਤ ਕਰਦੇ ਆ ਭੁੱਲਰ ਸਾਹਿਬ ਦੇ ਜਨਮ ਦਿਨ ਨੂੰ, ਤੇ ਗੀਤ ਤੋਂ ਬਾਅਦ ਫਿਰ ਵਾਪਸ ਆਉਣੇ ਆ ਬਹੁਤ ਜਲਦੀ ਆਪਣੇ ਮਹਿਮਾਨ ਦੇ ਨਾਲ।
ਜਹਾਨ ਮੇਰੀ ਸੁੱਕ ਜਾਂਦੀ ਏ, ਗੱਲ ਮੂੰਹ ਉੱਤੇ ਆ ਕੇ ਮੇਰੇ ਰੁਕ ਜਾਂਦੀ ਏ, ਤੈਨੂੰ ਵੇਖਦਿਆਂ ਜਹਾਨ ਮੇਰੀ ਸੁੱਕ ਜਾਂਦੀ ਏ। ਤੇਰੇ ਅੱਗੇ ਸੱਜਣਾ ਵੇ ਦਿਲ ਬੈਠੇ ਰਾਰ, ਤੇਰੇ ਤੇਰੇ ਅੱਗੇ ਸੱਜਣਾ ਵੇ ਦਿਲ ਬੈਠੇ ਹਾਰ, ਪਰ ਕਹਿਣਾ ਨਹੀਂ ਆਉਂਦਾ ਤੈਨੂੰ ਕਰਦੀਆਂ ਪਿਆਰ, ਪਰ ਕਹਿਣਾ ਨਹੀਂ ਆਉਂਦਾ। ਜਦੋਂ ਨਾ ਸੁਦਾਈ ਦਿਲ ਸਾਹਮਣੇ ਆਇਆ, ਤੈਨੂੰ ਚਾਵਾਂ ਨਾਲ ਸੱਜਣਾ ਵੇ ਦਿਲ ਚ ਵਸਾਇਆ ਵੇ।
ਲਓ ਜੀ ਦੋਸਤੋ, ਇਹ ਗੀਤ ਜਿਹੜਾ ਜੀ ਅਸੀਂ ਢਿੱਲੋ ਸਾਹਿਬ ਵੱਲੋਂ ਸਮਰਪਿਤ ਕੀਤਾ, ਕਿਉਂਕਿ ਉਹਨਾਂ ਨੇ ਖਾਸ ਫਰਮਾਇਸ਼ ਕੀਤੀ ਸੀਗੀ, ਤੇ ਆਪਾਂ ਨਾਲ ਹੀ ਨਾਲ ਜਿਹੜੇ ਅਵਤਾਰ ਭੁੱਲਰ ਹੋਰਾਂ ਦੇ ਪਤਨੀ ਨੇ ਉਹਨਾਂ ਵੱਲੋਂ ਵੀ ਇਹ ਗੀਤ ਸਮਰਪਿਤ ਕਰਦੇ ਆ ਰਣਦੀਪ ਵੱਲੋਂ ਸੋ ਅਵਤਾਰ ਦੇ ਲਈ, ਤੇ ਜਨਮ ਦਿਨ ਤੇ ਇੱਕ ਖਾਸ ਤੋਹਫਾ ਜੀ ਰਣਦੀਪ ਵੱਲੋਂ ਅਵਤਾਰ ਦੇ ਲਈ ਤੇ ਦਲਜੀਤ ਸਿੰਘ ਹੋਰਾਂ ਵੱਲੋਂ। ਲਓ ਜੀ ਚੱਲ ਰਿਹਾ ਗੀਤ, ਪਰ ਕੋਸ਼ਿਸ਼ ਕਰਾਂਗੇ ਇੱਕ ਹੋਰ ਗੀਤ ਜਿਹੜਾ ਜਨਮ ਦਿਨ ਨੂੰ ਹੀ ਲੈ ਕੇ ਅਸੀਂ ਤੁਹਾਡੇ ਲਈ ਲੈ ਕੇ ਆਈਏ ਜੀ।
ਕੜੀ ਮੈਂ ਤੋ ਖੁਸ਼ ਹੀ ਨਾ ਜਾਵੇ, ਹਰ ਵੇਲੇ ਰਹੇ ਮੈਨੂੰ ਤੇਰਾ ਹੀ ਖਿਆਲ, ਸੁਣ ਲਵੇ ਰੱਬ ਕਦੇ ਹੋ ਜੇ ਬੋਲ ਚਾਲ, ਤੈਨੂੰ ਵੇਖ ਸੱਜਣਾ ਵੇ ਭੁੱਖ ਮੇਰੀ ਲੱਥੀ ਦੀ, ਮੇਰਾ ਨਾ ਕਸੂਰ ਹੈ ਵੇ ਗਲਤੀ ਏ ਅੱਖ ਦੀ, ਸਾਂਭ ਸਾਂਭ ਰੱਖਾਂ ਜਿਵੇਂ ਫੁੱਲ ਕੋਈ ਗੁਲਾਬ ਦਾ, ਸਿਰ ਮੱਥੇ ਰੱਖਾਂ ਹਰ ਨਖਰਾ ਜਨਾਬ ਦਾ, ਸਾਹਾਂ ਦੀ ਨੀ ਲੋੜ ਚੁਗਨੀ ਮੰਗਦਾ ਦੀਦਾਰ, ਸਾਹਾਂ ਦੀ ਨੀ ਲੋੜ ਕਹਿਣਾ ਮੰਗਦਾ ਦੀਦਾਰ, ਪਰ ਕਹਿਣਾ ਨੀ ਆਉਂਦਾ ਤੈਨੂੰ ਕਰਦਿਆਂ ਪਿਆਰ, ਪਰ ਕਹਿਣਾ ਨਹੀਂ ਆਉਂਦਾ। ਕਹਿਣਾ ਨਹੀਂ ਆਉਂਦਾ ਤੈਨੂੰ ਕਰਦਿਆਂ ਪਿਆਰ, ਪਰ ਕਹਿਣਾ ਨਹੀਂ ਆਉਂਦਾ
ਜੀ। ਦੋਸਤੋ ਸਵਾਗਤ ਕਰਦੇ ਇੱਕ ਵਾਰ ਫਿਰ ਤੋਂ, ਤੇ ਅਵਤਾਰ ਭੁੱਲਰ ਹੋਰਾਂ ਦੇ ਜਨਮ ਦਿਨ ਨੂੰ ਸਮਰਪਿਤ ਇਹ ਗੀਤ ਆਪਾਂ ਤੁਹਾਨੂੰ ਸੁਣਾਇਆ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਦੀ ਫਰਮਾਇਸ਼ ਤੇ ਇਹ ਗੀਤ ਆਪਾਂ ਖਾਸ ਤੌਰ ਤੇ ਉਹਨਾਂ ਦੇ ਬੈਟਰ ਹਾਫ ਵੱਲੋਂ ਉਹਨਾਂ ਨੂੰ ਸਮਰਪਿਤ ਕੀਤਾ ਜੀ। ਤੇ ਪਰ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਫਿਰ ਜੇ ਹੈਪੀ ਬਰਥਡੇ ਵਾਲੀ ਟਿਊਨ ਨਹੀਂ ਚੱਲੀ ਤਾਂ ਫਿਰ ਵੀ ਅਧੂਰਾ ਅਧੂਰਾ ਜਿਹਾ ਰਹਿੰਦਾ ਸਾਰਾ ਕੁਛ, ਹੈ ਨਾ। ਤੇ ਆਪਾਂ ਉਹ ਇੱਕ ਵਾਰ ਹੈਪੀ ਬਰਥਡੇ ਵਾਲੀ ਜਿਹੜੀ ਟਿਊਨ ਆ ਜ਼ਰੂਰ ਸਾਂਝੀ ਕਰਦੇ ਹਾਂ ਤੇ ਆਪਾਂ ਵਧਾਈਆਂ ਦਿੰਦੇ ਹਾਂ ਇੱਕ ਵਾਰ ਫਿਰ ਹਰਮਨ ਰੇਡੀਓ ਪਰਿਵਾਰ ਵੱਲੋਂ ਅਵਤਾਰ ਸਿੰਘ ਭੁੱਲਰ ਹੋਰਾਂ ਨੂੰ। ਤੇ ਲਓ ਜੀ, ਹੈਪੀ ਬਰਥਡੇ ਟੂ ਯੂ ਅਵਤਾਰ ਵੀਰੇ ਤੇ ਤੁਹਾਡੇ ਲਈ। ਜੀ ਦੋਸਤੋ, ਤੇ ਲਓ ਜੀ ਆਪਾਂ ਜਨਮ ਦਿਨ ਵਾਲਾ ਜਿਹੜਾ ਕੇਕ ਆ ਉਹ ਤਾਂ ਕੱਟ ਲਿਆ, ਹੁਣ ਪਾਰਟੀ ਜਿਹੜੀ ਉਹਨਾਂ ਦੇ ਸਿਰ ਰਹੀ ਆ ਤੇ ਉਹ ਪਾਰਟੀ ਆਪਾਂ ਫੇਰ ਕਿਤੇ ਲਵਾਂਗੇ। ਤੇ ਆਪਣੇ ਨਾਲ ਬਹੁਤ ਸਾਰੇ ਦੋਸਤ ਜੁੜ ਰਹੇ ਆ ਪਰ ਸਾਡੇ ਮਹਿਮਾਨ ਵੀ ਜਿਹੜੇ ਆ ਉਹ ਵੀ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਆ, ਆਪਾਂ ਉਹਨਾਂ ਨੂੰ ਵੀ ਲੈਣੇ ਆ ਗੱਲਬਾਤ ਲਈ। ਜਿਵੇਂ ਅਸੀਂ ਦੱਸਿਆ ਸੀਗਾ ਕਿ ਸਾਡੇ ਇੱਕ ਲਿਸਨਰ ਜਸਪ੍ਰੀਤ ਕੌਰ ਸਿੱਧੀ ਤੋਂ ਸਾਡੇ ਨਾਲ ਸਾਂਝ ਪਾਉਣਗੇ ਅੱਜ ਇੱਕ ਖਾਸ ਵਿਸ਼ੇ ਤੇ ਉਹ ਵਿਸ਼ਾ ਹੈਗਾ ਜੀ ਕਿ ਜਦੋਂ ਸਾਡੇ ਜਿਹੜੇ ਕਪਲਸ ਆ ਉਹ ਬੇਬੀ ਪਲਾਨ ਕਰਦੇ ਆ ਤੇ ਉਹਨਾਂ ਦੇ ਲਈ ਜਿਹੜੀਆਂ ਮੈਡੀਕਲ ਇੰਸ਼ੋਰੈਂਸਿਸ ਆ ਉਹ ਕਿਸ ਤਰ੍ਹਾਂ ਮਦਦ ਕਰਦੀਆਂ। ਸੋ ਇਹ ਉਸ ਤਜਰਬੇ ਦੇ ਵਿੱਚੋਂ ਲੰਘਿਆ ਤੇ ਸਾਡੇ ਨਾਲ ਸਾਂਝ ਪਾਉਣੀ ਚਾਹੁੰਦੇ ਆ, ਆਪਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਜੀ ਸਾਡੇ ਨਾਲ ਜਸਪ੍ਰੀਤ ਕੌਰ ਇਸ ਵੇਲੇ ਆਨ ਏਅਰ ਜੇ ਮੇਰੀ ਆਵਾਜ਼ ਸੁਣ ਰਹੇ ਆ ਤਾਂ ਬਹੁਤ ਬਹੁਤ ਸਵਾਗਤ ਜਸਪ੍ਰੀਤ ਤੁਹਾਡਾ।
ਹਾਂਜੀ, ਸਤਿ ਸ੍ਰੀ ਅਕਾਲ ਅਵਜੀਤ ਜੀ, ਮੇਰੇ ਵੱਲੋਂ ਸਾਰੇ ਹਰਮਨ ਪਿਆਰੇ ਲਿਸਨਰਸ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਜੀ ਆਇਆਂ ਨੂੰ ਇੱਕ ਵਾਰ ਫੇਰ ਤੋਂ। ਤੇ ਜਸਪ੍ਰੀਤ, ਅਸੀਂ ਇਸ ਵਿਸ਼ੇ ਦੇ ਉੱਤੇ ਬਹੁਤ ਵਾਰ ਪਹਿਲਾਂ ਵੀ ਡਿਸਕਸ਼ਨ ਜਿਹੜੀ ਉਹ ਕਰ ਚੁੱਕੇ ਆ ਕਿ ਜਿਹੜੇ ਸਾਡੇ ਕਪਲਸ ਆ ਉਹ ਆਮ ਤੌਰ ਤੇ ਚਾਹੇ ਜੇ ਉਹ ਵਿਦਿਆਰਥੀ ਵੀਜ਼ੇ ਤੇ ਆਏ ਹੁੰਦੇ ਆ ਤਾਂ ਵੀ ਜਾਂ ਫਿਰ ਜਦੋਂ ਪੀ ਆਰ ਇੱਥੇ ਆਉਂਦੇ ਆ ਤਾਂ ਕੁਛ ਸਾਲ ਜਿਹੜੇ ਕਾਫੀ ਸਟਰਗਲ ਦੇ ਹੁੰਦੇ ਆ, ਹਨਾ, ਜਦੋਂ ਨਵੇਂ ਸਿਰੇ ਤੋਂ ਤੁਸੀਂ ਇੱਥੇ ਆ ਕੇ ਆਪਣੀ ਲਾਈਫ ਸ਼ੁਰੂ ਕਰਦੇ ਹੋ ਤਾਂ ਇਸ ਕਰਕੇ ਕਈ ਵਾਰ ਉਹ ਬੇਬੀ ਪਲਾਨ ਕਰਨ ਤੋਂ ਗੁਰੇਜ਼ ਕਰਦੇ ਆ, ਘਬਰਾਉਂਦੇ ਆ ਕਿ ਸ਼ਾਇਦ, ਹਨਾ, ਜਦੋਂ ਤੱਕ ਅਸੀਂ ਵੈਲ ਸੈਟਲ ਨਹੀਂ ਹੋ ਜਾਂਦੇ ਉਦੋਂ ਤੱਕ ਬੇਬੀ ਨਹੀਂ ਕਰਨਾ ਕਿਉਂਕਿ ਐਕਸਪੈਂਸਿਸ ਜਿਹੜੇ ਆ ਉਹ ਬਹੁਤ ਜ਼ਿਆਦਾ ਹੁੰਦੇ ਆ ਵਿਦਿਆਰਥੀ ਵੀਜ਼ੇ ਤੇ ਆਉਣ ਵਾਲੇ ਜਿਹੜੇ ਸਾਡੇ ਵੀਰਾਂ ਭੈਣਾਂ ਦੇ। ਤੇ ਤੁਸੀਂ ਇਸ ਖਾਸ ਤਜਰਬੇ ਦੇ ਵਿੱਚੋਂ ਲੰਘੇ ਹੋ ਔਰ ਤੁਸੀਂ ਕਿਸ ਤਰ੍ਹਾਂ ਸਾਡੇ ਇਨ੍ਹਾਂ ਭੈਣਾਂ ਵੀਰਾਂ ਨੂੰ ਜਿਹੜਾ ਇਹ ਜਿਹੜੀਆਂ ਸੁਵਿਧਾਵਾਂ ਆ ਉਹਨਾਂ ਦੇ ਬਾਰੇ ਦੱਸਣਾ ਚਾਹੋਗੇ?
ਹਾਂਜੀ, ਅਸੀਂ ਵੀ ਮਤਲਬ ਅੱਜ ਤੋਂ 2 ਸਾਲ ਪਹਿਲਾਂ 2015 ਦੀ ਗੱਲ ਹੈ ਜਦੋਂ ਮੈਂ ਆਪਣੇ ਹਸਬੈਂਡ ਦੇ ਨਾਲ ਸਿਡਨੀ ਆਸਟ੍ਰੇਲੀਆ ਵਿੱਚ ਸ਼ਿਫਟ ਹੋਈ ਸੀਗੀ। ਅਸੀਂ ਪਿੱਛੋਂ ਦੀ ਪੰਜਾਬ ਤੋਂ ਹੈਗੇ ਆ, ਲੁਧਿਆਣਾ ਸ਼ਹਿਰ ਤੋਂ ਹੈਗੇ ਆ ਤੇ ਸਾਡੇ ਵਿਆਹ ਨੂੰ ਵੀ ਲਗਭਗ 3 ਸਾਲ ਹੋ ਗਏ, 1 ਸਾਲ ਸਾਡੇ ਵਿਆਹ ਨੂੰ ਹੋ ਚੁੱਕਾ ਸੀ ਜਦੋਂ ਅਸੀਂ ਸਿਡਨੀ ਸ਼ਿਫਟ ਹੋਏ। ਤੇ ਮਤਲਬ ਹਰ ਬੰਦੇ ਨੂੰ ਇੱਕ ਹੁੰਦੀ ਹੈ ਕਿ ਨੀਡ ਹੁੰਦੀ ਹੈ ਕਿ ਹਾਂਜੀ ਹੁਣ 2-3 ਸਾਲ ਸਾਡੇ ਵਿਆਹ ਨੂੰ ਹੋ ਗਏ ਨੇ ਤੇ ਹੁਣ ਇੱਕ ਬੱਚਾ ਆਣਾ ਚਾਹੀਦਾ ਹੈ ਪਰਿਵਾਰ ਵਿੱਚ, ਹਰ ਚੀਜ਼ ਲਈ ਇੱਕ ਮਤਲਬ ਟਾਈਮ ਸਹੀ ਹੁੰਦਾ ਵੈ। ਤੇ ਪਿਛਲੇ ਅਗਸਤ ਦੀ ਗੱਲ ਹੈ ਕਿ ਜਦੋਂ ਮੈਂ ਐਕਸਪੈਕਟ ਕਰਨਾ ਸ਼ੁਰੂ ਕੀਤਾ ਸੀ ਤੇ ਅਸੀਂ ਬਹੁਤ ਜ਼ਿਆਦਾ ਡਰ ਗਏ ਸੀਗੇ ਕਿ ਮਤਲਬ ਕਿੱਦਾਂ ਹੋਏਗਾ ਸਿਸਟਮ, ਕੀ ਹੋਏਗਾ, ਕਿ ਮਤਲਬ ਸਾਨੂੰ ਇੰਸ਼ੋਰੈਂਸ ਸਾਡੇ ਕੋਲ ਹੈਗੀ ਸੀ ਮੈਡੀਬੈਂਕ ਦੀ, OHSC ਇੰਸ਼ੋਰੈਂਸ ਸਾਨੂੰ ਬਾਏ ਕਰਨੀ ਪਈ ਸੀ ਤੇ ਅਸੀਂ ਸਾਰੇ ਡਰ ਰਹੇ ਸੀਗੇ ਕਿ ਪਤਾ ਨੀ ਕਿੱਦਾਂ ਹੋਏਗਾ ਸਿਸਟਮ, ਕਿੱਦਾਂ ਨਹੀਂ ਹੋਏਗਾ। ਤੇ 2 ਸਾਲ ਪਹਿਲਾਂ ਜਦੋਂ ਅਸੀਂ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀ, ਮੈਂ ਆਪਣੇ ਹਸਬੈਂਡ ਦੇ ਨਾਲ ਸਪਾਊਸ ਵੀਜ਼ਾ ਅਪਲਾਈ ਕੀਤਾ ਸੀ ਤੇ ਸਾਨੂੰ ਉਸ ਟਾਈਮ ਸਾਡੇ ਕੰਸਲਟੈਂਟ ਨੇ ਦੱਸਿਆ ਸੀ ਕਿ ਸਾਨੂੰ ਇੱਕ OHSC ਦੀ ਇੰਸ਼ੋਰੈਂਸ ਪਰਚੇਸ ਕਰਨੀ ਪੈਣੀ ਹੈ ਤੇ ਉਹ ਲਗਭਗ ਸੀਗੀ 2.5 ਲੱਖ ਰੁਪਏ ਦੇ ਕਰੀਬ 2 ਸਾਲ ਦੀ। ਤੇ ਅਸੀਂ ਬਹੁਤ ਜ਼ਿਆਦਾ ਉਸ ਟਾਈਮ ਹੋ ਗਏ ਸੀਗੇ ਕਿ ਮਤਲਬ 2.5 ਲੱਖ ਰੁਪਏ ਅਸੀਂ ਕਿੱਥੋਂ ਦੇਵਾਂਗੇ ਕਿਉਂਕਿ ਅਸੀਂ ਫਾਈਨੈਂਸ਼ਲੀ ਪਿੱਛੋਂ ਇੰਨੇ ਜ਼ਿਆਦਾ ਸਟਰੋਂਗ ਨਹੀਂ ਸੀਗੇ। ਤੇ 2.5 ਲੱਖ ਰੁਪਏ ਇੱਕ ਬੜੀ ਵੱਡੀ ਅਮਾਊਂਟ ਹੁੰਦੀ ਹੈ ਇੱਕ ਨਾਰਮਲ ਜੇ ਪਰਿਵਾਰ ਲਈ ਕਿ ਤੁਹਾਨੂੰ ਇਹ ਸੀਗਾ ਕਿ ਇੰਸ਼ੋਰੈਂਸ ਕਿਉਂ ਬਾਏ ਕਰਨੀ ਹੈ, ਕਿਉਂ ਇੰਨੀ ਕੰਪਲਸ਼ਨ ਕੀਤੀ ਹੋਈ ਹੈ ਇੰਸ਼ੋਰੈਂਸ ਲਈ। ਚਲੋ ਟਿਕਟ ਤਾਂ ਮੰਨ ਲੈਂਦੇ ਹਾਂ ਕਿ ਟਿਕਟ ਬਿਨਾਂ ਆਸਟ੍ਰੇਲੀਆ ਨਹੀਂ ਜਾਇਆ ਜਾ ਸਕਦਾ, ਲੇਕਿਨ ਇੰਸ਼ੋਰੈਂਸ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਕਿਉਂ ਦੇ ਰਿਹਾ ਹੈ ਆਸਟ੍ਰੇਲੀਆ? ਬਟ ਫਿਰ ਜਦੋਂ ਸਾਨੂੰ ਕੰਸਲਟੈਂਟ ਨੇ ਸਮਝਾਇਆ ਕਿ ਇਹਦੇ ਬਿਨਾਂ ਤੁਹਾਡਾ ਕੋਈ ਗੁਜ਼ਾਰਾ ਨਹੀਂ, ਤੁਹਾਨੂੰ ਇੰਸ਼ੋਰੈਂਸ ਬਾਏ ਕਰਨੀ ਪੈਣੀ ਹੈ, ਉਸ ਤੋਂ ਬਿਨਾਂ ਤੁਹਾਨੂੰ ਉਹਨਾਂ ਨੇ ਵੀਜ਼ਾ ਨਹੀਂ ਦੇਣਾ, ਤੇ ਅਸੀਂ ਫਿਰ ਕਿਸੇ ਤਰੀਕੇ ਨਾਲ ਅਰੇਂਜਮੈਂਟ ਕਰਕੇ ਕਿਸੇ ਬੰਦੇ ਕੋਲੋਂ ਅਸੀਂ ਇੰਟਰਸਟ ਤੇ ਪੈਸੇ ਲੈ ਕੇ ਅਸੀਂ 2.5 ਲੱਖ ਰੁਪਇਆ ਅਸੀਂ ਇੰਸ਼ੋਰੈਂਸ ਪਰਚੇਸ ਕੀਤੀ ਤੇ ਅਸੀਂ ਸਿਡਨੀ ਆਏ। ਸਿਡਨੀ ਆਉਣ ਤੋਂ ਬਾਅਦ ਸਾਡਾ ਮਤਲਬ ਡਾਕਟਰਾਂ ਦੇ ਕੋਲ ਜਾਣ ਆਉਣਾ ਇੰਨਾ ਜ਼ਿਆਦਾ ਨਹੀਂ ਸੀਗਾ, ਸਾਨੂੰ ਇਹੀ ਲੱਗ ਰਿਹਾ ਸੀ ਕਿ ਅਸੀਂ ਕਿਉਂ ਇੰਨੀ ਇੰਸ਼ੋਰੈਂਸ ਪਰਚੇਸ ਕੀਤੀ, 2 ਲੱਖ ਰੁਪਇਆ ਅਸੀਂ ਕਿਉਂ ਸਪੈਂਡ ਕੀਤਾ, ਅਸੀਂ ਕਿਹੜੇ ਡਾਕਟਰ ਕੋਲ ਜਾ ਰਹੇ ਹਾਂ, ਟੱਚ ਵੁੱਡ ਅਸੀਂ ਬਹੁਤ ਜ਼ਿਆਦਾ ਹੈਲਦੀ, ਸਾਨੂੰ ਲੋੜ ਹੀ ਨਹੀਂ ਪੈ ਰਹੀ ਡਾਕਟਰ ਕੋਲ ਜਾਣ ਦੀ। ਤੇ ਫਿਰ ਪਿਛਲੇ ਅਗਸਤ ਦੀ ਗੱਲ ਹੈ ਜਦੋਂ ਮੈਂ ਐਕਸਪੈਕਟ ਕਰਨਾ ਸ਼ੁਰੂ ਕੀਤਾ ਸੀ ਤੇ ਸਾਨੂੰ ਬਹੁਤ ਡਰ ਲੱਗ ਰਿਹਾ ਸੀਗਾ ਕਿ ਪਤਾ ਨੀ ਇਨ ਸੈਂਸ ਕਿ ਸਾਨੂੰ ਜਿਹੜੀ ਇੰਸ਼ੋਰੈਂਸ ਹੈ ਸਾਨੂੰ ਹੈਲਪ ਕਰੇਗੀ ਕਿ ਨਹੀਂ ਕਰੇਗੀ, ਇਹ ਨਾ ਹੋਵੇ ਐਂਡ ਟਾਈਮ ਤੇ ਆ ਕੇ ਸਾਨੂੰ ਜਿਹੜੀ ਪੇਮੈਂਟ ਹੈ ਆਪਣੇ ਖੁਦ ਕੋਲੋਂ ਦੇਣੀ ਪੈ ਜਾਵੇ। ਤੇ ਤੁਹਾਨੂੰ ਵੀ ਪਤਾ ਹੈ ਸਟੂਡੈਂਟ ਵੀਜ਼ਾ ਲਈ ਮਤਲਬ 2,000-3,000 ਦੀ ਪੇਮੈਂਟ ਕਰਨੀ ਵੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇਕੱਠੀ
ਜੀ।
ਹਾਂਜੀ, ਤੇ ਫਿਰ ਉਸ ਤੋਂ ਬਾਅਦ ਮਤਲਬ ਫਿਰ ਮੇਰੇ ਹਸਬੈਂਡ ਨੇ ਕਿਹਾ ਕੋਈ ਗੱਲ ਨੀ, ਦੇਖ ਲਾਂਗੇ ਤੂੰ ਸਟਾਰਟ ਤੱਕ ਆਪਾਂ ਕਰਦੇ ਆ, ਚਲੋ ਪਰਮਾਤਮਾ ਦੀ ਦੇਣ ਹੈਗੀ ਆ, ਅਸੀਂ ਨਹੀਂ ਕਰਨਾ ਕੁਛ, ਅਸੀਂ ਮਤਲਬ ਜੋ ਵੀ ਸਿਸਟਮ ਹੈ ਬਾਬਾ ਜੀ ਦੇ ਨਾਲ ਚੱਲਣਾ ਹੈਗਾ ਵਾ, ਅਸੀਂ ਆਪਣੀ ਪ੍ਰੈਗਨੈਂਸੀ ਸ਼ੁਰੂ ਕੀਤੀ। ਬਟ ਮੈਂ ਇੰਨੀ ਜ਼ਿਆਦਾ ਹੈਰਾਨ ਸੀ ਇੱਥੋਂ ਦੇ ਸਿਸਟਮ ਨਾਲ, ਮੈਨੂੰ $1 ਵੀ ਆਪਣੇ ਕੋਲੋਂ ਪੇ ਨਹੀਂ ਕਰਨਾ ਪਿਆ। ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਮੇਰੀਆਂ 10 ਅਪੋਇੰਟਮੈਂਟਸ ਹੋਈਆਂ ਹਾਸਪਿਟਲ ਦੇ ਨਾਲ, ਤੇ ਮੈਨੂੰ ਇੱਕ ਵੀ ਅਮਾਉਂਟ ਮਤਲਬ ਮੈਂ ਪੇ ਕਰਦੀ ਸੀਗੀ ਪਹਿਲਾਂ ਤੇ ਨਾਲ ਦੇ ਨਾਲ ਹੀ ਉਹ ਮੇਰੇ ਬੈਂਕ ਅਕਾਊਂਟ ਦੇ ਵਿੱਚ ਆ ਜਾਂਦਾ ਸੀਗਾ।
ਅੱਛਾ ਜੀ।
ਤੇ ਜਿੰਨੀਆਂ ਵੀ ਅਲਟਰਾਸਾਊਂਡ ਮੈਨੂੰ ਡਾਕਟਰ ਨੇ ਲਿਖ ਕੇ ਦਿੱਤੀਆਂ ਉਹ 99% ਕਲੇਮੇਬਲ ਸੀਗਾ, ਸਿਰਫ 10% ਮੇਰਾ ਲੱਗਦਾ ਹੁੰਦਾ ਸੀਗਾ, ਉਹ ਵੀ ਮਤਲਬ ਜਿਵੇਂ ਨੈਗਲੀਜੀਬਲ ਅਮਾਉਂਟ ਹੈ ਤੇ ਉਹਨੂੰ ਆਪਾਂ ਇਗਨੋਰ ਕਰ ਸਕਦੇ ਸੀਗੇ। ਜਿਹੜੀਆਂ ਮੈਡੀਸਿਨ ਵਗੈਰਾ ਮੈਨੂੰ ਕਈ ਵਾਰ ਲੋੜ ਪੈਂਦੀਆਂ ਸੀ, ਈਵਨ ਕਿ ਉਹ ਵੀ ਕਲੇਮੇਬਲ ਸੀਗੀਆਂ। ਫਿਰ ਵੀ ਜਦੋਂ ਮੇਰਾ ਟਾਈਮ ਮਤਲਬ ਮੇਰੀ ਡਿਲੀਵਰੀ ਦਾ ਟਾਈਮ ਨੇੜੇ ਆਇਆ ਅਪ੍ਰੈਲ ਦੇ ਵਿੱਚ, ਸਾਨੂੰ ਮਤਲਬ ਸਾਨੂੰ ਇਹੀ ਸੀਗਾ ਕਿ ਹਾਂ ਕਈ ਵਾਰੀ ਹੁੰਦਾ ਹੈ ਕਿ ਟਾਈਮ ਅੱਛਾ ਨਹੀਂ ਹੁੰਦਾ, ਆਪਾਂ ਉਧਰ ਚਲੇ ਜਾਈਏ, ਸਾਡੇ ਕੋਲ ਉਹ ਪੇਮੈਂਟ ਕਲੇਮ ਕਰ ਲੈਣ ਕਿ ਹਾਂਜੀ ਇਹ ਪੇਮੈਂਟ ਦੇ ਕੇ ਜਾਓ ਜੀ ਡਿਲੀਵਰੀ ਦਾ ਜਿੰਨੇ ਵੀ ਚਾਰਜ ਹੈ। ਫਿਰ ਵੀ ਮੇਰੇ ਹਸਬੈਂਡ ਨੇ ਕਿਸੇ ਤਰੀਕੇ ਨਾਲ $10,000 ਆਪਣੇ ਫਰੈਂਡਸ ਕੋਲੋਂ ਅਰੇਂਜ ਕਰਕੇ ਆਪਣੇ ਬੈਂਕ ਅਕਾਊਂਟ ਦੇ ਵਿੱਚ ਰੱਖੇ ਕਿ ਅਗਰ ਇਨ ਡਾਕ ਕਰੇ ਸਾਨੂੰ ਜ਼ਰੂਰਤ ਪੈ ਗਈ ਉਹਨਾਂ ਨੂੰ ਪੇ ਕਰਨ ਦੀ ਤੇ ਐਟਲੀਸਟ ਸਾਡੇ ਕੋਲ ਪੈਸੇ ਹੋਣੇ ਚਾਹੀਦੇ ਨੇ
ਜੀ। ਜੀ ਬਿਲਕੁਲ, ਕਈ ਵਾਰ ਕੀ ਹੁੰਦਾ ਕਿ ਅਸੀਂ ਇੰਸ਼ੋਰੈਂਸ ਨੂੰ ਲੈ ਕੇ ਬੇਮਤਲਬ ਦੇ ਚਿੰਤਿਤ ਹੋ ਜਾਂਦੇ ਆ ਵੀ ਪਤਾ ਨੀ ਹਨਾ, ਜੇ ਸਾਨੂੰ ਥੋੜੇ ਜੇ ਇੰਸ਼ੋਰੈਂਸ ਲਈ ਪੈਸੇ ਕੱਢਣੇ ਪੈਣੇ ਆ ਤਾਂ ਪਤਾ ਨੀ ਸਾਨੂੰ ਕਿੰਨਾ ਕੁ ਉਹਦਾ ਨੁਕਸਾਨ ਹੋ ਜਾਣਾ, ਪਰ ਅਸਲ ਦੇ ਵਿੱਚ ਜਿਹੜੀ ਇੰਸ਼ੋਰੈਂਸ ਆ ਉਹ ਤੁਹਾਡੇ ਔਖੇ ਸਮੇਂ ਦੇ ਵਿੱਚ ਕਿੱਦਾਂ ਤੁਹਾਡੀ ਮਦਦ ਕਰ ਸਕਦੀ ਆ, ਉਹਦੇ ਵਿੱਚੋਂ ਤੁਸੀਂ ਆਪ ਲੰਘੇ ਆ ਔਰ ਤੁਸੀਂ ਬਿਲਕੁਲ। ਤੇ ਇਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਉਹ ਇੰਸ਼ੋਰੈਂਸ ਦੇ ਵਿੱਚ ਹੀ ਕਵਰ ਕੀਤਾ, ਸਾਰੇ ਖਰਚੇ ਜਿਹੜੇ ਉਹਦੇ ਚ ਹੀ ਕਵਰ ਹੁੰਦੇ ਆ ਹਨਾ। ਤੇ ਕਿੰਨੇ ਕੁ ਪਰਸੈਂਟ ਜਿਹੜਾ ਆ ਉਹ ਤੁਹਾਡੀ ਪਾਕਿਟ ਦੇ ਵਿੱਚੋਂ ਜਾਂਦਾ, ਔਰ ਥੋੜਾ ਜਿਹਾ ਇਹ ਵੀ ਦੱਸੋ ਕਿ ਜਦੋਂ ਹਾਸਪਿਟਲ ਦੀ ਫੀਸ ਆ ਜਾਂ ਜਿਹੜੇ ਬਾਕੀ ਖਰਚੇ ਆ ਹਨਾ, ਉਹਨਾਂ ਨੂੰ ਜੇ ਅਸੀਂ ਡਿਵਾਈਡ ਕਰਕੇ ਦੇਖਦੇ ਆ ਤੇ ਵੱਖਰੇ ਵੱਖਰੇ ਤੌਰ ਦੇ ਉੱਤੇ ਕਿੰਨਾ ਕੁ ਖਰਚਾ ਜੇ ਬੇਬੀ ਪਲਾਨ ਦੇ ਲਈ ਤੁਸੀਂ ਰੱਖਦੇ ਹੋ ਤਾਂ ਕਿੰਨਾ ਕੁ ਜਿਹੜਾ ਪਾਕਿਟ ਦੇ ਵਿੱਚੋਂ ਜਾਣਾ ਔਰ ਕਿੰਨਾ ਕੁ ਤੁਹਾਨੂੰ ਮਦਦ ਜਿਹੜੀ ਆ ਉਹ ਮਿਲਦੀ ਹੈ?
ਮੇਰੇ ਹਿਸਾਬ ਨਾਲ ਜਦੋਂ ਅਸੀਂ ਬੇਬੀ ਪਲਾਨ ਕਰਦੇ ਆ, ਅਗਰ ਤੁਹਾਡੀ ਇੰਸ਼ੋਰੈਂਸ ਨੂੰ 1 ਸਾਲ ਤੋਂ ਜ਼ਿਆਦਾ ਹੋ ਚੁੱਕਾ ਹੋਇਆ, ਤੁਹਾਨੂੰ ਆਸਟ੍ਰੇਲੀਆ ਆਏ 1 ਸਾਲ ਤੋਂ ਜ਼ਿਆਦਾ ਹੋ ਚੁੱਕਾ ਹੋਇਆ, ਤਾਂ ਉਸ ਤੋਂ ਬਾਅਦ ਤੁਹਾਡਾ ਸਾਰਾ ਖਰਚਾ ਜਿਹੜਾ ਵਾ ਉਹ 100% ਕਲੇਮੇਬਲ ਹੈ। ਖਾਸ ਕਰ ਜਿਹੜੀ ਗਵਰਨਮੈਂਟ ਫੀਸ ਹੈ, ਅਗਰ ਅਸੀਂ ਨਾਰਮਲ ਹਾਸਪਿਟਲ ਦੇ ਵਿੱਚ ਜਾ ਰਹੇ ਹਾਂ, ਜਿਹੜੀ ਸਰਕਾਰੀ ਫੀਸ ਹੈ ਹਾਸਪਿਟਲ ਦੀ, ਉਹ ਤੁਹਾਨੂੰ ਆਪਣੀ ਜਿਹੜੀ ਇੰਸ਼ੋਰੈਂਸ ਕੰਪਨੀ ਹੈ ਉਹ ਪੂਰੀ ਪੂਰੀ ਤੁਹਾਨੂੰ ਵਾਪਸ ਕਰੇਗੀ। ਹਾਂ, ਅਗਰ ਉਹਦੇ ਵਿੱਚ ਤੁਸੀਂ ਕੋਈ ਪ੍ਰਾਈਵੇਟ ਡਾਕਟਰ ਨੂੰ ਜਾ ਕੇ ਮਿਲ ਰਹੇ ਹੋ ਤੇ ਪ੍ਰਾਈਵੇਟ ਡਾਕਟਰ ਆਪਣੇ ਅਲੱਗ ਚਾਰਜਿਸ ਕੱਟਦੇ ਨੇ, ਉਹ ਚਾਰਜਿਸ ਸਾਨੂੰ ਇੰਸ਼ੋਰੈਂਸ ਕੰਪਨੀ ਨਹੀਂ ਦੇਗੀ, ਲੇਕਿਨ ਉਹਦੇ ਵਿੱਚ ਜਿਹੜੇ ਨਾਰਮਲ ਚਾਰਜਿਸ ਹੈਗੇ ਨੇ, ਜਿਹੜੀ ਗਵਰਨਮੈਂਟ ਫੀਸ ਆਪਾਂ ਕਹਿੰਦੇ ਸ਼ਡਿਊਲ ਫੀਸ ਜਿਹੜੀ ਹੈਗੀ ਹੈ, ਉਹ ਤੁਹਾਨੂੰ ਪੂਰੀ ਪੂਰੀ ਈਵਨ ਸੈਂਟ ਤੱਕ ਇੰਸ਼ੋਰੈਂਸ ਕੰਪਨੀ ਤੁਹਾਡੀ ਵਾਪਸ ਕਰੇਗੀ।
ਅੱਛਾ ਜੀ, ਠੀਕ ਹੈ।
ਹਾਂਜੀ,
ਸੋ ਇਸ ਤੋਂ ਇਲਾਵਾ ਤੁਸੀਂ ਜਸਪ੍ਰੀਤ ਕੋਈ ਹੋਰ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋਵੋ ਜਿਹਦੇ ਵਿੱਚ ਸਰੋਤਿਆਂ ਨੂੰ ਜ਼ਰੂਰ ਮਦਦ ਮਿਲ ਸਕੇ? ਜੀ
ਬਿਲਕੁਲ, ਜਦੋਂ ਵੀ ਅਸੀਂ ਮੇਰਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਦਾ ਇੱਕ ਮੋਟਿਵ ਇਹੀ ਸੀਗਾ ਕਿ ਜਦੋਂ ਅਸੀਂ ਕਪਲ ਜਿਹੜੇ ਖਾਸ ਕਰ ਸਟੂਡੈਂਟ ਵੀਜ਼ਾ ਤੇ ਆਉਂਦੇ ਨੇ ਉਹ ਨਹੀਂ ਪਲਾਨ ਕਰ ਪਾਉਂਦੇ, ਉਹਨਾਂ ਨੂੰ ਇਹੀ ਡਰ ਹੁੰਦਾ ਕਿ ਅਸੀਂ ਕਿੱਦਾਂ ਅਫੋਰਡ ਕਰਾਂਗੇ, ਬਟ ਮੈਨੂੰ ਇਹ ਲੱਗਦਾ ਕਿ ਸਾਰਾ ਖਰਚਾ ਜਿਹੜਾ ਵਾ ਮਤਲਬ ਡਿਲੀਵਰੀ ਦੇ ਮੇਰਾ ਬੇਬੀ ਜਦੋਂ ਹੋਇਆ ਤੇ ਉਹ ਸ਼ੀ ਵਾਜ ਨਾਟ ਵੈਲ ਤੇ ਉਦੋਂ ਮਤਲਬ ਸਪੈਸ਼ਲ ਕੇਅਰ ਦੇ ਵਿੱਚ ਉਹਨਾਂ ਨੂੰ ਰੱਖਣਾ ਪੈ ਗਿਆ, ਤੇ ਉਹ ਖਰਚਾ ਵੀ ਈਵਨ ਕਿ ਮੇਰੀ ਇੰਸ਼ੋਰੈਂਸ ਕੰਪਨੀ ਨੇ ਦਿੱਤਾ।
ਅੱਛਾ ਜੀ,
ਸਾਨੂੰ ਕੁਛ ਐਕਚੁਅਲੀ
ਅਚਾਨਕ ਜੀ ਅਚਾਨਕ ਜੇ ਕੋਈ ਇਹੋ ਜਿਹੀ ਸਮੱਸਿਆ ਜਿਹੜੀ ਉਸ ਵੇਲੇ ਆ ਜਾਂਦੀ ਆ ਤਾਂ ਉੱਥੇ ਵੀ ਜਿਹੜੀਆਂ ਇਹ ਇੰਸ਼ੋਰੈਂਸ ਕੰਪਨੀਜ਼ ਆ ਉਹ ਮਦਦ ਕਰਦੀਆਂ। ਜੇਕਰ ਤੁਸੀਂ 1 ਸਾਲ ਪਹਿਲਾਂ ਤੋਂ ਜਿਹੜੀ ਉਹ ਇੰਸ਼ੋਰੈਂਸ ਪਾਲਿਸੀ ਜਿਹੜੀ ਆ ਉਹ ਅਪਣਾ ਰਹੇ ਹੋ ਤਾਂ ਉੱਥੇ ਜਿਹੜੀ ਆ ਮਦਦ ਦੇ ਜਿਹੜੇ ਚਾਂਸਿਸ ਆ ਉਹ ਹੋਰ ਜ਼ਿਆਦਾ ਵੱਧ ਜਾਂਦੇ ਆ। ਤੇ ਇਸ ਤੋਂ ਇਲਾਵਾ ਮੈਨੂੰ ਲੱਗਦਾ ਕਿ ਜੇ ਤੁਸੀਂ ਜਦੋਂ ਹੀ ਆਸਟ੍ਰੇਲੀਆ ਆਉਂਦੇ ਹੋ ਹਨਾ ਤਾਂ ਉਦੋਂ ਤੋਂ ਹੀ ਇੰਸ਼ੋਰੈਂਸ ਜਿਹੜੀ ਉਹ ਲੈ ਲੈਣੀ ਚਾਹੀਦੀ ਆ, ਤੇ ਜੇਕਰ ਤੁਸੀਂ ਉਹਦੇ ਵਿੱਚ ਦੇਰੀ ਕਰ ਰਹੇ ਹੋ ਤਾਂ ਉੱਥੇ ਜ਼ਰੂਰ ਉਹ ਦੇਰੀ ਹੋਣ ਦਾ ਜਿਹੜਾ ਨੁਕਸਾਨ ਆ ਜ਼ਰੂਰ ਹੋ ਸਕਦਾ।
ਬਿਲਕੁਲ ਬਿਲਕੁਲ ਜੀ, ਮੇਰਾ ਜਦੋਂ ਬੇਬੀ ਹੋਇਆ ਤੇ ਮੇਰੇ ਬੇਬੀ ਦਾ ਇੰਸ਼ੋਰੈਂਸ ਨਹੀਂ ਹੈਗੀ ਸੀ, ਮੇਰਾ ਬੇਬੀ 22nd ਨੂੰ ਹੋਇਆ ਤੇ ਹੁਣ ਦੇ ਸਾਰੀ ਉਹਨੂੰ ਸਪੈਸ਼ਲ ਕੇਅਰ ਚ ਜਾਣਾ ਪੈ ਗਿਆ ਤੇ 24th ਨੂੰ ਕੁਛ ਹਾਸਪਿਟਲ ਦੇ ਬੰਦੇ ਮੇਰੇ ਕੋਲ ਆ ਕੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਬੇਬੀ ਤੁਹਾਡਾ ਇੰਸ਼ੋਰਡ ਹੈ, ਤੇ ਮੈਨੇ ਕਿਹਾ ਨਹੀਂ ਹਲੇ ਇੰਸ਼ੋਰਡ ਨਹੀਂ ਹੈ ਕਿਉਂਕਿ ਓਬਵੀਅਸਲੀ ਹਲੇ ਬੇਬੀ ਹੋਇਆ, ਮੈਂ ਹਲੇ ਇੰਨਾ ਪਲਾਨ ਨਹੀਂ ਕੀਤਾ। ਉਹਨਾਂ ਨੇ ਮੈਨੂੰ ਹਲਕਾ ਜਿਹਾ ਇਸ਼ਾਰਾ ਕੀਤਾ ਕਿ ਮੈਡਮ ਜੀ ਜਿੱਦਾਂ ਮਰਜ਼ੀ ਕਰਕੇ ਤੁਸੀਂ ਬੇਬੀ ਨੂੰ ਇੰਸ਼ੋਰ ਕਰਵਾ ਲਓ ਕਿਉਂਕਿ ਤੁਹਾਡਾ ਬਿੱਲ ਬਹੁਤ ਜਨਰੇਟ ਹੋ ਰਿਹਾ। ਉਹਨਾਂ ਨੇ ਮੈਨੂੰ $2 ਦਾ $3500 ਬਿੱਲ ਦਿਖਾਇਆ।
ਅੱਛਾ ਜੀ,
ਜਿਹੜਾ ਹਾਂਜੀ ਜਿਹੜਾ ਬੇਬੀ ਦੇ ਸਪੈਸ਼ਲ ਕੇਅਰ ਦਾ ਬਿੱਲ ਸੀਗਾ $3500 ਦਾ ਬਿੱਲ ਸੀ, ਔਰ ਮੈਂ ਇਕਦਮ ਹੀ ਘਬਰਾ ਗਈ ਕਿ $3500 ਬਹੁਤ ਵੱਡੀ ਅਮਾਊਂਟ ਹੈ। ਫਿਰ ਮੈਂ ਆਪਣੀ ਇੰਸ਼ੋਰੈਂਸ ਕੰਪਨੀ ਨਾਲ ਗੱਲ ਕੀਤੀ ਤੇ ਉਹ ਮੈਨੂੰ 2 ਦਿਨ ਪਹਿਲਾਂ ਦੀ ਇੰਸ਼ੋਰੈਂਸ ਦੇਣ ਨੂੰ ਰੈਡੀ ਹੋ ਗਏ ਕਿਉਂਕਿ ਬੇਬੀ 22nd ਨੂੰ ਹੋਇਆ। ਦੇ ਸੈਡ ਕਿ ਅਸੀਂ 22nd ਤੋਂ ਤੁਹਾਡੀ ਬੇਬੀ ਦੀ ਇੰਸ਼ੋਰੈਂਸ ਸ਼ੁਰੂ ਕਰ ਸਕਦੇ ਹਾਂ। ਅਸੀਂ ਸਮਝ ਸਕਦੇ ਹਾਂ ਕਿ ਬੰਦਾ ਇਕਦਮ ਹਾਸਪਿਟਲ ਡਿਲੀਵਰੀ ਸੈਂਟਰ ਤੋਂ ਬਾਹਰ ਆ ਕੇ ਇਕਦਮ ਨਹੀਂ ਇੰਸ਼ੋਰੈਂਸ ਕਰਾਉਂਦਾ ਸੀ, ਤੁਹਾਡੇ ਨਾਲ ਬਿਲਕੁਲ ਜਾਇਜ਼ ਆ। ਉਹਨਾਂ ਨੇ ਮੇਰੇ ਬੇਬੀ ਦੀ 2 ਦਿਨ ਪਹਿਲਾਂ ਦੀ ਇੰਸ਼ੋਰੈਂਸ ਸ਼ੁਰੂ ਕਰ ਦਿੱਤੀ ਤੇ ਮੈਨੂੰ ਸਿਰਫ ਉਹਨਾਂ ਨੂੰ $550 ਦੇਣੇ ਪਏ 4 ਮਹੀਨੇ ਦੀ ਇੰਸ਼ੋਰੈਂਸ ਦੇ
ਜੀ। ਸੋ ਕਿੱਥੇ $3500 ਜਿਹੜੇ ਸੀ,
ਬਿਲਕੁਲ
ਕਾਫੀ ਜ਼ਿਆਦਾ
$2 ਦਾ ਬਿੱਲ ਸੀ। ਹਾਂਜੀ
ਜੀ ਜੀ
ਹਾਂ। ਤੇ ਜਦੋਂ ਮੇਰਾ ਬੇਬੀ ਉੱਥੇ 8 ਦਿਨ ਰਿਹਾ ਤੇ ਉਸ ਤੋਂ ਬਾਅਦ ਅਸੀਂ ਹੁਣ ਜਦੋਂ ਘਰ ਆਏ ਹਾਂ, ਸਾਨੂੰ ਹੁਣ ਸਾਰੇ ਬਿੱਲ ਰਿਸੀਵ ਹੋਏ ਤੇ ਮੇਰੇ ਬੇਬੀ ਦਾ ਪੂਰਾ ਖਰਚਾ $10,680 ਆਇਆ 8 ਦਿਨ ਉੱਥੇ ਸਪੈਸ਼ਲ ਕੇਅਰ ਦੇ ਵਿੱਚ ਰਹਿਣ ਦਾ ਖਰਚਾ।
ਅੱਛਾ ਜੀ।
ਤੇ ਮੇਰੀ ਡਿਲੀਵਰੀ ਦਾ $9,050 ਆਏ।
ਕਿਆ ਬਾਤ ਹੈ। ਸੋ ਇਹ ਸਾਰਾ ਜਿਹੜਾ ਖਰਚਾ, ਇਹ ਸਾਰੇ ਦਾ ਸਾਰਾ ਹੀ ਤਕਰੀਬਨ ਉਹ ਜਿਹੜੀ ਇੰਸ਼ੋਰੈਂਸ ਸੀ, ਮੈਡੀਕਲ ਇੰਸ਼ੋਰੈਂਸ, ਉਹਦੇ ਦੁਆਰਾ ਹੀ ਕਵਰ ਕੀਤਾ ਗਿਆ, ਹੈ ਨਾ।
ਹਾਂਜੀ, ਔਰ ਮੈਨੂੰ ਖੁਦ ਪੇ ਨਹੀਂ ਕਰਨਾ ਪਿਆ, ਇਹ ਮੇਰੀ ਇੰਸ਼ੋਰੈਂਸ ਕੰਪਨੀ ਨੇ ਡਾਇਰੈਕਟਲੀ ਹੀ ਪੇ ਕੀਤਾ ਹਾਸਪਿਟਲ ਨੂੰ, ਮੈਨੂੰ ਵਿਚਕਾਰ ਕੋਈ ਇਨਵੋਲਵਮੈਂਟ ਨਹੀਂ ਆਈ ਮੇਰੀ
ਜੀ। ਕਿਆ ਬਾਤ ਹੈ। ਸੋ ਮੈਨੂੰ ਲੱਗਦਾ ਕਿ ਬਹੁਤ ਵੱਡੀ ਮਦਦ ਹੈ ਜੀ ਇਹ, ਜੇ ਸਾਡੇ ਸਰੋਤੇ ਸੁਣ ਰਹੇ ਆ, ਜਿਹੜੇ ਦੋਸਤ ਪਲਾਨ ਕਰਨ ਦੀ ਸੋਚ ਰਹੇ ਆ, ਪਲਾਨ ਕਰਨ ਬਾਰੇ, ਬੇਬੀ ਪਲਾਨ ਕਰਨ ਬਾਰੇ, ਉਹਨਾਂ ਨੂੰ ਕਾਫੀ ਮਦਦ ਜਿਹੜੀ ਆ ਉਹ ਮਿਲ ਸਕਦੀ ਆ ਇਸ ਜਾਣਕਾਰੀ ਦੇ ਨਾਲ, ਜਿਵੇਂ ਜਸਪ੍ਰੀਤ ਤਜਰਬਾ ਸਾਡੇ ਦੋਸਤਾਂ ਦੇ ਨਾਲ ਸਾਂਝਾ ਕੀਤਾ। ਕਿਉਂਕਿ ਅਕਸਰ ਸਮੱਸਿਆ ਇਹੀ ਹੁੰਦੀ ਆ ਕਿ ਅਸੀਂ ਜੇਕਰ ਪਲਾਨ ਕਰ ਲੈਣੇ ਆ ਆਉਣ ਵਾਲੇ ਟਾਈਮ ਦੇ ਵਿੱਚ, ਉਹਨਾਂ ਖਰਚਿਆਂ ਦੇ ਵਿੱਚ ਜਦੋਂ ਅਸੀਂ ਲੰਘਣਾ ਜਾਂ ਉਹ ਸਾਰੇ ਪ੍ਰੋਸੈਸ ਦੇ ਵਿੱਚ ਕਿਤੇ ਜਿਹੜੀ ਜ਼ਿੰਦਗੀ ਦੀ ਗੱਡੀ ਆ ਉਹ ਡਾਵਾਂ ਡੋਲ ਨਾ ਹੋ ਜਾਏ। ਸੋ ਇਹੋ ਜਿਹੇ ਕੁਛ ਡਰ ਜਿਹੜੇ ਆ ਉਹ ਸਾਡੇ ਅੰਦਰ ਹੁੰਦੇ ਆ, ਪਰ ਜਿੰਨੇ ਵਿਸਥਾਰ ਦੇ ਵਿੱਚ ਸਾਨੂੰ ਜਸਪ੍ਰੀਤ ਕੌਰ ਹੋਰਾਂ ਨੇ ਦੱਸਿਆ ਕਿ ਜੇ ਤੁਸੀਂ ਮੈਡੀਕਲ ਇੰਸ਼ੋਰੈਂਸ ਜਿਹੜੀ ਆ ਉਹ ਲੈਣੇ ਆ, ਤਾਂ ਮੈਡੀਕਲ ਇੰਸ਼ੋਰੈਂਸ ਜਿਹੜੀ ਆ ਉਹ ਇਸ ਪੱਧਰ ਤੇ ਜਾ ਕੇ ਤੁਹਾਡੀ ਮਦਦ ਕਰਦੀ ਆ, ਔਰ ਜਿਹੜੇ ਜਿੰਨੇ ਵੀ ਤੁਹਾਡੇ ਐਕਸਪੈਂਸ ਨੇ, ਖਾਸ ਕਰਕੇ ਜੇ ਹਾਸਪਿਟਲਾਈਜ਼ਡ ਹੁੰਦੇ ਹੋ ਤੁਸੀਂ, ਔਰ ਹਾਸਪਿਟਲ ਦਾ ਜਿੰਨਾ ਖਰਚਾ ਹੁੰਦਾ, ਜਾਂ ਫਿਰ ਬੱਚੇ ਨੂੰ ਲੈ ਕੇ, ਜਿਵੇਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਬੱਚਾ ਸੀ ਉਹਨਾਂ ਨੂੰ ਸਪੈਸ਼ਲ ਕੇਸ ਦੇ ਵਿੱਚ ਵੀ ਪਾਉਣਾ ਪਿਆ, ਕਿਉਂਕਿ ਉਹਨਾਂ ਨੂੰ ਅਚਾਨਕ ਬੱਚੇ ਨੂੰ ਕੋਈ ਜਿਹੜੀ ਸਮੱਸਿਆ ਆ ਉਹ ਮੈਡੀਕਲ ਪ੍ਰੋਬਲਮ ਜਿਹੜੀ ਆ ਉਹ ਆਈ ਆ ਤੇ ਉਹਦੇ ਵਿੱਚੋਂ ਲੰਘਣਾ ਪਿਆ। ਸਾਡੇ ਇੱਕ ਸਰੋਤੇ ਸਾਡੇ ਨਾਲ ਹੋਰ ਸ਼ਾਮਲ ਹੋ ਰਹੇ ਆ, ਸੰਦੀਪ ਰਾਏ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਜੀ। ਜੀ ਸੰਦੀਪ ਜੀ, ਬਹੁਤ ਬਹੁਤ ਸਵਾਗਤ। ਮੈਨੂੰ ਲੱਗਦਾ ਸੰਦੀਪ ਅਸੀਂ ਤੁਹਾਡੀ ਕਾਲ ਨਹੀਂ ਲੈ ਪਾਵਾਂਗੇ ਇਸ ਵੇਲੇ। ਜੀ 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 ਸੰਦੀਪ ਜੀ, ਸਵਾਗਤ ਜੀ ਇੱਕ ਵਾਰ ਫਿਰ ਤੋਂ।
ਸਤਿ ਸ੍ਰੀ ਅਕਾਲ, ਮੈਂ ਸੰਦੀਪ ਬੋਲਦਾ ਸਿੰਡੀ ਤੋਂ।
ਜੀ ਜੀ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ ਜੀ।
ਤੇ ਬਾਕੀ ਤਾਂ ਇਹਨਾਂ ਗੱਲਾਂ ਠੀਕ ਆ, ਲੇਕਿਨ ਨਾ ਜਿਹੜੀ ਇਹਨਾਂ ਨੇ ਕਹੀ ਨਾ ਕੱਲ ਕੇ ਬੇਬੀ ਬੋਰਨ ਹੋਇਆ ਉਹਦੇ ਪੈਸੇ ਚਾਰਜ ਲੱਗਦੇ ਆ ਨਾ
ਜੀ,
ਉਹ ਐਕਚੁਅਲੀ ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਸਕੀਮ ਹੁੰਦੀ ਹੈ ਕਿ ਮਤਲਬ ਜਿੱਥੇ ਤੱਕ ਮੈਨੂੰ ਪਤਾ ਹੈ, ਕਿਉਂਕਿ ਸਾਡੇ ਵੀ ਇੱਦਾਂ ਹੋਇਆ ਸੀ, ਕਿ 2 ਮਹੀਨੇ ਤੱਕ ਜਿਹੜੇ ਪੇਰੈਂਟਸ ਦੀ ਇੰਸ਼ੋਰੈਂਸ ਆ ਉਹ ਨਹੀਂ ਕਵਰ ਕਰਨੀ ਹੁੰਦੀ ਹੈ ਜਦ ਬੇਬੀ ਬੋਰਨ ਹੁੰਦਾ
ਜੀ।
ਭਾਵੇਂ ਤੁਸੀਂ ਇੰਸ਼ੋਰੈਂਸ ਕੋਈ ਲਈ ਆ ਨਹੀਂ ਲਈ ਆ, ਜੇ ਤੁਹਾਡੇ ਪੇਰੈਂਟਸ ਦੀ ਇੰਸ਼ੋਰੈਂਸ ਹੈਗੀ ਆ ਤੇ 2 ਮਹੀਨਿਆਂ ਤੱਕ ਉਹ ਕਰੂਗੇ, ਕਿਉਂਕਿ ਬਰਥ ਸਰਟੀਫਿਕੇਟ ਬਣਦਾ ਆ, ਬਹੁਤ ਕੁਛ ਜਾਂ ਡਿਟੇਲ ਤੁਸੀਂ ਇੰਨੀ ਛੇਤੀ ਨਹੀਂ ਦੇ ਸਕਦੇ, ਈਵਨ ਕਿ ਨਾਮ ਵੀ ਨਹੀਂ ਰੱਖਿਆ ਹੁੰਦਾ
ਜੀ। ਬਿਲਕੁਲ,
ਕਿਉਂਕਿ ਮੇਰਾ ਬੇਬੀ ਬੈਸਟ ਮੇਡ ਹੋਇਆ ਸੀ ਇੱਥੇ ਪੈਰਾਮੀਟਰ ਦੇ ਕੋਲ, ਤੇ ਉੱਥੇ ਸਾਨੂੰ ਉਹਨੇ ਇੱਦਾਂ ਹੀ ਕਵਰ ਕਰ ਲਿਆ ਸੀ, ਸਾਡੇ ਕੋਈ ਚਾਰਜ ਨਹੀਂ ਪਿਆ ਸੀਗਾ, ਤੇ ਅਸੀਂ ਇੰਸ਼ੋਰੈਂਸ ਵੀ ਨੀ ਕੋਈ ਲਈ ਸੀ, ਉਹ ਕਹਿੰਦੇ 2 ਮਹੀਨਿਆਂ ਤੱਕ ਕਵਰ ਹੁੰਦਾ। ਹਾਂ 2 ਮਹੀਨੇ ਤੋਂ ਉੱਤੇ ਜੇ 1 ਦਿਨ ਵੀ ਹੋ ਜਾਵੇ,
ਜੀ ਜੀ,
2 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਕਰਾਉਣਾ ਪੈਂਦਾ।
ਠੀਕ ਹੈ ਜੀ। ਸੋ ਮੈਨੂੰ ਲੱਗਦਾ ਜਿਨ੍ਹਾਂ ਨੂੰ ਕੋਈ ਇਹੋ ਜਿਹਾ ਭੁਲੇਖਾ ਹੋਵੇ, ਕਈ ਵਾਰ ਕੀ ਹੁੰਦਾ ਕਿ ਸਾਨੂੰ ਜਾਣਕਾਰੀ ਨਹੀਂ ਹੁੰਦੀ, ਇਸ ਕਰਕੇ ਅਸੀਂ ਅਧੂਰੀ ਜਾਣਕਾਰੀ ਦੇ ਨਾਲ ਵੀ ਕਿਸੇ ਨਾ ਕਿਸੇ ਮੁਸ਼ਕਿਲ ਚ ਫਸ ਜਾਂਦੇ ਹਾਂ। ਪਰ
ਜੇਕਰ ਸਾਡੇ ਕੋਲ 1.5 ਮਹੀਨੇ ਦਾ ਸੀ ਬਿਮਾਰ, 1.5 ਮਹੀਨੇ ਦਾ ਸੀ ਬਿਮਾਰ ਹੋ ਗਿਆ ਸੀ, ਅਸੀਂ ਉਹਨੂੰ ਲੈ ਕੇ ਗਏ ਸੀ ਤੇ ਉਹਦਾ ਨਾਂ ਨੀ ਵਿੱਚ ਪਿਆ ਸੀ ਇੰਸ਼ੋਰੈਂਸ ਚ, ਤਾਂ ਉਹਨੇ ਉਹਦੇ ਵਿੱਚ ਕਵਰ ਕਰਤਾ ਸੀ ਜਿੱਦਾਂ ਹਸਪਤਾਲ ਵਾਲਿਆਂ ਨੇ। ਉਹਨੇ ਕਿਹਾ ਹਜੇ ਕੋਈ ਪ੍ਰੋਬਲਮ ਨੀ, ਤੁਸੀਂ 15 ਦਿਨਾਂ ਦੇ ਵਿੱਚ ਕਰਾ ਲਿਓ।
ਅੱਛਾ ਜੀ, ਠੀਕ ਹੈ। ਸੋ ਜਿਹੜੇ ਸਾਡੇ ਦੋਸਤ ਸੁਣ ਰਹੇ ਆ ਜੀ, ਬਹੁਤ ਬਹੁਤ ਧੰਨਵਾਦ ਸੰਦੀਪ ਜੀ। ਜਿਹੜੇ ਸਾਡੇ ਦੋਸਤ ਸੁਣ ਰਹੇ ਆ ਦੋਸਤੋ, ਤੁਸੀਂ ਜੇਕਰ ਤੁਹਾਡੇ ਮਨ ਦੇ ਵਿੱਚ ਇਹੋ ਜਿਹਾ ਕੋਈ ਡਰ ਹੈਗਾ ਖਰਚਿਆਂ ਨੂੰ ਲੈ ਕੇ, ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ ਆ। ਜੇਕਰ ਤੁਸੀਂ ਇੰਸ਼ੋਰੈਂਸ ਹਾਲੇ ਤੱਕ ਨਹੀਂ ਕਰਵਾਈ ਹੋਈ, ਪਰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਆਉਂਦੇ ਹੋ ਤਾਂ ਇੱਥੋਂ ਦੇ ਬਹੁਤ ਸਾਰੇ ਜਿਹੜੇ ਰੂਲਸ ਰੈਗੂਲੇਸ਼ਨਸ ਜਾਣ ਲੈਂਦੇ ਹੋ, ਤਾਂ ਇੰਸ਼ੋਰੈਂਸ ਜਿਹੜੀ ਆ ਉਹ ਵੀ ਤੁਹਾਡੇ ਲਈ ਜ਼ਰੂਰੀ ਹੋ ਜਾਂਦੀ ਆ, ਹਨਾ। ਤੇ ਜੇਕਰ ਤੁਸੀਂ ਇੰਸ਼ੋਰੈਂਸ ਕਰਵਾ ਚੁੱਕੇ ਹੋ, ਤਾਂ ਫੇਰ ਤੁਹਾਡੇ ਲਈ ਜਿਹੜਾ ਬੇਬੀ ਪਲਾਨ ਕਰਨਾ ਕੋਈ ਵੱਡੀ ਸਮੱਸਿਆ ਨਹੀਂ ਆ, ਤੇ ਤੁਹਾਨੂੰ ਡਰਨਾ ਨਹੀਂ ਚਾਹੀਦਾ। ਸੋ ਜਸਪ੍ਰੀਤ, ਤੁਸੀਂ ਬਹੁਤ ਵਧੀਆ ਵਿਸਥਾਰ ਦੇ ਵਿੱਚ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ। ਜਾਂਦੇ ਜਾਂਦੇ ਕੋਈ ਹੋਰ ਜਿਹੜੀ ਗੱਲ ਰਹਿ ਗਈ ਹੋਵੇ ਸਾਡੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਜ਼ਰੂਰ ਕਰੋ।
ਥੈਂਕ ਯੂ ਜੀ ਵੈਰੀ ਮਚ। ਮੈਂ ਸੰਦੀਪ ਜੀ ਨਾਲ ਉਸ ਟਾਈਮ ਗੱਲ ਕਰਨਾ ਚਾਹੁੰਦੀ ਸੀਗੀ ਕਿ ਮੇਰੀ ਫਰੈਂਡ ਦਾ ਵੀ ਬੇਬੀ ਹੋਇਆ ਵੈ, ਉਹ ਵੀ ਸੇਮ ਸਾਡੇ ਵਰਗੇ ਸਟੂਡੈਂਟ ਵੀਜ਼ਾ ਤੇ ਹੀ ਹੈਗੇ ਨੇ। ਉਹਨੇ ਵੀ ਆਪਣੇ ਬੇਬੀ ਦੀ ਇੰਸ਼ੋਰੈਂਸ 2-2.5 ਮਹੀਨੇ ਤੱਕ ਨਹੀਂ ਕਰਵਾਈ, ਬਟ ਮੇਰੇ ਬੇਬੀ ਨੂੰ ਏਦਾਂ ਹੋ ਗਿਆ ਸੀ ਕਿ ਆਉਂਦੇ ਸਾਰੀ ਉਹਨੂੰ ਸਪੈਸ਼ਲ ਕੇਅਰ ਦੇ ਵਿੱਚ ਪਾਉਣਾ ਪੈ ਗਿਆ ਸੀ ਤੇ ਉਹਦਾ ਬਿੱਲ ਜਨਰੇਟ ਹੋਣਾ ਸ਼ੁਰੂ ਹੋ ਗਿਆ ਸੀ। ਜਦੋਂ ਤੁਹਾਡੀ ਨਾਰਮਲ ਡਿਲੀਵਰੀ ਹੁੰਦੀ ਹੈ, ਤੁਹਾਡੇ ਬੇਬੀ ਨੂੰ ਮਤਲਬ ਰੱਬ ਨਾ ਕਰੇ ਕੋਈ ਪ੍ਰੋਬਲਮ ਨਹੀਂ ਹੁੰਦੀ, ਤੇ ਉਹ ਤੁਹਾਡੇ ਨਾਲ ਹੀ ਕਵਰ ਹੋ ਜਾਂਦਾ ਹੈ। ਲੇਕਿਨ ਜਦੋਂ ਤੁਹਾਡੇ ਬੇਬੀ ਦੇ ਸਪੈਸ਼ਲ ਬਿੱਲ ਜਨਰੇਟ ਹੋਣੇ ਸ਼ੁਰੂ ਹੋ ਜਾਂਦੇ ਨੇ ਔਨ ਦਾ ਸਪੋਟ ਹੀ, ਜਿਹਦੇ ਵਿੱਚ ਉਹਦੇ ਮਤਲਬ ਉਹਦੀ ਆਪਣੀਆਂ ਮੈਡੀਸਿਨ, ਉਹਨੂੰ 2-3 ਹਫ਼ਤਾ ਸਪੈਸ਼ਲ ਕੇਅਰ ਚ ਰੱਖਣ ਦਾ ਖਰਚਾ, ਮਸ਼ੀਨਾਂ ਦਾ ਖਰਚਾ, ਆਕਸੀਜਨ ਸਪਲਾਈ ਕਰਨ ਦਾ ਖਰਚਾ, ਉਹ ਸਾਰਾ ਖਰਚਾ ਫਿਰ ਜਦੋਂ ਉਹਨਾਂ ਨੇ ਅਲੱਗ ਤੋਂ ਬਿੱਲ ਜਨਰੇਟ ਕੀਤਾ, ਕਿਉਂਕਿ ਜਦੋਂ ਤੁਹਾਡਾ ਬੇਬੀ ਨਾਰਮਲ ਹੋਇਆ ਤੁਹਾਡੇ ਨਾਲ, ਤੁਹਾਨੂੰ ਸਿਰਫ ਇੱਕੋ ਹੀ ਬਿੱਲ ਜਨਰੇਟ ਹੁੰਦਾ ਹੈ ਜੋ ਕਿ ਤੁਹਾਡਾ ਹੁੰਦਾ ਹੈ, ਉਹ ਤੁਹਾਡੇ ਬੇਬੀ ਦਾ ਨਹੀਂ ਹੁੰਦਾ। ਬਟ ਜਦੋਂ ਬੇਬੀ ਇੱਕ ਸਪੈਸ਼ਲ ਟ੍ਰੀਟਮੈਂਟ ਲੈ ਰਿਹਾ ਡਾਕਟਰ ਕੋਲੋਂ ਉਸੇ ਟਾਈਮ ਦੇ ਵਿੱਚ, ਤੇ ਉਸ ਟਾਈਮ ਫਿਰ ਉਹਨਾਂ ਲਈ ਉਹਨਾਂ ਨੇ ਆਪਣਾ ਸੈਪਰੇਟ ਬਿੱਲ ਜਨਰੇਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ, ਜੋ ਕਿ ਮੈਨੂੰ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਸਮਝਾਇਆ ਕਿ ਏਦਾਂ ਹੁੰਦਾ ਵੈ, ਤੇ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ ਤਾਂ ਵੈਲ ਐਂਡ ਗੁੱਡ, ਨਹੀਂ ਤਾਂ ਉਹ ਬਿੱਲ ਤੁਹਾਨੂੰ, ਕਿਉਂਕਿ ਨਾਰਮਲ ਡਿਲੀਵਰੀ ਹੋਈ ਸੀ ਲੇਕਿਨ ਬੇਬੀ ਆਉਂਦੇ ਸਾਰੀ ਸਪੈਸ਼ਲ ਕੇਅਰ ਦੇ ਵਿੱਚ ਚਲਾ ਗਿਆ ਸੀ, ਉਹਨੂੰ ਆਕਸੀਜਨ ਦੀ ਪ੍ਰੋਬਲਮ ਸੀ ਥੋੜੀ ਸੀ।
ਅੱਛਾ ਜੀ, ਬਿਲਕੁਲ ਜੀ, ਜਿਨ੍ਹਾਂ ਦੇ ਮਨ ਦੇ ਵਿੱਚ ਵੀ ਕੋਈ ਇਹੋ ਜਿਹਾ ਕੋਈ ਵੀ ਡਰ ਆ, ਉਹ ਬਿਲਕੁਲ ਮੈਨੂੰ ਲੱਗਦਾ ਕਿ ਹੁਣ ਬੇਫਿਕਰ ਹੋਣ, ਹਨਾ, ਕਿਉਂਕਿ ਬੜੇ ਵਿਸਥਾਰ ਦੇ ਵਿੱਚ ਸਾਰੇ ਜਿਹੜੇ ਦੋਸਤ ਆ ਉਹਨਾਂ ਨੇ ਵੀ ਸਾਨੂੰ ਮੈਸੇਜਿਸ ਕਰਕੇ ਵੀ ਥੋੜੀ ਬਹੁਤੀ ਜਿਹੜੀ ਜਾਣਕਾਰੀ ਉਹ ਭੇਜੀ ਹੈ। ਸੋ ਜਸਪ੍ਰੀਤ ਹੋਰਾਂ ਨੇ ਵੀ ਕਾਫੀ ਵਿਸਥਾਰ ਦੇ ਵਿੱਚ ਆਪਣਾ ਸਾਰਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ। ਧਨੀ ਸਾਹਿਬ ਹੋਰਾਂ ਨੇ ਵੀ ਸਾਨੂੰ ਮੈਸੇਜ ਕੀਤਾ ਜੀ, ਕਹਿੰਦੇ ਕਿ ਸਾਨੂੰ ਵੀ 5 ਮਹੀਨੇ ਹੋਏ ਸੀ ਜੀ, ਸਾਡੇ ਵੀ ਸਾਰੇ ਕਹਿੰਦੇ ਕਵਰ ਕੀਤੇ ਆ ਮੈਡੀ ਬੈਂਕ ਨੇ, ਇੰਸ਼ੋਰੈਂਸ ਜਿਹੜੀ ਉਹਨਾਂ ਨੇ ਲਈ ਹੋਈ ਸੀਗੀ। ਤੇ ਪਹਿਲਾਂ ਕਹਿੰਦੇ ਉਹ ਵੀ ਉਹ ਮੰਨਦੇ ਨਹੀਂ ਸੀਗੇ, ਉਹ ਕਹਿੰਦੇ ਸੀ ਵੀ 1 ਸਾਲ ਤੱਕ ਕਵਰ ਜਿਹੜਾ ਉਹ ਕਰਦੇ ਆ, ਪਰ ਬਾਅਦ ਚ ਕਹਿੰਦੇ ਉਹ ਮੰਨ ਗਏ ਸੀ ਤੇ ਅਸੀਂ ਵੀ ਕਹਿੰਦੇ $1 ਨਹੀਂ ਦਿੱਤਾ, ਸਗੋਂ ਅਸੀਂ ਹਾਸਪਿਟਲ 7 ਦਿਨ ਰਹਿ ਕੇ ਵੀ ਆਏ ਆ। ਤੇ ਇਹ ਬਿਲਕੁਲ ਫ੍ਰੀ ਆ ਜਿਹੜੀ ਸੁਵਿਧਾ ਆ, ਪਰ ਸਮੱਸਿਆ ਇਹ ਹੈ ਕਿ ਸਾਨੂੰ ਕਈ ਵਾਰ ਆਪ ਨੂੰ ਜਾਣਕਾਰੀ ਨਹੀਂ ਹੁੰਦੀ, ਇਸ ਕਾਰਨ ਕਈ ਵਾਰ ਅਸੀਂ ਜੋ ਉਹਨਾਂ ਨੇ ਕਹਿ ਦਿੱਤਾ ਹਨਾ ਉਹ ਬਹੁਤ ਛੇਤੀ ਮੰਨ ਜਾਂਦੇ ਆ, ਪਰ ਸਾਨੂੰ ਥੋੜੀ ਜਿਹੀ ਆਪ ਵੀ ਜਿਹੜੀ ਤਫਤੀਸ਼ ਆ ਉਹ ਜ਼ਰੂਰ ਕਰਨੀ ਚਾਹੀਦੀ ਆ, ਤਹਿ ਤੱਕ ਜਾਣਾ ਚਾਹੀਦਾ ਕਿ ਕਿਹੜੀਆਂ ਕਿਹੜੀਆਂ ਸਾਡੇ ਲਈ ਸੁਵਿਧਾਵਾਂ ਇੱਥੇ ਮੌਜੂਦ ਨੇ। ਸੋ ਜਸਪ੍ਰੀਤ, ਬਹੁਤ ਵਧੀਆ ਤੁਸੀਂ ਜਾਣਕਾਰੀ ਆਪਣਾ ਜਿਹੜਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ, ਅੱਜ ਤੁਸੀਂ ਆਪਣੇ ਸਮੇਂ ਚੋਂ ਜਿਹੜਾ ਕੀਮਤੀ ਸਮਾਂ ਸਾਡੇ ਨਾਲ ਗੁਜ਼ਾਰਿਆ ਤੇ ਸੋਹਣੀ ਇਨਫੋਰਮੇਸ਼ਨ ਸਾਡੇ ਦੋਸਤਾਂ ਤੱਕ ਪਹੁੰਚਾਈ ਹੈ, ਉਹਦੇ ਲਈ ਬਹੁਤ ਬਹੁਤ ਧੰਨਵਾਦ।
ਨੋ ਵਰੀਜ਼ ਜੀ, ਥੈਂਕ ਯੂ ਸੋ ਮਚ ਜੀ,
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਜਸਪ੍ਰੀਤ ਕੌਰ ਜਿਹੜੇ ਸਾਡੇ ਨਾਲ ਸਿਡਨੀ ਤੋਂ ਜੁੜੇ ਹੋਏ ਸੀ, ਔਰ ਉਹਨਾਂ ਨੇ ਆਪਣਾ ਜਿਹੜਾ ਤਜਰਬਾ ਬੇਬੀ ਪਲਾਨਿੰਗ ਨੂੰ ਲੈ ਕੇ ਸਾਡੇ ਨਾਲ ਸਾਂਝਾ ਕੀਤਾ, ਸਾਡੇ ਦੋਸਤਾਂ ਨਾਲ ਸਾਂਝਾ ਕੀਤਾ। ਔਰ ਜਿਹੜੇ ਦੋਸਤ ਸਟੂਡੈਂਟ ਵੀਜ਼ਾ ਦੇ ਉੱਤੇ ਖਾਸ ਤੌਰ ਤੇ ਆਉਂਦੇ ਆ, ਬਹੁਤ ਵਾਰ ਉਹ ਡਰਦੇ ਰਹਿੰਦੇ ਆ ਕਿ ਸਾਡੀਆਂ ਜਿਹੜੀਆਂ ਫੀਸਾਂ ਬਹੁਤ ਜ਼ਿਆਦਾ ਨੇ, ਹੋਰ ਖਰਚੇ ਬਹੁਤ ਜ਼ਿਆਦਾ, ਤੇ ਇਸ ਕਰਕੇ ਅਸੀਂ ਸ਼ਾਇਦ ਜੇ ਬੱਚਾ ਪਲਾਨ ਕਰਦੇ ਆ ਤਾਂ ਸਾਡੇ ਲਈ ਇੱਕ ਹੋਰ ਸਮੱਸਿਆ ਜਿਹੜੀ ਉਹ ਖੜੀ ਹੋ ਜਾਣੀ ਆ। ਪਰ ਜਿੱਦਾਂ ਉਹਨਾਂ ਨੇ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ, ਧਨੀ ਸਾਹਿਬ ਨੇ ਦੱਸਿਆ, ਸੰਦੀਪ ਰਾਏ ਹੋਰਾਂ ਨੇ ਆਪਣੇ ਵਿਚਾਰ ਦੱਸੇ ਆ, ਸੋ ਮੈਨੂੰ ਲੱਗਦਾ ਕਿ ਬਹੁਤ ਸਾਰੇ ਦੋਸਤਾਂ ਨੂੰ ਮਦਦ ਮਿਲੂਗੀ। ਔਰ ਤੁਸੀਂ ਇਹ ਜਿਹੜੀਆਂ ਸੁਵਿਧਾਵਾਂ ਹਾਸਲ ਕਰਕੇ ਅੱਗੇ ਆਪਣੇ ਪਰਿਵਾਰ ਨੂੰ ਖੁਸ਼ੀ ਖੁਸ਼ੀ ਵਧਾਓਗੇ। ਸੋ ਇਸ ਗੱਲਬਾਤ ਨੂੰ ਹੁਣ ਇੱਥੇ ਹੀ ਸਮੇਟਦੇ ਹਾਂ ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਅਸੀਂ ਆਉਣਾ ਜੀ ਆਪਣੇ ਅਗਲੇ ਮਹਿਮਾਨ ਦੇ ਨਾਲ। ਅਗਲੇ ਮਹਿਮਾਨ ਜਿਹੜੇ ਆ, ਜਿਵੇਂ ਤੁਹਾਨੂੰ ਮੈਂ ਸ਼ੁਰੂਆਤ ਤੋਂ ਦੱਸਦੀ ਆਈ ਹਾਂ, ਵਿਰਾਸਤ ਫਿਲਮਸ ਦੇ ਪ੍ਰੋਡਿਊਸਰ ਜਰਨੈਲ ਸਿੰਘ ਜੀ, ਜਿਹੜੇ ਕਿ ਇੱਕ ਸਾਬਤ ਸੂਰਤ ਸਿੱਖ ਵਜੋਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਖਾਸ ਜਗ੍ਹਾ ਬਣਾ ਚੁੱਕੇ ਆ, ਇੱਕ ਅਦਾਕਾਰ ਦੇ ਤੌਰ ਤੇ, ਇੱਕ ਨਿਰਦੇਸ਼ਕ ਦੇ ਤੌਰ ਤੇ, ਇੱਕ ਨਿਰਮਾਤਾ ਦੇ ਤੌਰ ਤੇ। ਸੋ ਅੱਜ ਉਹਨਾਂ ਦੇ ਨਾਲ ਆਪਾਂ ਲਾਈਵ ਗੱਲਬਾਤ ਜਿਹੜੀ ਆ ਉਹ ਕਰਨ ਦੀ ਅਗਲੇ ਸਿਲਸਿਲੇ ਦੇ ਵਿੱਚ ਕੋਸ਼ਿਸ਼ ਕਰਦੇ ਆਂ, ਪਰ ਫਿਲਹਾਲ ਇੱਕ ਬ੍ਰੇਕ ਲੈ ਲੈਂਦੇ ਆਂ। ਬ੍ਰੇਕ ਤੋਂ ਬਾਅਦ ਕੁਝ ਸੁਨੇਹੇ ਸਾਡੇ ਦੋਸਤਾਂ ਦੇ ਉਹ ਵੀ ਲੈਂਦੇ ਆਂ ਤੇ ਬਹੁਤ ਜਲਦੀ ਵਾਪਸ ਆਉਂਦੇ ਆਂ। ਤੁਸੀਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ।
ਰਾਂਝਣਾ ਵੇ ਆਵੇ ਤੇਰੀ ਬੰਜਲੀ ਦੀ ਹੂ, ਨਿੰਮੀ ਨਿੰਮੀ ਮਿੱਠੀ ਮਿੱਠੀ ਤੂੰ ਰੁਕ ਤੇ ਰਾਂਝਣਾ ਵੇ ਆਵੇ ਤੇਰੀ ਬੰਜਲੀ ਦੀ ਹੂਕ, ਨਿੰਮੀ ਨਿੰਮੀ ਮਿੱਠੀ ਮਿੱਠੀ ਤੂੰ ਰੁਕ ਤੇ ਰਾਂਝਣਾ ਵੇ ਆਵੇ ਤੇਰੀ ਬੰਜਲੀ ਦੀ ਹੂਕ, ਉਹ ਡੰਗੇ ਤੇਰੀ ਬੰਜਲੀ ਦੀ ਹੂਕ ਆਵੇ ਤੇਰੀ ਬੰਜਲੀ ਦੀ ਹੂਕ। ਮੌਤ ਨਹੀਂ ਪਿਆਉਣੀ ਆਉਂਦੀ ਜੇ ਮੈਨੂੰ ਪਕਤਾ ਹੈ, ਸੋ ਕਿਧਰ ਕੋ
ਦੰਗੇ ਤੇਰੀ ਵੰਜਲੀ ਦੀ ਹੂਕ ਦੰਗੇ ਤੇਰੀ ਵੰਜਲੀ ਦੀ ਹੂਕ ਨਿੰਮੀ ਨਿੰਮੀ ਮਿੱਠੀ ਮਿੱਠੀ ਦੂਰੋਂ ਕਿਤੇ ਰਾਜਣਾ ਵੇ ਆਵੇ ਤੇਰੀ ਵੰਜਲੀ ਦੀ ਹੂਕ ਉਹ ਦੰਗੇ ਤੇਰੀ ਵੰਜਲੀ ਦੀ ਹੂਕ ਆਵੇ ਤੇਰੀ ਵੰਜਲੀ ਦੀ ਹੂਕ ਉਹ ਦੰਗੇ ਤੇਰੀ ਵੰਜਲੀ
ਜੀ ਦੋਸਤੋ ਗੀਤ ਤੁਸੀਂ ਸੁਣ ਰਹੇ ਸੀ ਨੂਰਾ ਸਿਸਟਰਸ ਦੀ ਆਵਾਜ਼ ਦੇ ਵਿੱਚ ਤੇ ਜ਼ਰੂਰ ਡੰਗਿਆ ਹੋਣਾ ਜੀ ਗੀਤ ਨੇ ਵੀ ਹਨਾ ਸੋ ਗੀਤ ਪਸੰਦ ਆਇਆ ਹੋਣਾ ਇਸ ਗੱਲ ਦੀ ਮੈਂ ਉਮੀਦ ਕਰ ਸਕਦੀ ਹਾਂ ਤੇ ਗੀਤ ਬਾਅਦ ਇੱਕ ਵਾਰ ਫੇਰ ਅਸੀਂ ਸਵਾਗਤ ਕਰਦੇ ਹਾਂ ਸਾਡੇ ਦੋਸਤਾਂ ਦਾ ਸਾਡੇ ਲਿਸਨਰਸ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਇਸ ਵੇਲੇ ਪ੍ਰੋਗਰਾਮ ਦੇ ਜ਼ਰੀਏ ਤੇ ਉਹਨਾਂ ਦੇ ਮੈਸੇਜਸ ਆਪਾਂ ਲੈ ਲੈਣੇ ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਜਿਹੜੀ ਆਪਣੇ ਮਹਿਮਾਨ ਦੇ ਨਾਲ ਸ਼ੁਰੂ ਕਰੀਏ ਤੁਹਾਡੇ ਮੈਸੇਜਸ ਜਲਦੀ ਜਲਦੀ ਮੈਂ ਸਾਂਝੇ ਕਰਦੀ ਹਾਂ ਸਾਡੇ ਨਾਲ ਇੰਦਰ ਦੁਬਲੀਕੇ ਇਨਸ ਤੋਂ ਕਾਫੀ ਦੇਰ ਤੋਂ ਜੁੜੇ ਹੋਏ ਆ ਤੇ ਉਹਨਾਂ ਦਾ ਮੈਸੇਜ ਆਪਾਂ ਲੈਣੇ ਆ ਜੀ ਕਹਿੰਦੇ ਅਮਰੀਕਾ ਨੇ ਕਰੋੜਾਂ ਰੁਪਏ ਖਰਚ ਕਰਕੇ ਆਪਣੇ ਦੋ ਵਿਗਿਆਨੀ ਖੋਜ ਕਰਨ ਲਈ ਮੰਗਲ ਗ੍ਰਹਿ ਤੇ ਭੇਜੇ ਤੇ ਕਹਿੰਦੇ ਵਿਗਿਆਨੀ ਨਾ ਮੰਗਲ ਗ੍ਰਹਿ ਤੇ ਜਾ ਕੇ ਕੀ ਦੇਖਦੇ ਆ ਕਿ ਚਾਰ ਪੰਜਾਬੀ ਪਰਨੇ ਬੰਨੀ ਤੁਰੇ ਆਉਣ ਤੇ ਕਹਿੰਦੇ ਵਿਗਿਆਨੀ ਨਾ ਬੜੇ ਹੈਰਾਨ ਹੋਏ ਤੇ ਹੈਰਾਨ ਹੋ ਕੇ ਨਾ ਉਹਨਾਂ ਨੇ ਪੁੱਛ ਹੀ ਲਿਆ ਕਹਿੰਦੇ ਓਏ ਤੁਸੀਂ ਇੱਥੇ ਕਿਵੇਂ ਪਹੁੰਚੇ ਪੰਜਾਬੀ ਪਤਾ ਕੀ ਕਹਿੰਦੇ ਕਹਿੰਦੇ ਪਤਾ ਨੀ ਜੀ ਕਹਿੰਦੇ ਸਾਨੂੰ ਤਾਂ ਏਜੰਟ ਛੱਡ ਕੇ ਗਿਆ ਸੋ ਪੰਜਾਬੀ ਜਿਹੜੇ ਆ ਜੀ ਉਹ ਵਾਕਈ ਏਜੰਟਾਂ ਦੇ ਉੱਤੇ ਇੰਨਾ ਕੁ ਜ਼ਿਆਦਾ ਵਿਸ਼ਵਾਸ ਕਰਦੇ ਆ ਇੰਨਾ ਕੁ ਜ਼ਿਆਦਾ ਅੰਨਾ ਵਿਸ਼ਵਾਸ ਕਰਦੇ ਆ ਕਿ ਉਹਨਾਂ ਨੂੰ ਉਹ ਇੱਕ ਵਾਰ ਬਾਹਰਲੇ ਦੇਸ਼ ਜਾਣ ਦਾ ਜਿਹੜਾ ਲਾਲਚ ਆ ਉਹ ਕਿਸੇ ਢੰਗ ਦੇ ਨਾਲ ਵੀ ਦੇਣ ਉਹਨਾਂ ਦੇ ਅੰਦਰ ਇੱਕ ਏਦਾਂ ਦਾ ਪਾਗਲਪਨ ਜਿਹੜਾ ਉਹ ਪੈਦਾ ਕਰ ਦਿੰਦੇ ਆ ਇੱਕ ਇਸ ਤਰ੍ਹਾਂ ਦਾ ਕਰੇਜ਼ ਉਹਨਾਂ ਦੇ ਦਿਮਾਗ ਦੇ ਉੱਤੇ ਬੈਠ ਜਾਂਦਾ ਕਿ ਸਾਨੂੰ ਬਸ ਪਹੁੰਚਾ ਦਿਓ ਬਾਹਰਲੀ ਧਰਤੀ ਤੇ ਹਨਾ ਤੇ ਜਿੱਦਾਂ ਮਰਜ਼ੀ ਬਾਕੀ ਸਾਡੇ ਉਹਨਾਂ ਦੇ ਆਪਣੇ ਪਰਿਵਾਰ ਵਾਲੇ ਜਿਹੜੇ ਆ ਉਹ ਵੀ ਇਸੇ ਤਰ੍ਹਾਂ ਉਹਨਾਂ ਨੂੰ ਸਪੋਰਟ ਕਰਦੇ ਆ ਕਿ ਇੱਕ ਵਾਰ ਬਸ ਤੁਸੀਂ ਇੰਤਜ਼ਾਮ ਕਰ ਦਿਓ ਜੀ ਬਾਹਰ ਛੱਡਣ ਦਾ ਉੱਥੇ ਸਾਂਭਣ ਦਾ ਕੰਮ ਜਿਹੜਾ ਉਹ ਅਸੀਂ ਆਪੇ ਹੀ ਦੇਖ ਲਵਾਂਗੇ ਔਰ ਇਹੋ ਜਿਹੇ ਐਕਸਪੀਰੀਅੰਸ ਦੇ ਵਿੱਚੋਂ ਮੈਂ ਹੁਣ ਜਦੋਂ ਜਾ ਕੇ ਆਈ ਹਾਂ ਬਹੁਤ ਸਾਰੇ ਜਿਹੜੇ ਰਿਸ਼ਤੇਦਾਰ ਆ ਉਹ ਘਰ ਮਿਲਣ ਆਉਂਦੇ ਸੀ ਹਨਾ ਉਹਨਾਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਇੱਦਾਂ ਦੇ ਜਿਹੜੇ ਮਸਲੇ ਆ ਉਹ ਆਮ ਸੀ ਕਿ ਉਹਨਾਂ ਦੇ ਜਿਹੜੇ ਬੱਚੇ ਆ ਉਹ ਇੰਨੇ ਕੁ ਜ਼ਿਆਦਾ ਬਾਹਰ ਜਾਣ ਦੇ ਲਈ ਕਰੇਜ਼ੀ ਆ ਕਿ ਏਜੰਟਾਂ ਨੇ ਕਿਸੇ ਨੂੰ 15 ਲੱਖ ਦਾ ਕਿਸੇ ਨੂੰ 20 ਲੱਖ ਦਾ ਜਿਹੜਾ ਲਾਰਾ ਆ ਉਹ ਲਾਇਆ ਹੋਇਆ ਕੋਈ ਕੈਨੇਡਾ ਦਾ ਕੋਈ ਆਸਟ੍ਰੇਲੀਆ ਦਾ ਔਰ ਪਰਿਵਾਰ ਜਿਹੜੇ ਆ ਜੀ ਉਹ ਸਿਰਫ ਇਸੇ ਹੀ ਗੱਲ ਦੇ ਵਿੱਚ ਖੁਸ਼ ਆ ਕਿ ਬਸ ਪਹੁੰਚਾ ਦਿਓ ਸਾਂਭ ਲਵਾਂਗੇ ਸੋ ਹੋਇੰਦਰ ਦੁਬਲੀ ਜੀ ਦੁੱਖ ਦੀ ਰੱਗ ਦੇ ਉੱਤੇ ਇੱਕ ਤਰ੍ਹਾਂ ਹੱਥ ਆ ਇਹ ਵੀ ਪੰਜਾਬੀਆਂ ਦੀ ਕਿਉਂਕਿ ਇਹ ਇੱਕ ਬਹੁਤ ਵੱਡੀ ਤਰਾਸਦੀ ਆ ਮੈਨੂੰ ਲੱਗਦਾ ਕਿ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਵੀ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝ ਪਾਈ ਸਾਡੇ ਨਾਲ ਤੇ ਅੱਗੇ ਇਕਬਾਲ ਭੁੱਲਰ ਸਿਡਨੀ ਵਾਲੇ ਵੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ ਕਹਿੰਦੇ ਇੱਕ ਓਂਕਾਰ ਸਤਨਾਮ ਵਾਹਿਗੁਰੂ ਇਹਨਾਂ ਨੇ ਅਟੈਚਮੈਂਟ ਦੇ ਵਿੱਚ ਬਹੁਤ ਸੋਹਣੀ ਇੱਕ ਜਿਹੜੀ ਗੁਰਬਾਣੀ ਦੀ ਤੁਕ ਭੇਜੀ ਆ ਏਕ ਓਟ ਏਕੋ ਆਧਾਰ ਸੋ ਸੋਹਣੀ ਸਵੇਰ ਦੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਇੱਕ ਆਸਰਾ ਜਿਹੜਾ ਉਹ ਉਸ ਮਾਲਕ ਦਾ ਉਸ ਪਰਮਾਤਮਾ ਤੇ ਉਸਦੇ ਉੱਤੇ ਜਿਹੜੀ ਟੇਕ ਆ ਉਹ ਸਾਨੂੰ ਰੱਖਣੀ ਚਾਹੀਦੀ ਹੈ ਉਸੇ ਦਾ ਜਿਹੜਾ ਆਸਰਾ ਉਹ ਮੰਨ ਕੇ ਚੱਲਣਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਇਕਬਾਲ ਜੀ ਤੇ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਅਨੁਰੀਤ ਕੌਰ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ ਇਸ ਤੋਂ ਪਹਿਲਾਂ ਦਵਿੰਦਰ ਸ਼ਰਮਾ ਹੋਰੀ ਵੀ ਸਾਡੇ ਨਾਲ ਸ਼ਾਮਲ ਹੋਏ ਆ ਈਮੇਲ ਦੇ ਜ਼ਰੀਏ ਸੋ ਕੱਲ ਇਹ ਕਹਿੰਦੇ ਜੀ ਜਸਪਿੰਦਰ ਨਰੂਲਾ ਦਾ ਇੱਕ ਗੀਤ ਸੁਣਾ ਦਿਓ ਅੱਲਾ ਕਰੇ ਦਿਨ ਨਾ ਚੜੇ ਤੇ ਉਹਨਾਂ ਨੇ ਗੁੱਡ ਮਾਰਨਿੰਗ ਵੀ ਸਾਰਿਆਂ ਨੂੰ ਬੁਲਾਈ ਵੈਰੀ ਗੁੱਡ ਮਾਰਨਿੰਗ ਦਵਿੰਦਰ ਜੀ ਤੁਸੀਂ ਮੈਨੂੰ ਲੱਗਦਾ ਪਹਿਲੀ ਵਾਰ ਆਏ ਹੋ ਅੱਜ ਮੰਗਲਵਾਰ ਵਾਲੇ ਪ੍ਰੋਗਰਾਮ ਚ ਤਹਿ ਦਿਲ ਤੋਂ ਨੇਕਾ ਸਵਾਗਤ ਵੀ ਕਰਦੇ ਹਾਂ ਪ੍ਰੋਗਰਾਮ ਚ ਤੇ ਧੰਨਵਾਦ ਵੀ ਹਾਜ਼ਰੀ ਦੇ ਲਈ ਤੇ ਇਸ ਤੋਂ ਬਾਅਦ ਅਨੁਰੀਤ ਸਿੱਧੂ ਸਾਡੇ ਨਾਲ ਜੁੜੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੇ ਸਤਿ ਸ੍ਰੀ ਅਕਾਲ ਆਲ ਲਿਸਨਰਸ ਆਫ ਹਰਮਨ ਰੇਡੀਓ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ ਜੀ ਤੇ ਅੱਜ ਦੀ ਕਹਿੰਦੇ ਟਿਪ ਫੋਰ ਦਾ ਡੇ ਹੈਲਥ ਤੇ ਡਰੋਪਸ ਚ ਉਹਨਾਂ ਨੇ ਇੱਕ ਟਿਪ ਭੇਜੀ ਆ ਕਹਿੰਦੇ ਗੈਟ ਮੋਰ ਸਲੀਪ ਲੈਕ ਆਫ ਜ਼ਿਆਦਾ ਕਹਿੰਦੇ ਨੀਂਦ ਲੈਣੀ ਚਾਹੀਦੀ ਹੈ ਕਿਉਂਕਿ ਲੈਕ ਆਫ ਸਲੀਪ ਕੈਨ ਕੌਜ਼ ਯੂ ਟੂ ਈਟ ਮੋਰ ਥਰੂ ਆਊਟ ਦਾ ਡੇ ਐਂਡ ਨਾਟ ਹੈਵ ਅਨਫ ਐਨਰਜੀ ਫਾਰ ਯੂਅਰ ਵਰਕਆਊਟਸ ਸੋ ਏਮ ਫਾਰ ਐਟਲੀਸਟ 7 hours ਆਫ ਸਲੀਪ ਐਵਰੀ ਨਾਈਟ ਇਟਸ ਐਨ ਈਜ਼ੀ ਐਂਡ ਇਫੈਕਟਿਵ ਵੇ ਟੂ ਕੀਪ ਯੂਅਰ ਵੇਟ ਲਾਸ ਗੋਲਸ ਔਨ ਦਾ ਰਾਈਟ ਟਰੈਕ ਸੋ ਉਹਨਾਂ ਨੇ ਇਹ ਹੈਲਥ ਡਰੋਪਸ ਤੋਂ ਜਿਹੜੀ ਜਾਣਕਾਰੀ ਆ ਸਾਡੇ ਲਈ ਭੇਜੀ ਆ ਸੋ ਨੀਂਦ ਜਿਹੜੀ ਹੈ ਜੀ ਉਹ ਬਹੁਤ ਜ਼ਰੂਰੀ ਆ ਔਰ ਉਹਨਾਂ ਨੇ ਦੱਸਿਆ ਕਿ 7 ਘੰਟੇ ਘੱਟੋ ਘੱਟ ਜ਼ਰੂਰ ਸੌਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਸੌਂਦੇ ਨਹੀਂ ਆ ਤਾਂ ਆਪਾਂ ਆਪਣੇ ਆਪ ਚ ਵੀ ਲੋਅ ਐਨਰਜੀ ਜਿਹੜੀ ਆ ਉਹ ਫੀਲ ਕਰਦੇ ਆ ਤੇ ਇਹ ਜਿਹੜਾ ਕਾਰਨ ਆ ਉਹ ਹੋਰ ਵੀ ਜਿਹੜੀਆਂ ਜ਼ਿੰਦਗੀ ਦੀ ਉਥਲ ਪੁਥਲ ਦੇ ਵਿੱਚ ਫਿਰ ਸਾਥ ਦਿੰਦਾ ਹੈ। ਇਸ ਕਰਕੇ ਜਿਹੜੀ ਨੀਂਦ ਆ ਪ੍ਰੋਪਰ ਲੈਣੀ ਬਹੁਤ ਜ਼ਰੂਰੀ ਆ। ਬਹੁਤ ਬਹੁਤ ਧੰਨਵਾਦ ਅਨੁਰੀਤ, ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਪ੍ਰੋਗਰਾਮ ਦੇ ਵਿੱਚ ਜਾਣਕਾਰੀ ਜਿਹੜੀ ਆ ਸਰੋਤਿਆਂ ਦੇ ਲਈ ਲਿਆਂਦੀ ਆ, ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਸਾਡੇ ਨਾਲ ਰਾਜਮਹਿੰਦਰ ਸਿੰਘ ਇੱਕ ਵਾਰ ਫੇਰ ਜੁੜੇ ਆ ਜੀ, ਤੇ ਇਹਨਾਂ ਨੇ ਵੀ ਇੱਕ ਜੋਕ ਭੇਜਿਆ। ਕਹਿੰਦੇ ਪਤੀ ਆਪਣੀ ਨਾਰਾਜ਼ ਪਤਨੀ ਕੋ ਰੋਜ਼ ਫੋਨ ਕਰਦਾ ਹੈ। ਅੱਗੋਂ ਜੀ ਸਾਸੂ ਜੀ ਕਹਿੰਦੇ ਆ, ਕਿਤਨੀ ਵਾਰ ਕਹਾ ਹੈ ਕਿ ਵੋ ਅਬ ਤੁਹਾਰੇ ਘਰ ਨਹੀਂ ਆਏਗੀ, ਫਿਰ ਕਿਉਂ ਰੋਜ਼ ਫੋਨ ਕਰਤੇ ਹੋ। ਜਵਾਈ ਅੱਗੇ ਕਹਿੰਦਾ ਜੀ, ਕਹਿੰਦਾ ਸੁਣਕਰ ਅੱਛਾ ਲੱਗਦਾ ਹੈ, ਇਸ ਲਈ। ਦੇਖੋ ਜੀ, ਇਹ ਪਤੀਆਂ ਦੇ ਦੁੱਖ ਜਿਹੜੇ ਆ ਇਹ ਵੀ ਬੜੇ ਅਵੱਲੇ ਆ, ਹਨਾ। ਸੋ ਬਹੁਤ ਬਹੁਤ ਧੰਨਵਾਦ ਰਾਜਵਿੰਦਰ ਸਿੰਘ ਜੀ। ਸੋ ਇਹ ਤਾਂ ਇੱਕ ਕਹਿੰਦੇ ਹੁੰਦੇ ਹਾਸਾ ਠੱਠਾ ਆ, ਵੈਸੇ ਪਤੀ ਤੇ ਪਤਨੀ ਦੇ ਨਾਲ ਹੀ ਜ਼ਿੰਦਗੀ ਦੀ ਜਿਹੜੀ ਗੱਡੀ ਆ ਉਹ ਰੁੜਦੀ ਆ, ਤੇ ਇੱਕ ਪਹੀਆ ਵੀ ਜਿਹੜਾ ਉਹ ਲੀਹੋਂ ਉਤਰ ਜਾਵੇ ਤਾਂ ਜ਼ਿੰਦਗੀ ਜਿਹੜੀ ਉਹ ਡਾਵਾਂ ਡੋਲ ਹੋ ਜਾਂਦੀ ਆ। ਬਹੁਤ ਬਹੁਤ ਧੰਨਵਾਦ ਰਾਜਵਿੰਦਰ ਜੀ ਸਾਂਝ ਪਾਉਣ ਦੇ ਲਈ। ਤੇ ਅੱਗੇ ਹੁਣ ਅਸੀਂ ਸ਼ਾਮਲ ਕਰਨ ਜਾ ਰਹੇ ਹਾਂ ਜੀ ਆਪਣੇ ਅੱਜ ਦੇ ਮਹਿਮਾਨ ਨੂੰ, ਜਿਨ੍ਹਾਂ ਦੇ ਬਾਰੇ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਤੁਹਾਨੂੰ ਦੱਸਦੀ ਆ ਰਹੀ ਹਾਂ। ਸੋ ਉਹ ਮਹਿਮਾਨ ਵੈਸੇ ਤਾਂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਨੇ, ਕਿਉਂਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਿਹੜੀ ਜਗ੍ਹਾ ਉਹਨਾਂ ਨੇ ਆਪਣੀ ਬਣਾਈ ਆ, ਇੱਕ ਸਾਬਤ ਸੂਰਤ ਸਿੱਖ ਵਜੋਂ ਉਹ ਅਦਾਕਾਰ ਵੀ ਨੇ, ਉਹ ਨਿਰਮਾਤਾ ਵੀ ਨੇ, ਉਹ ਨਿਰਦੇਸ਼ਕ ਵੀ ਨੇ। ਤੇ ਵਿਰਾਸਤ ਫਿਲਮਸ ਜਿਹੜੀਆਂ ਅੱਜ ਦੀਆਂ ਪੰਜਾਬੀ ਫਿਲਮ ਇੰਡਸਟਰੀ ਦੀਆਂ ਬੜੀਆਂ ਵੱਡੇ ਪੱਧਰ ਦੀਆਂ ਫਿਲਮਾਂ ਨੇ, ਉਹਦੇ ਵਿੱਚ ਲਾਈਨ ਪ੍ਰੋਡਕਸ਼ਨ ਦੇ ਤੌਰ ਤੇ ਕੰਮ ਕਰਦੀ ਆ, ਉਹਦੇ ਪ੍ਰੋਡਿਊਸਰ ਨੇ। ਸੋ ਮੇਰੀ ਮੁਰਾਦ ਜਰਨੈਲ ਸਿੰਘ ਹੋਰਾਂ ਤੋਂ। ਸੋ ਜਰਨੈਲ ਸਿੰਘ ਹੋਰੀ ਇਸ ਵੇਲੇ ਸਾਡੇ ਨਾਲ ਹਰਮਨ ਰੇਡੀਓ ਦੇ ਇਸ ਮੰਚ ਤੇ ਫੋਨ ਦੇ ਜ਼ਰੀਏ ਲਾਈਵ ਮੁਲਾਕਾਤ ਦੇ ਲਈ ਸ਼ਾਮਲ ਹੋ ਚੁੱਕੇ ਆ। ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ, ਤੇ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ ਜਰਨੈਲ ਸਿੰਘ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਜੀ। ਸੋ ਜਰਨੈਲ ਸਿੰਘ ਜੀ, ਜੀ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਸਾਡੇ ਅੱਜ ਸਰੋਤੇ ਜਿਹੜੇ ਕਾਫੀ ਦੇਰ ਤੋਂ ਉਡੀਕ ਕਰ ਰਹੇ ਸੀਗੇ ਤੁਹਾਡੀ ਆਵਾਜ਼ ਸੁਣਨ ਦੀ, ਕਿਉਂਕਿ ਪਰਦੇ ਉੱਤੇ ਬਹੁਤ ਤਰ੍ਹਾਂ ਦੇ ਰੋਲਸ ਦੇ ਵਿੱਚ ਤੁਹਾਨੂੰ ਦੇਖਦੇ ਆ ਰਹੇ ਆ ਕਾਫੀ ਸਾਲਾਂ ਤੋਂ। ਜਦੋਂ ਗੀਤਾਂ ਦੀ ਗੱਲ ਕਰੀਏ ਤੇ ਬਹੁਤ ਸਾਰੇ ਧਾਰਮਿਕ ਗੀਤਾਂ ਦੇ ਵਿੱਚ ਤੁਸੀਂ ਅਦਾਕਾਰੀ ਵੀ ਕੀਤੀ ਆ। ਤੇ ਜਰਨੈਲ ਜੀ, ਆਪਾਂ ਉਸ ਤੋਂ ਵੀ ਅੱਗੇ ਵਧੀਏ, ਪਰ ਉਸ ਤੋਂ ਵੀ ਪਹਿਲਾਂ ਆਪਾਂ ਤੁਹਾਡੇ ਪਿਛੋਕੜ ਵੱਲ ਜ਼ਰੂਰ ਜਾਣਾ ਚਾਹਾਂਗੇ ਕਿ ਜਿਹੜੀ ਸ਼ੁਰੂਆਤ ਜਿਹੜੀ ਆ ਐਕਟਿੰਗ ਵੱਲ ਵੀ ਹੋਈ ਆ ਤੇ ਨਿਰਦੇਸ਼ਨ ਵੱਲ ਵੀ ਤੁਸੀਂ ਵਧਾਈ ਆ, ਪਰ ਅਸਲ ਦੇ ਵਿੱਚ ਜਰਨੈਲ ਜਿਹੜੇ ਆ ਉਹ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਆ, ਤੇ ਹੌਲੀ ਹੌਲੀ ਇਹਨਾਂ ਚੀਜ਼ਾਂ ਦੇ ਵੱਲ ਤੁਹਾਡੀ ਜਿਹੜੀ ਦਿਲਚਸਪੀ ਆ ਉਹ ਕਿੱਦਾਂ ਬਣੀ?
ਮੈਂ ਜੀ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਬਿਆਸ ਦੇ ਨਾਲ ਮੇਰਾ ਪਿੰਡ ਪਿੰਡਾ ਜੀ, ਪਿੰਡ ਦਾ ਨਾਂ ਬੁੱਢਾ ਸੀ
ਜੀ।
ਜਦੋਂ ਆਪਾਂ ਬਿਆਸ ਦਰਿਆ ਟੱਪਦੇ ਆ ਤੇ ਪਹਿਲਾ ਪਿੰਡ ਖੱਬੇ ਹੱਥ ਸੱਜੇ ਹੱਥ ਪੈਂਦਾ, ਤੇ ਉਥੋਂ ਮੈਂ ਬਿਲੋਂਗ ਕਰਦਾ ਤੇ 89 ਦੇ ਵਿੱਚ ਅਸੀਂ ਚੰਡੀਗੜ੍ਹ ਸ਼ਿਫਟ ਹੋਏ ਆ
ਜੀ।
ਉਸ ਤੋਂ ਬਾਅਦ ਮੈਂ ਸਟੱਡੀ, ਹਾਂਜੀ 89 ਦੇ ਵਿੱਚ ਚੰਡੀਗੜ੍ਹ ਸ਼ਿਫਟ ਹੋਏ, ਉੱਥੇ ਸਟੱਡੀ ਸ਼ੁਰੂ ਹੋਈਆਂ ਤੇ ਚੱਲਦਿਆਂ ਚੱਲਦਿਆਂ ਚੱਲਦਾ 96 ਦੇ ਵਿੱਚ ਇੱਕ ਫਿਲਮ ਆਈ ਸੀ ਟ੍ਰੇਨ ਟੂ ਪਾਕਿਸਤਾਨ ਜੀ।
ਬਿਲਕੁਲ ਜੀ।
ਉਸ ਫਿਲਮ ਦੇ ਵਿੱਚ ਮੈਂ ਐਜ਼ ਅ ਜੂਨੀਅਰ ਆਰਟਿਸਟ ਕਰਾਊਡ ਦੇ ਵਿੱਚ ਕੰਮ ਸ਼ੁਰੂ ਕੀਤਾ ਸੀਗਾ, ਵੀ ਸਪੋਰਟਿੰਗ ਕਾਸਟ ਜਿਹੜੀ ਪਿੱਛੇ ਖੜੇ ਹੁੰਦੇ ਨੇ ਬੰਦੇ, ਤੇ ਉਹਨਾਂ ਪੜ੍ਹਦਾ ਹੀ ਹੁੰਦਾ ਸੀਗਾ। ਤੇ ਹਾਂਜੀ, ਥੋੜੇ ਥੋੜੇ ਚੱਲਦੇ 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 ਫਿਰ 99 ਦੇ ਵਿੱਚ ਜਦੋਂ ਆਨੰਦਪੁਰ ਸਾਹਿਬ 300 ਸਾਲਾ ਵਿਸਾਖੀ ਦਿਹਾੜਾ ਮਨਾਇਆ ਗਿਆ, ਉਸ ਵੇਲੇ ਇੱਕ ਕੈਸੇਟ ਆਈ ਸੀ ਧੰਨ ਤੇਰੀ ਸਿੱਖੀ, ਸਤਵਿੰਦਰ ਬਿੱਟੀ ਦੀ
ਜੀ। ਸਤਵਿੰਦਰ ਬਿੱਟੀ ਦੀ ਜੀ ਜੀ
ਹਾਂਜੀ ਹਾਂਜੀ। ਉਸ ਕੈਸੇਟ ਦੇ ਵਿੱਚ ਮੈਂ ਪੰਜਾਂ ਪਿਆਰਿਆਂ ਦਾ ਇੱਕ ਗਾਣਾ ਸੀਗਾ, ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਮਨਾਰਾ, ਉਸ ਗਾਣੇ ਦੇ ਵਿੱਚ ਮੈਂ ਐਕਟ ਕੀਤਾ ਤੇ ਉਥੋਂ ਮੇਰਾ ਐਕਚੁਅਲ ਕੈਰੀਅਰ ਐਕਟਿੰਗ ਦਾ ਉਥੋਂ ਸ਼ੁਰੂ ਹੋਇਆ।
ਅੱਛਾ ਜੀ। ਸੋ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਬੱਚੇ ਦੇ ਰੋਲ ਵਾਲੀ ਜਿਹੜੀ ਉਹ ਸਥਿਤੀ ਸੀਗੀ, ਵੀ ਜਦੋਂ ਟ੍ਰੇਨ ਟੂ ਪਾਕਿਸਤਾਨ ਦੇ ਵਿੱਚ ਤੁਸੀਂ ਉਹ ਭੀੜ ਦਾ ਹੀ ਇੱਕ ਹਿੱਸਾ ਬਣ ਕੇ ਭਾਵੇਂ ਉਹਦੇ ਵਿੱਚ ਸ਼ਾਮਲ ਹੋਏ, ਪਰ ਕੀ ਉਸ ਤੋਂ ਪਹਿਲਾਂ ਵੀ ਜਰਨੈਲ ਜੀ ਜਿਹੜੀ ਮਨ ਦੇ ਵਿੱਚ ਇੱਛਾ ਸੀਗੀ, ਜਾਂ ਉਸ ਤੋਂ ਬਾਅਦ ਜਿਹੜਾ ਤੁਹਾਡਾ ਇੰਟਰਸਟ ਆ ਉਹ ਫਿਲਮਾਂ ਦੇ ਵੱਲ ਬਣਿਆ ਜਾਂ ਐਕਟਿੰਗ ਵੱਲ ਬਣਿਆ?
ਕੁਛ ਏਦਾਂ ਦਾ ਨੀ ਸੀਗਾ, ਕੁਝ ਫਾਦਰ ਸਾਹਿਬ ਬਾਹਰ ਰਹਿੰਦੇ ਸੀਗੇ ਦੁਬਈ, ਤੇ ਉਸ ਵੇਲੇ ਮਾਇੰਡ ਦੇ ਵਿਚ ਇਕੋ ਚੀਜ਼ ਸੀ ਵੀ ਹਾਂਜੀ ਪੜ੍ਹੀਏ ਭਾਵੇ ਨਾ ਪੜ੍ਹੀਏ ਜਾਣਾ ਤੇ ਬਾਹਰ ਹੀ ਆ
ਬਾਹਰ ਹੀ ਆ ਜਿੱਦਾਂ ਕਿ ਸਾਰੇ ਪੰਜਾਬੀਆਂ ਦੀ ਬਿਲਕੁਲ ਸੋਚ ਬਣੀ ਹੋਈ ਹੈ ਜੀ ਜੀ
ਜੀ ਜੀ ਜੀ ਤੇ ਸੋਚ ਏਦਾਂ ਦੀ ਸੀਗੀ ਵੀ ਪੜ੍ਹੀਏ ਭਾਵੇਂ ਨਾ ਪੜ੍ਹੀਏ ਫਾਦਰ ਸਾਹਿਬ ਬਾਹਰ ਰਹਿੰਦੇ ਆ ਤੇ ਬਾਹਰ ਹੀ ਜਾਣਾ ਮੈਡਮਾਂ ਨੇ ਵੀ ਕਹਿਣਾ ਵੀ ਕਾਕਾ ਪੜ੍ਹੋ ਤੇ ਮਨ ਚ ਇਹੋ ਗੱਲ ਹੁੰਦੀ ਸੀ ਵੀ ਠੀਕ ਹੈ ਸਾਡੇ ਫਾਦਰ ਸਾਹਿਬ ਬਾਹਰ ਨੇ ਵੀ ਕੋਈ ਗੱਲ ਹੀ ਨਹੀਂ ਜੇ ਟਾਈਮ ਜਾ ਪਾਸ ਕਰਦਾ ਇੱਥੇ ਕਰ ਲਈਏ ਜਾਣਾ ਤੇ ਬਾਹਰ ਹੀ ਆਪਾਂ ਤੇ ਜਦੋਂ 97 ਉਦੋਂ ਉਹਨਾਂ ਵੇਲਿਆਂ ਦੇ ਵਿਚ ਆਰਟਿਸਟ ਜਿਹੜੇ ਨੇ ਉਹ ਏਦਾਂ ਕਰਾਊਡ ਜਾਂ ਨਾਰਮਲ ਆਰਟਿਸਟ ਪੰਜਾਬ ਦੇ ਵਿਚ ਨਹੀਂ ਸੀ ਮਿਲਦੇ ਹੁੰਦੇ ਫਿਲਮਾਂ ਵਾਸਤੇ ਤੇ ਮੇਰੇ ਖਿਆਲ ਦੇ ਵਿਚ ਉਹ ਫਿਲਮਾਂ ਜਿਹੜੀ ਸੀਗੀ ਉਹ ਪਹਿਲੀ ਪ੍ਰੋਫੈਸ਼ਨਲ ਫਿਲਮ ਸੀ ਪੰਜਾਬ ਦੇ ਵਿਚ ਜਿਹਦੇ ਵਿਚ ਪ੍ਰੋਪਰ ਆਰਟਿਸਟ ਲੈ ਕੇ ਨਹੀਂ ਜਿਹੜੀ ਜਿਹੜੇ ਪਿੰਡ ਚ ਫਿਲਮ ਬਣਦੀ ਹੁੰਦੀ ਸੀ ਉਸੇ ਪਿੰਡ ਦੇ ਬੰਦੇ ਬੰਦੇ ਲੈ ਕੇ ਤੇ ਪਿੱਛੇ ਖੜੇ ਕਰ ਲੈਂਦੇ ਹੁੰਦੇ ਸੀ ਪਰ ਉਹਨਾਂ ਨੇ ਕੀ ਕੀਤਾ ਸਕੂਲਾਂ ਦੇ ਵਿਚ ਜਾ ਕੇ ਤੇ ਜਿਹੜੇ ਬੱਚੇ ਐਨੂਅਲ ਫੰਕਸ਼ਨ ਦੇ ਵਿਚ ਪਰਫਾਰਮ ਕਰਦੇ ਹੁੰਦੇ ਸੀਗੇ ਉਹਨਾਂ ਬੱਚਿਆਂ ਨੂੰ ਲਿਆ ਉਹਨਾਂ ਨੇ
ਥੋੜੇ ਜੇ ਕਾਸਟਿੰਗ
ਜਿਹੜੇ ਥੋੜੀ ਹਾਂਜੀ ਜਿਹਨਾਂ ਨੂੰ ਥੋੜੀ ਜਿਹੀ ਐਕਟਿੰਗ ਦੀ ਸਮਝ ਹੋਵੇ ਤੇ ਅਸੀਂ ਉੱਥੇ ਐਨੂਅਲ ਫੰਕਸ਼ਨ ਦੇ ਵਿਚ ਪਰਫਾਰਮ ਕਰਦੇ ਸੀ ਭੰਗੜਾ ਵੀ ਪਰਫਾਰਮ ਕਰਦੇ ਸੀਗੇ ਜਾਂ ਹੋਰ ਐਕਟੀਵਿਟੀਜ਼ ਕਵਾਲੀ ਗੋਲੀ ਉਹ ਸਾਨੂੰ ਲੈ ਕੇ ਗਏ ਉੱਥੇ ਤੇ ਉੱਥੇ ਜਦੋਂ ਐਕਟ ਕੀਤਾ ਤੇ ਉਦੋਂ ਵੀ ਅਸੀਂ ਸੋਚਿਆ ਨੀ ਸੀਗਾ ਕਿ ਐਕਟਿੰਗ ਲਾਈਨ ਚ ਜਾਵਾਂਗੇ ਮੇਰਾ ਐਕਚੁਲੀ ਬੈਕਗ੍ਰਾਉਂਡ ਗੱਤਕੇ ਤੋਂ ਆ ਮੈਂ ਗੱਤਕਾ ਖੇਡਦਾ ਹੁੰਦਾ ਸੀਗਾ ਗੱਤਕਾ ਫੈਡਰੇਸ਼ਨ ਆਫ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦਾ ਮੈਂ ਸੈਕਟਰੀ ਵੀ ਹਾਂ ਮੇਰਾ ਬੈਕਗ੍ਰਾਉਂਡ ਗੱਤਕੇ ਤੋਂ ਹਾਂਜੀ ਗੱਤਕੇ ਤੋਂ ਸੀਗਾ ਗੱਤਕੇ ਦੇ ਕਾਫੀ ਸ਼ੋਅ ਅਸੀਂ ਕਰਦੇ ਹੁੰਦੇ ਸੀਗੇ ਤੇ ਜਦੋਂ ਸਤਵਿੰਦਰ ਬਿੱਟੀ ਦੀ ਕੈਸਟ ਧੰਤਰੀ ਸਿੱਖੀ ਵਾਸਤੇ ਉਹਨੇ ਅਪਰੋਚ ਕੀਤਾ ਸਾਡੇ ਤੱਕ ਜਗਮੀਤ ਬਲ ਜੀ ਡਾਇਰੈਕਟਰ ਸੀਗੇ ਤੇ ਅਸੀਂ ਮਨਾ ਕਰਤਾ ਬਈ ਅਸੀਂ ਨੀ ਕਰਨਾ ਗਾਣਾ ਗੁਣਾ ਪਰਫਾਰਮ ਗੱਤਕਾ ਹੋਰ ਚੀਜ਼ ਆ ਸਾਡੇ ਸਾਨੂੰ ਸਿਖਾਇਆ ਹੀ ਉਦਾਂ ਗਿਆ ਸੀਗਾ ਜਦੋਂ ਸਾਨੂੰ ਉਹਨਾਂ ਨੇ ਪੂਰਾ ਕਰੈਕਟਰ ਦੱਸਿਆ ਕਿ ਗਾਣਾ ਆ ਕਿ ਇੱਕ ਗਾਣੇ ਦੇ ਵਿੱਚ ਇੱਕ ਵਰਡਿੰਗ ਆ ਕਿ ਮੇਰੇ ਲਾਲਾਂ ਦੇ ਜਿਹੜੇ ਇੱਕ ਮਾਂ ਪੁੱਛਦੀ ਕਿ ਮੇਰੇ ਲਾਲ ਜਿਹੜੇ ਮੇਰੇ ਬੱਚੇ ਆ ਉਹਨਾਂ ਦੇ ਜਿਹੜੇ ਉਹ ਕਿੱਥੇ ਰਹਿ ਗਏ
ਜੀ
ਤੇ ਗੁਰੂ ਸਾਹਿਬ ਅੱਗੋਂ ਜਵਾਬ ਹੁਣ ਗੁਰੂ ਸਾਹਿਬ ਦਿਖਾ ਨਹੀਂ ਸਕਦੇ ਉਹ ਕਹਿੰਦੇ ਵੀ ਮੇਰਾ ਇੱਕ ਸੀਨ ਆ ਕਿ ਮੈਂ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦੀ ਵਰਡਿੰਗ ਫਿਲਮਾਉਣਾ ਚਾਹੁੰਦਾ ਫਿਰ ਸਮਝ ਆਈ ਕਿ ਹਾਂਜੀ ਹਾਂਜੀ ਇਹ ਜਿਹੜਾ ਰੋਲ ਹੈ ਇਹ ਠੀਕ ਆ ਸਾਡੇ ਜਹੇਦਾਰ ਗੁਰਪ੍ਰੀਤ ਸਿੰਘ ਜੀ ਖਾਲਸਾ ਜੋ ਕਹਿੰਦੇ ਵੀ ਕਾਕਾ ਠੀਕ ਆ ਰੋਲ ਜੋ ਇਹ ਕਹਿ ਰਹੇ ਆ ਇਹ ਜ਼ਰੂਰੀ ਆ ਔਰ ਪਹਿਲੀ ਵੀਡੀਓ ਸੀ ਜਿਹੜੀ ਜਿਹਦੇ ਵਰਗੀ ਵੀਡੀਓ ਅੱਜ ਤੱਕ ਨਹੀਂ ਬਣੀ ਅੱਜ ਵੀ ਮੈਨੂੰ ਲੱਗਦਾ ਹਰ ਪੰਜਾਬੀ ਨੂੰ ਉਹ ਵੀਡੀਓ ਯਾਦ ਹੋਣੀ ਤਾਂ ਅੰਤਰੀ ਸਿੱਖੀ ਜਿਹੜੀ ਕੈਸਟ ਸੀਗੀ ਐਕਚੁਅਲ ਕੈਰੀਅਰ ਉੱਥੋਂ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਚੱਲਦਿਆਂ ਚੱਲਦਿਆਂ 2007 ਤੱਕ ਮੈਂ ਪੀ ਸੀਰੀਜ ਨਾਲ ਵੀ ਕੰਮ ਕੀਤਾ ਹੋਰ ਵੱਡੀਆਂ ਕੰਪਨੀਆਂ ਨਾਲ ਵੀ ਕੰਮ ਕੀਤਾ ਨੀਅਰ ਅਬਾਊਟ 850 ਤੋਂ ਵੱਧ ਸੌਂਗਸ ਦੇ ਵਿੱਚ ਮੈਂ ਐਜ਼ ਅ ਮਾਡਲ ਸਿੱਖ ਮਾਡਲ ਕੰਮ ਕੀਤਾ
ਜੀ
ਤੇ 2007 ਦੇ ਵਿੱਚ ਥੋੜੀ ਸਮਝ ਲੱਗਣ ਲੱਗੀ ਵੀ ਐਕਟਿੰਗ ਪ੍ਰੋਫੈਸ਼ਨ ਜਿਹੜਾ ਵਾ ਉਹ ਬਹੁਤ ਲੰਬਾ ਨਹੀਂ ਚੱਲਣ ਵਾਲਾ ਕਿਉਂਕਿ ਜਿਹੜੇ ਕੇਸਾਧਾਰੀ ਨੇ ਜਿੰਨਾ ਦਾੜੀ ਰੱਖੀ ਹੋਈ ਆ ਮੈਂ ਤੇ ਮੈਨੂੰ ਕਈ ਆਫਰ ਸੀਗੀਆਂ ਕਿ ਦਾੜੀ ਕਟਾ ਦੋ ਤੇ ਤੁਸੀਂ ਬੰਬੇ ਜਾ ਸਕਦੇ ਹੋ ਦਾੜੀ ਦੇ ਨਾਲ ਸਰਵਾਈਵ ਕਰਨਾ ਬੜਾ ਔਖਾ ਵਾ ਰੋਲਸ ਬਹੁਤ ਥੋੜੇ ਮਿਲਨੇ ਆ ਜੇ ਪੂਰੇ ਮਹੀਨੇ ਦੀ ਗੱਲ ਕਰੀਏ ਤੇ ਪੂਰੇ ਮਹੀਨੇ ਦੇ ਵਿੱਚ 2 ਜਾਂ 3 ਦਿਨ ਸਿਰਫ ਆਪਾਂ ਨੂੰ ਕੰਮ ਮਿਲਦਾ ਸੀਗਾ ਐਜ਼ ਏ ਐਕਟਰ ਉਹ ਵੀ ਕਦੀ ਚਾਚਾ ਬਣ ਗਏ ਕਦੀ ਮਾਮਾ ਬਣ ਗਏ ਕਦੀ ਤਾਇਆ ਬਣ ਗਏ ਕਦੀ ਪਿਓ ਬਣਾ ਤਾ ਕਿਸੇ ਗਾਣੇ ਚ ਦਾੜੀ ਚਿੱਟੀ ਹੋਣ ਲੱਗ ਗਈ ਸੀਗੀ ਮਾਡਲ ਵਾਲਾ ਕੰਮ ਵੀ ਖਤਮ ਹੋ ਰਿਹਾ ਸੀਗਾ ਕੰਪਨੀ ਨਵੇਂ ਚਿਹਰੇ ਲੱਭ ਰਹੀ ਸੀਗੀ ਕਿਉਂਕਿ ਤੁਹਾਨੂੰ ਪਤਾ ਚਿੱਟੀ ਦਾੜੀ ਵਾਲੇ ਨੂੰ ਮਾਡਲ ਘੱਟ ਲੈਂਦੇ ਨੇ ਇੱਕ ਇੰਸੀਡੈਂਟ ਹੋਇਆ ਸੀਗਾ ਕਿ ਮੈਨੂੰ ਕਿਸੇ ਨਾਲ ਰਿਪਲੇਸ ਕੀਤਾ ਗਿਆ ਸੀਗਾ ਕਿਸੇ ਟਾਈਮ ਮੇਰੇ ਤੋਂ ਪਹਿਲਾਂ ਕੋਈ ਹੋਰ ਮਾਡਲ ਸੀਗਾ ਮੈਂ ਨਾਂ ਨੀ ਲੈਣਾ ਚਾਹੁੰਦਾ ਉਹਨਾਂ ਦਾ ਮੇਰੇ ਤੋਂ ਪਹਿਲਾਂ ਕੋਈ ਹੋਰ ਸੀਗੇ ਜਿਹੜੇ ਉਹ ਲੀਡ ਕਰਦੇ ਸੀਗੇ ਉਹਨਾਂ ਨੂੰ ਹੌਲੀ ਹੌਲੀ ਇੱਕ ਇੱਕ ਦੋ ਦੋ ਗਾਣੇ ਕਰਕੇ ਮੈਨੂੰ ਰਿਪਲੇਸ ਕਰਨਾ ਸ਼ੁਰੂ ਕੀਤਾ ਤੇ ਮੈਨੂੰ ਮਾਡਲ ਬਣਾ ਦਿੱਤਾ ਹੁਣ ਉਹੀ ਗੱਲ ਮੇਰੇ ਤੋਂ ਸ਼ੁਰੂ ਹੋ ਰਹੀ ਸੀਗੀ ਹਾਂਜੀ ਜਦੈਲ ਜੀ ਇਹ ਗਾਣਾ ਉਸੇ ਕਰਵਾ ਲੇ ਜਦੋਂ ਇਹਨਾਂ ਨੇ ਆਹ ਗੱਲ ਕਹੀ ਵੀ ਇਹ ਗਾਣਾ ਉਸੇ ਕਰਵਾ ਲੇ ਹੁਣ 8 ਗਾਣਿਆਂ ਦਾ ਪੈਕੇਜ ਆਉਣਾ ਹੁੰਦਾ ਸੀਗਾ ਤੀਸਰੀ ਤੋਂ
ਜੀ ਜੀ
ਜਦੋਂ ਮੈਨੂੰ ਇਹਨੇ ਗੱਲ ਕੀਤੀ ਮੈਨੂੰ ਉਹੀ ਕਹਿੰਦੇ ਯਾਦ ਆ ਗਿਆ ਵੀ ਕਦੀ ਇੱਕ ਗਾਣਾ ਮੇਰੇ ਤੋਂ ਵੀ ਕਰਵਾਇਆ ਸੀ ਇਹਨਾਂ ਨੇ ਕਿਸੇ ਦਾ ਮੈਂ ਕਿਹਾ ਜੀ ਤੁਸੀਂ ਇੱਛਾ ਨੀ ਕਰਾਓ ਕੋਈ ਚੱਕਰ ਨੀ ਬਟ ਮੈਂ ਕੰਟਰੈਕਟ ਕੰਟੀਨਿਊ ਨੀ ਕੀਤਾ ਫਿਰ ਟੀ ਸੀਰੀਜ਼ ਨਾਲ ਮੈਂ ਪ੍ਰੋਫੈਸ਼ਨ ਬਿਲਕੁਲ ਹਾਂਜੀ ਐਕਟਿੰਗ ਵਾਲਾ ਮੈਂ ਸੋਚ ਰਿਹਾ ਸੀ ਹੁਣ ਮੈਂ ਐਕਟਿੰਗ ਕਰਨੀ ਨੀ ਮਰਜ਼ੀ ਹੋ ਜੇ ਹੁਣ ਮੈਂ ਪ੍ਰੋਫੈਸ਼ਨ ਚੇਂਜ ਕਰਨਾ ਫਿਰ ਮੈਂ ਇੱਕ ਸਾਲ ਬੈਠਾ ਜੀ ਇੱਕ ਸਾਲ ਮੈਂ ਬਹੁਤ ਜ਼ਿਆਦਾ ਕੰਮ ਨੀ ਕੀਤਾ ਹੋਟਲ ਲਾਈਨ ਚਲਾ ਗਿਆ ਮੈਂ
ਅੱਛਾ ਜੀ
ਫਿਰ ਮੇਰਾ ਇੱਕ ਮਿੱਤਰ ਹੈ ਜੀ ਗੁਰਪ੍ਰੀਤ ਸਿੰਘ ਗਿਆਨੀ ਕਿਸਾਨ ਪ੍ਰੋਡਕਸ਼ਨ ਬਹੁਤ ਵੱਡੀ ਕੰਪਨੀ ਹੈ
ਜੀ
ਹਾਂਜੀ ਉਹਨਾਂ ਨਾਲ ਮੈਂ ਕੰਮ ਉਹ ਮੇਰੇ ਕੋਲ ਆਏ ਉਹਨਾਂ ਨੇ ਕੰਪਨੀ ਸ਼ੁਰੂ ਕੀਤੀ ਸੀ ਤੇ ਮੈਂ ਆਪਣੇ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਜਗਪ੍ਰੀਤ ਸਿੰਘ ਜੀ ਉਹਨਾਂ ਨਾਲ ਸਲਾਹ ਕੀਤੀ ਬੇਸਿਕਲੀ ਜਿਹੜਾ ਬੈਕਗ੍ਰਾਉਂਡ ਜਿੰਨਾ ਵੀ ਤੁਸੀਂ ਮੇਰਾ ਲਾ ਲਓ ਜੇ ਮੈਂ ਅੱਜ ਕਿਸੇ ਪਲੇਟਫਾਰਮ ਤੇ ਖੜਾ ਤੇ ਉਹਦੇ ਵਿੱਚ ਮੇਰੇ ਵੱਡੇ ਭਾਈ ਸਾਹਿਬ ਦਾ ਬਹੁਤ ਵੱਡਾ ਹੱਥ ਹੈ ਜੀ ਸਰਦਾਰ ਜਗਪ੍ਰੀਤ ਸਿੰਘ ਜੀ ਦਾ ਚਾਹੇ ਮੈਂ ਐਕਟਿੰਗ ਚ ਚਾਹੇ ਮੈਂ ਗੱਤਕੇ ਚ ਚਾਹੇ ਮੈਂ ਪ੍ਰੋਡਕਸ਼ਨ ਲਾਈਨ ਤੇ ਕਿਤੇ ਵੀ ਆ ਮੈਨੂੰ ਸਭ ਤੋਂ ਵੱਡੀ ਸਪੋਰਟ ਉਹਨਾਂ ਦੀ ਆ ਜੇ ਉਹ ਮੈਨੂੰ ਐਪਰੀਸ਼ੀਏਟ ਨਾ ਕਰਦੇ ਤੇ ਸ਼ਾਇਦ ਮੈਂ ਅੱਜ ਇਸ ਪਲੇਟਫਾਰਮ ਤੇ ਨਾ ਹੁੰਦਾ ਕੋਈ ਸਭ ਤੋਂ ਵੱਡੀ ਸਪੋਰਟ ਘਰ ਦੀ ਹੁੰਦੀ ਹੈ ਜੀ ਜੇ ਘਰ ਤੋਂ ਕੋਈ ਸਪੋਰਟ ਮਿਲੇ ਬੰਦਾ ਤਾਂ ਹੀ ਅੱਗੇ ਸਰਵਾਈਵ ਕਰਦਾ ਜੀ ਔਰ ਜਿਵੇਂ ਸਾਡਾ ਫੈਮਿਲੀ ਬੈਕਗ੍ਰਾਉਂਡ ਸੀਗਾ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਮੇ ਬੀ 95 ਦੇ ਵਿੱਚ 94-95 ਦੇ ਵਿੱਚ ਤੇ ਘਰ ਦੇ ਹਾਲਾਤ ਵੀ ਥੋੜੇ ਉੱਦਾਂ ਦੇ ਸੀਗੇ ਬਟ ਮਤਲਬ ਮੈਨੂੰ ਕਦੇ ਘਰੋਂ ਇਹ ਨੀ ਹੋਇਆ ਵੀ ਹਾਂਜੀ ਤੂੰ ਆਹ ਕਿਹੋ ਜਿਹੇ ਕੰਮ ਕਰੀ ਜਾਂਦਾ ਵਾ ਕੁਝ ਨੌਕਰੀ ਕਰ ਲਾ ਜਾਂ ਕੁਝ ਹੋਰ ਕਰ ਲਾ ਘਰ ਦੇ ਵਿੱਚ ਪੈਸੇ ਦੀ ਲੋੜ ਆ ਹਨਾ ਸਭ ਤੋਂ ਵੱਡੀ ਸਪੋਰਟ ਜਿਹੜੀ ਘਰੋਂ ਮੈਨੂੰ ਮੇਰੇ ਭਾਈ ਸਾਹਿਬ ਨੂੰ ਰਹੀ ਹੈ ਤੇ ਫਿਰ ਮੈਂ ਪ੍ਰੋਫੈਸ਼ਨ ਦੇ ਵਿੱਚ ਜਾ ਕੇ ਵੀ ਅਸੀਂ ਸ਼ੁਰੂ ਕੀਤੀ ਪ੍ਰੋਡਕਸ਼ਨ ਦਾ ਕੰਮ ਪ੍ਰੋਡਕਸ਼ਨ ਦਾ ਕੰਮ ਬੇਸਿਕਲੀ ਬਹੁਤ ਬਹੁਤ ਟਫ ਜੋਬ ਬਹੁਤ ਔਖੀ ਜੋਬ ਆ ਮੈਂ ਚਲਿਆ ਤੇ ਗਿਆ ਐਕਟਿੰਗ ਨੂੰ ਛੱਡ ਕਿਉਂਕਿ ਉਹ ਟਾਈਮ ਤੁਸੀਂ ਇੱਕ ਗਾਣੇ ਦੇ ਵਿੱਚ ਇੱਕ ਮਾਡਲ ਹੋ ਤੁਹਾਨੂੰ ਬੜਾ ਵਧੀਆ ਟ੍ਰੀਟਮੈਂਟ ਮਿਲਦਾ ਜਿਹੜੀ ਪ੍ਰੋਡਕਸ਼ਨ ਦੀ ਜੋਬ ਆ ਉਹ ਗਰਾਊਂਡ ਲੈਵਲ ਜੋਬ ਆ ਸਭ ਤੋਂ ਮਾੜੀ ਜੋਬ ਪ੍ਰੋਡਕਸ਼ਨ ਵਾਲੇ ਦਾ ਮੀਨਿੰਗ ਇਹ ਹੈ ਕਿ ਸੈੱਟ ਦੇ ਉੱਪਰ ਇੱਕ ਇਹੋ ਜਿਹਾ ਬੰਦਾ ਜਿਹਦੇ ਉੱਪਰ ਜਿਹੜਾ 100-150 ਬੰਦਾ ਕਰਿਊ ਦੇ ਵਿੱਚ ਕੰਮ ਕਰ ਰਿਹਾ ਫਿਲਮ ਦੇ ਵਿੱਚ ਉਹ ਆਪਣੀ ਫਰਸਟ੍ਰੇਸ਼ਨ ਕੱਢਦਾ ਕਿਸੇ ਉੱਤੇ ਉਹਨੂੰ ਪ੍ਰੋਡਕਸ਼ਨ ਵਾਲਾ ਕਹਿੰਦੇ ਆ ਹਰ ਇੱਕ ਦੀਆਂ ਗੱਲਾਂ ਸੁਣਨੀਆਂ ਗਾਲਾਂ ਸੁਣਨੀਆਂ ਚੱਲਦਿਆਂ 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 ਫਿਰ ਕਈ ਫਿਲਮਾਂ ਕੀਤੀਆਂ ਸੀ ਜੀ ਅਸੀਂ ਛੇਵਾਂ ਦਰਿਆ ਯਮਲਾ ਪਗਲਾ ਦੀਵਾਨਾ ਸਨ ਆਫ ਸਰਦਾਰ ਆਪਣਾ ਫੈਸ਼ਨ ਫਿਲਮ ਆਈ ਸੀ ਉਹ ਨਮਸਤੇ ਲੰਡਨ ਲੰਡਨ ਡ੍ਰੀਮਸ ਕਈ ਫਿਲਮਾਂ ਕੀਤੀਆਂ ਫਿਰ ਹੀਰੋ ਪੰਤੀ ਮਟਰ ਕੀ ਬਿਜਲੀ ਕਾ ਮੰਡੋਲਾ ਚੱਲਦਿਆਂ 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 ਹੌਲੀ 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 2011 ਦੇ ਵਿੱਚ ਥੋੜਾ ਜਿਹਾ ਪੰਜਾਬੀ ਸਿਨੇਮੇ ਦੇ ਵਿੱਚ ਬੂਮ ਆਇਆ ਥੋੜੀ ਜਿਹੀ ਪੰਜਾਬੀ ਇੰਡਸਟਰੀ ਦੁਬਾਰਾ ਖੜੀ ਹੋਣੀ ਸ਼ੁਰੂ ਹੋਈ ਉਹਨਾਂ ਦਿਨਾਂ ਦੇ ਵਿੱਚ ਅਸੀਂ ਹਿੰਦੀ ਫਿਲਮਾਂ ਕਰਦੇ ਹੁੰਦੇ ਸੀ ਪੰਜਾਬੀ ਫਿਲਮਾਂ ਹੁੰਦੀਆਂ ਨੀ ਸੀਗੀਆਂ ਜਿਹੜੀਆਂ ਹੁੰਦੀਆਂ ਵੀ ਸੀਗੀਆਂ ਉਹ ਇੱਕ ਦੋ ਕੰਪਨੀਆਂ ਹੈਗੀਆਂ ਸੀ ਉਹ ਕਰਦੀਆਂ ਸੀਗੀਆਂ ਤੇ ਮੇਰਾ ਜਿਹੜਾ ਪੁਰਾਣਾ ਫਿਲਮਾਂ ਵਾਲਾ ਗਾਣਿਆਂ ਵਾਲਾ ਕੈਰੀਅਰ ਸੀਗਾ ਮੈਂ ਉਹ ਲਿੰਕ ਫਿਰ ਯੂਜ ਕਰਨੇ ਸ਼ੁਰੂ ਕੀਤੇ ਕਿਉਂਕਿ ਜਾਣਦੇ ਸੀ ਸਾਰੇ ਸੀ ਪੰਜਾਬੀ ਜਿਹੜੇ ਫਿਲਮ ਸਿੰਗਿੰਗ ਵਾਲੇ ਜਿੰਨੇ ਵੀ ਨੇ ਸਾਰੇ ਜਾਣਦੇ ਸੀ ਔਰ ਇੰਡਸਟਰੀ ਦੇ ਵਿੱਚ ਬੂਮ ਆਇਆ ਸੀਗਾ ਐਕਟਰਸ ਨੂੰ ਲੈ ਕੇ ਨੀ ਸਿੰਗਰਸ ਨੂੰ ਲੈ ਕੇ ਤੇ ਸਿੰਗਰ ਐਕਟਰ ਬਣਨ ਲੱਗ ਗਏ ਸੀਗੇ ਉਹ ਸਾਰੇ ਮੇਰੇ ਵਾਕਫ ਸੀਗੇ ਉਹ ਜਿਹੜਾ ਪੁਰਾਣਾ ਲਿੰਕ ਸੀਗਾ ਉਹ ਮੇਰਾ ਉੱਥੇ ਕੰਮ ਆਇਆ ਬਹੁਤ ਤੇ ਅਸੀਂ ਉੱਥੇ ਆਪਣਾ ਗੱਲ ਸ਼ੁਰੂ ਕੀਤੀ ਉਹਨਾਂ ਦੇ ਨਾਲ ਤੇ ਹੌਲੀ 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 ਕਰਦਿਆਂ 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 2013 ਦੇ ਵਿੱਚ ਅਸੀਂ 2013-14 ਦੇ ਵਿੱਚ ਗੁਰਪ੍ਰੀਤ ਜੀ ਸਨੀ ਦਿਓਲ ਜੀ ਜਿਹੜੇ ਹੈਗੇ ਨੇ ਧਰਮਿੰਦਰ ਜੀ ਦੇ ਬੇਟੇ ਉਹਨਾਂ ਦੇ ਕੋਲ ਬੰਬੇ ਚਲੇ ਗਏ ਕਿਉਂਕਿ ਯਮਲਾ ਪਗਲਾ 2 ਬਣਾਉਣੀ ਸੀ ਇੰਗਲੈਂਡ ਦੇ ਵਿੱਚ ਉਹ ਉਹਨਾਂ ਦੇ ਨਾਲ ਉੱਧਰ ਚਲੇ ਗਏ ਤੇ ਇੱਥੇ ਅਸੀਂ ਪੰਜਾਬੀ ਸਿਨੇਮੇ ਦੇ ਵਿੱਚ ਅਸੀਂ ਇੱਥੇ ਰਹੇ ਚੰਡੀਗੜ੍ਹ ਹੀ ਚੱਲਦੇ 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 ਜਦੋਂ ਗੁਰਪ੍ਰੀਤ ਵਾਪਸ ਆਇਆ ਉੱਥੋਂ ਤੇ ਗੁਰਪ੍ਰੀਤ ਨੇ ਆ ਕੇ ਕਿਹਾ ਕਿ ਗਿਆਨੀ ਜੀ ਨੇ ਆਪਾਂ ਕੰਮ ਤੇ ਆਪਾਂ ਕਰਨਾ ਹੀ ਆ ਇਨ ਫਿਊਚਰ ਸਾਰਾ ਹਨਾ ਏਦਾਂ ਹੀ ਚੱਲਣਾ ਆ ਬਟ ਆਪਾਂ ਕੰਪਨੀ ਜਿਹੜੀਆਂ ਨੇ ਉਹ ਆਪਾਂ ਦੋ ਕਰ ਦੇ ਕਿਉਂਕਿ ਮੈਂ ਪ੍ਰੋਡਕਸ਼ਨ ਦੇ ਵਿੱਚ ਮੈਂ ਜਾਣਾ ਨੀ ਮੈਂ ਕ੍ਰੀਏਟਿਵ ਜੋਬ ਵਿੱਚ ਜਾਣਾ ਚਾਹੁੰਦਾ ਐਜ ਏ ਰਾਈਟਰ ਐਜ ਏ ਡਾਇਰੈਕਟਰ ਤੇ ਗੁਰਪ੍ਰੀਤ ਨੇ ਫਿਲਮ ਦੇ ਵਿੱਚ ਮਤਲਬ ਫਿਲਮਿੰਗ ਦੇ ਵਿੱਚ ਆਪਣੇ ਰਾਈਟਿੰਗ ਚ ਪ੍ਰੋਫੈਸ਼ਨ ਸ਼ੁਰੂ ਕੀਤਾ ਉਦੋਂ ਵਿਰਾਸਤ ਫਿਲਮ ਐਕਚੁਅਲ ਹੋਂਦ ਵਿੱਚ ਆਈ ਜੀ 2013 ਦੇ ਵਿੱਚ ਇੱਕ ਸਾਇਲੈਂਟ ਬਾਡੀ ਸੀ ਅਸੀਂ ਸਿਰਫ ਅਕਾਊਂਟ ਰੱਖਿਆ ਹੋਇਆ ਸੀਗਾ ਕਿ ਪੈਸੇ ਪਵਾ ਲੇ ਪੈਸੇ ਕਢਾ ਲੇ ਬਸ ਕਦੀ ਓਪਨਲੀ ਅਨਾਊਂਸ ਨਹੀਂ ਕੀਤਾ ਵਿਰਾਸਤ ਫਿਲਮ ਨੂੰ ਅਸੀਂ ਹਾਂਜੀ ਬਟ 2013-14 ਦੇ ਵਿੱਚ ਅਸੀਂ ਫਿਰ ਓਪਨਲੀ ਅਨਾਊਂਸ ਕੀਤੀ ਕਿ ਹੁਣ ਜਿਹੜਾ ਕੰਮ ਹੈ ਉਹ ਅਸੀਂ ਵਿਰਾਸਤ ਫਿਲਮ ਦੇ ਵਿੱਚ ਕਰਨਾ ਆ ਮੈਂ ਫਿਰ ਸਲਾਹ ਕੀਤੀ ਭਾਈ ਸਾਹਿਬ ਨਾਲ ਵੀ ਏਦਾਂ ਗੱਲ ਹੈ ਇਹੀ ਹੈ ਕਿ ਅਸੀਂ ਗੁਰਪ੍ਰੀਤ ਜੀ ਗਿਆਨੀ ਜੀ ਜਿਹੜੇ ਨੇ ਉਹ ਰਾਈਟਿੰਗ ਪ੍ਰੋਫੈਸ਼ਨ ਚ ਕਰ ਰਹੇ ਨੇ, ਪਰ ਹੈ ਇਕੱਠੇ ਹੀ ਅਸੀਂ ਅਸੀਂ ਅੱਡ ਨਹੀਂ ਹੈਗੇ। ਮੈਨੂੰ ਇਹੀ ਭਾਈ ਸਾਹਿਬ ਨੇ ਕਿਹਾ ਕਿ ਉਹ ਇੱਕ ਐਸਾ ਬੰਦਾ ਆ ਜਿਹਨੇ ਔਖੇ ਵੇਲੇ ਬਾਂਹ ਫੜੀ ਸੀ ਸਾਡੀ।
ਜੀ ਜੀ,
ਮੈਟਰ ਪੈਸੇ ਦਾ ਨਹੀਂ ਹੈਗਾ, ਪੈਸਾ ਹੀ ਸਭ ਕੁਛ ਹੈ, ਬਟ ਇਹ ਕਿ ਉਹ ਨਾਰਾਜ਼ ਨਹੀਂ ਹੋਣ। ਮੈਂ ਕਿਹਾ ਨਾਰਾਜ਼ ਨੂੰ ਆਪ ਹੀ ਕਿਹਾ ਕਿ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਮੈਂਟੈਲਿਟੀ ਹੈ, ਕਿਉਂਕਿ ਉਹ ਕ੍ਰੀਏਟਿਵ ਜੋਬ ਜਾਣਾ ਚਾਹੁੰਦਾ ਸੀਗਾ, ਕਿਉਂਕਿ ਪ੍ਰੋਡਕਸ਼ਨ ਲਾਈਨ ਬਹੁਤ ਟਫ ਜੋਬ ਆ। ਸਵੇਰੇ 4 ਵਜੇ ਉੱਠਣਾ, ਕਿਉਂਕਿ ਜੇ 6 ਵਜੇ ਦਾ ਕਾਲ ਟਾਈਮ ਹੈ, ਸਵੇਰੇ 4 ਵਜੇ ਉੱਠ ਕੇ ਸੈੱਟ ਤੇ ਜਾਣਾ, ਸਾਰੇ ਕਰਿਊ ਨੂੰ ਸੈਟਅਪ ਕਰਨਾ, ਰਾਤ ਨੂੰ ਸਭ ਤੋਂ ਲੇਟ ਸੌਣਾ, 11 ਵਜੇ ਸੌਂਗੀਆਂ 12 ਵਜੇ ਸੌਂਗੀਆਂ, ਉਹ ਕੋਈ ਟਾਈਮ ਨੀ ਹੈਗਾ। ਪਰ ਸਵੇਰੇ 4 ਵਜੇ ਉੱਠ ਕੇ ਸੈੱਟ ਤੇ, ਮਤਲਬ ਨੀਂਦ ਜਿਹੜੀ ਤੁਸੀਂ ਗੱਡੀ ਚ ਕੱਟ ਲਈ ਸਿਰਫ ਉਹੀ ਨੀਂਦ ਆ, ਉਹ ਥੋੜੀ ਜੀ ਉਹ ਵੀ ਸੀਗੀ। ਫਿਰ ਚੱਲਦਿਆਂ ਉਹਨਾਂ ਵੇਲਿਆਂ ਦੇ ਵਿੱਚ ਕੁਛ ਐਸੇ ਮੁੰਡੇ ਸੀ ਜਿਹਨਾਂ ਨੂੰ ਮੈਂ ਗੱਤਕਾ ਸਿਖਾਉਂਦਾ ਸੀ, ਔਰ ਮੇਰੇ ਭਾਈ ਸਾਹਿਬ ਉਹਨਾਂ ਨੂੰ ਉੱਥੇ ਜਾ ਕੇ ਇਲੈਕਟ੍ਰੋਨਿਕ ਦਾ ਕੋਰਸ ਜਾਂ ਹੋਰ ਟੈਕਨੀਕਲ ਜੋਬ ਦੱਸਦੇ ਸੀਗੇ। ਗੁਰੂ ਆਸਰਾ ਟਰੱਸਟ ਇੱਕ ਜਗ੍ਹਾ ਆ ਜਿਹਦੇ ਵਿੱਚ ਸ਼ਹੀਦ ਪਰਿਵਾਰਾਂ ਦੇ ਕਾਫੀ ਬੱਚੇ ਉੱਥੇ ਰਹਿੰਦੇ ਸੀ ਜੀ। ਉਹਨਾਂ ਵਿੱਚੋਂ ਕੁਛ ਬੱਚੇ ਉੱਥੋਂ ਲਏ ਜਿਹੜੇ ਕਿ ਸੈੱਟ ਹੋਣਾ ਚਾਹੁੰਦੇ ਸੀਗੇ, ਤੇ ਕੁਛ ਬੱਚੇ ਵੈਸੇ ਸਾਡੇ ਨਾਲ ਜੁੜੇ ਜਿੱਦਾਂ ਜਨਜੋਤ ਸਿੰਘ ਹੈ ਜਾਂ ਕੁਲਵੀਰ ਸਿੰਘ ਹੈਗਾ ਜੀ ਜਾਂ ਗੁਰਮਾਨਵ ਸਿੰਘ ਪਤੰਗਾ, ਅੰਮ੍ਰਿਤਪਾਲ ਬਾਜ, ਗੁਰਦਾਸ, ਇਹਦਾ ਦੇ ਮੁੰਡੇ ਬਹੁਤ ਜੁੜੇ ਸਾਡੇ ਨਾਲ ਅੱਜ ਦੀ ਡੇਟ ਦੇ ਵਿੱਚ ਵਿਰਾਸਤ ਫਿਲਮ ਦੇ ਵਿੱਚ 28 ਅੰਮ੍ਰਿਤਧਾਰੀ ਸਿੰਘ ਮੇਰੇ ਨਾਲ ਕੰਮ ਕਰਦੇ ਨੇ। ਅਸਲ ਚ ਵਿਰਾਸਤ ਫਿਲਮ ਉਹਨਾਂ ਦੀ ਹੈ, ਮੈਨੂੰ ਬੇਦੀ ਬੜੀ ਖੁਸ਼ਕਿਸਮਤੀ ਹੈ ਕਿ ਮੈਂ ਉਹਨਾਂ ਦੇ ਨਾਲ ਕੰਮ ਕਰਦਾ, ਉਹ ਮੇਰੇ ਨਾਲ ਨਹੀਂ ਕੰਮ ਕਰਦੇ, ਮੈਂ ਉਹਨਾਂ ਨਾਲ ਕੰਮ ਕਰਦਾ ਜੀ। ਹਾਂਜੀ, 28 ਅੰਮ੍ਰਿਤਧਾਰੀ
ਸਿੰਘ ਜੀ, ਮੈਨੂੰ ਲੱਗਦਾ ਕਿ ਇਹ ਵੀ ਇੱਕ ਵਡੱਪਣ ਹੈ ਤੁਹਾਡਾ ਕਿ ਤੁਸੀਂ ਇੱਕ ਬੇਫਿਕਰੀ ਦੇ ਆਲਮ ਤੋਂ ਬਾਅਦ ਉਸ ਫਿਕਰੀ ਵਾਲਾ ਜਿਹੜਾ ਆਲਮ ਆ ਉਹਦੇ ਵਿੱਚ ਦਾਖਲ ਹੋ ਕੇ ਤੇ ਉਸ ਤੋਂ ਬਾਅਦ ਇੱਕ ਗਰਾਊਂਡ ਪੱਧਰ ਤੋਂ, ਜ਼ਮੀਨੀ ਪੱਧਰ ਤੋਂ ਤੁਸੀਂ ਇਸ ਕੈਰੀਅਰ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਆ। ਤੇ ਜਰਨੈਲ ਸਿੰਘ ਜੀ, ਇੱਥੇ ਇਹ ਜ਼ਰੂਰ ਪੁੱਛਣਾ ਚਾਹਾਂਗੇ, ਜਿਵੇਂ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਪ੍ਰੋਡਕਸ਼ਨ ਵੱਲ ਰੁਖ ਕੀਤਾ ਤੇ ਉਸ ਵੇਲੇ ਜਿਵੇਂ ਫੈਸ਼ਨ ਜਾਂ ਫਿਰ ਨਮਸਤੇ ਇੰਡੀਆ ਜਾਂ ਨਮਸਤੇ ਲੰਡਨ ਵਰਗੀਆਂ ਜਿਹੜੀਆਂ ਫਿਲਮਾਂ ਆ ਉਹ ਵੀ ਤੁਹਾਨੂੰ ਉਸ ਵੇਲੇ ਕਰਨ ਦਾ ਮੌਕਾ ਮਿਲਿਆ, ਪਰ ਉਸ ਲੈਵਲ ਤੱਕ ਪਹੁੰਚਣ ਦੇ ਲਈ, ਉਸ ਪੱਧਰ ਤੱਕ ਪਹੁੰਚਣ ਦੇ ਲਈ ਕਿਸ ਤਰ੍ਹਾਂ ਦਾ ਜਿਹੜਾ ਸਟਰਗਲ ਸੀਗਾ ਉਸ ਵੇਲੇ, ਕਿਉਂਕਿ ਜਿਵੇਂ ਤੁਸੀਂ ਇੱਕ ਪਾਸੇ ਇਹ ਵੀ ਦੱਸਿਆ ਕਿ ਸਿੱਖੀ ਸਰੂਪ ਨੂੰ ਲੈ ਕੇ ਬਹੁਤ ਸਾਰੇ ਖਾਦਸ਼ੇ ਸੀਗੇ ਹਨਾ ਇੰਡਸਟਰੀ ਦੇ ਵਿੱਚ, ਤੇ ਕਿੰਨਾ ਕੁ ਜ਼ਿਆਦਾ ਸੰਘਰਸ਼ ਕਰਨਾ ਪਿਆ ਇਸ ਦੌਰਾਨ?
ਸੰਘਰਸ਼ ਜੀ, ਤੁਹਾਡੇ ਫੈਮਿਲੀ ਦੀ ਸਪੋਰਟ ਜੇ ਨਾ ਹੋਵੇ ਨਾ ਤੇ ਤੁਸੀਂ ਨਹੀਂ ਸਰਵਾਈਵ ਕਰ ਸਕਦੇ। ਜੇ ਸਿੱਖੀ ਦੇ ਵਿੱਚ ਵੀ ਅੱਜ ਹੈਗੇ ਆ, ਉਹਦੇ ਪਿੱਛੇ ਵੀ ਪਰਿਵਾਰ ਦਾ ਹੀ ਹੱਥ ਹੈ ਜੀ। ਸਾਡੇ ਮਾਤਾ ਜੀ ਦੀ ਬੜੀ ਮਿਹਨਤ ਹੈ, ਸ਼ਕਤੀ ਵੀ ਸੀ ਘਰੋਂ ਬਹੁਤ, ਹਨਾ ਕਈ ਵਾਰ ਮਨ ਚ ਆਇਆ ਵੀ ਕਿਉਂਕਿ ਜਿਹੜਾ ਸਿਲਵਰ ਸਕਰੀਨ ਹੈ ਨਾ ਜੀ, ਉਹ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੀ ਹੈ। ਕਈ ਵਾਰ ਦਿਮਾਗ ਚ ਆਇਆ ਵੀ ਹਾਂ ਬੰਬੇ ਚੱਲੀਏ, ਕਿਉਂਕਿ ਨਾਲ ਦੇ ਸਾਰੇ ਬੰਬੇ ਚਲੇ ਗਏ ਸੀਗੇ ਜਿੰਨੇ ਵੀ ਨਾਲ ਜਿਨ੍ਹਾਂ ਨੇ ਐਕਟਿਵ ਕੈਰੀਅਰ ਸ਼ੁਰੂ ਕੀਤਾ ਸੀਗਾ, ਸਾਡੇ ਚੰਗੇ ਪਲੇਟਫਾਰਮ ਤੇ ਕੰਮ ਕਰ ਰਹੇ ਨੇ ਸਾਰੇ। ਕੁਝ ਕੁੜੀਆਂ ਸਾਡੇ ਨਾਲ ਕੰਮ ਕਰਦੀਆਂ ਸੀਗੀਆਂ ਜਾਂ ਮਾਡਲ ਸੀਗੀਆਂ, ਉਹ ਅੱਜ ਹੀਰੋਇਨਸ ਨੇ ਫਿਲਮਾਂ ਦੇ ਵਿੱਚ। ਬਟ ਕਿਤੇ ਇਸ ਚੀਜ਼ ਨੂੰ ਲੈ ਕੇ ਕਿਤੇ ਮਨ ਦੇ ਵਿੱਚ ਰੋਸ ਨੀ ਹੈਗਾ, ਅੱਜ ਮਨ ਚ ਸੱਚੇ ਪਾਤਸ਼ਾਹ ਨੇ ਜੋ ਦਿੱਤਾ ਇੱਥੇ ਰਹਿ ਕੇ ਪੰਜਾਬ ਦੇ ਵਿੱਚ, ਉਹ ਸ਼ਾਇਦ ਬੰਬੇ ਨਾ ਮਿਲਦਾ ਜਾ, ਸ਼ਾਇਦ ਰੁੜ ਜਾਂਦੇ ਘਰਦਿਆਂ ਤੋਂ ਦੂਰ ਹੋ ਜਾਂਦੇ, ਹਨਾ। ਸੋ ਇਹ ਜਿਹੜਾ ਆ, ਮਤਲਬ ਮੈਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜੀ ਕਿ ਮੈਨੂੰ ਇਹੋ ਜਿਹੇ ਪਰਿਵਾਰ ਦੇ ਵਿੱਚ ਜਨਮ ਦਿੱਤਾ ਕਿ ਜਿਸ ਪਰਿਵਾਰ ਨੇ ਮੈਨੂੰ ਆਪਣੀ ਗੀਹ ਤੋਂ ਭਟਕਣ ਨਹੀਂ ਦਿੱਤਾ। ਹਾਂਜੀ, ਇੱਕ ਮਿੰਟ ਹੋਲਡ ਕਰੀਏ, ਇੱਕ ਮਿੰਟ ਜਰਾ
ਜੀ। ਸੋ ਦੋਸਤੋ, ਤੁਹਾਡੇ ਮੈਸੇਜ ਸਾਡੇ ਤੱਕ ਪਹੁੰਚ ਰਹੇ ਨੇ, ਆਪਾਂ ਜ਼ਰੂਰ ਸਾਂਝੇ ਕਰਦੇ ਹਾਂ ਜਰਨੈਲ ਸਿੰਘ ਹੋਰਾਂ ਦੇ ਨਾਲ ਤੁਹਾਡੇ ਮੈਸੇਜ ਵੀ। ਸੋ ਜਰਨੈਲ ਸਿੰਘ ਆਪਣੀ ਕਹਾਣੀ ਆਪਣੀ ਜ਼ੁਬਾਨੀ ਸਾਂਝੀ ਕਰ ਰਹੇ ਜੀ।
ਜੀ ਹਾਂਜੀ, ਮੈਂ ਦੂਸਰੀ ਹੁਣ ਸਾਡੀ ਸਭ ਤੋਂ ਵੱਡੀ ਜਿਹੜੀ ਸੋਚ ਹੈ, ਜੋ ਜਦੋਂ ਮੈਨੂੰ ਇਸ ਲਾਈਨ ਚ ਵਾਸਤੇ ਹਾਂ ਹੋਈ ਸੀ ਮੇਰੇ ਬ੍ਰਦਰ ਵੱਲੋਂ, ਉਦੋਂ ਇੱਕ ਕਮਿਟਮੈਂਟ ਸੀ ਸਾਡੀ ਕਿ ਚਲੋ ਠੀਕ ਹੈ, ਇਸ ਜ਼ਰੀਏ ਸ਼ਾਇਦ ਅਸੀਂ ਆਪਣੇ ਸਿੱਖ ਇਤਿਹਾਸ ਨੂੰ ਲੋਕਾਂ ਦੇ ਸਾਹਮਣੇ ਲਿਆ ਸਕੀਏ, ਜੋ ਕਿ ਕਦੀ ਵੀ ਆ ਨਹੀਂ ਸਕਦਾ, ਹਨਾ, ਜੋ ਕਿ ਕੋਈ 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 ਐਫਰਟ ਨਹੀਂ ਸੀ ਕਰ ਰਿਹਾ ਉਸ ਚੀਜ਼ ਵਾਸਤੇ। ਉਸ ਚੀਜ਼ ਨੂੰ ਉਸ ਲੈਵਲ ਨੂੰ ਟੱਚ ਕਰਨ ਵਾਸਤੇ ਲੱਗਦਾ ਸਾਨੂੰ ਕਿ 22-23 ਸਾਲ ਲੱਗ ਗਏ ਨੇ ਹੁਣ ਤੱਕ, ਪਰ ਹੁਣ ਤੱਕ ਸਾਡਾ ਡ੍ਰੀਮ ਜਿਹੜਾ ਵਾ ਉਹ ਪੂਰਾ ਨਹੀਂ ਹੋਇਆ, ਪਰ ਹੁਣ ਲੱਗਦਾ ਵਾ ਕਿ ਉਹਦੇ ਲਾਗੇ ਪਹੁੰਚ ਗਏ ਹਾਂ, ਕਿਉਂਕਿ ਮੈਂ ਹੁਣ ਆਪਣੇ ਆਪ ਨੂੰ ਪ੍ਰੋਡਕਸ਼ਨ ਤੋਂ ਸਾਈਡ ਕਰ ਲਿਆ, ਨੀਅਰ ਅਬਾਊਟ 1 ਸਾਲ ਹੋ ਚੱਲਿਆ ਪ੍ਰੋਡਕਸ਼ਨ ਹੁਣ ਪੂਰਾ ਯੂਨਿਟ ਕਰਦਾ, ਵਿਰਾਸਤ ਫਿਲਮ ਦਾ ਇੱਕ ਪਾਰਟ ਹੈ ਪ੍ਰੋਡਕਸ਼ਨ, ਕਈ ਸਰਵਿਸਿਜ਼ ਦਿੰਦਾ ਵਿਰਾਸਤ ਫਿਲਮ, ਪੂਰਾ ਪ੍ਰੋਜੈਕਟ ਵੀ ਡਿਜ਼ਾਇਨ ਕਰਦਾ ਐਜ਼ ਏ ਐਗਜ਼ੀਕਿਊਟਿਵ ਪ੍ਰੋਡਿਊਸਰ, ਐਜ਼ ਏ ਕੋ ਪ੍ਰੋਡਿਊਸਰ, ਐਜ਼ ਏ ਪ੍ਰੋਡਿਊਸਰ, ਐਜ਼ ਏ ਲਾਈਨ ਪ੍ਰੋਡਿਊਸਰ, ਕਈ ਜੋਬਸ ਨੇ ਇਹਦੇ ਵਿੱਚ, ਸੋ ਅਲੱਗ ਅਲੱਗ ਡਿਪਾਰਟਮੈਂਟ ਬਣਾ ਦਿੱਤੇ ਗਏ ਨੇ। ਹੁਣ ਸਾਡਾ ਮੇਨ ਟੀਚਾ ਇਹ ਹੈ ਕਿ ਜੋ ਸਾਡੇ ਨਾਲ ਹੋਇਆ ਉਹ ਗਾਂ ਕਿਸੇ ਨਾਲ ਨਾ ਹੋਵੇ, ਸਾਨੂੰ ਜੇ ਕਿਸੇ ਨੇ ਓਪਰਚੁਨਿਟੀ ਦਿੱਤੀ ਤੇ ਉਹਨੇ ਆਪਣਾ ਵਿੱਚ ਮੁਨਾਫਾ ਜ਼ਰੂਰ ਰੱਖਿਆ, ਆਪਣਾ ਫਾਇਦਾ ਕਿਤੇ ਜ਼ਰੂਰ ਰੱਖਿਆ, ਪਰ ਥੈਂਕਸ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਵੀ ਸਾਡੇ ਤੋਂ ਫਾਇਦਾ ਲਿਆ, ਸਾਨੂੰ ਬੜਾ ਕੁਛ ਸਿਖਾ ਕੇ ਗਏ। ਉਹ ਅਸੀਂ ਚਾਹੁੰਦੇ ਕਿ ਹੁਣ ਉਹ ਹੋਰ ਜਿਹੜੇ ਗੁਰਸਿੱਖ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨਾਲ ਉਹ ਚੀਜ਼ ਨਾ ਹੋਵੇ, ਉਹਨਾਂ ਨੂੰ ਉਹਨਾਂ ਰਾਹਾਂ ਚੋਂ ਲੰਘ ਕੇ ਨਾ ਜਾਣਾ ਪਵੇ ਜਿਨ੍ਹਾਂ ਰਾਹਾਂ ਚੋਂ ਅਸੀਂ ਲੰਘੇ ਹਾਂ। ਕੋਈ ਵੇਲਾ ਇਹੋ ਜਿਹਾ ਵੀ ਹੁੰਦਾ ਸੀ ਜਿਹਦੀ ਕਿ ਵੀਡੀਓ ਦੇ ਵਿੱਚ ਸ਼ੂਟ ਕਰਦਾ ਜਾਂ ਫਿਲਮ ਸ਼ੂਟ ਕਰਨਾ ਤੇ ਕਿਤੇ ਸਿਰਫ ਬੂਟੇ ਦਿਖਦਾ ਹੁੰਦਾ ਸੀ ਜਾਂ ਬਾਂਹ ਦਿਖਦੀ ਹੁੰਦੀ ਸੀ, ਪੌਜ਼ ਕਰਕੇ ਦੇਖਣਾ ਮੈਂ ਖੜਾਂ ਜੀ ਇੱਥੇ, ਇਹੋ ਜਿਹੇ ਟਾਈਮ ਵੀ ਵੀਡੀਓਜ਼ ਦੇ ਵਿੱਚ ਦੇਖਿਆ। ਪਰ ਹੁਣ ਕੀ ਹੈ ਕਿ ਹੁਣ ਜੇ ਕੋਈ ਸਾਡੇ ਕੋਲ ਆਉਂਦਾ ਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ, ਮੇਰੀ ਪੂਰੀ ਟੀਮ ਨੂੰ ਖੁਸ਼ੀ ਹੁੰਦੀ ਆ ਤੇ ਉਹ ਆਮ ਮੈਨੂੰ ਫੋਨ ਕਰ ਰਹੇ ਨੇ ਭਾਜੀ ਇੱਕ ਅਮਰਧਾਰੀ ਸਿੰਘ ਜਾਂ ਇੱਕ ਸਾਬਤ ਸੂਰਤ ਮੁੰਡਾ ਜਾਂ ਇੱਕ ਮੁੰਡਾ ਆਇਆ ਜਿਹੜਾ ਦਾੜੀ ਦੇਖਣ ਨੂੰ ਤਿਆਰ ਹੋ ਗਿਆ। ਹਾਂ, ਕਿਉਂਕਿ ਕੰਡੀਸ਼ਨ ਹੀ ਏਦਾਂ ਦੀ ਹੈ ਕਿ ਬਾਈ ਜੇ ਤੂੰ ਸਿੱਖ ਆ, ਹਾਂ ਜੇ ਤੂੰ ਸਿੱਖ ਕਹਿੰਦੇ ਭਰਾਵਾ ਅਸੀਂ ਸਾਡੇ ਨਾਲ ਕੰਮ ਕਰਨਾ ਤੇ ਇੱਕ ਸਾਡੀ ਕੰਡੀਸ਼ਨ ਆ। ਅਮਰ ਚੱਲ ਠੀਕ ਆ, ਮੈਂ ਫੋਰਸ ਨਹੀਂ ਕਰਦਾ ਕਿਸੇ ਨੂੰ, ਮੈਂ ਨਾ ਜ਼ਬਰਦਸਤੀ ਕਰਨਾ, ਦਾੜੀ ਕੰਡੀਸ਼ਨ ਹੈ, ਸਾਡੇ ਨਾਲ ਵੀ ਚੱਲਣਾ ਵਾ ਤੇ ਸਾਡੇ ਨਾਲ ਖਲੋਣਾ ਜੇ ਸਾਡੀ ਟੀਮ ਚ ਕੰਮ ਕਰਨਾ ਤੇ ਦਾੜੀ ਰੱਖਣੀ ਜ਼ਰੂਰੀ ਆ, ਸਾਡੀ ਕੰਡੀਸ਼ਨ ਆ। ਜੇ ਤੂੰ ਸਰਦਾਰ ਸਰਦਾਰਾਂ ਦਾ ਮੁੰਡਾ ਸੀ, ਜੇ ਤੂੰ ਬਿਲੋਂਗ ਕਰਦਾ ਕਿਸੇ ਹਿੰਦੂ ਕਮਿਊਨਿਟੀ ਨਾਲ ਕੋਈ ਇਸ਼ੂ ਨੀ, ਸਾਡੀ ਕੋਈ ਜ਼ਰੂਰ ਕੰਪਲਸਰੀ ਨਹੀਂ ਤੂੰ ਦਾੜੀ ਰੱਖ ਦੂ, ਤੂੰ ਆਪਣੇ ਧਰਮ ਚ ਪੱਕਾ ਹੈ, ਸਾਡੀ ਏਦਾਂ ਦੀ ਸੋਚ ਆ। ਉਹੀ ਹੁਣ ਇੱਕ ਇਵੈਂਟ ਵੀ ਕਰਵਾ ਰਹੇ ਇੱਥੇ ਆਸਟ੍ਰੇਲੀਆ ਦੇ ਵਿੱਚ, ਸਰਦਾਰਨੀਆਂ ਸਰਦਾਰ ਜੀ ਕੰਟੈਸਟ 2017 ਜੋ ਕਿ 27 ਅਗਸਤ ਨੂੰ ਹੋਣ ਜਾ ਰਿਹਾ। ਉਸ ਪ੍ਰੋਗਰਾਮ ਦਾ ਮੋਟਿਵ ਵੀ ਸਿਰਫ ਇਹੀ ਹੈ, ਵਿਰਸੇ ਦੇ ਵਾਰਸ ਤੇ ਵਿਰਾਸਤ ਫਿਲਮ ਕੰਬਾਈਂਡ ਵਰਜਨ ਦੇ ਵਿੱਚ ਇਸ ਪ੍ਰੋਗਰਾਮ ਨੂੰ ਕਰਾ ਰਹੇ ਨੇ। ਜਿਹੜੇ ਵੀ ਇਹ ਨੀ ਕਿ ਜਿਹੜਾ ਵਿਨਰ ਬੱਚਾ ਉੱਥੋਂ ਫਸਟ ਸੈਕਿੰਡ ਆਉਣਾ ਸਿਰਫ ਉਹਨੂੰ ਹੀ ਅਸੀਂ ਫਿਲਮ ਦੇ ਵਿੱਚ ਲੈ ਕੇ ਜਾਣਾ, ਈਵਨ ਕਿ ਜਿਹੜੇ ਬੱਚੇ ਪਾਰਟੀਸਪੇਟ ਕਰਨਗੇ ਉਹਨਾਂ ਸਾਰਿਆਂ ਵਾਸਤੇ ਅਸੀਂ ਕੋਈ ਨਾ ਕੋਈ ਪਲੇਟਫਾਰਮ ਰੱਖਣਾ ਵਾ ਫਿਲਮ ਦੇ ਵਿੱਚ, ਚਾਹੇ ਸਪੋਰਟਿੰਗ ਕਾਸਟ ਵਿੱਚ ਰੱਖੋ, ਕਿਉਂਕਿ ਫਿਲਮ ਦੇ ਵਿੱਚ ਆਉਣਾ ਹੀ ਬੜੀ ਵੱਡੀ ਗੱਲ ਹੈ। ਜ਼ਰੂਰੀ ਨਹੀਂ ਹੈ ਕਿ ਹੀਰੋ ਹੀ ਆਉਣਾ, ਫਿਲਮ ਦੇ ਵਿੱਚ ਆਉਣਾ
ਬਿਲਕੁਲ ਜੀ। ਸਾਡੇ ਸਰੋਤੇ ਇਹ ਗੱਲਬਾਤ ਜਿਹੜੀ ਲਾਈਵ ਸੁਣ ਰਹੇ ਆ, ਔਰ ਜਿਵੇਂ ਸਰੋਤਿਓ ਤੁਸੀਂ ਜਰਨੈਲ ਸਿੰਘ ਹੋਰਾਂ ਦੀ ਆਪਣੀ ਕਹਾਣੀ ਸੁਣੀ ਆ ਕਿ ਬਹੁਤ ਵੱਡਾ ਸਟਰਗਲ ਹੁੰਦਾ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਪਣੇ ਆਪ ਨੂੰ ਲਿਆਉਣਾ ਜਾਂ ਫਿਰ ਸਰਵਾਈਵ ਕਰਨਾ, ਜਿਹੜਾ ਬਹੁਤ ਮੁਸ਼ਕਲ ਇਹਨਾਂ ਦੇ ਲਈ ਸੀਗਾ ਔਰ ਇਹਨਾਂ ਨੇ ਤੁਹਾਡੇ ਲਈ ਜਿਹੜੇ ਰਸਤੇ ਆ ਉਹ ਖੋਲੇ ਆ। ਔਰ ਜੇ ਇਹ ਕਹਾਣੀ ਤੁਸੀਂ ਉਹਨਾਂ ਦੀ ਸੁਣਦੇ ਹੋ ਤਾਂ ਉਹ ਕਹਿੰਦੇ ਕਿ ਉਹ ਸਮਾਂ ਵੀ ਸੀ ਜਦੋਂ ਅਸੀਂ ਜ਼ੂਮ ਕਰਕੇ ਦੇਖੀਦਾ ਸੀ ਕਿ ਸ਼ਾਇਦ ਇਹ ਬੂਟ ਜਿਹੜੇ ਉਹਨਾਂ ਦੇ ਹੀ ਹੈ, ਹਨਾ, ਇੱਥੇ ਉਹਨਾਂ ਦੀ ਲੱਤ ਜਾਂ ਬਾਂਹ ਦਿਖਾਈ ਦੇ ਰਹੀ ਆ ਉਹ ਹੈ, ਹਨਾ, ਪਰ ਤੁਹਾਡੇ ਲਈ ਉਹ ਇੱਕ ਬਹੁਤ ਵੱਡਾ ਪਲੇਟਫਾਰਮ ਜਿਹੜਾ ਆ ਉਹ ਲੈ ਕੇ ਆਏ ਆ ਵਿਰਸੇ ਦੇ ਵਾਰਸ ਤੇ ਵਿਰਾਸਤ ਫਿਲਮਸ ਵੱਲੋਂ ਜਿਹੜਾ ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ 2017 ਹੋਣ ਜਾ ਰਿਹਾ ਮੈਲਬਨ ਦੇ ਵਿੱਚ 27 ਅਗਸਤ ਨੂੰ, ਤੇ ਇਸ ਇਵੈਂਟ ਦਾ ਜਿਹੜਾ ਖਾਸ ਮਕਸਦ ਵੀ ਉਹਨਾਂ ਨੇ ਇਹੀ ਦੱਸਿਆ ਕਿ ਅਸੀਂ ਜੋ ਹੈਗੇ ਆ, ਜੋ ਸਾਡੀ ਅਸਲ ਪਛਾਣ ਹੈਗੀ ਆ, ਸਾਨੂੰ ਉਸ ਪਛਾਣ ਦੇ ਉੱਤੇ ਮਾਣ ਹੋਣਾ ਬਹੁਤ ਜ਼ਰੂਰੀ ਆ। ਸੋ ਇਸੇ ਕਾਰਨ ਜਨ ਸਿੰਘ ਜੀ ਤੁਹਾਡੀ ਗੱਲਬਾਤ ਜਿਹੜੀ ਉਹਦੇ ਤੋਂ ਬਹੁਤ ਵੱਡਾ ਜਿਹੜਾ ਮੈਸੇਜ ਉਹ ਵੀ ਮਿਲਦਾ ਕਿ ਜਿਵੇਂ ਚਮਕ ਦਮਕ ਜਿਹੜੀ ਆ ਉਹ ਸਾਨੂੰ ਖਿੱਚਦੀ ਜ਼ਰੂਰ ਆ ਆਪਣੇ ਵੱਲ, ਪਰ ਜੇ ਤੁਹਾਡੇ ਇਰਾਦੇ ਮਜ਼ਬੂਤ ਆ ਤਾਂ ਤੁਹਾਡੇ ਜਿਹੜੇ ਸੁਪਨੇ ਆ ਉਹ ਸਾਕਾਰ ਹੁੰਦੇ ਆ, ਫਿਰ ਦੇਰ ਨਹੀਂ ਲੱਗਦੀ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ। ਸੋ ਜਰਨੈਲ ਸਿੰਘ ਜੀ, ਜਿਹੜਾ ਪ੍ਰੋਡਕਸ਼ਨ ਦਾ ਕੰਮ ਜਿਹੜਾ ਆ ਉਹ ਜਿਵੇਂ ਤੁਸੀਂ ਦੱਸਿਆ ਕਿ ਨਾਲ ਨਾਲ ਚੱਲ ਰਿਹਾ, ਪਰ ਬਹੁਤ ਸਾਰੇ ਉਹਦੇ ਵੀ ਅਲੱਗ ਅਲੱਗ ਜਿਹੜੀਆਂ ਕੈਟਾਗਰੀਜ਼ ਆ ਉਹ ਬਣਾਈਆਂ ਗਈਆਂ ਆ, ਹਨਾ, ਬਹੁਤ ਸਾਰੀਆਂ ਜਿਹੜੀਆਂ ਵੱਡੇ ਪੱਧਰ ਦੀਆਂ ਇਸ ਵੇਲੇ ਜਿਹੜੀਆਂ ਪੰਜਾਬੀ ਫਿਲਮਾਂ ਉਹ ਤੁਸੀਂ ਆਪ ਜਿਹੜਾ ਉਹਦੇ ਵਿੱਚ ਲਾਈਨ ਪ੍ਰੋਡਕਸ਼ਨ ਵਜੋਂ ਵੀ ਕੰਮ ਕੀਤਾ, ਕਾਸਟਿੰਗ ਜਿਹੜੀ ਆ ਉਹ ਲਗਭਗ ਤੁਹਾਡੀ ਵਿਰਾਸਤ ਫਿਲਮਸ ਵੱਲੋਂ ਹੀ ਕੀਤੀ ਜਾਂਦੀ ਆ। ਸੋ ਤੁਹਾਡੇ ਦਿਲ ਦੇ ਨੇੜੇ ਕਿਹੜੇ ਕਿਹੜੇ ਇਹੋ ਜਿਹੇ ਕੰਮ ਆ ਜਿਨ੍ਹਾਂ ਨੂੰ ਅੱਜ ਵੀ ਤੁਸੀਂ ਜਦੋਂ ਯਾਦ ਕਰਦੇ ਆ ਤਾਂ ਲੱਗਦਾ ਕਿ ਹਾਂ ਇਹ ਬਹੁਤ ਕਮਾਲ ਦਾ ਜਿਹੜਾ ਤੁਹਾਡਾ ਤਜਰਬਾ ਰਿਹਾ ਉਹਦੇ ਵਿੱਚ?
ਕੁਛ ਫਿਲਮਾਂ ਨੇ ਜੀ ਜਿਹੜੀਆਂ ਮੇਰੇ ਦਿਲ ਦੇ ਬਹੁਤ ਨੇੜੇ ਨੇ, ਜਿਹਨਾਂ ਫਿਲਮਾਂ ਦੇ ਵਿਚ ਮੈਨੂੰ ਸਾਰੀ ਮਤਲਬ ਜੇ 40 ਦਿਨ ਦਾ ਪ੍ਰੋਜੈਕਟ ਤੇ 40 ਦਿਨ ਮੈਨੂੰ ਗਾਲਾਂ ਹੀ ਪਈਆਂ ਨੇ, ਉਹ ਫਿਲਮਾਂ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਜੀ, ਕਿਉਂਕਿ ਉਹਨਾਂ ਫਿਲਮਾਂ ਨੇ ਮੈਨੂੰ ਬੜਾ ਕੁਛ ਸਿਖਾਇਆ। ਹਾਂਜੀ, ਕਿਉਂਕਿ ਮੈਂ ਦੱਸਾਂ ਕਿ ਪ੍ਰੋਡਕਸ਼ਨ ਜੋਬ ਜਿਹੜੀ ਆ, ਪ੍ਰੋਡਕਸ਼ਨ ਜੋਬ ਇੱਕ ਬਹੁਤ ਗਰਾਊਂਡ ਲੈਵਲ ਦੀ ਜੋਬ ਹੈ। ਹਾਲਾਂਕਿ ਪ੍ਰੋਡਕਸ਼ਨ ਵਾਲਾ ਜਿਹੜਾ ਹੁੰਦਾ ਆ ਉਹ ਯੂਨਿਟ ਦੀ ਮਾਂ ਹੁੰਦਾ ਜੀ, ਜਿਵੇਂ ਪ੍ਰੋਡਕਸ਼ਨ ਵਾਲੇ ਨੇ ਕਹਿਤਾ ਵੀ ਅੱਜ ਸ਼ੂਟਿੰਗ ਹੋਣੀ ਹੈ ਤੇ ਸ਼ੂਟਿੰਗ ਹੋਣੀ ਆ, ਜੇ ਉਹਨੇ ਕਹਿਤਾ ਵੀ ਸ਼ੂਟਿੰਗ ਨਹੀਂ ਹੋਣੀ ਤੇ ਸ਼ੂਟਿੰਗ ਨਹੀਂ ਹੋਣੀ, ਕਿਉਂਕਿ ਜਿਹੜਾ ਪ੍ਰੋਡਕਸ਼ਨ ਦੀ ਜੋਬ ਹੈ ਉਹ ਮਤਲਬ ਸਵੇਰੇ ਸਭ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ, ਸਭ ਤੋਂ ਪਹਿਲਾਂ ਜਿਹੜੇ ਕਰਿਊ ਮੈਂਬਰ ਨੇ ਉਹਨੂੰ ਉਠਾਉਣਾ ਵੀ ਅਸੀਂ ਆ ਵੀ ਫੋਨ ਕਰ ਕਰਕੇ, ਜੇ 100 ਬੰਦਾ 100 ਬੰਦੇ ਨੂੰ ਪਹਿਲਾਂ ਫੋਨ ਕਰਨਾ ਸਵੇਰੇ, ਹਾਂਜੀ ਸਰ ਜੀ ਉੱਠ ਗਏ ਤੁਸੀਂ, ਸਰ ਗੱਡੀ ਆ ਗਈ ਥੱਲੇ ਦੀ, ਟਰਾਂਸਪੋਰਟ ਮੈਨੇਜ ਕਰਨੀ, ਖਾਣਾ ਮੈਨੇਜ ਕਰਨਾ, ਕਰਿਊ ਲੋਕੇਸ਼ਨ ਮੈਨੇਜ ਕਰਨੀ, ਜਾ ਕੇ ਵੈਨਿਟੀਜ਼ ਲਵਾਉਣੀਆਂ, ਫਿਰ ਕੋਸਟਿਊਮ ਡਿਪਾਰਟਮੈਂਟ ਦਾ ਸਾਰਾ ਸੈਟਅਪ ਦੇਖਣਾ, ਮਤਲਬ ਇੱਕ ਇਹੋ ਜਿਹੀ ਟੀਮ ਹੈ ਜਿਹਨੂੰ ਕਦੀ ਐਪਰੀਸ਼ੀਏਸ਼ਨ ਨਹੀਂ ਮਿਲੀ। ਔਰ ਐਂਡ ਦੇ ਵਿੱਚ ਉਹ ਬੰਦੇ ਆ ਜਿਹੜੇ ਟਿਕਟਾਂ ਨੂੰ ਤਰਸਦੇ ਰਹਿੰਦੇ ਸੀਗੇ, ਸਭ ਤੋਂ ਪਹਿਲੇ ਡਾਇਰੈਕਟਰ ਤੋਂ ਬਾਅਦ ਜੇ ਕੋਈ ਬੰਦਾ ਸਾਈਨ ਹੁੰਦਾ ਫਿਲਮ ਦੇ ਵਿੱਚ ਤੇ ਉਹ ਪ੍ਰੋਡਕਸ਼ਨ ਕੰਟਰੋਲਰ ਦੇ ਸਾਈਨ ਹੁੰਦਾ ਜੀ, ਡਾਇਰੈਕਟਰ ਤੋਂ ਬਾਅਦ, ਸਕ੍ਰਿਪਟ ਤੋਂ ਬਾਅਦ, ਉਸ ਤੋਂ ਬਾਅਦ ਹੀਰੋ ਸਾਈਨ ਹੁੰਦੇ ਨੇ ਅੱਗੇ ਜਾ ਕੇ, ਹਨਾ, ਕਿਉਂਕਿ ਅੱਗੇ ਅਸੀਂ ਅਪਰੋਚ ਕਰਾਉਂਦੇ ਹਾਂ ਜੀ ਸਰ ਇਹ ਕਾਸਟਿੰਗ ਲੈ ਲਓ, ਇਹ ਵਾਲਾ ਬੰਦਾ ਲੈ ਲਓ, ਇਹ ਕੈਮਰੇ ਵਾਲਾ ਲੈ ਲਓ ਜੀ, ਇੱਥੋਂ ਕੈਮਰਾ ਬੁੱਕ ਕਰ ਲਈ, ਇੱਥੋਂ ਲਾਈਟਾਂ ਬੁੱਕ ਕਰ ਲਈ, ਹਰ ਕਿਸੇ ਜਿਹੜਾ ਫਿਲਮ ਲਾਈਨ ਚ ਕਰਦਾ ਉਸ ਬੰਦੇ ਨੂੰ ਅਸੀਂ ਲੈ ਕੇ ਆਉਂਦੇ ਪ੍ਰੋਡਿਊਸਰ ਦੇ ਕੋਲ, ਭਾਜੀ ਇਹਨੂੰ ਲੈ ਗਿਆ, ਹਾਂਜੀ ਹਰ ਪ੍ਰੋਜੈਕਟ। ਬਸ ਅਖੀਰ ਦੇ ਵਿੱਚ ਜਦੋਂ ਪ੍ਰੀਮੀਅਰ ਹੁੰਦਾ ਨਾ ਹੁੰਦਾ ਸੀ, ਚਲੋ ਹੁਣ ਤੇ ਵਾਲ ਬਦਲ ਗਏ ਨੇ, ਜਦੋਂ ਪ੍ਰੀਮੀਅਰ ਹੁੰਦਾ ਸੀ 2010-11 ਦੀ ਗੱਲ ਆ, ਮੈਂ ਤੇ ਗਿਆਨੀ ਜੀ ਨੇ ਕਦੇ ਰਹਿਣਾ ਬਾਹਰ, ਅਸੀਂ ਫੋਨ ਕਰਨਾ ਭਾਜੀ ਉਹ ਟਿਕਟਾਂ ਚਾਹੀਦੀਆਂ ਸੀ ਪ੍ਰੀਮੀਅਰ ਦੀਆਂ ਜੀ, ਗੱਲ ਕਰੀ ਤੁਸੀਂ ਜਾਂ ਤੇ ਅਸਿਸਟੈਂਟ ਦੇ ਨਾਲ ਜਾਂ ਪ੍ਰੋਡਿਊਸਰ ਦੇ ਜਿਹੜੇ ਨਾਲ ਅੱਗੇ ਜਿਹੜੇ ਅਸਿਸਟੈਂਟ ਪ੍ਰੋਡਿਊਸਰ ਦੇ ਅਸਿਸਟੈਂਟ ਨੂੰ, ਹਾਂਜੀ ਹਾਂਜੀ ਕਰਦੇ, ਕਿੰਨੀਆਂ ਟਿਕਟਾਂ ਚਾਹੀਦੀਆਂ ਜੀ, ਜੀ ਭਾਜੀ ਐਂ ਕਰੋ 25 ਟਿਕਟਾਂ ਦੇ ਦਿਓ, ਉਹਨਾਂ ਕੋਲ ਗੱਲ ਪੈਣਾ 25 ਟਿਕਟਾਂ ਤੁਸੀਂ ਕੀ ਕਰਨੀਆਂ, ਅਸੀਂ ਕਹਿਣਾ ਭਾਜੀ ਉਹ ਜਿਦਾਂ ਦੇ ਘਰ ਸੀ ਸ਼ੂਟਿੰਗ ਕਰਾਈ ਜੀ ਉਹਨਾਂ ਨੂੰ ਵੀ ਦੇਣੀਆਂ ਨੇ, ਜਿਹੜੇ ਪੁਲਿਸ ਵਾਲਿਆਂ ਕੋਲ ਪ੍ਰੋਵੀਜ਼ਨ ਨਹੀਂ ਸੀ ਉਹਨਾਂ ਨੂੰ ਵੀ ਦੇਣੀਆਂ ਨੇ, ਕਰਦਿਆਂ ਕਰਾਉਂਦਿਆਂ 3-4-5 ਟਿਕਟਾਂ ਹੱਦ ਦੇਣੀਆਂ ਉਹਨਾਂ ਨੇ ਸਾਨੂੰ, ਪੰਜਾਂ ਵਿੱਚੋਂ ਫਿਰ ਫੋਨ ਆਉਣਾ ਉਹ ਟਿਕਟਾਂ ਕਿੰਨੀਆਂ ਤੁਹਾਡੇ ਕੋਲ, ਹਾਂਜੀ 5 ਆ ਜੀ, ਏਦਾਂ ਕਰੋ 3 ਟਿਕਟਾਂ ਦੇ ਕੇ ਜਾਓ ਆਪਾਂ ਨੇ ਚਲੀ ਜਾਣਾ ਅੰਦਰ, ਕਰਦਿਆਂ 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 ਉਹਨਾਂ ਨੇ ਸਾਰੀਆਂ ਟਿਕਟਾਂ ਵਾਪਸ ਲੈ ਲੈਣੀਆਂ ਸਾਡੇ ਕੋਲੋਂ। ਅਖੀਰ ਦੇ ਵਿੱਚ ਜਿੱਦਾਂ ਸਪੋਜ਼ ਕਰੋ ਬਿਨੂ ਭਾਜੀ ਜਾਂ ਕੋਈ ਹੋਰ ਸਟਾਰ ਐਂਟਰ ਹੋ ਰਿਹਾ ਪ੍ਰੀਮੀਅਰ ਦੇ ਵਿੱਚ, ਫਿਲਮ ਸ਼ੁਰੂ ਹੋ ਚੁੱਕੀ ਆ, ਅਸੀਂ ਬਾਹਰ ਖੜੇ ਹਾਂ, ਉਹਨਾਂ ਨੇ ਆ ਕੇ ਪੁੱਛਣਾ ਵੀ ਹਾਂਜੀ ਤੁਸੀਂ ਬਾਹਰ ਖੜੇ ਹੋ, ਤੇ ਮਨ ਨੂੰ ਸਮਝਾਉਣ ਲਈ ਕਹਿਣਾ ਭਾਜੀ ਆਪਾਂ ਹੀ ਬਣਾਈ ਆ, ਵੇਖੀ ਤੇ ਹੈ ਫਿਲਮ, ਅੰਦਰ ਜਾ ਕੇ ਕੀ ਵੇਖਿਆ, ਮਤਲਬ ਇਹੋ ਜਿਹਾ ਟਾਈਮ ਵੇਖਿਆ। ਇਹ ਆ ਜੋਬ ਹੈ ਜੀ ਐਕਚੁਅਲ ਚ, ਮੈਨੂੰ ਨੀ ਪਤਾ ਕਿਸੇ ਨੇ ਅੱਜ ਤੱਕ ਪ੍ਰੋਡਕਸ਼ਨ ਬਾਰੇ ਦੱਸਿਆ ਹੋਊਗਾ, ਪ੍ਰੋਡਕਸ਼ਨ ਦੀ ਐਕਚੁਅਲ ਜੋਬ ਆ ਆ, ਪਰ ਮੈਨੂੰ ਲੱਗਦਾ ਕਿ ਉਹ ਜੋਬ ਮੇਰੇ ਲਈ ਬਹੁਤ ਬੈਟਰ ਸੀ, ਬੜਾ ਮਜ਼ਾ ਆਉਂਦਾ ਸੀ ਉਹ ਕੰਮ ਨੂੰ ਕਰਕੇ। ਹੁਣ ਦਿਖਾਵਾ ਜਿਹਾ ਰਹਿ ਗਿਆ ਜੀ, ਹੁਣ ਤੇ ਹੁਣ ਜਾਈਦਾ ਸੈੱਟ ਦੇ ਉੱਪਰ, ਮਤਲਬ ਮੈਂ ਅੱਜ ਵੀ ਉਹ ਜ਼ਿੰਦਗੀ ਜੀਣਾ ਚਾਹੁੰਦਾ ਜੀ, ਉਹ ਜਿਹੜੀ ਪ੍ਰੋਡਕਸ਼ਨ ਦੀ ਲਾਈਫ ਸੀ ਨਾ, ਠੀਕ ਹੈ ਹੁਣ ਸਰੀਰ ਸਾਥ ਨਹੀਂ ਦਿੰਦਾ ਮੇਰਾ, ਹਨਾ, ਕਿਉਂਕਿ ਹੋਰ ਵਰਕਲੋਡ ਬਹੁਤ ਵੱਧ ਗਏ ਨੇ, ਬਟ ਹੁਣ ਵੀ ਦੇਖਦੇ ਮੈਨੂੰ ਮੌਕਾ ਮਿਲਦਾ ਤੇ ਮੈਂ ਅੱਜ ਵੀ ਸਵੇਰੇ 4 ਵਜੇ ਉੱਠ ਕੇ ਆਪਣੀ ਟੀਮ ਦੇ ਨਾਲ ਜਾਂਦਾ ਸਿਰਫ ਉਹਨਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ, ਮੈਂ ਸਿਖਾਉਂਦਾ ਵੀ ਉਹਨਾਂ ਨੂੰ, ਹੁਣ ਉਹਨਾਂ ਕੋਲੋਂ ਸਿੱਖਦਾ ਨਵੀਆਂ ਚੀਜ਼ਾਂ, ਕਿਉਂਕਿ ਨਵੀਂ ਜਨਰੇਸ਼ਨ ਨੇ ਜੋ ਕਰ ਲੈਂਦੇ ਨੇ ਸ਼ਾਇਦ ਮੈਂ ਉਹ ਨਹੀਂ ਸੀ ਕਰਦਾ ਪਹਿਲਾਂ, ਬਟ ਅੱਜ ਜੇ ਮੈਂ ਇੱਥੇ ਬੈਠਾ, ਅੱਜ ਪੰਜਾਬ ਦੇ ਵਿੱਚ ਸਾਡੇ 2-3 ਪ੍ਰੋਜੈਕਟ ਚੱਲ ਰਹੇ ਨੇ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ, ਉਹੀ ਟੀਮ ਮੈਨੇਜ ਕਰ ਰਹੀ ਹੈ, ਮੈਂ ਤਾਂ ਹੀ ਕਿਹਾ ਕਿ ਮੈਂ ਉਹਨਾਂ ਦੇ, ਮੇਰੀ ਖੁਸ਼ਕਿਸਮਤੀ ਕਿ ਮੈਂ ਉਹਨਾਂ ਦੇ ਨਾਲ ਕੰਮ ਕਰਦਾ, ਜੇ ਉਹ ਨੇ ਤਾਂ ਹੀ ਫਿਰ ਅਸੀਂ ਹਾਂ, ਜੇ ਟੀਮ ਨਾ ਹੋਵੇ ਤੇ ਜਰਨੈਲ ਸਿੰਘ ਦਾ ਕੋਈ ਵਜੂਦ ਨਹੀਂ ਹੈਗਾ ਜੀ।
ਜੀ ਕਿਆ ਬਾਤ ਹੈ, ਬਹੁਤ ਖੂਬ, ਤੁਹਾਡਾ ਵਡੱਪਣ ਹੈ ਜੀ, ਤੁਸੀਂ ਸਾਰਿਆਂ ਨੂੰ ਜਿਹੜੀ ਵਡਿਆਈ ਆ ਉਹ ਦੇ ਕੇ ਚੱਲਦੇ ਹੋ, ਔਰ ਸਭ ਤੋਂ ਵੱਡਾ ਜਿਹੜਾ ਮੈਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਪੋਜ਼ਿਟਿਵ ਪੁਆਇੰਟ ਇਹ ਹੈ ਕਿ ਪਰਮਾਤਮਾ ਦੀ ਕਾਫੀ ਜ਼ਿਆਦਾ ਮਿਹਰ ਹੈ, ਔਰ ਜਿਨ੍ਹਾਂ ਕੰਡਿਆਂ ਤੋਂ ਤੁਸੀਂ ਤੁਰ ਕੇ ਗਏ ਹੋ ਤੇ ਅੱਗੇ ਮਹਿਕਾਂ ਹੀ ਮਹਿਕਾਂ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਤੁਸੀਂ ਲਈਆਂ ਵੀ ਨੇ ਤੇ ਫੈਲਾਈਆਂ ਵੀ ਨੇ, ਹਨਾ, ਜਿਸ ਤਰ੍ਹਾਂ ਹੁਣ ਜਿਸ ਮੁਕਾਮ ਤੇ ਜੇ ਅਸੀਂ ਦੇਖੀਏ ਤਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਰਨੈਲ ਸਿੰਘ ਇੱਕ ਆਪਣਾ ਖਾਸ ਮੁਕਾਮ ਰੱਖਦੇ ਆ, ਤੇ ਮੈਨੂੰ ਲੱਗਦਾ ਕਿ ਇਸ ਸੱਚ ਵਿੱਚੋਂ ਹੋ ਕੇ ਗੁਜ਼ਰਨਾ ਬਹੁਤ ਜ਼ਰੂਰੀ ਹੁੰਦਾ। ਜਰਨੈਲ ਸਿੰਘ ਜੀ, ਜੇ ਅੱਜ ਦੀ ਪੀੜ੍ਹੀ ਦੀ ਅਸੀਂ ਗੱਲ ਕਰੀਏ, ਅੱਜ ਦਾ ਜਿਹੜਾ ਸਾਡਾ ਨੌਜਵਾਨ ਆ ਉਹ ਐਕਟਰ ਵੀ ਬਣਨਾ ਚਾਹੁੰਦਾ, ਸਿੰਗਰ ਵੀ ਬਣਨਾ ਚਾਹੁੰਦਾ, ਪਰ ਮੈਨੂੰ ਲੱਗਦਾ ਕਿ ਦਿਖਾਵਾ ਜਿਹੜਾ ਆ ਉਹ ਬਹੁਤ ਜ਼ਿਆਦਾ ਆ, ਤੇ ਅਸਲੀਅਤ ਦੇ ਵਿਚ ਜਿਹੜੀ ਨੀਯਤ ਆ ਜਾਂ ਫਿਰ ਮਿਹਨਤ ਕਰਨ ਦਾ ਜਿਹੜਾ ਜਜ਼ਬਾ ਆ ਉਹ ਸਾਡੇ ਨੌਜਵਾਨਾਂ ਦੇ ਵਿਚ ਕਾਫੀ ਘਟਦਾ ਜਾ ਰਿਹਾ। ਔਰ ਜਿਸ ਤਰ੍ਹਾਂ ਤੁਸੀਂ ਆਪਣੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਆ ਉਸ ਸੰਘਰਸ਼ ਦੇ ਵਿਚੋਂ ਲੰਘਣ ਦੇ ਲਈ ਮੈਨੂੰ ਨੀ ਲੱਗਦਾ ਕਿ ਅੱਜ ਦੀ ਪੀੜੀ ਦਾ ਕੋਈ ਵੀ ਨੌਜਵਾਨ ਜਿਹੜਾ ਉਹ ਤਿਆਰ ਹੋਏਗਾ। ਔਰ ਇੱਥੇ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਆਪਣੇ ਤਜਰਬੇ ਚੋਂ ਸਾਡੇ ਨੌਜਵਾਨਾਂ ਨੂੰ ਵੀ ਜ਼ਰੂਰ ਕੋਈ ਮੈਸੇਜ ਦਿਓ। ਆਪਾਂ ਬਾਕੀ ਗੱਲਾਂ ਵੀ ਜ਼ਰੂਰ ਕਰਦੇ ਆ ਪਰ ਹੁਣ ਕਿਉਂਕਿ ਗੱਲ ਜੁੜਦੀ ਆ ਤੇ ਆਪਾਂ ਇੱਥੇ ਹੀ ਕਰ ਲਈਏ।
ਹਾਂਜੀ, ਮੇਰਾ ਮੈਸੇਜ ਸਿਰਫ ਇਹੋ ਹੀ ਆ ਕਿ ਪਲੀਜ਼ ਜੇ ਕਿਸੇ ਨੇ ਫਿਲਮ ਲਾਈਨ ਦੇ ਵਿਚ ਆਉਣਾ ਵਾ ਤੇ ਓਹਦਾ ਇੱਕ ਪ੍ਰੋਪਰ ਵੇ ਆ, ਇੱਕ ਜ਼ਰੀਆ, ਇੱਕ ਰਸਤਾ ਆ, ਉਸ ਰਸਤੇ ਥਾਣੀ ਆਓ। ਪਹਿਲਾਂ ਆਪਣੇ ਆਪ ਤੇ ਮਿਹਨਤ ਕਰੋ, ਹਨਾ, ਜਿਸ ਬੰਦੇ ਨੂੰ ਆਪਣੇ ਆਪ ਤੇ ਕੋਨਫੀਡੈਂਸ ਹੁੰਦਾ ਕਿ ਹਾਂ ਮੈਂ ਐਕਟਰ ਬਣ ਸਕਦਾ, ਉਹੀ ਐਕਟਰ ਬਣਦਾ ਜੀ। ਜਿਹੜਾ ਬੰਦਾ ਸਿਰਫ ਇਸ ਕਰਕੇ ਆਵੇ ਕਿ ਦੇਖਦੇ ਹਾਂ ਚੱਲ ਕੇ ਥੋੜਾ ਇੰਜੋਏ ਕਰੇਂਗੇ, ਘੁੰਮੇਂਗੇ ਫਿਰੇਂਗੇ, ਬਸ ਉਹ ਚੀਜ਼ ਬੰਦਾ ਲੈ ਕੇ ਹੁੰਦਾ ਵਾ ਤੇ ਫੇਰ ਫਿਲਮ ਲੈਣ ਚਾਹੁੰਦਾ ਤੇ ਘੁੰਮਣ ਫਿਰਨ ਵਾਲੀ ਥਾਂ ਨੀ ਹੈਗੀ। ਇਹ ਤੇ ਇੱਕ ਇਹੋ ਜਿਹੀ ਬੈਟਲ ਹੈ, ਇਹੋ ਜਿਹੀ ਜੰਗ ਹੈ ਜਿਹਦੇ ਵਿਚ ਪਤਾ ਨੀ ਕਦੋਂ ਤੁਹਾਨੂੰ ਗੋਲੀ ਵੱਜਣੀ ਆ।
ਬਿਲਕੁਲ,
ਤੁਸੀਂ ਮੈਂ ਇਹੋ ਜਿਹੇ ਵੀ ਬੰਦੇ ਵੇਖੇ ਨੇ ਜਿਹਨਾਂ ਦੇ ਲਾਈਫ ਦੇ ਵਿਚ ਅੱਜ ਤੱਕ ਉਹ ਟਾਈਮ ਨੀ ਆਇਆ ਤੇ ਉਹ ਆਪਣੇ ਆਪ ਨੂੰ ਪ੍ਰੂਵ ਕਰ ਸਕਣ, ਔਰ ਉਮਰਾਂ ਕੱਢਤੀਆਂ ਉਹਨੇ ਉਹਨਾਂ ਨੇ ਸਾਰਿਆਂ ਨੇ। ਚੰਡੀਗੜ੍ਹ ਦੇ ਵਿਚ ਜਗ੍ਹਾ ਜੀ ਇੱਕ, ਉਹਦਾ ਨਾਮ ਹੈ ਪੰਜਾਬ ਕਲਾ ਭਵਨ। ਪੰਜਾਬ ਦੀ ਕਲਾ ਦਾ ਸਭ ਤੋਂ ਵੱਡਾ ਅਦਾਰਾ ਉਹ ਹੈ ਸਰਕਾਰੀ ਅਦਾਰਾ, ਤੇ ਮੈਂ ਉੱਥੇ ਹੁਣ ਵੀ ਕਈ ਵਾਰੀ ਜਾਣ ਦਾ ਮੌਕਾ ਮਿਲਦਾ, ਉੱਥੇ ਪਲੇਜ਼ ਹੁੰਦੇ ਨੇ। ਮੈਂ ਉਹਨਾਂ ਬੰਦਿਆਂ ਨੂੰ ਵੇਖਣਾ ਜਿਹੜੇ ਜਦੋਂ ਅਸੀਂ ਕਰਾਊਡ ਦੇ ਵਿਚ ਕੰਮ ਕਰਦੇ ਸੀ, 30 ਰੁਪਏ 30 ਰੁਪੀਸ ਪਰ ਡੇ ਮਿਲਦਾ ਸੀ ਸਾਨੂੰ ਜਦੋਂ, 96 ਦੀ ਗੱਲ ਹੈ। ਉਹਨਾਂ ਵੇਲਿਆਂ ਦੇ ਵਿਚ ਉਹ ਚੰਗੇ ਲੈਵਲ ਤੇ ਐਜ਼ ਅ ਕਲੈਕਟਰ ਕੰਮ ਕਰਦੇ ਸੀ, ਐਜ਼ ਅ ਆਰਟਿਸਟ। ਪਰ ਅੱਜ ਵੀ ਜੇ ਅੱਜ ਦੇਖੀਏ ਤੇ ਅੱਜ ਵੀ ਉਹ ਹੀ ਕਰ ਰਹੇ ਨੇ 500-700-1000 ਪਰ ਡੇ। ਜ਼ਿੰਦਗੀ ਚ ਮੌਕਾ ਮਿਲਿਆ ਉਹਨਾਂ ਨੂੰ ਕੰਮ ਕਰਨ ਦਾ, ਬਟ ਮੌਕਾ ਸਾਂਭਿਆ ਨੀ ਉਹਨਾਂ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਇਸ ਲਾਈਨ ਦੇ ਵਿਚ ਕੋਈ ਆਉਣਾ ਚਾਹੁੰਦਾ ਵਾ ਤੇ ਪਲੀਜ਼ ਆਪਣੇ ਮਾਂ ਪਿਓ ਦੀ ਧੌਣ ਦੇ ਗੋਡਾ ਰੱਖ ਕੇ, ਉਹਨਾਂ ਕੋਲ ਪੈਸੇ ਲੈ ਕੇ ਤੇ ਡਾਇਰੈਕਟਰਾਂ ਨੂੰ ਪੈਸੇ ਦੇ ਕੇ ਫਿਲਮਾਂ ਜਾਂ ਗਾਣਿਆਂ ਚ ਨਾ ਆਓ, ਆਪਣੇ ਆਪਣੀ ਵਿਚ ਸਕਿੱਲ ਇਹੋ ਜਿਹਾ ਪੈਦਾ ਕਰੋ ਕਿ ਬੜੋ ਵਧੀ ਬੰਦਾ ਤੁਹਾਨੂੰ ਮਤਲਬ ਅਪਰੋਚ ਕਰੇ ਕਿ ਬਾਈ ਸਾਡੀ ਫਿਲਮ ਚ ਜਾਂ ਸਾਡੇ ਗਾਣੇ ਚ ਕੋਈ ਐਕਟਰ ਜਾਂ ਕਰੈਕਟਰ ਜਾਂ ਐਜ ਏ ਹੀਰੋ ਕੰਮ ਕਰੋ। ਮੇਰੀ ਮਤਲਬ ਇਹੋ ਹੀ ਸਾਰਿਆਂ ਨੂੰ ਅਪੀਲ ਆ, ਮਿਹਨਤ ਕਰਕੇ ਇਸ ਲਾਈਨ ਦੇ ਵਿਚ ਆਓ। ਬਾਕੀ ਜਿਹੜਾ ਵੀ ਬੰਦਾ ਐਕਟਿੰਗ ਚ ਜਾਣਾ ਚਾਹੁੰਦਾ ਵਾ, ਕਿਸੇ ਕੋਈ ਵੀ ਬੰਦਾ ਤੁਹਾਡੇ ਕੋਲ ਪੈਸਾ ਮੰਗਦਾ ਵਾ ਕਿ ਮੈਂ ਤੁਹਾਨੂੰ ਰੋਲ ਦੇਵਾਂ, ਤੁਸੀਂ ਮੈਨੂੰ ਪੈਸਾ ਦਿਓ, ਇਹ ਸਭ ਤੋਂ ਵੱਡੀ ਡਿਜ਼ੀਜ਼ ਬਿਮਾਰੀ ਲੱਗ ਚੁੱਕੀ ਹੈ, ਇਹੋ ਜਿਹਾ ਵਾਇਰਸ ਸਾਡੀ ਫਿਲਮ ਲਾਈਨ ਚ ਆ ਗਿਆ ਇਹ, ਕਿ ਹਰ ਬੰਦਾ ਪੈਸੇ ਦੇ ਕੇ ਤੇ ਫਿਲਮ ਚ ਕੰਮ ਲੈਂਦਾ।
ਜੀ ਜੀ ਬਿਲਕੁਲ।
ਜਿਹੜਾ ਵੀ ਤੁਹਾਨੂੰ ਮਤਲਬ ਏਦਾਂ ਦੀ ਗੱਲ ਕਹਿੰਦਾ ਵਾ, ਤੁਸੀਂ ਵਿਰਾਸਤ ਫਿਲਮ ਨਾਲ ਕੰਟੈਕਟ ਕਰ ਸਕਦੇ ਹੋ, ਨੰਬਰ ਦੇ ਸਕਦੇ ਹੋ। ਮੇਰਾ ਇੰਡੀਆ ਵਾਲਾ ਨੰਬਰ ਹੈਗਾ ਜੀ 9988705122988005712। ਤੁਹਾਡੇ ਕੋਈ ਵੀ ਪੈਸਾ ਮੰਗਦਾ ਫਿਲਮ ਚ ਕੰਮ ਕਰਨ ਵਾਸਤੇ, ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ, ਠੀਕ ਹੈ। ਔਰ ਪੈਸਾ ਦੇ ਕੇ ਫਿਲਮ ਚ ਕੰਮ ਨਾ ਕਰੋ, ਆਪਣੇ ਆਪ ਨੂੰ ਪ੍ਰੂਵ ਕਰਕੇ ਫਿਲਮ ਚ ਕੰਮ ਕਰੋ, ਮੇਰੀ ਇਹ ਅਪੀਲ ਹੈ ਸਾਰਿਆਂ ਨੂੰ।
ਬਿਲਕੁਲ, ਜੇ ਤੁਹਾਡੇ ਅੰਦਰ ਹੁਨਰ ਹੈ ਤਾਂ ਉਹਨੂੰ ਬਾਹਰ ਲਿਆਉਣਾ ਵੀ ਬਹੁਤ ਜ਼ਰੂਰੀ ਹੈ। ਪਰ ਜੇ ਹੁਨਰ ਨਹੀਂ ਹੈ, ਜੇ ਸਾਨੂੰ ਪਤਾ ਹੈ ਕਿ ਅਸੀਂ ਇਸ ਲਾਈਨ ਦੇ ਵਿਚ ਕਾਮਯਾਬ ਨਹੀਂ ਹੋ ਸਕਦੇ, ਤਾਂ ਫੇਰ ਮੈਨੂੰ ਲੱਗਦਾ ਕਿ ਜ਼ਬਰਦਸਤੀ ਆਪਣੇ ਆਪ ਨਾਲ ਵੀ ਨਹੀਂ ਕਰਨੀ ਚਾਹੀਦੀ। ਜਿਸ ਤਰ੍ਹਾਂ ਅੱਜ ਅਸੀਂ ਮਿਊਜ਼ਿਕ ਇੰਡਸਟਰੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸਿੰਗਰ ਜਰਨੈਲ ਸਿੰਘ ਜੀ ਆ ਰਹੇ ਆ, ਹਨਾ, ਜਿਨ੍ਹਾਂ ਨੂੰ ਸੁਰ ਦੀ ਸਮਝ ਨਹੀਂ ਆ, ਜਿਨ੍ਹਾਂ ਦੀ ਆਵਾਜ਼ ਵੀ ਉਸ ਕਾਬਲ ਨਹੀਂ ਆ, ਪਰ ਕਿਉਂਕਿ ਟੈਕਨੀਕਸ ਜਿਹੜੀਆਂ ਇੰਨੀਆਂ ਐਡਵਾਂਸ ਹੋ ਗਈਆਂ ਤੇ ਉਹਦੇ ਰਾਹੀਂ ਉਹ ਸਿੰਗਰ ਬਣਨ ਚ ਕਿਤੇ ਨਾ ਕਿਤੇ ਜ਼ਰੂਰ ਕਾਮਯਾਬ ਹੋ ਜਾਂਦੇ। ਪਰ ਮੈਨੂੰ ਲੱਗਦਾ ਐਕਟਿੰਗ ਇਹੋ ਜਿਹਾ ਪ੍ਰੋਫੈਸ਼ਨ ਆ ਜਿਹਦੇ ਵਿਚ ਤੁਹਾਨੂੰ ਟੈਕਨੀਕਸ ਨੇ ਵੀ ਕੋਈ ਮਦਦ ਨਹੀਂ ਦੇਣੀ। ਜੀ
ਬਿਲਕੁਲ ਜੀ, ਬਿਲਕੁਲ ਬਿਲਕੁਲ
ਜੀ।
ਹਾਂਜੀ
ਹਾਂਜੀ, ਜ਼ਰੂਰ ਇਹਦੇ ਬਾਰੇ ਵੀ ਅਸੀਂ ਗੱਲ ਕਰਨੀ ਚਾਹਾਂਗੇ, ਕਿਉਂਕਿ
ਤੇ ਤੂਫਾਨ ਸਿੰਘ ਫਿਲਮ ਜਿਹੜੀ ਹੈਗੀ ਆ, ਜਦੋਂ ਮੈਂ ਸਿੰਗਰ ਦੀ ਗੱਲ ਕਰਦਾ ਸੀਗਾ, ਜਦੋਂ ਤੂਫਾਨ ਸਿੰਘ ਫਿਲਮ ਵਾਸਤੇ ਕਰੈਕਟਰ ਘੱਲਿਆ, ਉਹ ਕਰੈਕਟਰ ਸਿੰਗਰ ਜ਼ਰੂਰ ਸੀ, ਸੈਲੀਬ੍ਰਿਟੀ ਜ਼ਰੂਰ ਸੀ, ਬਟ ਐਕਟਿੰਗ ਨਹੀਂ ਸੀ ਆਉਂਦੀ। ਬਟ ਉਸ ਬੰਦੇ ਨੇ ਮਿਹਨਤ ਕੀਤੀ, ਆਪਣੇ ਆਪ ਨੂੰ ਪ੍ਰੂਵ ਕੀਤਾ। ਤੁਸੀਂ 4 ਅਗਸਤ ਨੂੰ ਵੇਖੋਗੇ ਫਿਲਮ, ਤੇ ਉਹ ਉਹਦੇ ਵਿਚ ਰਣਜੀਤ ਬਾਵਾ ਜੀ ਨੇ ਪ੍ਰੂਵ ਕੀਤਾ, ਭਾਵੇਂ ਐਕਟਿੰਗ ਨਹੀਂ ਵੀ ਆਉਂਦੀ ਪਰ 3 ਮਹੀਨੇ ਕਲਾਸਿਸ ਲੈ ਕੇ ਐਕਟਿੰਗ ਸਿੱਖੀ। ਸੋ ਆਪਾਂ ਉਦਾਂ ਦਾ ਜਜ਼ਬਾ ਲੈ ਕੇ ਚੱਲੀਏ ਤੇ ਮੈਨੂੰ ਲੱਗਦਾ ਕਿ ਕਾਮਯਾਬੀ ਫਿਰ ਬਹੁਤ ਦੂਰ ਦੀ ਹੈ।
ਬਿਲਕੁਲ ਜੀ, ਮੈਂ ਸਰੋਤਿਆਂ ਨੂੰ ਵੀ ਜ਼ਰੂਰ ਦੱਸਾਂ ਕਿ ਜਰਨੈਲ ਸਿੰਘ ਹੋਰਾਂ ਦਾ ਆਸਟ੍ਰੇਲੀਆ ਆਉਣ ਦਾ ਖਾਸ ਮਕਸਦ ਜਿਹੜਾ ਉਹ ਵੀ ਇਹੀ ਆ, ਕਿਉਂਕਿ ਤੂਫਾਨ ਸਿੰਘ ਜਿਹੜੀ ਆ ਉਹ 4 ਅਗਸਤ ਨੂੰ ਵਰਲਡ ਵਾਈਡ ਰਿਲੀਜ਼ ਹੋਣੀ ਆ, ਇੰਡੀਆ ਨੂੰ ਛੱਡ ਕੇ ਦੂਜੇ ਦੇਸ਼ਾਂ ਦੇ ਵਿਚ, ਓਵਰਸੀਜ਼ ਦੇ ਵਿਚ, ਤੇ ਇਸ ਉਹ ਖਾਸ ਤੌਰ ਤੇ ਇਸ ਮੂਵੀ ਦੇ ਪ੍ਰੀਮੀਅਰ ਦੇ ਲਈ ਇੱਥੇ ਪਹੁੰਚੇ ਆ, ਤੇ ਇਸ ਦੌਰਾਨ ਹੀ ਸਾਡਾ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਜਿਹੜਾ ਇਹ ਮੌਕਾ ਆ ਉਹ ਬਣਿਆ। ਸੋ ਜਰਨੈਲ ਸਿੰਘ ਜੀ, ਤੁਸੀਂ ਜਿੱਦਾਂ ਗੱਲ ਕੀਤੀ ਆ ਵੀ ਮੇਰੇ ਦਿਲ ਦੇ ਬਹੁਤ ਨੇੜੇ ਆ, ਜੇ ਇਸ ਫਿਲਮ ਦੇ ਵਿਚ ਮੈਨੂੰ ਸਭ ਤੋਂ ਜ਼ਿਆਦਾ ਜਿਸ ਫਿਲਮ ਦੇ ਸ਼ੂਟ ਦੌਰਾਨ ਗਾਲਾਂ ਪਈਆਂ ਹਨਾ, ਤੇ ਆਪਾਂ ਉਸ ਫਿਲਮ ਦਾ ਵੀ ਨਾਮ ਪੁੱਛਣਾ, ਆਪਾਂ ਉਸ ਫਿਲਮ ਦਾ ਨਾਮ ਵੀ ਪੁੱਛਣਾ ਜਿਹਦੇ ਨਾਲ ਤੁਹਾਡੀ ਉਹਨੂੰ ਸਭ ਤੋਂ ਜ਼ਿਆਦਾ ਤਸੱਲੀ ਵੀ ਮਿਲੀ ਆ ਕੰਮ ਕਰਕੇ।
ਦੇਖੋ ਜੀ, ਕਹਿੰਦੇ ਜਿਹੜੇ ਜਿਹੜੀ ਮਾਂ ਹੁੰਦੀ ਉਹਨੂੰ ਸਾਰੇ ਬੱਚੇ ਪਿਆਰੇ ਹੁੰਦੇ ਆ, ਤੇ ਕੋਈ ਫਿਲਮ ਚਾਹੇ ਚੱਲੀ ਆ ਮੇਰੀ ਚਾਹੇ ਨਹੀਂ ਚੱਲੀ, ਮੇਰੇ ਪ੍ਰੋਡਿਊਸਰ ਮੇਰੇ ਵਾਸਤੇ ਰੱਬ ਨੇ ਜੀ, ਤੇ ਮੇਰੇ ਵਾਸਤੇ ਸਾਰੀਆਂ ਫਿਲਮਾਂ ਨੂੰ ਮਤਲਬ ਪਿਆਰ ਸਾਰੀਆਂ ਨੂੰ ਕਰਦਾ, ਚਾਹੇ ਕੁਛ ਫਲੋਪ ਨੇ, ਚਾਹੇ ਕੁਛ ਬਲੋਕ ਬਸਟਰ ਨੇ, ਚਾਹੇ ਕੁਛ ਓਵਰ ਦਾ ਟੋਪ ਬਲੋਕ ਬਸਟਰ ਨੇ, ਫਿਲਮਾਂ ਸਾਰੀਆਂ ਮਿਲਦੀ ਇੱਕ ਬਰਾਬਰ ਨੇ, ਕਿਉਂਕਿ ਮੈਨੂੰ ਉਹਨਾਂ ਫਿਲਮਾਂ ਨੇ ਰੁਜ਼ਗਾਰ ਦਿੱਤਾ, ਮੇਰੀ ਟੀਮ ਨੂੰ ਰੁਜ਼ਗਾਰ ਦਿੱਤਾ, ਸਾਨੂੰ ਇਸ ਲੈਵਲ ਤੇ ਪਹੁੰਚਾਇਆ ਕਿ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀਂ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਪ੍ਰੋਡਕਸ਼ਨ ਹਾਊਸ ਰਨ ਕਰ ਰਹੇ ਹਾਂ। ਫਿਲਮਾਂ ਸਾਰੀ ਜਦੋਂ ਪਿੱਛੇ ਨੂੰ ਮੁੜ ਕੇ ਵੇਖਦੀ ਆ ਤੇ ਮਜ਼ਾ ਆ ਜਾਂਦਾ। ਦੇਖੋ, ਸੁਣਾਉਣ ਵਾਸਤੇ ਗੱਲਾਂ ਹੋਣੀਆਂ ਬਹੁਤ ਜ਼ਰੂਰੀ ਨੇ, ਤੇ ਉਹ ਗੱਲਾਂ ਤੁਹਾਡੇ ਕੋਲ ਉਹ ਐਕਸਪੀਰੀਅੰਸ ਤੁਹਾਡੇ ਕੋਲ ਤਾਂ ਹੀ ਹੋਣਗੇ ਜੇ ਤੁਸੀਂ ਉਹਨਾਂ ਰਾਹਾਂ ਤੋਂ ਤੁਰ ਕੇ ਆਓਗੇ। ਇਹ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਦੀ ਖਰੀਦੀਆਂ ਨਹੀਂ ਜਾਂਦੀਆਂ ਜਾਂ ਜਿਹੜੀਆਂ ਕਦੀ ਲਿਖੀਆਂ ਨਹੀਂ ਜਾਂਦੀਆਂ। ਹੁਣ ਤੁਸੀਂ ਮੈਨੂੰ ਪੁੱਛੀ ਜਾਂਦੇ ਹੋ ਤੇ ਮੈਨੂੰ ਉਹ ਦਿਨ ਯਾਦ ਆਈ ਜਾਂਦੇ ਨੇ, ਹਨਾ। ਕੁਛ ਐਸੇ ਵੀ ਦਿਨ ਸੀਗੇ ਕਿ ਇੱਕ ਫਿਲਮ ਹੈ, ਮੈਂ ਨਾਮ ਨੀ ਲਊਂਗਾ ਉਹਦਾ, ਪਰ ਮੈਨੂੰ ਉਹ ਫਿਲਮ ਨੇ ਇੰਨਾ ਕੁਛ ਸਿਖਾਇਆ। ਮੈਂ ਖਾਣਾ ਖਾ ਰਿਹਾ ਸੀ ਪਲੇਟ ਦੇ ਵਿੱਚ ਪਾ ਕੇ, ਬਾਲੀਵੁੱਡ ਦੀ ਫਿਲਮ ਸੀ ਉਹ, ਬਹੁਤ ਵੱਡੀ ਫਿਲਮ ਸੀ, ਤੇ ਮੈਨੂੰ ਅੱਜ ਹੀ ਯਾਦ ਹੈ ਵੀ ਤੰਦੂਰੀ ਗੋਭੀ, ਗੋਭੀ ਦੇ ਉੱਪਰ ਉਹਨਾਂ ਨੇ ਮਸਾਲਾ ਜਿਹਾ ਲਾ ਕੇ ਤੇ ਸੀਖਾਂ ਚ ਪਾ ਕੇ ਤੰਦੂਰ ਚ ਲਾਈ ਹੋਈ ਸੀ। ਬਟ ਉਹ ਟੇਬਲ ਸੀਗਾ ਏ ਗ੍ਰੇਡ ਟੇਬਲ, ਏ ਗ੍ਰੇਡ ਮੀਨਸ ਜਿੱਥੇ ਐਕਟਰ ਰੋਟੀ ਖਾਂਦੇ ਆ। ਮੈਂ ਜੂਨੀਅਰ ਐਕਟਰ ਸੀਗਾ, ਮੈਂ ਹੌਸਲਾ ਜਿਹਾ ਕਰਕੇ ਚਲ ਗਿਆ ਉੱਥੇ, ਤੇ ਮੈਂ ਜਾ ਕੇ ਉਹਨੂੰ ਕਿਹਾ ਬਈਆ, ਮੈਂ ਕਿਹਾ ਮੈਨੂੰ ਵੀ ਦਈ ਆ ਦੋ ਫੁੱਲ ਗੋਭੀ ਦੇ। ਤੇ ਜਿਹੜਾ ਉਹ ਕੰਟਰੋਲਰ ਸੀ ਉੱਥੇ ਉਸ ਵੇਲੇ, ਉਸ ਕੰਟਰੋਲਰ ਨੇ ਆਇਆ ਮੇਰੀ ਬਾਂਹ ਫੜੀ, ਕਹਿੰਦਾ ਤੂੰ ਕੀ ਕਰ ਰਿਹਾ ਵੀ ਇੱਥੇ ਕਾਕਾ? ਮੈਂ ਕਿਹਾ ਜੀ ਉਹ ਗੋਭੀ ਲੈਣੀ ਸੀ। ਉਹਨੇ ਮੇਰੇ ਹੱਥੋਂ ਪਲੇਟ ਫੜੀ, ਉਹਦੇ ਵਿੱਚ ਰੋਟੀ ਪਈ ਹੋਈ ਸੀ, ਰੋਟੀ ਦੀ ਪਲੇਟ ਫੜ ਕੇ, ਤੇ ਜਿਹੜਾ ਉਹ ਪਲੇਟਾਂ ਰੱਖਣ ਵਾਲਾ ਬਣਿਆ ਹੁੰਦਾ ਬਾਕਸ ਜਿਹਾ, ਉਹ ਸੁੱਟੀ, ਉਹਨੂੰ ਧੱਕਾ ਮਾਰ ਗਈ, ਕਹਿੰਦਾ ਉੱਥੇ ਜਾ ਕੇ ਰੋਟੀ ਆ, ਤੇਰਾ ਖਾਣਾ ਇੱਧਰ ਨੀ ਲੱਗਾ, ਤੇਰਾ ਖਾਣਾ ਉੱਧਰ ਲੱਗਾ
ਜੀ।
ਤੇ ਮੈਂ ਸਭ ਤੋਂ ਵੱਧ ਥੈਂਕਸ ਉਸ ਬੰਦੇ ਦਾ ਕਰਨਾ ਚਾਹੁੰਦਾ ਜੀ, ਸਭ ਤੋਂ ਵੱਧ ਧੰਨਵਾਦ ਉਸ ਬੰਦੇ ਦਾ ਕਰਨਾ ਚਾਹੁੰਦਾ। ਮੈਂ ਨਾਂ ਨੀ ਲੈਣਾ ਉਹਦਾ, ਅੱਜ ਦੀ ਡੇਟ ਦੇ ਵਿੱਚ ਮੇਰੀ ਖੁਸ਼ਕਿਸਮਤੀ ਆ ਕਿ ਮੈਂ ਉਸ ਬੰਦੇ ਦੇ ਨਾਲ ਕੰਮ ਕਰਨਾ ਜੀ ਅੱਜ ਵੀ।
ਅੱਛਾ ਜੀ।
ਉਹਨੂੰ ਨੀ ਯਾਦ ਕਿ ਮੈਂ ਉਹਨੇ ਕੀ ਕੀਤਾ ਸੀ ਕਦੀ, ਬਟ ਮੈਨੂੰ ਯਾਦ ਹੈ, ਮੈਂ ਜਦੋਂ ਵੀ ਮੈਂ ਰੋਜ਼ ਵੇਖਦਾ, ਰੋਜ਼ ਮੇਰੇ ਨਾਲ ਕੰਮ ਕਰਦਾ, ਪੂਰੇ ਇੰਡੀਆ ਦਾ ਸਭ ਤੋਂ ਵੱਡਾ ਬੈਂਡਰ ਹੈ ਜੀ ਉਹ, ਚਾਹੇ ਫਿਲਮ ਹੈਦਰਾਬਾਦ ਬਣ ਰਹੀ ਹੈ, ਚਾਹੇ ਫਿਲਮ ਚੇਨਈ ਬਣ ਰਹੀ ਹੈ, ਚਾਹੇ ਬੰਬੇ ਬਣ ਰਹੀ ਹੈ, ਚਾਹੇ ਰਾਜਸਥਾਨ ਬਣ ਰਹੀ ਹੈ, ਇਕਿਉਪਮੈਂਟ ਉਹਨਾਂ ਦਾ ਜਾਣਾ ਹੀ ਜਾਣਾ ਉੱਥੇ, ਉਹਨਾਂ ਤੋਂ ਬਿਨਾਂ ਫਿਲਮ ਨੀ ਬਣਦੀ ਹਿੰਦੁਸਤਾਨ ਚ ਕੋਈ ਵੀ। ਪਰ ਅੱਜ ਵੀ ਜਦੋਂ ਮੈਂ ਉਸ ਬੰਦੇ ਨੂੰ ਦੇਖਦਾ, ਮੈਨੂੰ ਦਿਨ ਯਾਦ ਆਉਂਦਾ, ਮੈਨੂੰ ਖੁਸ਼ੀ ਹੁੰਦੀ ਹੈ ਕਿ ਜੇ ਕਿਤੇ ਉਦਣ ਮੇਰੇ ਨਾਲ ਏਦਾਂ ਨਾ ਕਰਦਾ ਤੇ ਮੈਂ ਇੱਥੇ ਨਾ ਹੁੰਦਾ, ਸ਼ਾਇਦ ਮੈਂ ਪ੍ਰੋਡਕਸ਼ਨ ਚ ਆਉਣ ਦੀ ਹਿੰਮਤ ਨਹੀਂ ਕਰ ਸਕਦਾ। ਡਾਇਰੈਕਟਰ ਗਾਲਾਂ ਕੱਢ ਰਿਹਾ, ਜੇ ਸੈਟ ਦੇ ਉੱਪਰ ਕੁਛ ਚੰਗਾ ਹੋ ਗਿਆ ਉਹਦੇ ਵਿੱਚ ਸਾਡਾ ਨਾਮ ਬਿਲਕੁਲ ਨੀ ਆਉਂਦਾ, ਪਰ ਜੇ ਕੁਛ ਮਾੜਾ ਹੋ ਗਿਆ ਉਹ ਫਿਰ ਇੱਕ ਹੀ ਬੰਦਾ ਲੱਭਦੇ ਆ ਕਿ ਟੋਕਰਾ, ਗਲਤੀਆਂ ਦਾ ਟੋਕਰਾ ਕਿਹਦੇ ਸਿਰ ਤੇ ਰੱਖੀਏ, ਫਿਰ ਉਹ ਪ੍ਰੋਡਕਸ਼ਨ ਵਾਲੇ ਲੱਭਦੇ ਨੇ ਰੱਖੋ ਇਹਨਾਂ ਦੇ ਸਿਰ ਤੇ। ਕੁਝ ਗੱਲਾਂ ਜ਼ਿੰਦਗੀ ਦੀਆਂ ਜਿਹੜੀਆਂ ਗੱਲਾਂ,
ਬਿਲਕੁਲ ਜਰਨੈਲ ਸਿੰਘ ਜੀ, ਮੈਨੂੰ ਲੱਗਦਾ ਕਿ ਜਿਹੜੇ ਠੇਡੇ ਜੀ, ਬਿਲਕੁਲ ਠੇਡੇ ਜਿਹੜੇ ਵੱਜੇ ਹੁੰਦੇ ਆ, ਅਸਲ ਦੇ ਵਿਚ ਇਹੀ ਸਾਨੂੰ ਬਹੁਤ ਸਾਰੇ ਤਜਰਬੇ ਜ਼ਿੰਦਗੀ ਦੇ ਕਰਾ ਜਾਂਦੇ ਆ, ਜਿਹਦੇ ਕਾਰਨ ਜੇਕਰ ਤੁਸੀਂ ਉਹਨਾਂ ਚੋਂ ਕੁਛ ਸਿੱਖਦੇ ਆ ਤਾਂ ਤੁਸੀਂ ਜ਼ਰੂਰ ਜ਼ਿੰਦਗੀ ਦੇ ਵਿਚ ਕਿਸੇ ਨਾ ਕਿਸੇ ਮੁਕਾਮ ਨੂੰ ਹਾਸਲ ਕਰ ਲੈਂਦੇ ਆ, ਪਰ ਜੇਕਰ ਤੁਸੀਂ ਠੇਡਿਆਂ ਤੋਂ ਡਰਦੇ ਜਾਂ ਠੇਡਿਆਂ ਤੋਂ ਘਬਰਾ ਕੇ ਬੈਠ ਜਾਂਦੇ ਆ ਤਾਂ ਫੇਰ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿਚ ਕੁਛ ਬਚਦਾ ਹੀ ਨਹੀਂ ਆ। ਸੋ ਤੁਸੀਂ ਉਹਦਾ ਜਿਹੜਾ ਪੋਜ਼ਿਟਿਵ ਪੱਖ ਆ ਜਿਹੜਾ ਉਹਦਾ ਉਸਾਰੂ ਪੱਖ ਆ ਹਨਾ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਇਆ ਸੋ ਐਡੇ ਠੇਡੇ ਐਡੀਆਂ ਦੁਸ਼ਵਾਰੀਆਂ ਜਿਹੜੀਆਂ ਖਾਣ ਤੋਂ ਬਾਅਦ ਇਸ ਇੰਡਸਟਰੀ ਦੇ ਵਿੱਚ ਇਹ ਮੁਕਾਮ ਜਿਹੜਾ ਤੁਹਾਨੂੰ ਹਾਸਲ ਹੋਇਆ ਅੱਜ ਤੁਹਾਡੀ ਆਪਣੀ ਇੱਕ ਪਛਾਣ ਹੈ ਹਨਾ ਅੱਜ ਮੈਨੂੰ ਲੱਗਦਾ ਕਿ ਜੇ ਪੰਜਾਬੀ ਫਿਲਮ ਇੰਡਸਟਰੀ ਤੋਂ ਪਹਿਲਾਂ ਜੇ ਅਸੀਂ ਜਿਹੜਾ ਬਾਲੀਵੁੱਡ ਆ ਉਹਦੀ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਇੱਕ ਸਰਦਾਰੀ ਦਿੱਖ ਜਿਹੜੀ ਆ ਇੱਕ ਪੱਗਾਂ ਵਾਲੇ ਨੌਜਵਾਨਾਂ ਦਾ ਜਿਹੜਾ ਦੌਰ ਆ ਉਹ ਵੀ ਤੁਹਾਡੀ ਸ਼ਮੂਲੀਅਤ ਦੇ ਨਾਲ ਹੀ ਸ਼ੁਰੂ ਹੋਇਆ ਔਰ ਇਸ ਉੱਤੇ ਸਾਨੂੰ ਸਾਰੇ ਜਿਹੜੇ ਪੰਜਾਬੀ ਭਾਈਚਾਰੇ ਨੂੰ ਮਾਣ ਕਰਨਾ ਬਣਦਾ ਕਿ ਦਸਤਾਰਾਂ ਵਾਲੇ ਸੋਹਣੀਆਂ ਦਸਤਾਰਾਂ ਵਾਲੇ ਜਿਹੜੇ ਸਿੱਖ ਕਰੈਕਟਰ ਆ ਉਹ ਹਿੰਦੀ ਫਿਲਮਾਂ ਦੇ ਵਿੱਚ ਆਉਣੇ ਸ਼ੁਰੂ ਹੋਏ ਫਿਰ ਜਿਹੜੇ ਚਲੋ ਜੇ ਉਹ ਸਿੱਖ ਕਰੈਕਟਰ ਨਹੀਂ ਵੀ ਸੀਗੇ ਤਾਂ ਜਿਹੜੇ ਹਿੰਦੀ ਐਕਟਰ ਆ ਉਹਨਾਂ ਦੇ ਸਿਰ ਸੋਹਣੀਆਂ ਦਸਤਾਰਾਂ ਸਜਾਉਣ ਦਾ ਜਿਹੜਾ ਸਿਹਰਾ ਆ ਉਹ ਵੀ ਤੁਹਾਡੇ ਸਿਰ ਜਾਂਦਾ ਸੋ ਇੱਕ ਨਵਾਂ ਦੌਰ ਜਿਹੜਾ ਉਹ ਤੁਸੀਂ ਫਿਲਮ ਇੰਡਸਟਰੀ ਨੂੰ ਦਿੱਤਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਹੈ ਜੀ ਸਾਡੇ ਇਸ ਸਾਬਤ ਸੂਰਤ ਸਰੂਪ ਦੇ ਨਾਲ ਜੀ ਤੁਸੀਂ ਪਲੀਜ਼ ਕੰਟੀਨਿਊ ਕਰੋ ਅਸੀਂ ਇਸ ਪੱਖ ਦੇ ਉੱਤੇ ਵੀ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਕਿੱਦਾਂ ਸੰਭਵ ਹੋਇਆ ਕਿ ਅਸੀਂ ਇਹ ਕਰੈਕਟਰ ਜਿਹੜੇ ਆ ਇੱਕ ਸਰਦਾਰੀ ਦੇਖ ਵਾਲੇ ਉਦਾਂ ਦਾ ਇੰਟਰਸਟ ਵੀ ਬਣਾਇਆ ਉਸ ਇੰਡਸਟਰੀ ਨੂੰ ਵੀ ਰਾਜੀ ਕੀਤਾ ਕਿਉਂਕਿ ਬਹੁਤ ਔਖਾ ਹੁੰਦਾ ਹੈ ਪਹਿਲਾਂ ਕਿਸੇ ਵੀ ਚੀਜ਼ ਦੀ ਸ਼ੁਰੂਆਤ ਬਹੁਤ ਮੁਸ਼ਕਲ ਹੁੰਦੀ ਹੈ ਕਿਸੇ ਚੀਜ਼ ਨੂੰ ਅਪਣਾਉਣਾ ਉਸ ਇੰਡਸਟਰੀ ਦੇ ਲਈ ਮੁਸ਼ਕਲ ਹੋ ਜਾਂਦਾ ਔਰ ਕਿੱਦਾਂ ਰਿਹਾ ਇਹ ਸਾਰਾ ਕੁਝ
ਇਹਦਾ ਏਦਾਂ ਜੀ ਬੰਬੇ ਵਾਲੇ ਬਲੀਵ ਹੀ ਨਹੀਂ ਸੀ ਕਰਦੇ ਹੁੰਦੇ ਬੰਬੇ ਵਾਲੇ ਕੀ ਕਰਦੇ ਸੀ ਕਿ ਉਹਨਾਂ ਨੂੰ ਜੇ ਸਪੋਰਟਿੰਗ ਕਾਸਟ ਇੱਕ ਡਾਇਲੋਗ ਵੀ ਬੋਲਣਾ ਵਾ ਫਿਲਮ ਦੇ ਵਿੱਚ ਤੇ ਉਹ ਇੱਕ ਡਾਇਲੋਗ ਬੋਲਣ ਵਾਲਾ ਬੰਦਾ ਵੀ ਬੰਬੇ ਤੋਂ ਲੈ ਕੇ ਆਉਂਦੇ ਸੀ ਉਹਨਾਂ ਨੂੰ ਲੱਗਦਾ ਹੀ ਨਹੀਂ ਸੀ ਕਿ ਇੱਥੋਂ ਕੋਈ ਮਿਲ ਜੂਗਾ ਜਿਹੜਾ ਐਡੇ ਵੱਡੇ ਐਕਟਰਸ ਦੇ ਨਾਲ ਕੰਮ ਕਰ ਲੂਗਾ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਯਕੀਨ ਦਵਾਇਆ ਉਹਨਾਂ ਐਕਟਰਸ ਦੇ ਜਰੀਏ ਜਿਹੜੇ ਸਰਦਾਰ ਵੀ ਸੀ ਪੰਜਾਬੀ ਹੁੰਦਿਆਂ ਹੋਇਆ ਵੀ ਕਟਿੰਗ ਕੀਤੀ ਹੋਈ ਸੀ ਉਹਨਾਂ ਨੇ ਬਟ ਐਕਟਰ ਬੜੇ ਕਮਾਲ ਸੀਗੇ ਬਹੁਤ ਸਾਰੇ ਐਕਟਰ ਸੀ ਚੰਡੀਗੜ੍ਹ ਪੰਜਾਬ ਦੇ ਵਿੱਚ ਤੇ ਪਹਿਲਾਂ ਉਹਨਾਂ ਨੂੰ ਇਹ ਬਿਲੀਵ ਕਰਾਇਆ ਕਿ ਭਾਜੀ ਤੁਸੀਂ ਇਹ ਇੱਕ ਇੱਕ ਦੋ ਦੋ ਡਾਇਲੋਗ ਬੋਲਣ ਵਾਲੇ ਬੰਦੇ ਉੱਥੋਂ ਨਾ ਲਿਆ ਕਰੋ ਕਾਹਨੂੰ ਇਹਨਾਂ ਟਿਕਟਾਂ ਦਾ ਖਰਚਾ ਪਾਉਂਦੇ ਹੋ ਕਾਹਨੂੰ ਹੋਟਲਾਂ ਦਾ ਖਰਚਾ ਪਾਉਂਦੇ ਹੋ ਇੱਥੇ ਮਿਲ ਜਾਣੇ
ਜੀ
ਫਿਰ ਅਸੀਂ ਕੀ ਕੀਤਾ ਉਹਨਾਂ ਫਿਲਮਾਂ ਦੇ ਆਡੀਸ਼ਨ ਕਰਾਉਣੇ ਸ਼ੁਰੂ ਕੀਤੇ ਜਿੱਦਾਂ ਕੋਈ ਡਾਇਰੈਕਟਰ ਦੇਖੀ ਵਾਸਤੇ ਆਉਂਦਾ ਆ ਲੋਕੇਸ਼ਨ ਲੱਭਣ ਵਾਸਤੇ ਆਉਂਦਾ ਇੱਥੇ ਜਾਂ ਟੈਕਨੀਕਲ ਕਰਿਊ ਦੇਖਣ ਵਾਸਤੇ ਆਉਂਦਾ ਉਹਨਾਂ ਨੂੰ ਅਸੀਂ ਉਹਨਾਂ ਐਕਟਰਾਂ ਨਾਲ ਬੁਲਾਉਂਦੇ ਸੀ 15-20 ਮੇਨ ਐਕਟਰ ਸਾਰੇ ਇਹਨਾਂ ਨੂੰ ਫਿਲਮ ਚ ਲੈ ਲਓ ਉਹਨਾਂ ਨੇ ਇੱਕ ਡਾਇਲੋਗ ਬੁਲਵਾ ਕੇ ਦੇਖਣੇ ਉਹਨਾਂ ਨੂੰ ਲੱਗਿਆ ਕਿ ਇੱਥੇ ਵੀ ਟੈਲੈਂਟ ਹੈਗਾ ਫਿਰ ਮਤਲਬ ਹੌਲੀ ਹੌਲੀ ਡਾਇਰੈਕਟ ਸਿੱਧਾ ਇੱਕਦਮ ਕੰਮ ਨਹੀਂ ਹੁੰਦਾ ਹੌਲੀ ਹੌਲੀ ਵਨ ਬਾਏ ਵਨ ਕੰਮ ਕੀਤਾ ਸੀ ਫਿਰ ਜਦੋਂ ਉਹ ਐਕਟਰ ਸਿਲੈਕਟ ਹੋਣੇ ਸ਼ੁਰੂ ਹੋਏ ਫਿਰ ਉਹ ਕੀ ਕਰਦੇ ਸੀਗੇ ਜਿੰਨੇ ਵੀ ਸਰਦਾਰ ਬਣਾਉਂਦੇ ਸੀਗੇ ਸਭ ਦੀਆਂ ਦਾੜੀਆਂ ਲਾਉਂਦੇ ਸੀ ਉੱਥੋਂ ਬੰਬੇ ਤੋਂ ਲਿਆ ਕੇ ਉਹਨਾਂ ਨੇ ਦਾੜੀਆਂ ਵੀ ਲਾਈਆਂ ਹੋਣੀਆਂ ਉਹਨਾਂ ਪਾਨ ਵੀ ਖਾਈ ਜਾਣਾ ਉਹਨਾਂ ਨੇ ਗੁਟਕਾ ਵੀ ਖਾਈ ਜਾਣਾ ਪੱਗ ਵੀ ਬੰਨੀ ਹੋਣੀ ਉਹ ਬੜਾ ਔਡ ਲੱਗਦਾ ਸੀ ਉਹ ਕਈ ਵਾਰ ਸੈੱਟ ਦੇ ਉੱਤੇ ਲੜਾਈਆਂ ਵੀ ਹੋਈਆਂ ਇਸ ਗੱਲ ਨੂੰ ਲੈ ਕੇ ਕਈ ਵਾਰ ਇਹ ਵੀ ਨੌਬਤ ਆਈ ਕਿ ਨਿਕਾਲ ਦੋ ਇਨਕੋ ਕੱਢ ਦੋ ਇਹਨਾਂ ਨੂੰ ਪਰ ਫਿਰ ਬੰਬੇ ਵਾਲੇ ਵੀ ਕੋਈ ਸਮਝਦਾਰ ਸੀ ਬਣੋ ਕਹਿੰਦੇ ਵੀ ਨਹੀਂ ਇਹਨਾਂ ਨੂੰ ਕੱਢਣਾ ਹੱਲ ਜੀ ਹੈ ਇਹਨਾਂ ਦੀ ਗੱਲ ਤੇ ਸੁਣੀਏ ਤੇ ਕਹਿ ਕੀ ਰਹੇ ਆ ਉਹਦੇ ਵਾਸਤੇ ਵੀ ਬਹੁਤ ਲੜਾਈ ਲੜੀ ਅਸੀਂ ਉਹਨੂੰ ਫਿਰ ਹੁਣ ਸਮਝਾਉਣਾ ਅਸੀਂ ਸਾਨੂੰ ਆਮ ਤੌਰ ਤੇ ਸੁਣਨ ਨੂੰ ਮਿਲਦਾ ਸੀ ਤੇ ਜਿੱਦਾਂ ਇਹ ਆਪਣੇ ਇਹ ਜੋ ਚਾਕੂ ਆਪਣੇ ਪਹਿਣਾ ਹੈ ਕਿਰਪਾਨ ਨੂੰ ਚਾਕੂ ਕਹਿੰਦੇ ਸੀ ਉਹ ਇਹ ਚਾਕੂ ਆਪਣੇ ਪਹਿਣਾ ਹੈ ਜੇ ਮੁਸਲਮਾਨੋ ਕੋ ਬਾਰਨੇ ਕੇ ਲਈ ਪਹਿਣਾ ਮਤਲਬ ਇਹ ਇਹੋ ਜਿਹੀਆਂ ਬੜੀਆਂ ਗੱਲਾਂ ਜਿਹੜੀਆਂ ਸਿੱਖੀ ਨਾਲ ਜੁੜੀਆਂ ਨੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਇਹਦਾ ਇਹ
ਗੱਲਾਂ
ਹਾਂਜੀ ਸਾਨੂੰ ਬਖਸ਼ੀ ਹੋਈ ਦਾਤ ਹੈ ਜਦੋਂ ਉਹਨਾਂ ਨਾਲ ਅਸੀਂ ਮਤਲਬ ਫੇਸ ਟੂ ਫੇਸ ਟਾਕ ਕਰਨੀ ਸ਼ੁਰੂ ਕੀਤੀ ਟੈਕਨੀਕਲ ਕਰਿਊ ਨਾਲ ਇਹ ਗੱਲਾਂ ਡਾਇਰੈਕਟਰ ਤੱਕ ਪਹੁੰਚੀਆਂ ਇਹ ਗੱਲਾਂ ਪ੍ਰੋਡਿਊਸਰਾਂ ਤੱਕ ਪਹੁੰਚੀਆਂ ਕਿ ਯਾਰ ਇਹ ਆ ਇਦਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਲੱਗਿਆ ਕਿ ਜਿੰਨੇ ਅਸੀਂ ਸਮਝਦੇ ਹਾਂ ਇਹ ਇੰਨੇ ਗਰਾਊਂਡ ਲੈਵਲ ਦੇ ਬੰਦੇ ਸੀ ਇਹ ਸਮਝ ਵਾਲੇ ਬੰਦੇ ਉਹਨਾਂ ਨੇ ਫਿਰ ਸਾਨੂੰ ਆਪਣੇ ਨਾਲ ਬਿਠਾਉਣਾ ਸ਼ੁਰੂ ਦੁਪਹਿਰੇ ਲੰਚ ਕਰਨਾ ਜਾਂ ਬ੍ਰੇਕਫਾਸਟ ਕਰਨਾ ਉਹਨਾਂ ਨੇ ਸਾਨੂੰ ਇੱਜ਼ਤ ਦੇਣੀ ਸ਼ੁਰੂ ਕੀਤੀ ਵੀ ਨਹੀਂ ਇਹ ਗਰਾਊਂਡ ਲੈਵਲ ਦੇ ਬੰਦੇ ਨਹੀਂ ਹੈ ਇਹਨਾਂ ਨੂੰ ਮਤਲਬ ਇਹ ਵੀ ਸਾਡੇ ਵਰਗੇ ਨੇ ਇਹ ਟੈਕਨੀਸ਼ੀਅਨ ਨੇ ਇਹ ਕ੍ਰੀਏਟਿਵ ਨੇ ਬੰਦੇ ਤੇ ਪੰਜਾਬੀ ਫਿਲਮਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਉਹਨਾਂ ਦਾ ਉਸ ਦੌਰ ਦੇ ਵਿੱਚ 95-96-97 ਇਹਨਾਂ ਫਿਲਮਾਂ ਦੇ 2000 ਤੱਕ ਮਜ਼ਾਕ ਹੀ ਆਏ ਨੇ ਫਨ ਨਹੀਂ ਆਇਆ ਫਿਲਮਾਂ ਦੇ ਵਿੱਚ ਕਦੀ ਸਰਦਾਰ ਨੂੰ ਕਿਸੇ ਐਕਟਰ ਕਰੈਕਟਰ ਚ ਨਹੀਂ ਵਿਖਾਇਆ ਗਿਆ ਜਦੋਂ ਫਿਰ ਅਸੀਂ ਜਮਲਾ ਪਗਲਾ ਜਵਾਨਾ ਫਿਲਮ ਬਣਨੀ ਸ਼ੁਰੂ ਹੋਈ ਆ ਜਦੋਂ ਉਸ ਤੋਂ ਪਹਿਲਾਂ ਦੀ ਗੱਲ ਆ ਜਮਲਾ ਪਗਲਾ ਦਿਨ ਪਹਿਲਾਂ ਦੀ ਸਭ ਤੋਂ ਪਹਿਲੀ ਪੱਗ ਅਸੀਂ ਸਨ ਆਫ ਸਰਦਾਰ ਦੀ ਸਿੰਘ ਇਜ਼ ਕਿੰਗ ਫਿਲਮ ਇੱਕ ਆਈ ਸੀ ਅਕਸ਼ੇ ਕੁਮਾਰ ਦੀ ਜਿਹੜਾ ਤੇ ਪੋਰਸ਼ਨ ਉਹਦਾ ਓਵਰ ਵੀ ਸ਼ੂਟ ਹੋਇਆ ਬਾਹਰ, ਉਸ ਪੋਰਸ਼ਨ ਦੇ ਵਿਚ ਵੀ ਪੱਗ ਵਾਲਾ ਨਹੀਂ ਸੀ ਗਿਆ ਇਥੋਂ, ਪਰ ਜਦੋਂ ਉਹ ਸ਼ੂਟ ਇੰਡੀਆ ਹੋਈ ਆ ਪੰਜਾਬ ਦੇ ਵਿਚ, ਉਹਦੇ ਵਿਚ ਪੱਗ ਫਿਰ ਅਸੀਂ ਬੰਨੀ, ਅਸੀਂ ਸਿਰਫ ਇੰਨਾ ਕਹਿ ਕੇ ਭਾਜੀ ਅਸੀਂ ਚਾਹੁੰਦੇ ਕਿ ਪੱਗ ਅਸੀਂ ਬੰਨੀਏ, ਹੁਣ ਏਡੇ ਵੱਡੇ ਐਕਟਰ ਨੂੰ ਪੱਗ ਬੰਨਣੀ ਬੜੀ ਵੱਡੀ ਗੱਲ ਸੀਗੀ, ਉਹ ਸੋਚ ਹੀ ਨਹੀਂ ਸਕਦੇ ਵੀ ਇਹਨਾਂ ਨੂੰ ਅਸੀਂ ਉਹਦੇ ਕੋਲ ਲੈ ਕੇ ਜਾਈਏ, ਬਸ ਸਾਡਾ ਸਾਡੀ ਕੋਸ਼ਿਸ਼ ਹੁੰਦੀ ਕਿ ਅਕਸ਼ੇ ਕੁਮਾਰ ਪੰਜਾਬੀ ਬੈਕਗਰਾਉਂਡ ਤੋਂ ਚਾਂਦਨੀ ਚੌਂਕ ਤੋਂ ਆਇਆ ਹੋਗਾ, ਤੇ ਉਹ ਉਹਨਾਂ ਨੇ ਗੱਲ ਕੀਤੀ ਵੀ ਸਰ ਇਹ ਥੋੜਾ ਪਗੜੀ ਦਾ ਇਸ਼ੂ ਕਰ ਰਹੇ ਹਾਂ ਕਿ ਜੋ ਆਪਣੇ ਪਗੜੀ ਬੰਨਦੀ ਹੈ ਉਹ ਕੀ ਕਹਿੰਦੇ ਟੋਪੀ ਜੀ ਬਣਾ ਕੇ ਲਿਆਉਂਦੀ ਸੀ ਪੱਗ ਉੱਥੇ ਬੰਬੇ ਬਣਾ ਲਈ ਤੇ ਉਹਦੇ ਚ ਸੀਣਾ ਮਾਰ ਲੈਣੀਆਂ, ਜਿਹੜੇ ਲੜ ਹੁੰਦੇ ਸੀਣਾ ਅੰਦਰ ਸੀਣਾ ਮਾਰ ਲਿਆ ਕਿ ਪੱਗ ਹਿੱਲ ਦੇਣਾ, ਪੂਰੀ ਫਿਲਮ ਚ ਉਹੀ ਗੰਦੀ ਪੱਗ ਹੀ ਬੰਨੀ ਜਾਣੀ ਉਹਨਾਂ ਨੇ, ਉਹੀ ਟੋਪੀ ਚੁੱਕ ਕੇ ਰੱਖ ਦੇਣੀ, ਉਹੀ ਜਦੋਂ ਸਿਗਰਟ ਪੀਣੀ ਕਿਸੇ ਨੇ ਪੱਗ ਤਾਰ ਦੇਣੀ, ਉਹ ਇਹੋ ਜਿਹਾ ਕੰਮ ਹੁੰਦਾ ਸੀਗਾ, ਜਾਂ ਪੱਗ ਪਾ ਕੇ ਸਿਗਰਟ ਪੀ ਜਾਂਦੇ ਹੁੰਦੇ ਸੀਗੇ, ਚਲੋ ਅਕਸ਼ੇ ਕੁਮਾਰ ਤੇ ਬਹੁਤ ਸੀਗਾ ਸਿਗਰਟ ਵਗੈਰਾ ਨਹੀਂ ਸੀ ਪੀਂਦਾ ਉਹਨਾਂ ਨੇ ਜਦੋਂ ਗੱਲ ਕੀਤੀ ਅਕਸ਼ੇ ਕੁਮਾਰ ਜੀ ਨੇ ਜਾ ਕੇ, ਅਕਸ਼ੇ ਜੀ ਨੇ ਕਿਹਾ ਕਿ ਹਾਂ ਬਿਲਕੁਲ ਠੀਕ ਹੈ ਜੀ, ਉਹ ਬਿਲਕੁਲ ਠੀਕ ਕਹਿ ਰਹੇ ਆ, ਉਹਨਾਂ ਦਾ ਰਿਲੀਜਨ ਹੈ, ਅਸੀਂ ਉਹਨਾਂ ਦੇ ਰਿਲੀਜਨ ਨੂੰ ਮਤਲਬ ਸਿੱਖ ਕਰੈਕਟਰ ਅਸੀਂ ਕਰ ਰਹੇ ਹਾਂ, ਸਾਡਾ ਸਾਨੂੰ ਇਹੀ ਬਹੁਤ ਖੁਸ਼ੀ ਆ ਕਿ ਸਾਨੂੰ ਉਹਨਾਂ ਨੇ ਰੋਕਿਆ ਨੀ ਇਹ ਕਰੈਕਟਰ ਕਰਨ ਤੋਂ, ਅਦਰਵਾਈਜ਼ ਉਹ ਰੋਕ ਵੀ ਸਕਦੇ ਸੀ, ਪਹਿਲੀ ਪੱਗ ਉੱਥੇ ਬਣੀ ਜਦੋਂ ਅਕਸ਼ੇ ਕੁਮਾਰ ਦੀ ਪੱਗ ਬੰਨੀ ਗਈ ਉਹ ਸਕਰੀਨ ਤੇ ਆਈ, ਤੇ ਉਸ ਤੋਂ ਬਾਅਦ ਹੋਰ ਵੀ ਫਿਲਮਾਂ ਆਈਆਂ, ਉਸ ਤੋਂ ਬਾਅਦ ਯਮਲਾ ਪਗਲਾ ਦੀਵਾਨਾ ਸਭ ਤੋਂ ਵੱਡੀ ਫਿਲਮ ਸੀ ਜਿਹਨੇ ਪੱਗ ਨੂੰ ਬਹੁਤ ਵੱਡੇ ਲੈਵਲ ਤੇ ਪ੍ਰਮੋਟ ਕੀਤਾ, ਉਹਦੇ ਵਿਚ ਗਿਆਨੀ ਜੀ ਨੇ ਪੱਗਾਂ ਬੰਨੀਆਂ, ਮੈਂ ਪੱਗਾਂ ਬੰਨੀਆਂ, ਗੁਰਪ੍ਰਤਾਪ ਆ ਜਿਹੜਾ ਅੱਜ ਕੱਲ ਦਲਜੀਤ ਭਾਜੀ ਨਾਲ ਹੁੰਦਾ ਉਹਨੇ ਪੱਗਾਂ ਬੰਨੀਆਂ, ਕੁਲਵੀਰ ਨੇ, ਅਮਰਤ ਨੇ, ਪਤੰਗੇ ਨੇ, ਬਾਜ ਨੇ, ਸਭ ਨੇ ਪੱਗਾਂ ਬੰਨੀਆਂ, ਜਿੰਨੀ ਕਰੈਕਟਰ ਸੀ ਲੈਵਲ ਵਾਈਜ਼, ਤੇ ਸੰਨੀ ਦਿਓਲ ਔਰ ਬੋਬੀ ਭਾਜੀ ਦੀ ਪੱਗ ਅਰਧਰਮ ਜੀ ਦੀ ਪੱਗ ਗਿਆਨੀ ਨੇ ਬੰਨੀ, ਜਿਹੜੇ ਬਾਕੀ ਬ੍ਰਦਰ ਸੀ ਅਨੁਪਮ ਕੇ ਸਾਰੇ ਉਹਨਾਂ ਦੀ ਪੱਗਾਂ ਮੈਂ ਬੰਨੀਆਂ, ਸੋ ਉਸ ਤੋਂ ਬਾਅਦ ਬੋਂਬੇ ਇੰਡਸਟਰੀ ਨੂੰ ਵੀ ਸਮਝ ਲੱਗੀ ਕਿ ਯਾਰ ਪੱਗ ਨਾਲ ਲੁੱਕ ਨਿਕਲਦੀ ਆ, ਜਿਹੜੀਆਂ ਪੱਗਾਂ ਅਸੀਂ ਮੰਨਦੇ ਟੋਪੀਆਂ ਉਹਦੇ, ਫਿਰ ਹੌਲੀ 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 ਇੱਥੋਂ ਬੰਦੇ ਪੱਗਾਂ ਬੰਨਣ ਬੋਂਬੇ ਜਾਣ ਲੱਗੇ, ਕੋਈ ਵੀ ਫਿਲਮ ਦਾ ਸੀਨ ਹੋਣਾ ਜਾਂ ਕੋਈ ਵੀ ਦੋ ਦਿਨ ਚਾਰ ਦਿਨ ਦਾ ਕੰਮ ਹੋਣਾ, ਫੋਨ ਆਉਣਾ ਗਿਆਨੀ ਜੀ ਨੂੰ, ਗਿਆਨੀ ਜੀ ਜਨਰਲ ਜੀ ਸਾਨੂੰ ਬੰਦੇ ਚਾਹੀਦੇ ਪੱਗਾਂ ਬੰਨਣ ਵਾਸਤੇ, ਤੇ ਇੱਥੋਂ ਅਸੀਂ ਮੁੰਡਿਆਂ ਨੂੰ ਭੇਜਣਾ ਬਾਹਰ ਜਾਂਦੇ ਸੀ ਪੱਗਾਂ ਬੰਨਣ ਜੀ ਉੱਥੇ, ਤੇ ਹੌਲੀ 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 ਰੁਟੀਨ ਚ ਹੁਣ ਆਪਣੇ ਮੁੰਡੇ ਬੋਂਬੇ ਕਾਫੀ ਨੇ ਜੀ ਜਿਹੜੇ ਸੈੱਟ ਹੋ ਗਏ ਨੇ, ਜਿਹਨਾਂ ਨੂੰ 4,000-5,000 ਪਰ ਡੇ ਮਿਲਦਾ ਪੱਗ ਬੰਨਣ ਦਾ, ਹਾਂਜੀ ਹਾਂਜੀ ਹੌਲੀ ਹੌਲੀ ਚੱਲੀ ਜਾਂਦੇ, ਬਾਕੀ ਵਿੱਚ ਕੁਛ ਐਸੇ ਵੀ ਹੈਗੇ ਨੇ ਜਿਹੜੇ ਹਜੇ ਵੀ ਨੀ ਮੰਨਦੇ, ਹਜੇ ਵੀ ਬੰਬੇ ਵਾਲੀਆਂ ਪੱਗਾਂ ਮੰਨਦੇ ਨੇ, ਬਟ ਕਾਫੀ ਚੇਂਜ ਆ ਗਿਆ ਜੀ, ਕਾਫੀ ਫਰਕ ਪਿਆ, ਔਰ ਇਹਦੇ ਵਿੱਚ ਸਭ ਤੋਂ ਵੱਡਾ ਪੱਗ ਨੂੰ ਉਸ ਲੈਵਲ ਤੇ ਪ੍ਰਮੋਟ ਕਰਨ ਦਾ ਉਹ ਹੈ ਸਾਡੇ ਸੈਲੀਬ੍ਰਿਟੀ, ਪੰਜਾਬ ਦੇ ਸੈਲੀਬ੍ਰਿਟੀ, ਜਿਹਨਾਂ ਚੋਂ ਮੈਂ ਨਾਂ ਲੈਣਾ ਚਾਹੁੰਗਾ ਬੜੇ ਮਾਣ ਨਾਲ, ਦਲਜੀਤ ਭਾਜੀ, ਐਮੀ ਵਿਰਕ, ਰਣਜੀਤ ਬਾਵਾ, ਤਰਸੇਮ ਜੱਸੜ, ਇਹ ਇਹੋ ਜਿਹੇ ਸੈਲੀਬ੍ਰਿਟੀ ਨੇ ਸਾਡੇ ਕੋਲ ਜਿਨ੍ਹਾਂ ਨੇ ਪੱਗ ਬੰਨ ਕੇ ਆਪਣੇ ਕਿਰਦਾਰ ਨੂੰ ਨਿਭਾਇਆ, ਅੱਜ ਉਹਨਾਂ ਨੂੰ ਵੇਖ ਕੇ ਆਈ ਥਿੰਕ ਪੰਜਾਬ ਦੇ ਵਿਚ 70% ਪੱਗ ਮੋੜੇ ਆਈ ਆ, ਚਾਹੇ ਮੁੰਡਿਆਂ ਨੇ ਕੇਸ ਕੱਟੇ ਨੇ, ਦਾੜੀ ਕੱਟੀ ਆ, ਪਰ ਉਹ ਪੱਗ ਬੰਨਣਾ ਆਪਣਾ ਮਾਣ ਸਮਝਦੇ, ਕਾਲਜ ਪੱਗ ਬੰਨ ਕੇ ਜਾਂਦੇ, ਜਦੋਂ ਘਰੋਂ ਬਾਹਰ ਨਿਕਲਦੇ ਸਿਰ ਤੇ ਪਰਨਾ ਬੰਨਦੇ ਨੇ, ਭਾਵੇਂ ਕੇਸ ਕੱਟੇ ਨੇ, ਪਰ ਪੱਗ ਬੰਨ ਕੇ ਆਪਣੇ ਆਪ ਨੂੰ ਰੀਪ੍ਰਜੈਂਟ ਕਰਨਾ ਉਹ ਪਸੰਦ ਕਰਦੇ ਨੇ, ਕਿਉਂਕਿ ਉਹਨਾਂ ਦੇ ਰੋਲ ਮਾਡਲ ਏਦਾਂ ਦੇ ਹੋ ਗਏ ਨੇ, ਤੇ ਇਹ ਉਮੀਦ ਰੱਖੀ ਜਾ ਸਕਦੀ ਹੈ ਵੀ ਜੇ ਅੱਜ ਪੱਗ ਮੋੜਿਆ ਹੀ ਆ, ਇੱਕ ਦਿਨ ਉਹ ਦਾੜੀਆਂ ਵੀ ਰੱਖਣਗੇ, ਸਾਡੇ ਜਿੰਨੇ ਵੀ ਸੈਲੀਬ੍ਰਿਟੀ ਉਹਨਾਂ ਦਾ ਥੈਂਕਸ ਹੈ, ਦਲਜੀਤ ਭਾਜੀ ਅੱਜ ਪੱਗ ਨੂੰ ਲੈ ਕੇ ਤੇ ਬਾਲੀਵੁੱਡ ਦੇ ਵਿਚ ਪਰਫਾਰਮ ਕਰ ਰਹੇ, ਆਈਫਾ ਅਵਾਰਡ, ਫਿਲਮ ਫੇਅਰ ਅਵਾਰਡ ਦੇ ਵਿਚ ਪੱਗ ਬੰਨ ਕੇ ਪੰਜਾਬੀ ਗਾਣਿਆਂ ਤੇ ਪਰਫਾਰਮ ਕਰਦੇ ਨੇ, ਬੜਾ ਮਾਣ ਹੁੰਦਾ ਕਿ ਪੱਗ ਉਸ ਲੈਵਲ ਤੱਕ ਪਹੁੰਚੀ।
ਜੀ ਜੀ ਬਿਲਕੁਲ। ਸੋ ਜਨੈਲ ਜੀ ਸਾਡੇ ਨਾਲ ਨਾ ਕੁਛ ਲਿਸਨਰ ਵੀ ਜੁੜ ਰਹੇ ਆ, ਸਾਡੇ ਕੋਲ ਸਮਾਂ ਫਿਰ ਬਹੁਤਾ ਬਚਣਾ ਨੀ, ਅਸੀਂ ਉਹਨਾਂ ਦੇ ਮੈਸੇਜ ਜੇ ਇਜਾਜ਼ਤ ਹੋਵੇ ਤਾਂ ਲੈ ਲਈਏ।
ਹਾਂਜੀ ਹਾਂਜੀ ਬਿਲਕੁਲ।
ਹਾਂਜੀ ਸਾਡੇ ਨਾਲ ਗੁਰਿੰਦਰ ਸਿੰਘ ਬੈਂਸ ਹੋਰੀ ਜੁੜੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਹਿੰਦੇ ਅਮਰਦੀਪ ਜੀ ਤੇ ਜਰਨੈਲ ਭਾਜੀ ਰੀਅਲੀ ਟਰੂ ਪਰਸਨ, ਕਹਿੰਦੇ ਸਾਹ ਰੋਕ ਕੇ ਸੁਣ ਰਹੇ ਆ, ਕਹਿੰਦੇ ਤੁਹਾਡੀ ਇੰਟਰਵਿਊ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ, ਨਾਈਸ ਪ੍ਰੋਗਰਾਮ ਐਸ ਇਨਫੋਰਮੇਟਿਵ। ਜੀ ਤੇ ਅੱਗੇ ਸਾਡੇ ਨਾਲ ਧਨੀ ਸਾਹਿਬ ਜੁੜੇ ਆ ਜੀ, ਤੇ ਇਹਨਾਂ ਨੇ ਵੀ ਪ੍ਰੋਗਰਾਮ ਜਿਹੜੇ ਆ ਸੁਣ ਰਹੇ ਔਰ ਇੰਟਰਵਿਊ ਵੀ ਸੁਣ ਰਹੇ ਆ ਨਾਲ ਨਾਲ, ਤੇ ਮੈਸੇਜ ਕੀਤਾ, ਕਹਿੰਦੇ ਬਹੁਤ ਖੁਸ਼ੀ ਹੋਈ ਹੈ ਜੀ ਤੁਹਾਡੀ ਗੱਲਬਾਤ ਸੁਣ ਕੇ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਅੱਜ ਦੀ ਗੱਲਬਾਤ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਜਿਹੜੀਆਂ ਅਸਲ ਦੇ ਵਿੱਚ ਸਾਡੇ ਨੌਜਵਾਨਾਂ ਤੱਕ ਪਹੁੰਚਣੀਆਂ ਬਹੁਤ ਜ਼ਰੂਰੀ ਸੀਗੀਆਂ, ਕਿਉਂਕਿ ਜਦੋਂ ਤੁਸੀਂ ਬਾਹਰੀ ਚਮਕ ਦਮਕ ਦੇਖਦੇ ਆ ਕਿਸੇ ਵੀ ਆਰਟਿਸਟ ਦੀ ਹਨਾ, ਉਸ ਮੁਕਾਮ ਤੇ ਉਹਨੂੰ ਦੇਖਦੇ ਆ, ਸ਼ਾਇਦ ਉਹਦੇ ਪਿੱਛੇ ਉਹਨੇ ਕਿੰਨਾ ਸੰਘਰਸ਼ ਕੀਤਾ ਹੁੰਦਾ ਇਹ ਕੋਈ ਵੀ ਜਾਣਦਾ ਨੀ ਹੁੰਦਾ ਹਨਾ। ਔਰ ਤੁਸੀਂ ਉਹਨਾਂ ਦੁਸ਼ਵਾਰੀਆਂ ਦੀ ਗੱਲ ਕੀਤੀ, ਉਹਨਾਂ ਕੰਡਿਆਂ ਦੀ ਗੱਲ ਕੀਤੀ, ਉਹਨਾਂ ਠੇਡਿਆਂ ਦੀ, ਉਹਨਾਂ ਠੋਕਰਾਂ ਦੀ ਗੱਲ ਕੀਤੀ ਆ। ਸੋ ਇਹ ਚੀਜ਼ਾਂ ਫੇਸ ਕਰਨੀਆਂ, ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ, ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਜੇ ਸਾਨੂੰ ਆ ਜਾਵੇ ਤਾਂ ਸਾਰਿਆਂ ਦੇ ਲਈ ਮੈਨੂੰ ਲੱਗਦਾ ਕਿ ਜਿਹੜੇ ਵੀ ਇਸ ਲਾਈਨ ਦੇ ਵਿੱਚ ਜਾਂ ਆਪਣੇ ਆਪ ਦੇ ਵਿੱਚ ਹੌਸਲਾ ਕਰਦੇ ਰੱਖਦੇ ਆ ਕਿ ਹਾਂ ਉਹਨਾਂ ਦੇ ਅੰਦਰ ਕੋਈ ਹੁਨਰ ਹੈਗਾ, ਤਾਂ ਉਹਨਾਂ ਦੇ ਲਈ ਵੀ ਜਿਹੜਾ ਰਸਤਾ ਆ ਉਹ ਖੁੱਲਾ ਹੋ ਸਕਦਾ। ਅੱਗੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਸਾਡੇ ਸਾਥੀ ਪ੍ਰੈਜੈਂਟਰ ਨੇ, ਸਾਡਾ ਗੁਰਬਾਣੀ ਦਾ ਪ੍ਰੋਗਰਾਮ ਜਿਹੜਾ ਜੀ ਉਹ ਹੀ ਤਿਆਰ ਕਰਦੇ ਨੇ, ਪ੍ਰੋਡਿਊਸਰ ਨੇ ਸਾਡੇ। ਸੋ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਮੈਂ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਆ ਜੀ, ਤੇ ਆਪਣੇ ਇਲਾਕੇ ਦਾ ਵੀਰ ਦੀ ਆਪਣੇ ਇਲਾਕੇ ਦੇ ਵੀਰ ਦੀ ਲਾਈਵ ਇੰਟਰਵਿਊ ਸੁਣ ਕੇ ਬਹੁਤ ਆਨੰਦ ਆ ਰਿਹਾ। ਸਿੱਖੀ ਸਰੂਪ ਚ ਰਹਿ ਕੇ ਜੋ ਤੁਸੀਂ ਫਿਲਮ ਜਗਤ ਵਿਚ ਨਾਮ ਕਮਾ ਰਹੇ ਹੋ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਕਹਿੰਦੇ।
ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ
ਜੀ। ਤੇ ਸਾਡੇ ਨਾਲ ਹੋਰ ਕੁਛ ਦੋਸਤ ਜਿਹੜੇ ਆ ਉਹ ਸੁਣ ਰਹੇ ਆ ਜੀ ਇੰਟਰਵਿਊ, ਜਗਤਾਰ ਗਿੱਲ ਝੁੱਡੀ ਕੇ ਹਾਂਗਕਾਂਗ ਵਾਲੇ ਸੁਣ ਰਹੇ ਆ, ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਸੁਣ ਰਹੇ ਆ, ਰਾਜ ਮਹਿੰਦਰ ਸਿੰਘ ਸੁਣ ਰਹੇ ਆ ਇਸ ਵੇਲੇ, ਤੇ ਨਾਲ ਹੀ ਨਾਲ ਲੱਕੀ ਮੈਲਬਨ ਤੋਂ ਸਾਡੇ ਨਾਲ ਜੁੜੇ ਹੋਏ, ਉਹਨਾਂ ਦੇ ਅੱਜ ਬੇਟੇ ਦਾ ਬਰਥਡੇ ਵੀ ਆ, ਕਹਿੰਦੇ ਮੇਰੇ ਬੇਟੇ ਦਾ ਜਸਜੋਤ ਸਿੰਘ ਦਾ ਚੌਥਾ ਜਨਮ ਦਿਨ ਆ, ਤੇ ਇਹਨਾਂ ਨੇ ਇੱਕ ਗੀਤ ਵੀ ਸੁਣਨ ਦੀ ਫਰਮਾਇਸ਼ ਕੀਤੀ ਹੈ, ਤੇ ਸਤਿ ਸ੍ਰੀ ਅਕਾਲ ਵੀ ਸਾਨੂੰ ਸਾਰਿਆਂ ਨੂੰ ਬੁਲਾ ਰਹੇ ਆ, ਸਤਿ ਸ੍ਰੀ ਅਕਾਲ ਸਾਡੇ ਵੱਲੋਂ, ਤੇ ਜਸਜੋਤ ਸਿੰਘ ਦੇ ਜਨਮ ਦਿਨ ਦੇ
ਮੁਬਾਰਕਾਂ। ਹਾਂਜੀ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਜੀ, ਅੱਜ ਕੇਕ ਖਾਵਾਂਗੇ ਜੀ, ਤੁਸੀਂ ਵੀ ਆਓ ਪ੍ਰੀਮੀਅਰ ਤੇ।
ਜੀ ਜੀ ਬਿਲਕੁਲ। ਸੋ ਜਸਜੋਤ ਸਿੰਘ ਦੇ ਬਰਥਡੇ ਦੀਆਂ ਹਰਮਨ ਪਰਿਵਾਰ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ, ਔਰ ਲੱਕੀ ਹੋ ਜੀ ਤੁਸੀਂ ਇਸ ਵੇਲੇ, ਜਰਨੈਲ ਸਿੰਘ ਹੋਰੀ ਵੀ ਸਾਡੇ ਨਾਲ ਗੱਲਬਾਤ ਸ਼ਾਮਲ ਨੇ, ਤੇ ਉਹਨਾਂ ਵੱਲੋਂ ਵੀ ਦੇਖੋ ਇਹ ਮੁਬਾਰਕਾਂ ਤੁਹਾਡੇ ਤੱਕ ਪਹੁੰਚ ਗਈਆਂ। ਤੇ ਇਹਦੇ ਨਾਲ ਹੀ ਸਾਡੇ ਨਾਲ ਈਮੇਲ ਦੇ ਜ਼ਰੀਏ ਨਿਊਯਾਰਕ ਤੋਂ ਜੁੜੇ ਆ ਜੀ ਕਿਰਪਾਲ ਸਿੰਘ ਚੀਮਾ ਹੋਰੀ ਵੀ, ਉਹ ਵੀ ਕਹਿੰਦੇ ਮੈਂ ਵੀ ਸੁਣ ਰਿਹਾ ਜੀ ਇੰਟਰਵਿਊ, ਅਸਲ ਦੇ ਵਿਚ ਲਿਖ ਕੇ ਜਿਹੜਾ ਮੈਸੇਜ ਕਰਨਾ ਜ਼ਰੂਰੀ ਨਹੀਂ ਸਮਝ ਰਹੇ, ਉਹਨਾਂ ਨੂੰ ਲੱਗਦਾ ਕਿ ਇੰਟਰਪਟ ਨਾ ਹੋ ਜਾਵੇ ਕਿਤੇ ਗੱਲਬਾਤ। ਸੋ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਸਾਹ ਰੋਕ ਕੇ ਹੀ ਸੁਣ ਰਹੇ ਆ ਗੱਲਬਾਤ ਸਾਰੀ, ਤੇ ਤੁਹਾਡਾ ਸਾਰੇ ਸਰੋਤਿਆਂ ਦਾ ਵੀ ਬਹੁਤ ਧੰਨਵਾਦ ਆ ਜਿਹੜੇ ਸਾਡੇ ਨਾਲ ਇਸ ਵੇਲੇ ਗੱਲਬਾਤ ਦੇ ਵਿਚ ਸ਼ਾਮਲ ਹੋਏ ਹੋਏ ਆ। ਤੇ ਅਸੀਂ ਅੱਗੇ ਵਧਾਈਏ ਗੱਲਬਾਤ ਨੂੰ, ਸਮਾਂ ਸਾਡੇ ਕੋਲ ਭਾਵੇਂ ਬਹੁਤ ਥੋੜਾ ਜਿਹਾ ਬਚਿਆ, ਪਰ ਆਪਾਂ ਇੱਥੇ ਥੋੜੀ ਜਿਹੀ ਇੱਕ ਜਿਹੜੀ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਵੀ ਗੱਲ ਕਰਨੀ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵਿਰਾਸਤ ਫਿਲਮ ਲੋ ਜਾਂ ਫਿਰ ਜਿਹੜੇ ਇਸ ਤੋਂ ਇਲਾਵਾ ਕਿਹੜੇ ਪ੍ਰੋਜੈਕਟਸ ਜਿਹੜੇ ਆ ਫਿਲਮਾਂ ਦੇ ਲੈ ਕੇ ਆ ਰਹੇ ਹੋ?
ਹਾਂਜੀ ਵਿਰਾਸਤ ਤੇ ਫਿਲਮ ਵੱਲੋਂ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੀ ਇੱਕੋ ਹੀ ਸੋਚ ਸੀਗੀ ਕਿ ਅਸੀਂ ਚਾਹੁੰਦੇ ਸੀਗੇ ਕਿ ਅਸੀਂ ਜਿਹੜੀ ਫਿਲਮ ਆ ਰਿਲੀਜੀਅਸ ਫਿਲਮ ਬਣਾਉਣੀਆਂ ਨੇ, ਸਾਡੀ ਸੋਚ ਇਹ ਸੀਗੀ ਕਿ ਅਸੀਂ ਰਿਲੀਜੀਅਸ ਫਿਲਮ ਜਿਹੜੀਆਂ ਨੇ ਉਹ ਬਣਾਉਣੀਆਂ ਨੇ ਅਸੀਂ, ਜਿਹਦੇ ਕਰਕੇ ਮਤਲਬ ਮੈਂ ਇਸ ਲਾਈਨ ਦੇ ਵਿੱਚ ਐਕਸਲ ਦੇ ਵਿੱਚ ਇੰਟਰਵਿਊ ਹੋਇਆ ਸੀਗਾ ਤੇ ਉਹ ਸੋਚ ਅੱਜ ਵੀ ਸਾਡੀ ਉਹ ਹੀ ਸਾਡੀ ਸਾਰੀ। ਤੇ ਉਹਦੇ ਚ ਸਭ ਤੋਂ ਜਿਹੜੀ ਮੇਨ ਚੀਜ਼ ਆ ਉਹ ਇਹ ਆ ਕਿ ਬੋਤਾ ਸਿੰਘ ਗਰਜਾ ਸਿੰਘ ਫਿਲਮ ਜਿਹੜੀ ਅਸੀਂ ਸਭ ਤੋਂ ਪਹਿਲੀ ਪ੍ਰੋਡਕਸ਼ਨ ਆ ਸਾਡੀ ਜਿਹੜੀ ਅਸੀਂ ਲੈ ਕੇ ਆ ਰਹੇ ਹਾਂ, ਸਭ ਤੋਂ ਫਸਟ ਪ੍ਰੋਡਕਸ਼ਨ ਜਿਹੜੀ ਸਾਡੀ ਹੈਗੀ ਆ ਉਹ ਇਸ ਸਾਲ ਫਲੋਰ ਦੇ ਉੱਪਰ ਆ ਜਾਣੀ ਹੈ ਜੀ।
ਜੀ
ਹੈਲੋ
ਜੀ ਹਾਂਜੀ
ਬੋਤਾ ਸਿੰਘ ਗਰਜਾ, ਉਸ ਤੋਂ ਬਾਅਦ ਬਹੁਤ ਸਾਰੇ ਪ੍ਰੋਡਿਊਸਰ ਜਿਹੜੇ ਜੁੜ ਰਹੇ ਸੀ ਸਾਡੇ ਨਾਲ ਫਿਲਮਿੰਗ ਵਾਸਤੇ, ਜਿੱਦਾਂ ਹਰੀ ਸਿੰਘ ਨਲੂਆ ਦਾ ਨੈਪੋਲੀਅਨ ਆਫ ਈਸਟ, ਮਹਾਰਾਜਾ ਰਣਜੀਤ ਸਿੰਘ, ਇਹਦਾਂ ਦੀਆਂ ਫਿਲਮਸ, ਅਨਟੋਲਡ ਸਟੋਰੀ ਆਫ ਬੱਬਰ ਅਕਾਲੀ, ਇਹਦਾਂ ਦੀਆਂ ਰਿਲੀਜੀਅਸ ਫਿਲਮਾਂ ਜਾਂ ਹਿਸਟਰੀ ਨਾਲ ਜੁੜੀਆਂ ਫਿਲਮਾਂ ਅਸੀਂ ਆਪਣੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਸਾਰੇ ਪ੍ਰੋਡਿਊਸਰ ਦੀ ਮਦਦ ਦੇ ਨਾਲ, ਮੈਂ ਸਾਰੇ ਪ੍ਰੋਡਿਊਸਰ ਦਾ ਵੀ ਧੰਨਵਾਦ ਕਰਨਾ ਚਾਹਾਂ ਜਿਨ੍ਹਾਂ ਦਾ ਮੈਂ ਜਿਨ੍ਹਾਂ ਵਾਸਤੇ ਅਸੀਂ ਕੰਮ ਕਰਦੇ ਹਾਂ, ਚਾਹੇ ਉਹ ਵਾਈ ਠੇਲਾ, ਚਾਹੇ ਰਿਦਮ ਬੋਇਜ਼ ਹੈ, ਚਾਹੇ ਜੇ ਸਟੂਡੀਓਜ਼ ਹੈ, ਓਰੀ ਪ੍ਰੋਡਕਸ਼ਨ ਹੈਗੀ ਹੈ ਜੀ, ਚਾਹੇ ਉਹ ਨਦਰ ਫਿਲਮ ਹੈ, ਸਾਰੇ ਪ੍ਰੋਡਿਊਸਰ ਦਾ ਵੀ ਥੈਂਕਸ ਆ ਜਿਹੜੇ ਸਾਨੂੰ ਸਪੋਰਟ ਕਰ ਰਹੇ ਨੇ ਇਹਨਾਂ ਫਿਲਮਾਂ ਨੂੰ ਬਣਾਉਣ ਵਾਸਤੇ ਜੀ। ਸੋ ਸਾਡੇ ਇਹ ਇਹ ਫਿਊਚਰ ਪ੍ਰੋਜੈਕਟ ਨੇ ਜਿਹੜੇ ਅਸੀਂ ਆਪਣੇ ਕਰਦੇ ਜੀ, ਹੋਰ ਪ੍ਰੋਜੈਕਟ ਨੇ ਸਾਡੇ ਜਿੰਨੇ ਵੀ ਸਾਡੇ ਹੋਰ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਜੀ ਔਨ ਫਲੋਰ ਇਸ ਟਾਈਮ ਸਾਡੀ ਫਿਲਮ ਚੱਲ ਰਹੀ ਹੈ ਸਤਿ ਸ੍ਰੀ ਅਕਾਲ ਇੰਗਲੈਂਡ, ਐਮੀ ਵਿਰਕ ਜੀ ਦੀ, ਉਸ ਤੋਂ ਬਾਅਦ ਖਿਦਮਤ ਹੁੰਦੀ ਸਰਦਾਰ ਮੁਹੰਮਦ ਫਿਲਮ ਚੱਲ ਰਹੀ ਤਰਸੇਮ ਜੱਸੜ ਜੀ ਦੀ, ਇਸ ਤੋਂ ਬਾਅਦ ਹਰਜੀਤ ਆਉਣੀ ਹੈ ਐਮੀ ਵਿਰਕ ਜੀ ਦੀ, ਔਰ ਖਿਦੋ ਖੁੰਡੀ ਰਣਜੀਤ ਬਾਵਾ ਜੀ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਅੰਗਰੇਜ਼ ਟੂ ਦੀ ਵੀ ਤਿਆਰੀ ਚੱਲ ਰਹੀ ਹੈ ਜੀ, ਹੋਰ ਕਈ ਫਿਲਮ ਨੇ ਮਤਲਬ ਮੈਨੂੰ ਸਾਰਿਆਂ ਦਾ ਨਾਮ ਹੁਣ ਮੈਂ ਲੈਣ ਲੱਗ ਜਾਂਦੇ ਬਹੁਤ ਟਾਈਮ ਲੱਗ ਜਾਣਾ ਬਟ ਇਸ ਸਾਲ ਦੇ ਐਂਡ ਤੱਕ ਮੈਨੂੰ ਲੱਗਦਾ ਕਿ 15 ਫਿਲਮਾਂ ਹੋਰ ਅਜੇ ਲਾਈਨ ਅਪ ਹੋਣੀਆਂ ਪਈਆਂ ਨੇ ਪੰਜਾਬੀ ਫਿਲਮਾਂ ਦੀਆਂ ਜੀ
ਕਿਆ ਬਾਤ ਹੈ ਜੀ ਸੋ ਇਸ ਵੇਲੇ ਮੈਨੂੰ ਲੱਗਦਾ ਕਿ ਪੰਜਾਬੀ ਫਿਲਮ ਇੰਡਸਟਰੀ ਜਿਹੜੀ ਹੈ ਜੀ ਉਹ ਆਪਣੇ ਪੂਰੇ ਚੜਾਈ ਤੇ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਔਰ ਜਿਸ ਤਰ੍ਹਾਂ ਦਾ ਜਿਹੜਾ ਦੌਰ ਆ ਹੁਣ ਪਿਛਲੇ ਸਮੇਂ ਦੇ ਵਿੱਚ ਨਿਕਲਿਆ ਉਹਦੇ ਵਿੱਚ ਵੀ ਅੱਜ ਜਿਹੜੇ ਸਾਡੇ ਦਰਸ਼ਕ ਆ ਪੰਜਾਬੀ ਫਿਲਮ ਦੇਖਣ ਦੇ ਵਿੱਚ ਮਾਣ ਮਹਿਸੂਸ ਕਰਨ ਲੱਗੇ ਆ ਔਰ ਬਹੁਤ ਸੋਹਣੀਆਂ ਸਾਫ਼ ਸੁਥਰੀਆਂ ਪੰਜਾਬੀ ਫਿਲਮਾਂ ਆਉਣ ਲੱਗੀਆਂ ਤੁਸੀਂ ਗੱਲ ਕੀਤੀ ਜਰਨੈਲ ਸਿੰਘ ਜੀ ਜਿਹੜੀਆਂ ਇਤਿਹਾਸਕ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੀਆਂ ਫਿਲਮਾਂ ਦੇ ਜਿਹੜੇ ਪ੍ਰੋਜੈਕਟ ਤੁਸੀਂ ਆਉਣ ਵਾਲੇ ਸਮੇਂ ਚ ਕਰਨ ਜਾ ਰਹੇ ਹੋ ਇਤਿਹਾਸਕ ਨਾਇਕ ਜਿਹੜੇ ਸਾਡੇ ਸਿੱਖ ਨਾਇਕ ਆ ਉਹਨਾਂ ਨੂੰ ਲੈ ਕੇ ਹਨਾ ਇੱਕ ਜਿਹੜੀ ਮਾਨ ਸਿੰਘ ਦੀ ਵੀ ਜਿਹੜੀ ਮੀਡੀਆ ਮੀਟ ਸੀਗੀ ਉਹਦੇ ਵਿੱਚ ਗੱਲਬਾਤ ਕਰ ਰਹੇ ਸੀਗੇ ਕਿ ਸੈਂਸਰ ਵੱਲੋਂ ਜਿਹੜੀ ਰੋਕ ਆ ਪਾਬੰਦੀ ਆ ਖਾਸ ਤੌਰ ਤੇ ਲਗਾ ਦਿੱਤੀ ਜਾਂਦੀ ਆ ਜਦੋਂ ਵੀ ਕਿਸੇ ਸਿੱਖ ਨਾਇਕ ਨੂੰ ਲੈ ਕੇ ਫਿਲਮ ਕੋਈ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕਾਸਵੰਦ ਹੋ
ਦੇਖੋ ਜੀ ਉਮੀਦ ਹੀ ਆ ਇੱਕ ਤੁਹਾਡੀ ਇੱਡੀ ਵੱਡੀ ਇੰਡਸਟਰੀ ਆਪਣੇ ਐਕਟਰ ਆਪਣੇ ਸਿਨੇਮੇ ਆਪਣੇ ਸਾਡੇ ਇਕਵਿਪਮੈਂਟ ਸਾਨੂੰ ਬੰਬੇ ਤੇ ਡਿਪੈਂਡ ਹੀ ਰਹਿਣਾ ਪੈਂਦਾ ਹੁਣ ਬਸ ਸਿਰਫ ਇੱਕ ਚੀਜ਼ ਆ ਕੇ ਜਿਹਦੇ ਵਿੱਚ ਸਾਨੂੰ ਬੰਬੇ ਜਾਣਾ ਪੈਂਦਾ ਉਹ ਆ ਸੈਂਸਰ ਬੋਰਡ ਉਹ ਬੰਦੇ ਸਾਡੀਆਂ ਫਿਲਮਾਂ ਵੇਖਦੇ ਨੇ ਉੱਥੇ ਉਹ ਬੰਦੇ ਸਾਨੂੰ ਜਜਮੈਂਟ ਦਿੰਦੇ ਨੇ ਫਿਲਮਾਂ ਵੇਖ ਕੇ ਜਿਨ੍ਹਾਂ ਨੂੰ ਪੰਜਾਬੀ ਬੋਲੀ ਦੀ ਸੈਂਸ ਹੀ ਨਹੀਂ ਆ ਉਹ ਸਬ ਟਾਈਟਲ ਮੰਗਦੇ ਨੇ ਉਹ ਸੈਂਸਰ ਵਾਲੇ ਫਿਲਮ ਵੇਖਦੇ ਨੇ ਕਿ ਸਬ ਟਾਈਟਲ ਦੋ ਨਾਲ ਲੈਂਗੁਏਜ ਦੀ ਜੇ ਭਾਸ਼ਾ ਦੀ ਸਮਝ ਨਾ ਹੋਵੇ ਉਹਦੇ ਚ ਉਹ ਕੀ ਜਜਮੈਂਟ ਲਾਉਣਗੇ ਕਿ ਅਸੀਂ ਕੀ ਬੋਲਿਆ ਵਾ ਜਾਂ ਸਾਡੇ ਬੋਲਣ ਦਾ ਲਹਿਜ਼ਾ ਕੀ ਆ ਜਾਂ ਸਾਡੀ ਗੱਲ ਦਾ ਫੀਲ ਕੀ ਨਿਕਲਦਾ ਆ ਸੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਸਾਨੂੰ ਆਪਣਾ ਸੈਂਸਰ ਬੋਰਡ ਮਿਲੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਜਿਹੜੀ ਕੈਪਟਨ ਸਰਕਾਰ ਪੰਜਾਬ ਦੇ ਵਿੱਚ ਹੈ ਸ਼ਾਇਦ ਸਾਨੂੰ ਆਪਣਾ ਵੱਖਰਾ ਸੈਂਸਰ ਬੋਰਡ ਦਵਾਵੇ ਕਿਉਂਕਿ ਫਿਲਮ ਲਾਈਨ ਨਾਲ ਜੁੜੇ ਕੁਛ ਬੰਦੇ ਇਸ ਸਰਕਾਰ ਦੇ ਵਿੱਚ ਨੇ ਜਿੱਦਾਂ ਨਵਜੋਤ ਸਿੰਘ ਜੀ ਸਿੱਧੂ ਨੇ ਉਹਨਾਂ ਤੱਕ ਅਪਰੋਚ ਕੀਤੀ ਗਈ ਹੈ ਤੇ ਉਹ ਵੀ ਸਫਰ ਕਰ ਰਹੇ ਨੇ ਔਰ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਆਈ ਥਿੰਕ ਮੈਨੂੰ ਲੱਗਦਾ ਮਨਪ੍ਰੀਤ ਸਿੰਘ ਜੀ ਉਹ ਬਹੁਤ ਵਧੀਆ ਬੰਦੇ ਨੇ ਉਹਨਾਂ ਨਾਲ ਜੇ ਕੋਈ ਗੱਲ ਡਿਸਕਸ ਕਰੋ ਤੇ ਗੱਲ ਨੂੰ ਸੁਣਦੇ ਨੇ ਗੱਲ ਨੂੰ ਸਮਝਦੇ ਨੇ ਸੋ ਮੈਨੂੰ ਲੱਗਦਾ ਕਿ ਸਾਨੂੰ ਸੈਂਸਰ ਬੋਰਡ ਆਪਣਾ ਮਿਲ ਜੂਗਾ ਜੀ ਬਹੁਤ ਛੇਤੀ
ਚਲੋ ਅਸੀਂ ਆਸ ਕਰਦੇ ਆ ਅਰਦਾਸ ਵੀ ਕਰਦੇ ਆ ਕਿ ਪੰਜਾਬੀ ਜਿਹੜਾ ਫਿਲਮ ਜਗਤ ਹੈ ਉਹਨਾਂ ਦੇ ਕੋਲ ਆਪਣਾ ਸੈਂਸਰ ਬੋਰਡ ਹੋਵੇ ਤਾਂ ਕਿ ਸਾਨੂੰ ਇਨ੍ਹਾਂ ਦੁਸ਼ਵਾਰੀਆਂ ਵਿੱਚੋਂ ਵੀ ਨਾ ਲੰਘਣਾ ਪਵੇ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜ ਰਹੇ ਜੋਗਿੰਦਰ ਸਿੰਘ ਸੋਹੀ ਸਾਡੇ ਨਾਲ ਸ਼ਾਮਲ ਹੋਏ ਆ ਕਹਿੰਦੇ ਅਮਰਦੀਪ ਜੀ ਹਰਮਨ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਫਤਿਹ ਮੇਰੇ ਵੱਲੋਂ ਵੀ ਤੁਹਾਨੂੰ ਤੇ ਮੈਂ ਆਪ ਦੀ ਟੈਕਸੀ ਰੋਕ ਕੇ ਕਹਿੰਦੇ ਸਾਰੀ ਇੰਟਰਵਿਊ ਭਾਜੀ ਸੁਣ ਰਿਹਾ ਜੀ ਜਰਨੈਲ ਸਿੰਘ ਜੀ ਦੀ ਤੇ ਸੁਣ ਕੇ ਕਹਿੰਦੇ ਮੈਂ ਆਨੰਦ ਮਾਣ ਰਿਹਾ ਕਿਆ ਬਾਤ ਹੈ ਜੀ ਟੈਕਸੀ ਰੋਕ ਕੇ ਜਰਨੈਲ ਸਿੰਘ ਜੀ ਸੁਣ ਰਹੇ ਹੋ ਤੁਹਾਨੂੰ ਸੋ ਗੋਡ ਬਲੈਸ ਯੂ ਕਹਿੰਦੇ
ਬਹੁਤ ਬਹੁਤ ਧੰਨਵਾਦ
ਜੀ ਤੇ ਅੱਗੇ ਸਾਡੇ ਨਾਲ ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਕੈਨੇਡਾ ਤੋਂ ਜੁੜੇ ਆ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ ਵੈਰੀ ਗੁੱਡ ਇੰਟਰਵਿਊ ਅਬਾਊਟ ਟਰਬਨ ਹਿਸਟਰੀ ਫਾਰ ਫਿਲਮਸ ਸ਼ੁਕਰੀਆ ਜੀ ਕਹਿੰਦੇ ਜੀ ਜਰਨੈਲ ਸਿੰਘ ਜੀ
ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡੀ ਇੰਟਰਵਿਊ ਸੁਣੀ ਜੀ
ਜੀ ਅੱਗੇ ਸਾਡੇ ਨਾਲ ਸ਼ਿਕਾਗੋ ਤੋਂ ਗੈਰੀ ਸੰਧੂਹਰੀ ਵੀ ਜੁੜੇ ਆ ਇਹ ਵੀ ਕਹਿੰਦੇ ਕਿ ਮੈਂ ਇੰਟਰਵਿਊ ਇਹਨਾਂ ਨੇ ਕਿਉਂਕਿ ਸੁਣ ਰਹੇ ਆ ਇਹ ਵੀ ਤੇ ਇਹਨਾਂ ਨੇ ਜਸਟ ਆਪਣੀ ਹਾਜ਼ਰੀ ਲਗਵਾਈ ਆ ਸੋ ਬਹੁਤ ਸਾਰੇ ਜਿਹੜੇ ਸਰੋਤੇ ਆ ਜੀ ਇਸ ਵੇਲੇ ਜੁੜੇ ਹੋਏ ਆ ਪਰ ਸਾਡੀ ਮਜਬੂਰੀ ਆ ਦਿਲ ਤਾਂ ਕਰਦਾ ਕਿ ਗੱਲਾਂ ਅਸੀਂ ਇੱਦਾਂ ਹੀ ਕਰੀ ਜਾਈਏ ਪਰ ਜਿਹੜਾ ਸਮਾਂ ਆ ਉਹਨੂੰ ਜ਼ਰੂਰ ਧਿਆਨ ਚ ਰੱਖਣਾ ਪੈਂਦਾ ਸਮਾਂ ਹੁਣ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਇਹ ਗੱਲਬਾਤ ਜਿਹੜੀ ਆ ਹੋਰ ਅੱਗੇ ਵਧਾਈਏ ਪਰ ਜਰਨੈਲ ਸਿੰਘ ਜੀ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਜਿਹੜੀਆਂ ਗੱਲਾਂ ਬਾਤਾਂ ਆ ਉਹ ਛੋਈਏ ਤੇ ਇਸ ਫਿਲਮ ਇੰਡਸਟਰੀ ਦੇ ਬਾਰੇ ਜਿੰਨਾ ਵੀ ਸਾਡੇ ਸਰੋਤੇ ਜਿਹੜੇ ਉਹ ਜਾਣਨਾ ਚਾਹੁਣ ਤਾਂ ਆਪਾਂ ਇਸ ਤਰ੍ਹਾਂ ਦਾ ਕੋਈ ਨਾ ਕੋਈ ਹੁੰਗਾਰਾ ਜਿਹੜਾ ਉਹ ਭਰਦੇ ਰਹੀਏ ਆਉਣ ਵਾਲੇ ਸਮੇਂ ਦੇ ਵਿੱਚ ਸੋ ਤੂਫਾਨ ਸਿੰਘ ਦਾ ਪ੍ਰੀਮੀਅਰ ਜਿਹੜਾ ਆ ਉਹ ਅੱਜ ਸ਼ਾਮ ਨੂੰ ਹੋਣ ਜਾ ਰਿਹਾ ਉਹਦੇ ਬਾਬਤ ਥੋੜੀ ਜਿਹੀ ਜਾਣਕਾਰੀ ਜਾਂਦੇ ਜ਼ਰੂਰ ਦੇ ਦਿਓ
ਹਾਂਜੀ ਅੱਜ ਸ਼ਾਮ ਨੂੰ ਅਸੀਂ ਪ੍ਰੀਮੀਅਰ ਕਰ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਮੈਲਬਨ ਦੇ ਵਿੱਚ ਆਪਣਾ ਤੂਫਾਨ ਸਿੰਘ ਮੂਵੀ ਦਾ ਪ੍ਰੀਮੀਅਰ 4 ਤਰੀਕ ਨੂੰ ਮੂਵੀ ਰਿਲੀਜ਼ ਹੋ ਰਹੀ ਹੈ ਰਣਜੀਤ ਪਾਵਾ ਜੀ ਇਹਦੇ ਹੀਰੋ ਨੇ ਔਰ ਬਘੇਲ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਹੈ ਫਿਲਮ ਇਹ ਰੋਇਲ ਸਿਨੇਆਰ ਦਾ ਬੈਨਰ ਹੈ ਤੇ 4 ਤਰੀਕ ਨੂੰ ਸਾਰੇ ਜਾਣੇ ਪਲੀਜ਼ 4 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇਹ ਫਿਲਮ ਜ਼ਰੂਰ ਵੇਖੋ ਜੀ ਬਜੇ ਹੋਈ ਪੀਲੇ
ਜੀ ਸੋ ਸਰੋਤਿਓ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਫਿਲਮ ਜਿਹੜੀ ਆ ਸਿਨੇਮਾ ਦੇ ਵਿੱਚ ਜਾ ਕੇ ਹੀ ਦੇਖੀਏ, ਕਿਉਂਕਿ ਸਾਡੀ ਇੱਕ ਇਹ ਵੀ ਬਹੁਤ ਵੱਡੀ ਕਮਜ਼ੋਰੀ ਹੈ ਪੰਜਾਬੀਆਂ ਦੀ ਕਿ ਆਪਾਂ ਵੇਟ ਕਰਦੇ ਰਹਿੰਦੇ ਹਾਂ ਕਿ ਜਦੋਂ ਉਹਦੀ ਆਨਲਾਈਨ ਮੂਵੀ ਜਿਹੜੀ ਆ ਉਹ ਆਜੂਗੀ ਜਾਂ ਫਿਰ ਜਦੋਂ ਉਹਦੀ ਕੋਈ ਡੀਵੀਡੀ ਜਿਹੜੀ ਆ ਉਹ ਬਣ ਜੂਗੀ ਤੇ ਫੇਰ ਹੀ ਦੇਖਾਂਗੇ। ਪਰ ਦੇਖੋ ਇਹ ਵੀ ਸਾਡੀ ਆਪਣੀ ਹੀ ਕਮਜ਼ੋਰੀ ਆ ਕਿ ਅਸੀਂ ਆਪਣੇ ਇਸ ਪੱਧਰ ਦੀਆਂ ਬਣੀਆਂ ਹੋਈਆਂ ਫਿਲਮਾਂ ਨੂੰ ਸਿਨੇਮਾ ਦੇ ਵਿੱਚ ਜਾ ਕੇ ਨਹੀਂ ਦੇਖਦੇ। ਤੋ ਇਹ ਜਿਹੜੀ ਬੇਨਤੀ ਵੀ ਮੰਨਿਓ ਤੇ ਅਸੀਂ ਇੱਕ ਵਧੀਆ ਦਰਸ਼ਕ ਹੋਣ ਦਾ ਜਿਹੜਾ ਸਬੂਤ ਆ ਉਹ ਵੀ ਜ਼ਰੂਰ ਦਈਏ, ਔਰ ਉਸ ਤੋਂ ਬਾਅਦ ਹੋਰ ਜਿਹੜਾ ਜਿਹੜੇ ਨਿਰਮਾਤਾ ਨਿਰਦੇਸ਼ਕ ਆ ਉਹਨਾਂ ਦਾ ਜਿਹੜਾ ਹੌਸਲਾ ਆ ਉਹ ਹੋਰ ਵਧੇ, ਹਨਾ, ਵਧੀਆ ਤੋਂ ਵਧੀਆ ਪ੍ਰੋਜੈਕਟਸ ਲੈ ਕੇ ਆਉਣ ਦੇ ਲਈ। ਸੋ ਜਰਨੈਲ ਸਿੰਘ ਜੀ, ਬਹੁਤ ਵਧੀਆ ਗੱਲਬਾਤ ਜਿਹੜੀ ਆ ਉਹ ਤੁਸੀਂ ਕੀਤੀ, ਬੜੇ ਤਲਖ ਤਜਰਬੇ ਜਿਹੜੇ ਜ਼ਿੰਦਗੀ ਦੇ ਸਾਡੇ ਨਾਲ ਸਾਂਝੇ ਕੀਤੇ, ਔਰ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਜਿਹੜੀ ਜੱਦੋ ਜਹਿਦ ਤੁਸੀਂ ਕੀਤੀ ਆ ਉਹ ਸਭ ਤੋਂ ਵੱਧ ਅਪੀਲ ਕੀਤੀ ਆ ਮੈਨੂੰ ਖਾਸ ਤੌਰ ਤੇ, ਔਰ ਮੈਨੂੰ ਲੱਗਦਾ ਸਾਡੇ ਬਹੁਤ ਸਾਰੇ ਸਰੋਤਿਆਂ ਨੂੰ ਵੀ ਜ਼ਰੂਰ ਕੀਤੀ ਹੋਣੀ ਆ। ਤੇ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਦੇ ਲਈ, ਤੁਹਾਡੀ ਆਉਣ ਵਾਲੀ ਜ਼ਿੰਦਗੀ ਦੇ ਲਈ ਸਾਡੇ ਵੱਲੋਂ ਬਹੁਤ ਸਾਰੀਆਂ ਸ਼ੁਭ ਇੱਛਾਵਾਂ। ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ, ਔਰ ਇਹੋ ਜਿਹੇ ਪ੍ਰੋਜੈਕਟਸ ਜਿਹੜੇ ਆ ਉਹ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਚ ਪਾਉਂਦੇ ਰਹੋ। ਤੇ ਜਾਂਦੇ ਜਾਂਦੇ ਸਾਡੇ ਸਰੋਤਿਆਂ ਦੇ ਲਈ ਕੋਈ ਸੁਨੇਹਾ?
ਸੁਨੇਹਾ ਇਹ ਜੀ, ਬਸ ਪੰਜਾਬੀ ਬੋਲੀ ਨੂੰ ਪਿਆਰ ਕਰੋ, ਪੰਜਾਬੀ ਹੋਣ ਤੇ ਮਾਣ ਕਰੋ, ਤੇ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣੀ ਸਿਖਾਓ। ਜਿੰਨੇ ਵੀ ਮੇਰੇ ਵੀਰ ਬਾਹਰਲੇ ਮੁਲਕਾਂ ਚ ਵੱਸਦੇ ਨੇ, ਪੰਜਾਬੀ ਸਿੱਖੀ ਨੂੰ, ਪੰਜਾਬੀ ਇੱਥੇ ਚਲੋ ਸਭ ਦੇ ਅੰਦਰ ਹੈ ਹੀ, ਸਿੱਖੀ ਦਾ ਜਜ਼ਬਾ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਕੇ ਤੁਸੀਂ ਸਾਰਿਆਂ ਵੀਰਾਂ ਭੈਣਾਂ ਨੇ ਸਾਂਭ ਕੇ ਰੱਖਿਆ, ਮੇਰਾ ਉਹਨੂੰ ਸਲਿਊਟ ਹੈ ਜੀ। ਅੱਜ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਿੱਖੀ ਇੰਨੀ ਪ੍ਰਫੁਲਿਤ ਨਹੀਂ ਜਿੰਨੀ ਇਹਨਾਂ ਮੁਲਕਾਂ ਦੇ ਵਿੱਚ ਹੈ, ਔਰ ਜੇ ਓਵਰਸੀਜ਼ ਸਿਨੇਮਾ ਨਾ ਹੋਵੇ ਇੱਥੇ ਤੇ ਪੰਜਾਬੀ ਫਿਲਮ ਇੰਡਸਟਰੀ ਦਾ ਬਚਣਾ ਬਹੁਤ ਔਖਾ। ਇੱਥੋਂ ਰੈਵਨਿਊ ਜੇ ਸਾਨੂੰ ਹੁੰਦਾ ਆ ਤਾਂ ਸਾਡੀਆਂ ਫਿਲਮਾਂ ਜਿਹੜੀਆਂ ਨੇ ਉਹ ਬਚਦੀਆਂ ਨੇ, ਤਾਂ ਸਾਡੇ ਪ੍ਰੋਡਿਊਸਰ ਮੇਰੇ ਵੀਰ ਜਿਹੜੇ ਨੇ ਉਹ ਬਚਦੇ ਨੇ। ਅਦਰਵਾਈਜ਼ ਪੰਜਾਬ ਦੇ ਵਿੱਚ ਇਕੱਲਾ ਅਸੀਂ ਪੰਜਾਬ ਸੋਚ ਕੇ ਚੱਲੀਏ ਉੱਥੇ ਫਿਲਮਾਂ ਦਾ ਖਰਚਾ ਪੂਰਾ ਨਹੀਂ ਹੁੰਦਾ। ਔਰ ਪੰਜਾਬੀ ਫਿਲਮ ਤੁਸੀਂ ਜੇ 2% ਪੰਜਾਬੀ ਪੂਰੀ ਦੁਨੀਆਂ ਦੇ ਵਿੱਚ ਵੱਸਦੇ ਫਿਲਮ ਵੇਖ ਲੈਣ ਸਿਨੇਮਾ ਚ ਜਾ ਕੇ, ਜਿੱਦਾਂ ਸਾਊਥ ਵਾਲੇ ਦੇਖਦੇ ਨੇ, ਸਾਊਥ ਵਾਲੇ ਕਦੀ ਵੀ ਫਿਲਮ ਟੀਵੀ ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ ਜਾਂ ਪਾਇਰੇਟਡ ਸੀਡੀਆਂ ਨਾਲ ਨਹੀਂ ਵੇਖਦੇ। ਪਾਇਰੇਟਡ ਸੀਡੀ ਲੈ ਕੇ ਫਿਲਮ ਵੇਖਣਾ ਉੱਥੇ ਕ੍ਰਾਈਮ ਹੈ ਇੱਕ ਜੀ, ਇੱਕ ਮਰਡਰ ਦਾ ਕੇਸ ਬਣਦਾ ਪਾਇਰੇਟਡ ਸੀਡੀ ਖਰੀਦ ਕੇ ਵੇਖਣਾ। ਤੇ ਆਪਾਂ ਆਪਣੀ ਬੋਲੀ ਨੂੰ ਪਿਆਰ ਕਰੀਏ ਤੇ ਫਿਲਮਾਂ ਜਾ ਕੇ ਵੇਖਿਓ, ਜੇ ਪ੍ਰੋਡਿਊਸਰ ਬਚੂਗਾ ਤਾਂ ਹੀ ਅੱਗੇ ਫਿਲਮਾਂ ਬਣਨਗੀਆਂ, ਤਾਂ ਹੀ ਸਾਡੀ ਬੋਲੀ ਜਿਹੜੀ ਆ ਉਹ ਪ੍ਰਮੋਟ ਹੋਊਗੀ, ਤਾਂ ਹੀ ਸਾਡੇ ਬੱਚੇ ਸਾਡੇ ਕਲਚਰ ਨੂੰ ਸਮਝ ਸਕਣਗੇ ਫਿਲਮਾਂ ਦੇ ਜ਼ਰੀਏ। ਸੋ ਮੇਰੀ ਇਹੋ ਅਪੀਲ ਹੈ ਤੇ ਹਾਂਜੀ, ਤੇ ਬਸ ਇੰਨੇ ਬੋਲਦੇ ਬਸ ਮੈਂ ਅੱਗੇ ਲੈਣੀ ਚਾਹੂੰਗਾ ਜੀ।
ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਔਰ ਅੱਜ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣੇ। ਤੁਹਾਡੀ ਇਸ ਹਾਜ਼ਰੀ ਦੇ ਲਈ ਸਾਡੇ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਇਹ ਸਨ ਜਰਨੈਲ ਸਿੰਘ ਜੀ ਜਿਹੜੇ ਕਿ ਵਿਰਾਸਤ ਫਿਲਮਸ ਦੇ ਪ੍ਰੋਡਿਊਸਰ ਵੀ ਨੇ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਜਿਹੜੇ ਪ੍ਰੋਜੈਕਟਸ ਆ ਉਹ ਕਰ ਰਹੇ ਆ ਜੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਬਣਨ ਵਾਲੀਆਂ ਜਿਹੜੀਆਂ ਪੰਜਾਬੀ ਫਿਲਮਾਂ ਹਿੰਦੀ ਫਿਲਮਾਂ ਉਹਨਾਂ ਦੇ ਵਿੱਚ ਜਿਹੜੇ ਸਿੱਖ ਕਰੈਕਟਰਸ ਆ, ਕਾਸਟਿੰਗ ਆ, ਉਹ ਸਾਰਾ ਕੁਝ ਜਿਹੜਾ ਉਹ ਦੇਖ ਰਹੇ ਆ। ਸੋ ਉਹਨਾਂ ਦੇ ਨਾਲ ਇਹ ਗੱਲਬਾਤ ਜਿਹੜੀ ਆਪਾਂ ਕੀਤੀ ਆ, ਰਾਜ ਮਹਿੰਦਰ ਸਿੰਘ ਹੋਰਾਂ ਨੇ ਵੀ ਗੱਲਬਾਤ ਪਸੰਦ ਕੀਤੀ ਆ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਸਾਰੇ ਦੋਸਤਾਂ ਦੇ ਮੈਸੇਜਿਸ ਜਿਹੜੇ ਉਹ ਰਹਿ ਵੀ ਗਏ ਹੋਣੇ ਆ, ਉਹਦੇ ਲਈ ਮੈਂ ਮਾਫੀ ਚਾਹਾਂਗੀ ਕਿਉਂਕਿ ਅੱਜ ਸਮਾਂ ਸਾਡੇ ਕੋਲ ਬਹੁਤਾ ਬਚਿਆ ਨਹੀਂ ਆ। ਪਰ ਜਾਣ ਤੋਂ ਪਹਿਲਾਂ ਇੱਕ ਦੋ ਜਿਹੜੀਆਂ ਜ਼ਰੂਰੀ ਅਨਾਊਂਸਮੈਂਟਸ ਜ਼ਰੂਰ ਕਰਦੇ ਆ ਜੀ। ਤੀਆਂ ਐਪਿੰਗ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ 20 ਅਗਸਤ ਨੂੰ ਹੋਣ ਜਾ ਰਹੀਆਂ ਜੀ ਐਪਿੰਗ ਦੇ ਵਿੱਚ। ਸੋ ਇਹ ਜਿਹੜੀਆਂ ਤੀਆਂ ਜੀ ਇਹਨਾਂ ਦੀ ਐਂਟਰੀ ਫ੍ਰੀ ਆ ਤੇ ਇਹਦੇ ਵਿੱਚ ਜਿਹੜੇ ਪੰਜਾਬੀ ਲੋਕ ਨਾਚਾਂ ਦੀਆਂ ਵਨਗੀਆਂ ਹੋਣਗੀਆਂ, ਇਸ ਤੋਂ ਇਲਾਵਾ ਸੱਭਿਆਚਾਰਕ ਵਨਗੀਆਂ ਜਿਹੜੀਆਂ ਉਹ ਵੀ ਹੋਣਗੀਆਂ ਤੇ ਤੁਸੀਂ ਖਾਣ ਪੀਣ ਦੇ ਜਿਹੜੇ ਪੰਜਾਬੀ ਖਾਣੇ ਦੇ ਜਿਹੜੇ ਸਵਾਦ ਆ ਉਹ ਵੀ ਲੈ ਸਕੋਗੇ। ਬਹੁਤ ਸਾਰੀਆਂ ਜਿਹੜੀਆਂ ਦੁਕਾਨਾਂ ਆ ਉਹ ਹੋਣਗੀਆਂ ਜਿਹਦੇ ਵਿੱਚ ਕੱਪੜਿਆਂ ਦੀਆਂ, ਜੁਐਲਰੀ ਦੀਆਂ। ਸੋ ਸਾਡੀਆਂ ਜਿਹੜੀਆਂ ਭੈਣਾਂ ਆ ਉਹ ਖਰੀਦਦਾਰੀ ਦੀਆਂ ਕਾਫੀ ਸ਼ੌਕੀਨ ਹੁੰਦੀਆਂ ਤੇ ਤੁਹਾਡੇ ਲਈ ਬਹੁਤ ਸੋਹਣਾ ਜਿਹੜਾ ਇੱਕ ਮੇਲੇ ਦਾ ਮਾਹੌਲ ਆ ਉਹ ਸਿਰਜਿਆ ਜਾਊਗਾ 20 ਅਗਸਤ ਨੂੰ ਤੀਆਂ ਦੇ ਇਸ ਮੇਲੇ ਦੇ ਵਿੱਚ, ਤੀਆਂ ਐਪਿੰਗ ਦੀਆਂ। ਤੇ ਇਸ ਤੋਂ ਇਲਾਵਾ ਵਿਰਸੇ ਦੇ ਵਾਰਸ ਵੱਲੋਂ ਜਿਵੇਂ ਅਸੀਂ ਗੱਲਬਾਤ ਦੌਰਾਨ ਵੀ ਦੱਸਿਆ ਕਿ ਸਰਦਾਰਨੀ ਐਂਡ ਸਰਦਾਰ ਜੀ ਕੰਟੈਸਟ 2017 ਹੋਣ ਜਾ ਰਿਹਾ ਜੀ ਆਉਂਦੀ 27 ਅਗਸਤ ਨੂੰ। ਸੋ ਇਹਦੇ ਲਈ ਵੀ ਜਿਹੜੀਆਂ ਟਿਕਟਸ ਆ ਉਹ ਓਪਨ ਹੋ ਗਈਆਂ ਆ। ਸੋ ਤੁਸੀਂ ਵਿਰਸੇ ਦੇ ਵਾਰਿਸ .com ਜਿਹੜੀ ਸਾਡੀ ਵੈਬਸਾਈਟ ਆ ਉਹਦੇ ਤੇ ਜਾ ਕੇ ਵੀ ਟਿਕਟਾਂ ਬਾਰੇ ਵਾਧੂ ਜਾਣਕਾਰੀ ਉਹ ਲੈ ਸਕਦੇ ਹੋ, ਜਾਂ ਫਿਰ ਤੁਸੀਂ ਫੋਨ ਕਰ ਸਕਦੇ ਹੋ ਮੈਨੂੰ ਅਮਰਦੀਪ ਕੌਰ ਨੂੰ। ਮੇਰਾ ਨੰਬਰ ਹੈਗਾ ਜੀ 0430904003 ਯਾਨੀ 0430904003। ਸੋ ਇਸ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਸਾਥੀਆਂ ਦੇ ਜਿਹੜੇ ਨੰਬਰ ਨੇ ਉਹ ਸਾਡੇ ਵਿਰਸੇ ਦੇ ਵਾਰਿਸ ਜਿਹੜੀ ਵੈਬਸਾਈਟ ਆ ਉਹਦੇ ਤੇ ਮੌਜੂਦ ਨੇ, ਤੁਸੀਂ ਉੱਥੋਂ ਵੀ ਲੈ ਸਕਦੇ ਹੋ ਦੋਸਤੋ। ਤੇ ਇਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਚਾਹਾਂਗੀ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ, ਉਹਨਾਂ ਨੇ ਵੀ ਇੱਕ ਚੁਟਕਲਾ ਸਾਨੂੰ ਭੇਜਿਆ ਸੀਗਾ ਤੇ ਉਹ ਵੀ ਮੈਂ ਜਾਂਦੀ ਜਾਂਦੀ ਸਾਂਝਾ ਕਰ ਦਵਾਂ ਕਿਉਂਕਿ ਲੇਟ ਤਾਂ ਹੁਣ ਹੋ ਹੀ ਗਏ ਆ। ਤੇ ਕਹਿੰਦੇ ਜੀ ਪਤੀ ਦੋ ਹੀ ਸਥਿਤੀਆਂ ਚ ਖੁਸ਼ ਹੁੰਦਾ, ਜਾਂ ਤੇ ਪਤਨੀ ਨਵੀਂ ਹੋਵੇ ਤੇ ਜਾਂ ਪਤਨੀ ਨਾ ਹੋਵੇ। ਅੱਛਾ ਜੀ, ਨਹੀਂ ਇਹ ਤਾਂ ਬੜਾ ਖਤਰਨਾਕ ਹੈ ਜੀ, ਫਿਰ ਇਹ ਖੁਸ਼ੀ ਬੜੀ ਖਤਰਨਾਕ ਖੁਸ਼ੀ ਆ। ਸੋ ਜਗਤਾਰ ਗਿੱਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝ ਪਾਈ। ਬਚਿੱਤਰ ਮੌਟ ਭੁੱਲਰ ਇਹ ਵੀ ਇੱਕ ਜੋਕ ਭੇਜ ਰਿਹਾ, ਕਹਿੰਦੇ ਅੱਜ ਮੈਂ ਸਵੇਰੇ ਜਿਵੇਂ ਹੀ ਘਰੋਂ ਨਿਕਲਿਆ ਬਿੱਲੀ ਮੇਰਾ ਰਸਤਾ ਕੱਟ ਗਈ, ਮੈਂ ਰੁਕ ਗਿਆ ਤਾਂ ਬਿੱਲੀ ਹੱਸਦੀ ਹੋਈ ਬੋਲੀ ਉਹ ਨਿਕਲ ਜਾ ਤੇਰਾ ਤਾਂ ਵਿਆਹ ਹੋ ਚੁੱਕਿਆ ਹੁਣ ਇਸ ਤੋਂ ਬੁਰਾ ਤੇਰਾ ਕੀ ਹੋਊ। ਓ ਮਾਈ ਗੋਡ, ਸੋ ਬੜਾ ਤੁਸੀਂ ਨਾ ਵਿਆਹ ਜਿਹੜਾ ਆ ਜਾਂ ਫਿਰ ਜਿਹੜੀ ਪਤਨੀ ਆ ਜਾਂ ਵਹੁਟੀ ਆ ਨਾ ਉਹਨੂੰ ਬਹੁਤ ਜਿਆਦਾ ਖਤਰਨਾਕ ਦਿਖਾਉਂਦੇ ਹੋ ਜੀ ਚੁਟਕਲਿਆਂ ਦੇ ਵਿੱਚ। ਸੋ ਚਲੋ ਹਾਸਾ ਠੰਡਾ ਚੱਲਦਾ ਰਹਿਣਾ ਚਾਹੀਦਾ ਤੇ ਪ੍ਰੋਗਰਾਮ ਜਿਹੜਾ ਜੀ ਹੁਣ ਖਤਮ ਕਰਨਾ ਪੈਣਾ, ਪ੍ਰੋਗਰਾਮ ਦਾ ਸਮਾਂ ਬਹੁਤ ਜਿਆਦਾ ਉੱਪਰ ਹੋ ਗਿਆ ਇਹਦੇ ਲਈ ਮੈਂ ਮਾਫੀ ਚਾਹਾਂਗੀ। ਪਰ ਆਪਾਂ ਅਗਲੇ ਮੰਗਲਵਾਰ ਫੇਰ ਜੁੜ ਬੈਠਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ, ਪਰ ਹਰਮਨ ਰੇਡੀਓ ਤੇ ਪ੍ਰੋਗਰਾਮ ਜਿਹੜੇ ਆ ਜੀ 24 ਘੰਟੇ ਚੱਲਦੇ ਰਹਿੰਦੇ ਆ, ਤੁਸੀਂ ਜੁੜੇ ਰਹਿਣਾ। ਲਹਿਰਾਂ ਪ੍ਰੋਗਰਾਮ ਕੱਲ ਦਾ ਜਿਹੜਾ ਉਹ ਤੁਹਾਡੇ ਲਈ ਲੈ ਕੇ ਆਉਣਗੇ ਸੁਖਪ੍ਰੀਤ ਐਡੀਲੇਡ ਤੋਂ। ਸੋ ਮੈਨੂੰ ਦਿਓ ਹੁਣ ਇਜਾਜ਼ਤ, ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪਟਿਆਲਾ ਸਟੂਡੀਓ ਤੋਂ ਮੇਰੇ ਨਾਲ ਟੈਕਨੀਕਲ ਸਪੋਰਟ ਦੇ ਰਹੇ ਸਰਬਜੀਤ ਭਾਜੀ ਹੋਰੀ, ਉਹਨਾਂ ਦਾ ਨਾਲ ਹੀ ਨਾਲ ਧੰਨਵਾਦ ਵੀ ਤੇ ਨਾਲ ਹੀ ਉਹਨਾਂ ਦੇ ਲਈ ਵੀ ਇਜਾਜ਼ਤ ਜਿਹੜੀ ਮੈਂ ਲੈਣੀ ਆ। ਸੋ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।